आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
जिंदगी एक लड़ाई है, लड़ो। एक समस्या है, हल करो। एक फर्ज है, पूरा करो। एक खेड है, खेडो। एक गीत है, गाओ। एक सपना है, हंडाओ। सुंदर है, उस्तत करो। औखी है, मुकाबला करो। एक मौका है, संभालो। हरमन रेडियो ऑस्ट्रेलिया चंगे विचारां नाल करवांदा है जिंदगी दी सच्चाई दा एहसास।
लो जी दोस्तो, एक बार फिर तो हाजिर हो गए हैं प्रोग्राम लेके लहरा। आज दिन वीरवार 19 जनवरी 2017, नानक शाही, 6 माघ, सम्मत 548। तो दोस्तों समा हो गया है 7:02 ब्रिस्बेन दे विच, ते सिडनी समा हो चुका है 8:02। मैं गुरसेवक सिंह ब्रिस्बेन तो आप सब का स्वागत करता हां। वाहेगुरु जी का खालसा, वाहेगुरु जी की फतेह। दोस्तों ब्रिस्बेन विच बहुत ही खूबसूरत सवेर की शुरुआत हो चुकी है, ते आस करते हैं तुसी जिथो भी प्रोग्राम सुन रहे हो आपका समा सोहना बतीत हो रहा होगा, ते जिनी काम ते जा रहे हैं ते उन्हां नूं शुभ सवेर। ते दोस्तों पंजाब दे विच जो हुण चोणां दे चलदे बाहरले मुल्कां तों पंजाब जाण दा रुझान शुरू हो चुका है, तो उहदे मद्देनजर साडे वी सीनियर पत्रकार पहुंच चुके हैं पंजाब दे विच, क्योंकि होरना स्रोतां ते कहिंदे विश्वास नहीं किया जा सकता कि अखबार, जिदां कि असीं वी कई वार दावा कर दित्ता कि अखबारां जां होर मीडिया विके हुए आ, तो उहदे मद्देनजर असीं वी अपने पत्रकार सीनियर पत्रकार पंजाब भेजे हुए आ, ते उहनां नाल असीं हुण प्रोग्राम की शुरुआत ही राबता कायम कर लेंदे आ। सत श्री अकाल दलजीत सिंह जी।
ਸਤਿ ਸ੍ਰੀ ਅਕਾਲ ਜੀ ਗੁਰਦੇਵ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਹਰਮ ਰੇਡੀਓ ਦੇ ਸਰੋਤੇ ਜਿੱਥੋਂ ਵੀ ਕਿਤੋਂ ਸਾਡੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਟਾਈਮ ਗੁਰਦੇਵ ਸਿੰਘ ਜੀ ਇੱਥੇ ਦਾ ਵੀ ਦੱਸ ਦਿੰਨੇ ਆਪਾਂ ਕਿ ਇੰਡੀਆ ਦੇ ਵਿੱਚ 2:33 ਤੜਕੇ ਦੇ ਹੋ ਚੁੱਕੇ ਆ, ਤੇ ਆਸ ਇਹੀ ਕਰਦੇ ਆ ਕਿ ਸਾਰੇ ਜਿੰਨੇ ਵੀ ਦੋਸਤ ਜਿੱਥੇ ਕਿਤੇ ਉਹ ਵੀ ਸਾਨੂੰ ਸੁਣ ਰਹੇ ਆ, ਤੇ ਆਪਣੀ ਜਿਹੜੀ ਤੰਦਰੁਸਤੀ ਆ ਉਹਨੂੰ ਬਹਾਲ ਰੱਖ ਕੇ ਬੈਠੇ ਹੋਣਗੇ, ਤੇ ਨਾਲ ਦੀ ਨਾਲ ਤੁਸੀਂ ਜਿਆਦਾ ਹੀ ਕੁਛ ਕਰ ਦਿੱਤਾ। ਤੇ ਅਸਲ ਵਿੱਚ ਗੁਰਸੇਵ ਸਿੰਘ ਜੀ ਇਹ ਹੁੰਦਾ ਹਨਾ ਵੀ ਕਹਿੰਦੇ ਹੁੰਦੇ ਆ ਵੀ ਜਿਹੜੀ ਤਨ ਹੰਡਾਇਆ ਹੋਵੇ ਹਨਾ, ਜਾਣੀ ਇੱਕ ਤਾਂ ਸੁਣੀ ਸੁਣਾਈ ਗੱਲ ਹੋ ਜਾਂਦੀ ਹੁੰਦੀ ਆ, ਤੇ ਇੱਕ ਹੁੰਦਾ ਹੈ ਕਿ ਜਿਹੜੀ ਸਾਡੇ ਉੱਤੇ ਵਾਪਰੀ ਹੁੰਦੀ ਆ ਹਨਾ, ਉਹਦੇ ਉੱਤੇ ਜਿਆਦਾ ਫਿਰ ਤਵੱਜੋ ਜਿਹੜੀ ਆ ਦਿੰਦੇ ਆ ਸੋ ਉੱਤੇ ਵੀ, ਤੇ ਆਸ ਕਰਦੇ ਆ ਕਿ ਹੁਣ ਜਿਹੜੀ ਮੀਟਿੰਗ ਸਾਨੂੰ ਦੇ ਹੋਈਆਂ ਉਹ ਆਪਣੇ ਤਨ ਤੇ ਹੰਡਾਈਆਂ ਹੋਈਆਂ ਹੋਣਗੀਆਂ। ਤੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਇੱਥੇ ਠੰਡ ਬਹੁਤ ਗੁਰਸੇਵ ਸਿੰਘ ਜੀ ਪੈ ਰਹੀ ਆ, ਪਿਛਲੇ ਜਦੋਂ ਦੇ ਅਸੀਂ ਮੈਂ ਸੋਮਵਾਰ ਲੈਂਡਿੰਗ ਕੀਤੀ ਆ, ਤੇ ਸੋਮਵਾਰ ਤੋਂ ਪਹਿਲਾਂ ਤਾਂ ਬਾਰਿਸ਼ ਦੇ ਨਾਲ ਹੀ ਉੱਦਣ ਦਾ ਮੈਂ ਅਜੇ ਤੱਕ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਕੀਤੇ, ਤੇ ਮੈਦਾਨੀ ਇਲਾਕੇ ਜਿੰਨੇ ਵੀ ਹੈਗੇ ਆ ਉੱਤਰ ਭਾਰਤ ਦੇ ਉੱਥੇ ਹੱਡ ਚੀਰਮੀ ਠੰਡ ਜਿਹੜੀ ਆ ਬਣੀ ਹੋਈ ਆ, ਤੇ ਕੱਲ ਤਾਂ 5 ਸਾਲ ਦਾ ਸਭ ਤੋਂ ਠੰਡੀ ਦਿੱਲੀ ਰਹੀ ਆ ਕਹਿੰਦੇ, ਜਾਣੀ ਆਪਣਾ ਇਲਾਕਾ ਵੀ ਰੱਖ ਲਓ ਪਿਛਲੇ 5 ਸਾਲ ਦਾ ਰਿਕਾਰਡ ਜਿਹੜਾ ਆ ਟੁੱਟ ਗਿਆ, ਤੇ ਕਿਉਂਕਿ ਉੱਤਰਾਖੰਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਬਰਫਬਾਰੀ ਵੀ ਕਾਫੀ ਹੋਈ ਆ, ਤੇ ਜਿਹੜਾ ਤਾਪਮਾਨ ਹੋਣਾ ਚਾਹੀਦਾ ਸੀ ਉਸ ਤੋਂ 3 ਡਿਗਰੀ ਘੱਟ ਚੱਲ ਰਿਹਾ ਆ, ਤੇ ਇਸ ਕਰਕੇ ਜਿਹੜਾ 18 ਜਨਵਰੀ ਜਿਹੜਾ ਕੱਲ ਸੀਗਾ ਉਹ 5 ਸਾਲਾਂ ਦਾ ਸਭ ਤੋਂ ਠੰਡਾ ਦਿਨ ਸੀਗਾ। ਵੈਸੇ ਕੱਲ ਥੋੜੀ ਜਿਹੀ ਧੁੰਦ ਥੋੜੀ ਜਿਹੀ ਘੱਟ ਸੀ ਪਿਛਲੇ 2 ਦਿਨਾਂ ਤੋਂ, ਪਰ ਫੇਰ ਵੀ ਜਿਹੜੀ ਠੰਡ ਪਤਾ ਨੀ ਹਵਾ ਜੀ ਗੁਰਸੇਵ ਸਿੰਘ ਜੀ ਇੱਦਾਂ ਚੱਲਦੀ ਆ ਹਨਾ, ਤਨ ਚੀਰਦੀ ਜਾਂਦੀ ਆ, ਤੇ ਨਾਲ ਦੀ ਨਾਲ ਗੱਡੀਆਂ ਵੀ ਰੇਲ ਗੱਡੀਆਂ ਜਿੱਦਾਂ ਬਹੁਤ ਸਾਰੇ ਸਾਡੇ ਮਹਿਮਾਨ ਜਿਹੜੇ ਆ ਉਹ ਵੀ ਆਉਣਾ ਸ਼ੁਰੂ ਹੋ ਗਏ ਆ ਵਿਆਹ ਦੇ ਉੱਤੇ, ਉਹ ਵੀ ਦੱਸ ਰਹੇ ਆ ਵੀ ਰੇਲ ਗੱਡੀਆਂ ਕਾਫੀ ਜਿਹੜੀਆਂ ਲੇਟ ਚੱਲ ਰਹੀਆਂ ਆ, ਤੇ ਕਾਫੀਆਂ ਦਾ ਜਿਹੜਾ ਸਮਾਂ ਆ ਉਹ ਬਦਲਿਆ ਵੀ ਹੋਇਆ ਆ, ਤੇ ਤੁਹਾਡੇ ਤਾਂ ਕਾਫੀ ਗਰਮੀ ਪੈ ਰਹੀ ਹੋਣੀ ਬ੍ਰਿਸਬੇਨ ਦੇ ਵਿੱਚ।
ਹੁਣ ਸਾਡਾ ਤੁਹਾਡਾ ਹੋ ਗਿਆ ਨਾ, ਵੈਸੇ ਬਹੁਤ ਗਰਮੀ ਆ ਜੇ ਤੁਸੀਂ ਠੰਡੇ ਮੁਲਕ ਜਾ ਕੇ ਹੁਣ ਭੁੱਲ ਗਏ, ਵੈਸੇ ਚਲੋ ਕੋਈ ਨੀ ਕੱਟ ਰਹੇ ਆ ਅਸੀਂ ਵੀ ਟਾਈਮ, ਬੱਦਲਬਾਰੀ ਹੋ ਗਈ ਆ ਸੁੱਖ ਨਾਲ, ਤਾਂ ਵੈਸੇ ਕੱਲ ਬਹੁਤ ਗਰਮੀ ਸੀ, ਤੇ ਥੋੜਾ ਜਿਹਾ ਚਲੋ ਪ੍ਰੋਗਰਾਮ ਬਾਰੇ ਚਾਨਣਾ ਪਾਉਂਦੇ ਜਾਈਏ ਕਿ ਦੋਸਤੋ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਸਾਡਾ ਸਾਥ 2 ਘੰਟੇ ਦਾ ਰਹੇਗਾ, ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ, ਕਰਨਾ ਸਿਰਫ ਸੁਨੇਹਾ ਭੇਜਣਾ ਹੈ ਤੁਸੀਂ ਟੈਲੀਗ੍ਰਾਮ ਦੇ ਮਾਧਿਅਮ ਦੇ ਨਾਲ, ਜਾਂ ਫਿਰ ਤੁਸੀਂ ਈਮੇਲ ਦਾ ਇਸਤੇਮਾਲ ਕਰ ਸਕਦੇ ਹੋ harmanradio@.com ਤੇ ਤੁਸੀਂ ਜਾ ਕੇ ਸਾਨੂੰ ਸੁਨੇਹਾ ਭੇਜ ਸਕਦੇ ਹੋ, ਤੇ ਟੈਲੀਗ੍ਰਾਮ ਦਾ ਨੰਬਰ ਹੈ ਤੁਸੀਂ request@harmanradio.com ਤੇ ਜਾ ਕੇ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ, ਤੇ ਨਾਲ ਦੀ ਨਾਲ ਟੈਲੀਗ੍ਰਾਮ ਐਪ ਤੇ ਜਾ ਕੇ ਤੁਸੀਂ ਸਰਚ ਕਰਨਾ ਹਰਮਨ ਰੇਡੀਓ ਬਿਨਾਂ ਸਪੇਸ ਦਿੱਤੇ, ਤੇ ਉੱਥੇ ਜਾ ਕੇ ਸਾਨੂੰ ਸੁਨੇਹਾ ਕਰ ਸਕਦੇ ਹੋ, ਕੋਈ ਗੀਤ ਦੀ ਫਰਮਾਇਸ਼ ਜਾਂ ਕੋਈ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਸਾਡੇ ਨਾਲ। ਤੇ ਪ੍ਰੋਗਰਾਮ ਦੇ ਅਗਲੇ ਘੰਟੇ ਵਿੱਚ ਤੁਹਾਡੀ ਕਾਲਸ ਦੀ ਵੀ ਉਡੀਕ ਕਰਾਂਗੇ ਅਸੀਂ, ਤੇ ਉਨਾ ਚਿਰ ਅਸੀਂ ਮੈਂ ਕਹਿੰਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਗੀਤ ਦੇ ਨਾਲ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸਾਡੀ ਮਿਹਨਤੀਆਂ ਦੀ ਕੌਮ ਤੇ ਹੈ ਚੁੱਲਿਆ ਕੀ ਹਨੇਰ, ਕਾਮੇ ਪੁੱਤ ਨੇ ਹੋਛੇ ਹੋ ਗਏ, ਉਸਾਊ ਪੁੱਤ ਨੇ ਹੋਛੇ ਹੋ ਗਏ, ਰਲ ਗਏ ਫੁਕਰਿਆਂ ਦੀ ਹੇੜ, ਵੀਰਾ ਲੈ ਕੇ ਹੱਥ ਪਸਤੌਲੜੀ, ਉਹ ਵੀਰਾ ਲੈ ਕੇ ਹੱਥ ਪਸਤੌਲੜੀ, ਆਖਣ ਕਿੱਥੇ ਢੁਕਿਆ ਸ਼ੇਰ, ਉਹ ਵੀਰਾ ਲੈ ਕੇ ਹੱਥ ਪੱਥ ਤੌਲੜੀ, ਆਖਣ ਕਿੱਥੇ ਲੁਕਿਆ ਸ਼ੇਰ, ਸਰਵਣ ਪੁੱਤ ਨੀ ਕੱਲ ਨੂੰ ਲੱਭਣੇ, ਉਹ ਸਰਵਣ ਪੁੱਤ ਨੀ ਕੱਲ ਨੂੰ ਲੱਭਣੇ, ਮਿਲਦੇ ਬੈਲੀ ਹੋਣਗੇ ਤੇਰ, ਮਿਲਦੇ ਬੈਲੀ ਹੋਣਗੇ ਤੇਰ,
ਦੋਸਤੋ ਇਹ ਗੀਤ ਸੁਣ ਰਹੇ ਸੀ ਤੁਸੀਂ ਸਰਵਣ ਰਣਜੀਤ ਬਾਬੇ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਖੂਬਸੂਰਤ ਗੀਤ, ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ, ਤੇ ਮੇਰੇ ਨਾਲ ਸਾਥ ਦੇ ਰਹੇ ਨੇ ਅੱਜ ਦਲਜੀਤ ਸਿੰਘ ਜੀ ਜੋ ਕਿ ਪੰਜਾਬ ਗਏ ਹੋਏ ਨੇ। ਸੋ ਦਲਜੀਤ ਸਿੰਘ ਜੀ, ਅਸੀਂ ਮੈਨੂੰ ਖਬਰਾਂ ਤੇ ਝਾਤਮਾਨ ਪੰਜਾਬ ਦੀ ਖਬਰ ਸਾਰ ਲੈਣ ਤੋਂ ਪਹਿਲਾਂ ਥੋੜਾ ਜਿਹਾ ਇੱਥੇ ਦੀ ਆਸਟ੍ਰੇਲੀਆ ਦੇ ਮੌਸਮ ਬਾਰੇ ਦੱਸਦੇ ਜਾਈਏ। ਚਲੀਏ
ਜੀ ਜੀ
ਹਾਂਜੀ, ਤੇ ਮੌਸਮ ਜਿੱਦਾਂ ਕਿ ਤੁਸੀਂ ਦੱਸਿਆ ਹੀ ਹੈ ਕਿ ਤੁਸੀਂ ਆਪਣਾ ਤਾਂ ਦੱਸਦਾ ਕਿ ਬਹੁਤ ਠੰਡਾ ਆ, ਤਾਂ ਫੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਜਿਸ ਹਿਸਾਬ ਨਾਲ ਗਰਮੀ ਆ ਪਰ ਉਹ ਆ ਨਹੀਂ ਸੀ ਰਹੀ, ਫੀਲਿੰਗ ਆ ਨਹੀਂ ਸੀ ਰਹੀ। ਸੋ ਬ੍ਰਿਸਬੇਨ ਦਾ ਅੱਜ ਮੌਸਮ ਵੱਧ ਤੋਂ ਵੱਧ 31 ਡਿਗਰੀ ਤੇ ਘੱਟ ਤੋਂ ਘੱਟ 22 ਤੇ ਬੱਦਲਵਾਰੀ ਦੱਸੀ ਜਾ ਰਹੀ ਆ। ਤੋ ਇਸ ਤੋਂ ਅੱਗੇ ਸਿਡਨੀ ਦੀ ਜੇ ਗੱਲ ਕਰੀਏ ਤਾਂ 22 ਡਿਗਰੀ ਮੈਕਸੀਮਮ ਤੇ ਘੱਟ ਤੋਂ ਘੱਟ 21 ਡਿਗਰੀ, ਉੱਥੇ ਵੀ ਬੱਦਲਵਾਰੀ ਦੇ ਆਸਾਰ ਨੇ ਅੱਜ। ਤੇ ਉਸ ਕੈਨਬਰਾ 28 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 14 ਡਿਗਰੀ, ਮੈਲਬਰਨ 24 ਡਿਗਰੀ ਵੱਧ ਤੋਂ ਵੱਧ 16 ਡਿਗਰੀ ਘੱਟ ਤੋਂ ਘੱਟ, ਉਸ ਤੋਂ ਅੱਗੇ ਐਡੀਲੇਡ ਵੱਧ ਤੋਂ ਵੱਧ 31 ਡਿਗਰੀ ਤੇ ਮੌਸਮ ਸਾਫ਼ ਰਹੇਗਾ ਤੇ ਘੱਟ ਤੋਂ ਘੱਟ ਉੱਥੇ ਦਾ ਤਾਪਮਾਨ ਰਹੇਗਾ 19 ਡਿਗਰੀ, ਤੇ ਹੋਬਰਟ ਦੀ ਜੇਕਰ ਗੱਲ ਕਰੀਏ ਤਾਂ 18 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 12 ਡਿਗਰੀ, ਤੇ ਆਪਣੇ ਪਰਥ ਜੇ 24 ਡਿਗਰੀ ਮੈਕਸੀਮਮ ਤੇ ਘੱਟ ਤੋਂ ਘੱਟ 14 ਡਿਗਰੀ, ਤੇ ਉੱਥੇ ਵੀ ਬੱਦਲਵਾਰੀ ਦੇ ਆਸਾਰ ਦੱਸੇ ਜਾ ਰਹੇ। ਤੇ ਜੇਕਰ ਤੁਹਾਡੇ ਹੁਣ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਚ ਅੱਜ ਵੱਧ ਤੋਂ ਵੱਧ 8 ਡਿਗਰੀ ਤੇ ਘੱਟ ਤੋਂ ਘੱਟ 6 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ, ਤੇ ਸਾਫ਼ ਮੌਸਮ, ਅਸਮਾਨ ਸਾਫ਼ ਆ, ਤੇ ਹੁਣ ਜੋ ਵੀ ਟਾਈਮ ਹੋ ਚੁੱਕਾ ਤੜਕਾ, ਵੱਡਾ ਤੜਕਾ ਇਹੋ ਜਿਹੇ ਪੰਜਾਬ ਦੇ ਵਿੱਚ। ਤੇ ਹੋਰ ਤੁਸੀਂ ਦੱਸੋ, ਫੀਲਿੰਗ ਕਿੱਦਾਂ ਜੀ ਆ ਰਹੀ ਹੈ, ਤੁਸੀਂ ਹੁਣ ਪੰਜਾਬ ਗਏ ਹੋ, ਹਫ਼ਤਾ ਹੋ ਗਿਆ ਤਕਰੀਬਨ ਤੁਹਾਨੂੰ ਉੱਥੇ?
ਜੀ ਤੇ ਫੀਲਿੰਗ ਬਹੁਤ ਵਧੀਆ ਆ ਰਹੀ ਹੈ, ਤੇ ਆਪਣਾ ਮੁਲਕ ਕਹਿੰਦੇ ਹੁੰਦੇ ਆ ਵੀ ਜਿੱਥੋਂ ਮਰਜ਼ੀ ਘੁੰਮ ਘੰਮ ਕੇ ਆ ਜਾਓ, ਹਨਾ, ਤੇ ਆਪਣੇ ਮੁਲਕ ਦੀਆਂ ਵੱਖਰੀਆਂ ਬਾਤਾਂ ਹੁੰਦੀਆਂ, ਕਿਆ ਬਾਤਾਂ ਹੁੰਦੀਆਂ। ਤੇ ਸਭ ਤੋਂ ਪਹਿਲਾਂ ਤਾਂ ਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਖਾਸ ਤੌਰ ਤੇ NRI ਜਿਹੜੇ ਆ ਰਹੇ ਆ ਇੱਥੇ, ਉਹਨਾਂ ਨੂੰ ਪੈਸਿਆਂ ਦੀ ਬੜੀ ਪ੍ਰੋਬਲਮ ਆ, ਗੁਰਸੇਵ ਸਿੰਘ ਜੀ ਆ ਰਹੀ ਆ, ਤੇ ਜਿੱਦਾਂ ਜੀ ਤੇ ਉਹਦੇ ਬਾਰੇ ਮੈਂ ਜ਼ਰੂਰ ਦੋਸਤਾਂ ਨੂੰ ਥੋੜੀ ਜਿਹੀ ਜਾਣਕਾਰੀ ਦੇਣੀ ਚਾਹੁੰਦਾ ਆ ਵੀ ਜੋ ਮੇਰੇ ਨਾਲ ਹੋਇਆ, ਕਿ ਆਪਾਂ ਇੱਥੇ ਡਿਸਕਸ਼ਨ ਵੀ ਕਰਦੇ ਰਹੇ ਆ ਵੀ 500 ਤੇ 1000 ਦੇ ਜਿਹੜੇ ਨੋਟ ਬੰਦ ਹੋ ਚੁੱਕੇ ਆ, NRI ਵੀਰ ਜਿਹੜੇ ਬਾਹਰ ਲੈ ਕੇ ਗਏ ਹੋਏ ਆ, ਤੇ 25,000 ਦੀ ਲਿਮਿਟ ਵੀ ਰੱਖੀ ਆ ਵੀ ਤੁਸੀਂ 25,000 ਰੁਪਿਆ ਜਿਹੜਾ ਵਾਪਸ ਇੱਕ ਬੰਦਾ ਜਿਹੜਾ ਲੈ ਕੇ ਆ ਸਕਦਾ। ਤੇ ਉਹਨਾਂ ਨੂੰ ਕੀ ਕਰਨਾ ਹੁੰਦਾ ਕਿ ਜਦੋਂ ਤੁਸੀਂ ਇਮੀਗ੍ਰੇਸ਼ਨ ਤੋਂ ਡੈਸਕ ਤੋਂ ਨਿਕਲਦੇ ਆ ਤੇ ਉੱਥੋਂ ਅੱਗੇ ਇੱਕ ਕਾਊਂਟਰ ਲਾਇਆ ਹੋਇਆ ਉਹਨਾਂ ਨੇ, ਉੱਥੇ ਤੁਸੀਂ ਫਾਰਮ ਭਰਨਾ ਹੁੰਦਾ ਆ ਤੇ ਉੱਥੇ ਤੁਸੀਂ ਸਾਈਨ ਕਰਨੇ ਹੁੰਦੇ ਆ ਕਿ ਉਹਨਾਂ ਨੂੰ ਦਿਖਾਉਣਾ ਹੁੰਦਾ ਕਿ ਕਿੰਨੇ ਪੈਸੇ ਜਿਹੜੇ ਸਾਡੇ ਕੋਲ ਹੈਗੇ ਆ, ਤੇ ਉਹ ਤੁਹਾਨੂੰ ਇੱਕ ਸਟੈਂਪ ਲਾ ਕੇ ਪੇਪਰ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਤੁਸੀਂ ਉਹ ਜਿਹੜੀ ਸਟੈਂਪ ਆ ਤੁਸੀਂ ਆਰ ਬੀ ਆਈ ਦੀ ਬ੍ਰਾਂਚ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਬ੍ਰਾਂਚ ਇੱਕ ਦਿੱਲੀ ਦੇ ਵਿੱਚ, ਉੱਤਰ ਭਾਰਤ ਦੇ ਵਿੱਚ ਸਿਰਫ ਦਿੱਲੀ ਦੇ ਵਿੱਚ ਹੀ ਉਹ ਬ੍ਰਾਂਚ ਹੈਗੀ ਆ, ਕੋਈ ਚੰਡੀਗੜ੍ਹ ਨੀ, ਕੋਈ ਜਲੰਧਰ ਨੀ ਹੈਗੀ ਉਹਦੀ ਬ੍ਰਾਂਚ, ਤੇ ਤੁਹਾਨੂੰ ਉਹ ਪੈਸੇ ਉਹ ਜਿਹੜੀ ਸਲਿੱਪ ਲੈ ਕੇ ਉਸ ਆਰ ਬੀ ਆਈ ਦੀ ਜਿਹੜੀ ਬ੍ਰਾਂਚ ਆ ਉੱਥੇ ਜਾਣਾ ਪੈਂਦਾ ਤੇ ਉੱਥੋਂ ਜਿਹੜੇ ਪੈਸੇ ਆ ਉਨੇ ਲੈਣੇ ਪੈਂਦੇ ਆ। ਪਰ ਮੇਰੇ ਨਾਲ ਗੱਲ ਏਦਾਂ ਹੋਈ ਵੀ ਮੇਰੇ ਕੋਲ ਵੀ 9,000 ਰੁਪਏ ਆਏ ਸੀ, ਪੈਸੇ ਬਹੁਤਾ ਨੀ ਸੀ, ਤੇ ਜਦੋਂ ਮੈਂ ਉੱਥੇ ਗਿਆ ਤੇ ਉਹਨਾਂ ਨੇ ਕਿਹਾ, ਮੈਂ ਇਹ ਸੋਚਿਆ ਕਿ 9,000 ਰੁਪਇਆ ਚਲੋ ਵਾਪਸ ਆ ਜਾਊਗਾ, ਪਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਆਸਟ੍ਰੇਲੀਅਨ ਪਾਸਪੋਰਟ ਨਹੀਂ ਹੋਣਾ ਚਾਹੀਦਾ, ਸਾਡੇ ਕੋਲ ਇੰਡੀਅਨ ਪਾਸਪੋਰਟ ਜੇ ਹੈਗਾ ਤਾਂ ਹੀ ਅਸੀਂ ਵਾਪਸ ਕਰਾਂਗੇ, ਨਹੀਂ ਤਾਂ ਨਹੀਂ। ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਨਿਯਮ, ਅਸੀਂ ਉੱਥੇ ਜਾ ਕੇ ਦੇਖਿਆ ਤੇ ਕਾਫੀ ਸਾਡੇ ਘਰ ਦੇ ਜਿੱਦਾਂ ਬਾਕੀ ਅੰਕਲ ਹੋਣੀ ਵੀ ਸੀ, ਉਹਨਾਂ ਸਾਰਿਆਂ ਦੇ ਜਿਹੜੇ ਪੈਸੇ ਅਜੇ ਤੱਕ ਵਾਪਸ ਨਹੀਂ ਹੋ ਪਾਏ ਕਿਉਂਕਿ ਉਹਨਾਂ ਕੋਲ ਇੰਡੀਅਨ ਪਾਸਪੋਰਟ ਨਾ ਹੋਣ ਦੀ ਬਣਾ ਦੇ ਉੱਤੇ, ਤੇ ਕਾਫੀ ਨਿਰਾਸ਼ ਉੱਥੇ ਹੋਰ ਵੀ ਲੋਕ ਮੈਂ ਦੇਖੇ, ਕਿਉਂਕਿ ਇਹ ਗੱਲ ਦੱਸੀ ਨੀ ਗਈ ਸੀ ਕਿ ਸਾਡੇ ਕੋਲ ਇੰਡੀਅਨ ਜਿਹੜਾ ਪਾਸਪੋਰਟ ਹੋਣਾ ਜਿਹੜਾ ਲਾਜ਼ਮੀ ਆ ਪੈਸੇ ਬਦਲਾਉਣ ਦੇ ਲਈ। ਤੇ ਦੂਜੀ ਗੱਲ ਇੱਥੇ ਹੈਗੀ ਆ ਕਿ ਬੈਂਕ ਦੇ ਵਿੱਚ ਵੈਸਟਰਨ ਯੂਨੀਅਨ ਜਿਹੜਾ ਉਹਨਾਂ ਦੇ ਕਾਫੀ ਰੇਟ ਘਟੇ ਹੋਏ ਆ, ਜਾਣੀ ਘੱਟ ਦਿੰਦੇ ਆ ਉਹ 46 ਜਾਂ 47 ਰੁਪਏ, ਤੇ ਬੈਂਕ ਦੇ ਵਿੱਚ ਪੈਸੇ ਪੂਰੇ ਮਿਲਦੇ ਆ, ਪਰ ਉੱਥੇ ਇਹ ਆ ਜਾਂਦਾ ਕਿ ਤੁਸੀਂ ਐਨ ਆਰ ਆਈ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਪਾਉਂਦੇ ਆ ਜਿਹੜੇ ਆਪਣੇ ਡਾਲਰ ਹੈਗੇ ਆ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਰੇਟ ਤਾਂ ਵਧੀਆ ਹੁੰਦਾ, ਪਰ ਉਹਦੀ ਇਹ ਆ ਕਿ ਤੁਸੀਂ ਹਫ਼ਤੇ ਦੇ ਵਿੱਚ ਸਿਰਫ 24,000 ਰੁਪਏ ਤੋਂ ਵੱਧ ਜਿਹੜਾ ਪੈਸੇ ਨਹੀਂ ਲੈ ਸਕਦੇ ਹਫ਼ਤੇ ਦੇ ਤੁਸੀਂ, ਇਸ ਕਰਕੇ ਤੁਹਾਨੂੰ ਹੋਰ ਵੀ ਰਿਸ਼ਤੇਦਾਰਾਂ ਦੇ ਜਿਹੜੇ ਅਕਾਊਂਟ ਹੈਗੇ ਆ ਉੱਥੇ ਟ੍ਰਾਂਸਫਰ ਕਰਨੇ ਪੈਂਦੇ ਆ। ਔਰ ਫਿਰ ਵੀ ਜ਼ਿੰਦਗੀ ਜਿਹੜੀ ਚੱਲ ਰਹੀ ਆ, ਹੁਣ ਤੱਕ ਮੈਂ ਇੱਕ ਭੋਗ ਤੇ 2 ਵਿਆਹ ਦੇਖ ਲਏ ਆ 3 ਦਿਨਾਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਦੇਖਿਆ ਤੇ ਲੋਕ ਅਜੇ ਵੀ ਵਾਹਵਾ ਖਰਚ ਕਰ ਰਹੇ ਆ, ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਨੀ, ਜਾਣੀ ਜਿੱਦਾਂ ਕਿ ਪੰਜਾਬੀ ਜਾਣੇ ਜਾਂਦੇ ਆ, ਤੇ ਬਹੁਤ ਸਾਰੇ ਜਿਹੜੇ ਖਰਚੇ ਆ ਨਜਾਇਜ਼ ਵੀ ਹੋ ਰਹੇ ਆ, ਤੇ ਪਰ ਉਹ ਗੱਲ ਇਹ ਹੁੰਦੀ ਆ ਨਾ ਵੀ ਬੋਲਣ ਦਾ ਵੀ ਇੱਥੇ ਟਾਈਮ ਹੈ ਨੀ ਕਿਸੇ ਨੂੰ ਸਮਝਾਉਣ ਦਾ ਜਾਂ ਦੱਸਣ ਦਾ, ਤੇ ਉਹਦੇ ਵਿੱਚ ਖਾਮੀਆਂ ਇੱਥੇ ਆ ਗਏ। ਮੈਂ ਜਿੱਦਾਂ ਗੁਰਸੇਵ ਸਿੰਘ ਜੀ ਆਪਾਂ ਵੀ ਇੱਥੋਂ ਗਏ ਆ, ਇਹ ਨੀ ਗੱਲ ਹੁੰਦੀ ਹੈਗੀ, ਆਪਾਂ ਵੀ ਇਸੇ ਸਿਸਟਮ ਦੇ ਹਿੱਸੇ ਰਹੇ ਆ, ਉਦੋਂ ਇਹ ਸਿਸਟਮ ਦੀ ਸ਼ਾਇਦ ਆਪਾਂ ਨੂੰ ਬੁਰਾਈਆਂ ਪਤਾ ਨੀ ਲੱਗਦੀਆਂ ਸੀ, ਪਰ ਜਦੋਂ ਜਿੱਦਾਂ ਕਹਿ ਲਓ ਵੀ ਆਪਾਂ ਹੁਣ ਇੱਧਰਲੇ ਸਿਸਟਮ ਨਾਲ ਜਦੋਂ ਕੰਪੈਰੀਜ਼ਨ ਕਰੀਦਾ, ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਪ੍ਰੋਬਲਮ ਸੀ ਜਿਹੜੀਆਂ ਪਤਾ ਲੱਗਦੀਆਂ ਕਿ ਯਾਰ ਸਮੱਸਿਆਵਾਂ ਦੀ ਜੜ੍ਹ ਅਸਲ ਵਿੱਚ ਅਸੀਂ ਸਰਕਾਰਾਂ ਨੂੰ ਬਹੁਤ ਕੋਸਦੇ ਹਾਂ ਕਿ ਸਰਕਾਰਾਂ ਨੇ ਆਹ ਨੀ ਕੀਤਾ, ਸਰਕਾਰਾਂ ਨੇ ਆਹ ਨੀ ਕੀਤਾ, ਤੇ ਪਰ ਮੈਨੂੰ ਇਹ ਲੱਗਦਾ ਕਿ ਲੋਕ ਜਿਹੜੇ ਆ ਬਹੁਤ ਜ਼ਿਆਦਾ ਜ਼ਿੰਮੇਵਾਰ ਹੈਗੇ ਆ ਕਿਸੇ ਵੀ ਗੱਲ ਦੇ ਲਈ, ਸਰਕਾਰਾਂ ਇੰਨੀਆਂ ਜ਼ਿੰਮੇਵਾਰ ਨਹੀਂ ਹੈਗੀਆਂ। ਹੁਣ ਤੁਸੀਂ ਇੱਕ ਮੈਂ ਇਹ ਅੰਦਾਜ਼ਾ ਇੱਥੇ ਆ ਕੇ ਲਾਇਆ ਕਿ ਘੱਟੋ ਘੱਟ ਜਿਹੜੀਆਂ ਚੋਣਾਂ ਆ ਹੁਣ ਇੱਕ ਸਾਲ ਬਾਅਦ ਹੋ ਜਾਣੀਆਂ ਚਾਹੀਦੀਆਂ 5 ਸਾਲਾਂ ਦੀ ਬਜਾਏ, ਕਿਉਂਕਿ ਜਦੋਂ ਮੈਂ 3 ਕੁ ਸਾਲ ਪਹਿਲਾਂ ਆਇਆ ਸੀ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਸੀ ਗੁਰਸੇਵ ਸਿੰਘ ਜੀ, ਇਸ ਟਾਈਮ ਜਿੱਥੇ ਨੂੰ ਵੀ ਸਾਡੇ ਪਿੰਡ ਤੋਂ ਚਲੇ ਜਾਓ ਆਲੇ ਦੁਆਲੇ ਜਿੱਥੇ ਵੀ ਕਿਤੇ ਮੈਂ ਗਿਆ, ਮੈਨੂੰ ਸੜਕ ਟੁੱਟੀ ਨੀ ਅਜੇ ਤੱਕ ਦਿਸੀ ਕੋਈ ਵੀ, ਜਿੱਥੇ ਕਿਤੇ ਵੀ ਮੈਂ ਗਿਆ 3 ਦਿਨਾਂ ਦੇ ਵਿੱਚ, ਦਿੱਲੀ ਤੋਂ ਆਉਂਦੇ ਹੋਏ ਪੁਲੇ ਪੁਲ ਬਣੇ ਹੋਏ ਆ ਗੁਰਾਇਆ ਤੱਕ, ਤੇ ਬਹੁਤ ਸਾਰਾ। ਪਰ ਉੱਥੇ ਹੁਣ ਉਹਦੀ ਜਿਹੜੀ ਸਾਂਭ ਸੰਭਾਲ ਦੀ ਜੇ ਆਪਾਂ ਗੱਲ ਕਰੀਏ, ਆਲੇ ਦੁਆਲੇ ਕੂੜਾ ਜਿਹੜਾ ਉਹ ਤਾਂ ਸਰਕਾਰ ਨੇ ਨੀ ਸਿੱਟਿਆ ਨਾ, ਸਰਕਾਰ ਦੀ ਜ਼ਿੰਮੇਵਾਰੀ ਤਾਂ ਸੜਕ ਬਣਾਉਣ ਦੀ ਸੀ, ਉਹਨੂੰ ਬਣਾ ਦਿੱਤੀ ਆ, ਅਸੀਂ ਕੂੜਾ ਜਿੱਥੇ ਮਰਜ਼ੀ ਸੈੱਟ ਦਿੰਦੇ ਹਾਂ, ਆਲੇ ਦੁਆਲੇ ਸੜਕਾਂ ਦੇ ਪਾਥੀਆਂ ਪੱਥੀਆਂ ਹੋਈਆਂ ਆ, ਗੋਹੇ ਸਿੱਟੇ ਹੋਏ ਆ, ਤੇ ਕਈ ਲੋਕਾਂ ਨੇ ਕੀ ਕੀਤਾ ਕਿ ਆਪਣੇ ਪਾਈਪ ਪਾ ਦਿੱਤੇ ਜਿੱਦਾਂ ਸੜਕ ਬਣੀ ਕੇ ਤਿਆਰ ਹੋ ਗਈ, ਉਦੋਂ ਬਾਅਦ ਵਿੱਚ ਪੱਟ ਕੇ ਪਾਈਪ ਆਪਣੇ ਪਾਣੀ ਲੰਘਾਉਣ ਦੇ ਲਈ, ਹਨਾ ਜਿੱਦਾਂ ਆਪਣੇ ਪਾ ਦਿੰਦੇ ਅੰਡਰਗਰਾਊਂਡ ਸਿਸਟਮ, ਉਹਨਾਂ ਨੇ ਬਾਅਦ ਦੇ ਵਿੱਚ ਉਹ ਪੱਟ ਕੇ ਪਾਏ ਹੋਏ ਆ, ਉਹਨਾਂ ਦੀ ਵੀ ਕੋਈ ਧਿਆਨ ਨੀ, ਉਹ ਵੀ ਹੁਣ ਸੜਕ ਟੁੱਟਣ ਦਾ ਇੱਕ ਕਾਰਨ ਜਿਹੜਾ ਆ ਬਣ ਜਾਂਦੇ ਆ। ਬਹੁਤ ਸਾਰੇ ਜਿਹੜੇ ਜ਼ਿਮੀਦਾਰ ਲੋਕ ਹੈਗੇ ਆ ਉਹ ਆਲੇ ਦੁਆਲੇ ਜਿੱਦਾਂ ਨਾ ਮਿੱਟੀ ਉੱਪਰ ਲਾਉਂਦੇ ਆ ਜਾਂ ਝੋਨੇ ਦੀ ਜਦੋਂ ਚਪਾਈ ਕਰਦੇ ਆ, ਉਸ ਵੇਲੇ ਜਿਹੜੀ ਜ਼ਿਆਦਾ ਮਿੱਟੀ ਆ ਸੜਕਾਂ ਦੇ ਆਲੇ ਦੁਆਲੇ ਜਿਹੜੀ ਉੱਪਰ ਨੂੰ ਉੱਭਰਵੀਂ ਦਿਖਾਈ ਦਿੰਦੀ ਆ ਜਾਂ ਵਾਹੁਣ ਵੇਲੇ ਜਿਹੜੀ ਉੱਪਰ ਨੂੰ ਆ ਜਾਂਦੀ ਆ, ਉਹਦੇ ਨਾਲ ਗਬਲਾ ਜਿਹੜਾ ਸੜਕ ਤੇ ਪਾਣੀ ਜਿਹੜਾ ਅੱਜ ਤਾਂ ਮੈਂ ਬਾਰਿਸ਼ ਦੇ ਵਿੱਚ ਦੇਖਿਆ ਕਿ ਬਾਰਿਸ਼ ਦੇ ਵਿੱਚ ਪਾਣੀ ਜਿਹੜਾ ਖੜਨਾ ਸ਼ੁਰੂ ਹੋ ਗਿਆ ਉਹਨਾਂ ਸੜਕਾਂ ਦੇ ਉੱਤੇ, ਚਾਹੇ ਨਵੀਆਂ ਬਣੀਆਂ ਹੋਈਆਂ ਤੇ ਉਹ ਟੁੱਟਣ ਦੇ ਜਿਹੜੇ ਆਸਾਰ ਆ ਉਹ ਬਣ ਗਏ ਆ, ਤੇ ਇਸ ਕਰਕੇ ਆਪਾਂ ਕਹਿ ਦਈਦਾ ਵੀ ਅਸੀਂ ਵੀ ਜ਼ਿੰਮੇਵਾਰ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਹੈਗੇ ਆ ਇਸ ਕੰਮ ਦੇ ਲਈ।
ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨਹੀਂ, ਜਾਣੀ ਵੱਧ ਤੋਂ ਵੱਧ ਅਸੀਂ ਉਹ ਜ਼ਿੰਮੇਵਾਰ ਆ, ਉਸ ਤੋਂ ਬਾਅਦ ਇਹ ਜੋ ਦੇਖਦੇ ਕਿ ਲੋਕਾਂ ਦਾ ਸਾਥ ਨਹੀਂ ਮਿਲ ਰਿਹਾ, ਫਿਰ ਇਹ ਸਰਕਾਰਾਂ ਕਿਉਂਕਿ ਆਪਣੇ ਚ ਚੁਣ ਕੇ ਗਏ ਹੁੰਦੇ ਨਾ, ਜਿਹੜੇ ਲੀਡਰ ਆ ਉਹ ਵੀ ਆਪਣੇ ਚੋ ਹੀ ਆ ਬੰਦੇ, ਕੱਲ ਦੀ ਤਰੀਕ ਚ ਕੋਈ ਆਪਣੇ ਚੋ ਯਾਰਾਂ ਦੋਸਤਾਂ ਚ ਜਾਂ ਸਰਕਲ ਚ ਹੋ ਸਕਦਾ, ਤੇ ਜੋ ਦੇਖਦੇ ਕਿ ਲੋਕਾਂ ਦਾ ਸਾਥ ਨਹੀਂ ਮਿਲ ਰਿਹਾ, ਲੋਕ ਪੁੱਛ ਨਹੀਂ ਰਹੇ ਸਾਨੂੰ, ਮੈਂ ਕਹਿੰਦਾ ਸ਼ਾਇਦ ਤਾਂ ਹੀ ਉਹ ਵੇਸਲੇ ਹੋ ਜਾਂਦੇ ਆ। ਤੇ ਜੇ ਅਸੀਂ ਸਾਥ ਦਈਏ ਜਿਹਦੇ ਕੋਲ ਤੁਸੀਂ ਕਹਿ ਰਹੇ ਕਿ ਉਹ ਚੀਜ਼ਾਂ ਤਾਂ ਬਣ ਗਈਆਂ ਉਹਦੀ ਸਾਂਭ ਸੰਭਾਲ ਲਈ ਅਸੀਂ ਵੱਧ ਤੋਂ ਵੱਧ ਉਪਰਾਲੇ ਕਰੀਏ ਕਿਉਂਕਿ ਇੱਥੇ ਰਹਿੰਦੇ ਹਾਂ ਬੇਸ਼ੱਕ ਕਾਨੂੰਨ ਦਾ ਵੀ ਡਰ ਵਾ ਤੇ ਕਈ ਵਾਰ ਆਪ ਹੀ ਆਦਤ ਹੀ ਬਣ ਗਈ ਹੁਣ ਤਾਂ ਸਾਫ਼ ਸਫਾਈ ਰੱਖਣ ਦੀ ਆਲੇ ਦੁਆਲੇ ਕਿ ਹੁਣ ਆਦਤ ਬਣ ਗਈ ਆ ਥੋੜੀ ਉਹ ਸਟ੍ਰਿਕਟਨੈਸ ਕਾਰਨ ਥੋੜਾ ਅਸੀਂ ਸਾਥ ਦਈਏ ਫਿਰ ਤਾਂ ਹੀ ਬੇਸ਼ੱਕ ਜੇ ਅਸੀਂ ਬਦਲਾਅ ਵੀ ਆ ਗਿਆ ਸੀ ਕਹਿ ਰਹੇ ਕਿ ਤੀਜੀ ਧਿਰ ਆ ਜਾਵੇ ਕੋਸ਼ਿਸ਼ ਸਾਰਿਆਂ ਦੀ ਇਹੀ ਆ ਪਰ ਉਹ ਵੀ ਤਾਂ ਹੀ ਕੰਮ ਕਰ ਸਕੂਗੀ ਮੈਨੂੰ ਲੱਗਦਾ ਜੇਕਰ ਅਸੀਂ ਸਾਥ ਦੇਵਾਂਗੇ
ਜੀ ਬਿਲਕੁਲ ਤੇ ਸਾਫ਼ ਸਫਾਈ ਦਾ ਜ਼ਰੂਰ ਧਿਆਨ ਜੇ ਰੱਖਣਾ ਇੱਥੇ ਜ਼ਰੂਰੀ ਬਣ ਜਾਂਦਾ ਖਾਸ ਤੌਰ ਤੇ ਵਿਆਹਾਂ ਦੇ ਉੱਤੇ ਅਸੀਂ ਇੱਕ ਤਾਂ ਇਹ ਆ ਵੀ ਬਹੁਤ ਜ਼ਿਆਦਾ ਵੇਸਟੇਜ ਕਰਦੇ ਹਾਂ ਤੇ ਜੇ ਸਾਨੂੰ ਇੱਕ ਗੁਲਾਬ ਜਾਮਣ ਚਾਹੀਦੀ ਅਸੀਂ ਦੋ ਰੱਖ ਲੈਂਦੇ ਹਾਂ ਨਾ ਕਿਉਂਕਿ ਮੁਫ਼ਤ ਦੀਆਂ ਹੁੰਦੀਆਂ ਤੁਹਾਡੇ ਜਿੱਥੇ ਦੋ ਚਾਹੀਦੇ ਆ ਜਾਣੀ ਇੱਕ ਚਟਨੀ ਦੀ ਤਾਂ ਬਹੁਤ ਜ਼ਿਆਦਾ ਵੇਸਟੇਜ ਹੁੰਦੀ ਆ ਗੁਰਸੇਵ ਸਿੰਘ ਜੀ ਮੈਨੂੰ ਲੱਗਦਾ ਚਟਨੀ ਕੋਈ ਵੀ ਬੰਦਾ ਸੋਚ ਕੇ ਨੀ ਪਾਉਂਦਾ ਹਨਾ ਉਹ ਤਾਂ ਸਿੱਧਾ ਹੀ ਜ਼ਿਆਦਾ ਹੀ ਪਾ ਲੈਂਦਾ
ਫੂਡ ਵੇਸਟੇਜ ਨੀ ਹੋਣ ਦਿੰਦੇ ਵਿਆਹ ਸ਼ਾਦੀਆਂ ਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਇੱਕ ਮੇਨ ਡਿਸ਼ ਤੇ ਇੱਕ ਸਾਈਡ ਡਿਸ਼ ਹੀ ਹੁੰਦੀ ਆ ਉੱਥੇ ਜਿਹੜੀ ਪੂਰੇ ਪਾਕਿਸਤਾਨ ਦਾ ਨੀ ਪਤਾ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਆ ਲਾਅ ਲੱਗੂਗਾ ਟਾਈਮਿੰਗ ਦੱਸੀ ਹੋਈ ਆ ਕਿ ਰਾਤ ਨੂੰ 10 ਵਜੇ ਤੋਂ ਬਾਅਦ ਤੁਹਾਡਾ ਵਿਆਹ ਨੀ ਚੱਲ ਸਕਦਾ ਤੇ ਫੂਡ ਦੇ ਇੱਕ ਮਿੰਟ ਤੇ ਤੁਸੀਂ ਸਾਰਿਆਂ ਲਈ ਇੱਕੋ ਜਿਹਾ ਹੋ ਜਾਂਦਾ ਅਮੀਰ ਆ ਗਰੀਬ ਆ ਫਿਰ ਸਾਰਿਆਂ ਨੂੰ ਮੇਨਟੇਨ ਕਰਨਾ ਸੌਖਾ ਤੇ ਜੇ ਸਾਨੂੰ ਹੁਣ ਜੇ ਸਾਨੂੰ ਕਿੱਲਤ ਆਉਣ ਵਾਲੀ ਹੈ ਲੋਕੀ ਸਾਰੇ ਅਸੀਂ ਗੱਲਾਂ ਤਾਂ ਕਰਦੇ ਹਾਂ ਕਿ ਸਾਡੀ ਫੂਡ ਵੇਸਟੇਜ ਇੰਨੀ ਹੋ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੱਲਤ ਆਊਗੀ ਫੂਡ ਦੀ ਜੇ ਲੋਕੀ ਭੁੱਖੇ ਮਰ ਰਹੇ ਆ ਤਾਂ ਉਹਦੇ ਮੱਦੇਨਜ਼ਰ ਉਹ ਸਾਡੇ ਤੋਂ ਅੱਗੇ ਆ ਕਿਉਂਕਿ ਅਸੀਂ ਅਕਸਰ ਹੀ ਮੀਡੀਆ ਜਾਂ ਸਾਡਾ ਅਸੀਂ ਆਪ ਹੀ ਕੋਸਦੇ ਰਹਿੰਦੇ ਹਾਂ ਕਿ ਪਾਕਿਸਤਾਨ ਸਾਡੇ ਤੋਂ ਪਿੱਛੇ ਆ ਪਰ ਇਸ ਗੱਲ ਲਈ ਉਹ ਸ਼ਲਾਘਾ ਕਰਨੀ ਬਣਦੀ ਉਹਨਾਂ ਦੀ ਸਿਫਤ ਕਰਨੀ ਬਣਦੀ ਆ ਕਿ ਉਹ ਇਸ ਚੀਜ਼ ਤੋਂ ਅਵੇਅਰ ਆ
ਤੇ ਸਾਨੂੰ ਵੀ ਇਸ ਗੱਲਾਂ ਦੇ ਬਾਰੇ ਅਵੇਅਰ ਗੁਰਸੇਵ ਸਿੰਘ ਜੀ ਹੋਣਾ ਪੈਣਾ ਜਿੱਦਾਂ ਹੁਣ ਪਾਣੀ ਦੀ ਵੇਸਟੇਜ ਆ ਟੂਟੀਆਂ ਚੱਲੀ ਜਾਂਦੀਆਂ ਕਿਉਂਕਿ ਟੈਂਕੀਆਂ ਦੇ ਹੁਣ ਮੈਨੂੰ ਲੱਗਦਾ ਕੋਈ ਵੀ ਪਿੰਡ ਇੱਦਾਂ ਦਾ ਹੈ ਨਹੀਂ ਗਾ ਜਿਹੜਾ ਕਿ ਨਲਕਿਆਂ ਤੋਂ ਪਾਣੀ ਮਿਲਦਾ ਹੈ ਸਾਰਾ ਜਿਹੜਾ ਜ਼ਿਆਦਾ ਸਮਾਧੀ ਵੱਲ ਚੱਲ ਰਹੇ ਆ ਜਾਂ ਫਿਰ ਤੁਸੀਂ ਦੇਖ ਲਓ ਵੀ ਟੈਂਕੀਆਂ ਤੋਂ ਪਾਣੀ ਜ਼ਿਆਦਾਤਰ ਦੁਆਬੇ ਦੇ ਵਿੱਚ ਪਿੰਡ ਇੱਦਾਂ ਦੇ ਹੋ ਗਏ ਆ ਸਾਡੇ ਪਿੰਡ ਦੇ ਸਮੇਤ ਕਿ ਜਿੱਥੇ ਟੈਂਕੀ ਵਾਲਾ ਪਾਣੀ ਜਿਹੜਾ ਆ ਰਿਹਾ ਤੇ ਲੋਕਾਂ ਨੇ ਟੈਂਕੀ ਦਾ ਜਿਹੜਾ ਪਾਣੀ ਲਵਾਇਆ ਹੋਇਆ ਹੈ ਟੂਟੀਆਂ ਲਵਾਈਆਂ ਹੋਈਆਂ ਆ ਉਹਦਾ ਬਿੱਲ ਵੀ ਸ਼ਾਇਦ ਬਾਜਮਾ ਆਉਂਦਾ ਹੈ ਇੱਕ ਮਹੀਨੇ ਦਾ ਹੁਣ ਮੈਨੂੰ ਪਤਾ ਨੀ ਕਿੰਨਾ ਆਉਂਦਾ ਆ ਹੁਣ ਉਹ ਬਾਜਮੇ ਬਿੱਲ ਦੇ ਕਰਕੇ ਲੋਕ ਇਹ ਕਹਿੰਦੇ ਆ ਵੀ ਜਦ ਅਸੀਂ ਬਿੱਲ ਦਿੰਦੇ ਆ ਤਾਂ ਅਸੀਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਵਰਤੀਏ ਵੈਸੇ ਟੂਟੀਆਂ ਖੋਲੀ ਰੱਖਦੇ ਆ ਮੈਂ ਕਿਸੇ ਨੂੰ ਪੁੱਛਿਆ ਯਾਰ ਤੁਸੀਂ ਟੂਟੀ ਬੰਦ ਕਰਦੇ ਹਨਾ ਵੀ ਜਦੋਂ ਪਾਣੀ ਦੀ ਵੇਸਟੇਜ ਹੁੰਦੀ ਉਹ ਕਹਿੰਦਾ ਨਹੀਂ ਨਹੀਂ ਯਾਰ ਇਹਨਾਂ ਨਾਲੀਆਂ ਸਾਫ਼ ਹੋ ਜਾਂਦੀਆਂ ਪਰ ਮੈਂ ਦੇਖਿਆ ਵੀ ਜਿੱਦਾਂ ਨਾਲੀਆਂ ਹਰ ਕੋਈ ਬੰਦਾ ਨਾਲੀ ਦਾ ਇੰਨਾ ਖਿਆਲ ਰੱਖਣ ਲੱਗ ਗਿਆ ਨਾਲੀਆਂ ਜਿਹੜੀਆਂ ਓਵਰਫਲੋ ਹੋ ਰਹੀਆਂ ਉਹਦਾ ਪਾਣੀ ਦੇ ਵੀ ਸੜਕ ਦੇ ਉੱਤੇ ਆ ਜਾਂਦਾ ਨਾਲੀਆਂ ਟੁੱਟਣ ਦੇ ਆਸਾਰ ਬਣ ਗਏ ਬਹੁਤ ਸਾਰੇ ਮਕਾਨ ਜਿਹੜੇ ਕਿ ਨਾਲੀਆਂ ਦੇ ਵੱਡੇ ਨਾਲੇ ਜਿੱਦਾਂ ਮੇਨ ਸੜਕਾਂ ਦੇ ਨਾਲ ਨਾਲ ਜਿੱਥੇ ਕਿ ਪਾਣੀ ਜ਼ਿਆਦਾ ਸਟੋਰ ਹੋਈ ਜਾਂਦਾ ਨਾਲੀਆਂ ਦੇ ਵਿੱਚ ਉੱਥੇ ਸਲਾਬੇ ਬਣੇ ਹੋਏ ਆ ਉਹ ਦੀਦਾ ਹੀ ਆ ਮਕਾਨਾਂ ਦੇ ਉੱਤੇ ਕਿ ਰੰਗ ਉਹਨਾਂ ਦਾ ਝਾੜ ਚੁੱਕਾ ਆ ਕੰਧਾਂ ਗਿੱਲੀਆਂ ਗਿੱਲੀਆਂ ਰਹਿਣ ਲੱਗ ਗਈਆਂ ਖਾਸ ਤੌਰ ਤੇ ਏਦਾਂ ਦੇ ਮੌਸਮ ਦੇ ਵਿੱਚ ਜਿੱਥੇ ਠੰਡ ਬਹੁਤ ਬਣੀ ਹੋਈ ਹੋਵੇ ਤੁਸੀਂ ਅਸਾਰ ਲਾ ਸਕਦੇ ਆ ਵੀ ਏਦਾਂ ਦੇ ਕਮਰਿਆਂ ਦੇ ਵਿੱਚ ਕਿੱਦਾਂ ਉਹ ਸਾਂਦੇ ਜਿੱਥੇ ਇੰਨਾ ਜ਼ਿਆਦਾ ਸਲਾਬਾ ਹੋ ਚੁੱਕਾ ਆ ਇਸ ਕਰਕੇ ਇਹਨਾਂ ਗੱਲਾਂ ਦਾ ਪਰ ਮੈਨੂੰ ਇੱਦਾਂ ਫਿਰ ਮੈਂ ਆਪਣੇ ਆਪ ਨੂੰ ਸੋਚਦਾ ਹੁੰਦਾ ਵੀ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਣਾ ਵੀ ਬਾਹਰੋਂ ਆ ਕੇ ਸਾਡੇ ਤੇ ਹਵਾ ਕਰਦਾ ਹਨਾ ਇਹ ਵੀ ਸਾਡੀ ਮਨ ਦੇ ਮਾਨਸਿਕਤਾ ਹੈਗੀ ਆ ਸਮਝਣ ਨੂੰ ਲੋਕ ਤਿਆਰ ਨੇ
ਹਾਂਜੀ ਨੀ ਫਿਰ ਆਹੀ ਆ ਦਲਜੀਤ ਸਿੰਘ ਕੀਤਾ ਜਾ ਸਕਦਾ ਜਿੱਦਾਂ ਕਿ ਹਰ ਸਾਲ ਕੋਈ ਨਾ ਕੋਈ ਕੈਂਪ ਲਾਉਂਦੇ ਹੁੰਦੇ ਆ ਤੇ ਇਸ ਵਾਰ ਪਿੰਡ ਦੇ ਵਿੱਚ ਲਾਓ ਥੋੜਾ ਚਿੰਤਨ ਤਾਂ ਹੈਗੇ ਆ ਚਿੰਤਨ ਕਰਨ ਲਈ ਫਿਰ ਕੈਂਪ ਲਾਓ ਅਵੇਅਰਨੈਸ ਕੈਂਪ ਜਿਹੜਾ ਆਪਣਾ ਬਣਦਾ ਫਰਜ਼ ਬਾਕੀ ਰੱਬ ਰੱਖਾ ਇਹਨਾਂ ਦਾ ਆਪਣਾ ਵੀ ਜਾਣੀ ਕਿ ਐਂ ਨਾ ਹੋਵੇ ਕਿ ਤੁਸੀਂ ਆਉਣ ਲੱਗੇ ਆਪਣੀ ਆਦਤ ਨਾ ਪਾ ਲਿਓ ਪਹਿਲਾਂ ਆਪਣੇ ਨਾਲ ਦਵਿੰਦਰ ਸਿੰਘ ਜੀ ਜੁੜ ਚੁੱਕੇ ਆ ਤੇ ਹਾਜ਼ਰੀ ਭਰ ਰਹੇ ਆ ਤੇ ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਜੀ ਤੇ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਉਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਪਿੱਟੂ ਬੋਪਾ ਰਾਏ ਮਡੂਰਾ ਤੋਂ ਤਾਂ ਉਸ ਉੱਥੋਂ ਦਾ ਟੈਂਪਰੇਚਰ ਸਾਂਝਾ ਕਰ ਰਹੇ ਨੇ ਆਪਣੇ ਨਾਲ ਤੇ ਸਵਾਗਤ ਕਰਦੇ ਆ ਜੀ ਬਿੱਟੂ ਸਾਹਿਬ ਤੇ ਆਸ ਕਰਦੇ ਤੁਹਾਡਾ ਦਿਨ ਵਧੀਆ ਚੱਲ ਰਿਹਾ ਹੋਵੇਗਾ ਤੇ ਲੇਟ ਠੰਡਰ ਦੱਸਿਆ ਹੈ ਉੱਥੇ ਬੱਦਲਬਾਰੀ ਆ ਤੇ ਮੈਕਸੀਮਮ 36 ਡਿਗਰੀ ਤੇ ਮਿਨੀਮਮ 17 ਡਿਗਰੀ ਟੈਂਪਰੇਚਰ ਅੱਜ ਮਲਡੂਰੇ ਦਾ ਤੇ ਬਹੁਤ ਹੀ ਗਰਮੀ ਆ ਸੋ ਵੈਸੇ ਤਾਂ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਆ ਸਫ਼ਰ ਕਰ ਰਿਹਾ ਇਸ ਮੌਸਮ ਤੋਂ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜ ਚੁੱਕੇ ਆ ਜੀ ਹੁਣ ਤਾਂ ਤੁਸੀਂ ਪੰਜਾਬ ਚ, ਉਹ ਵੀ ਪੰਜਾਬ ਚ ਆ, ਮੈਂ ਤੁਹਾਨੂੰ ਲੱਗਦਾ ਕਿ ਆਸ ਕਰਦਾ ਕਿ ਤੁਸੀਂ ਮਿਲ ਕੇ ਆਓਗੇ ਦਲਜੀਤ ਸਿੰਘ ਜੀ, ਦਲਜੀਤ ਸਿੰਘ ਨੂੰ ਮਿਲ ਕੇ ਆਉਣਗੇ ਤੇ ਉਹਨੀ ਕਹਿੰਦੇ ਅੱਜ ਤਾਂ ਫਿਰ ਇੰਡੀਆ ਤੋਂ ਤੜਕੇ ਤੜਕੇ ਲਾ ਦਿੱਤਾ ਦਲਜੀਤ ਸਿੰਘ ਨੂੰ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਸਤਿ ਸ੍ਰੀ ਅਕਾਲ ਭਾਈ, ਤੁਹਾਡਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ ਤੇ ਉਹਨੀ ਇੱਕ ਕਵਿਤਾ ਭੇਜੀ ਹੈ ਤੇ ਮੈਂ ਸਾਂਝੀ ਕਰ ਲੈਂਦਾ। ਕਹਿੰਦੇ ਫਸਲੀ ਫੇਰ ਬਟੇਰੇ ਆਏ, ਬੂਹਾ ਖੋਲ ਲੁਟੇਰੇ ਆਏ, ਪੰਜ ਸਾਲ ਤੱਕ ਜੋ ਨਾ ਲੱਭੇ ਹੁਣ ਉਹ ਸ਼ਾਮ ਸਵੇਰੇ ਆਏ, ਹੱਥ ਵਿਚ ਲੱਕੜ ਦੇ ਮੁੰਡੇ ਫੰਡਣ ਦੇਣ ਲਵੇਰੇ ਆਏ, ਦਾਰੂ ਫੀਮ ਤੇ ਭੁੱਕੀ ਆਈ, ਲਾਲਚ ਹੋਰ ਬਥੇਰੇ ਆਏ, ਰੋਸ਼ਨੀਆਂ ਦੇ ਲਾਰੇ ਲੈ ਕੇ ਦਰ ਤੇ ਘੋਰ ਹਨੇਰੇ ਆਏ, ਬਚ ਸਕਦਾ ਤੇ ਪੂੰਗ ਬਚਾ ਲੈ ਕੇ ਜਾਲ ਮਛੇਰੇ ਆਏ, ਕੀ ਬਣਦਾ ਗੁਰਬਾਜ ਉਹਨਾਂ ਦਾ ਜੋ ਇਹਨਾਂ ਦੇ ਘੇਰੇ ਆਏ, ਕੀ ਬਣਦਾ ਗੁਰਬਾਜ ਉਹਨਾਂ ਦਾ ਜੋ ਇਹਨਾਂ ਦੇ ਘੇਰੇ ਆਏ। ਜੀ ਦਲਜੀਤ ਸਿੰਘ ਜੀ, ਹੁਣ ਪੋਲੀਟੀਕਲ ਗੱਲ ਕਰੋ ਜੀ, ਇਹਨਾਂ ਨੇ ਤਾਂ ਕੋਟੇਸ਼ਨ ਦੇਤੀ ਸਾਨੂੰ ਪੋਲੀਟੀਕਲ ਗੱਲ ਕਰ ਲਈ।
ਜੀ ਪੋਲੀਟੀਕਲ ਬਹੁਤ ਵਧੀਆ ਤੁਸੀਂ ਇਹ ਸਾਰ ਦੱਸਿਆ ਤੇ ਜਦੋਂ ਹੀ ਤੁਸੀਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ ਝੰਡੀਆਂ ਵਗੈਰਾ ਪੋਸਟਰ ਵਗੈਰਾ ਤੇ ਗੁਰਸੇਵ ਸਿੰਘ ਜੀ, ਮੈਂ ਗੱਲ ਹੋਰ ਦੇਖੀ ਆ ਕਿ ਅਸੀਂ ਡਿਜੀਟਲ ਬਹੁਤ ਹੋ ਗਏ, ਜਿੱਦਾਂ ਹੁਣ ਸਾਡੀ ਆਵਾਜ਼, ਮੈਂ ਪੰਜਾਬ ਚ ਬੈਠਾ, ਤੁਸੀਂ ਬ੍ਰਿਸਬੇਨ ਚ ਬੈਠੇ ਆ ਤੇ ਸਾਡੇ ਦੋਸਤ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬੈਠੇ ਸਾਨੂੰ ਸੁਣ ਰਹੇ ਆ ਤੇ ਅਸੀਂ ਬਹੁਤ ਬਦਲ ਗਏ, ਸਾਡਾ ਜੀਵਨ ਢੰਗ ਬਹੁਤ ਬਦਲ ਗਿਆ। ਸਾਇੰਸ ਦੀਆਂ ਜਿਹੜੀਆਂ ਖੋਜਾਂ ਸੀਗੀਆਂ, ਕਾਢਾਂ ਸੀਗੀਆਂ, ਉਹਦੇ ਨਾਲ ਸਾਡਾ ਜੀਵਨ ਜਿੱਥੇ ਪ੍ਰਭਾਵਿਤ ਹੋਇਆ ਉੱਥੇ ਅਸੀਂ ਆਪਣੀਆਂ ਆਦਤਾਂ ਵੀ ਬਦਲ ਲਈਆਂ, ਅਸੀਂ ਆਪਣੇ ਬਜ਼ੁਰਗਾਂ ਦੇ ਨਾਲੋਂ ਬਿਲਕੁਲ ਵੱਖਰੀ ਜੀਵਨ ਜਾਂਚ ਜਿਹੜੀ ਆ ਉਹ ਕਰ ਲਈ ਆ। ਪਰ ਜਿੱਥੋਂ ਤੱਕ ਅਸੀਂ ਦੇਖੀਏ ਵੀ ਚੋਣ ਪ੍ਰਚਾਰ ਦੀ ਆਪਾਂ ਸਮੱਗਰੀ ਦੇਖੀਏ, ਚੋਣ ਪ੍ਰਚਾਰ ਵੇਲੇ ਅਜੇ ਵੀ ਕੰਧਾਂ ਜਿੰਨੀਆਂ ਵੀ ਬਾਹਰ ਮੋਟਰਾਂ ਹੁੰਦੀਆਂ ਉਹਨਾਂ ਸਾਰੀਆਂ ਤੇ ਭਰਿਆ ਪਿਆ, ਇੱਕ ਪਾਸੇ ਤੱਕੜੀ, ਇੱਕ ਪਾਸੇ ਪੰਜਾਬ, ਦੂਜੇ ਪਾਸੇ ਹਾਥੀ, ਇੱਕ ਪਾਸੇ ਝਾੜੂ, ਹਨਾ, ਪਤਾ ਨੀ ਕੀ ਕੀ ਚੋਣ ਨਿਸ਼ਾਨ ਜਿਹੜੇ ਆ ਉਹ ਇੱਕ ਤਰ੍ਹਾਂ ਦਾ ਉਹਦਾ ਫਾਇਦਾ ਵੀ ਹੈਗਾ ਕਿਉਂਕਿ ਅਸੀਂ ਮੋਟਰਾਂ ਨੂੰ ਕਦੀ ਰੰਗ ਨੀ ਕਰਦੇ ਹਨਾ ਟਿਊਬਵੈਲਾਂ ਦੇ ਕਮਰਿਆਂ ਨੂੰ। ਵੈਸੇ ਤਾਂ ਹੁਣ ਸਮਰਸੀਬਲ ਲੱਗ ਗਏ ਆ, ਸਮਰਸੀਬਲ ਲੱਗ ਗਏ ਆ, ਹੁਣ ਕੋਈ ਟਿਊਬ ਬਣਾਉਂਦੇ ਨੀ, ਪਰ ਫਿਰ ਵੀ ਕੋਈ ਖੇਤੀਬਾੜੀ ਦੇ ਜਿਹੜੇ ਸੰਦ ਆ ਉੱਥੇ ਰੱਖਣੇ ਹੁੰਦੇ ਆ, ਇਸ ਕਰਕੇ ਕਮਰੇ ਬਣੇ ਹੋਏ ਆ, ਪਰ ਉਹਦਾ ਰੰਗ ਇਸੇ ਪੰਜਾਂ ਸਾਲਾਂ ਬਾਅਦ ਜਿਹੜਾ ਆ ਹੋ ਜਾਂਦਾ ਆ ਇਸੇ ਬਹਾਨੇ, ਤੇ ਬਹੁਤ ਜ਼ਿਆਦਾ ਜਿਹੜੇ ਝੰਡੀਆਂ ਵਗੈਰਾ ਦਾ ਵੀ ਰੁਝਾਨ ਬਹੁਤ ਬਣ ਗਿਆ। ਇੱਕ ਗੁਰਸੇਵ ਸਿੰਘ ਜੀ, ਇਹ ਆ ਵੀ ਗਲ ਦੇ ਵਿੱਚ ਇਹ ਪਹਿਲੀ ਵਾਰ ਦੇਖਣ ਦੇ ਵਿੱਚ ਆ ਰਿਹਾ, ਵੈਸੇ ਇਹ ਆਮ ਆਦਮੀ ਪਾਰਟੀ ਨੇ ਚਲਾਇਆ ਕਿ ਗਲ ਦੇ ਵਿੱਚ ਇੱਕ ਮਫਲਰ ਟਾਈਪ ਜਿਹੜਾ ਉਸ ਚੋਣ ਨਿਸ਼ਾਨ ਨੂੰ ਪਾਇਆ ਜਾਂਦਾ, ਮਫਲਰ ਟਾਈਪ ਬੰਨ ਲਿਆ ਜਾਂਦਾ, ਤੇ ਤੁਹਾਨੂੰ ਪਤਾ ਆ ਕਿ ਇੱਥੇ ਠੰਡ ਬਹੁਤ ਪੈ ਰਹੀ ਆ ਤੇ ਬਹੁਤ ਸਾਰੇ ਮੈਂ ਇੱਦਾਂ ਦੇ ਲੋਕ ਦੇਖੇ ਆ ਜਿਹਨਾਂ ਨੇ ਜੈਕਟਾਂ ਪਾਈਆਂ ਹੋਈਆਂ ਆ, ਐਨ ਜੈਪ ਲਾਈ ਹੋਈ ਆ, ਉਹਨਾਂ ਨੂੰ ਪੁੱਛੀਦਾ ਵੀ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਆ, ਉਹ ਮਾੜੀ ਜਿਹੀ ਜੈਪ ਨੂੰ ਢਿੱਲੀ ਕਰਦੇ ਆ, ਥੱਲੇ ਉਹ ਮਫਲਰ ਪਾਇਆ ਹੋਇਆ ਹੁੰਦਾ, ਨਾਲੇ ਤਾਂ ਉਹ ਠੰਡ ਦੀ ਨਿਸ਼ਾਨੀ ਆ, ਨਾਲੇ ਬੋਲਣਾ ਨੀ ਪੈਂਦਾ, ਉੱਥੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਕਿਹੜੀ ਪਾਰਟੀ ਦਾ ਬੰਦਾ, ਕਿਉਂਕਿ ਹਰ ਬੰਦੇ ਨੇ ਉਹ ਮਫਲਰ ਜਿਹੜਾ ਪਾਰਟੀ ਨੇ ਉਹ ਮਫਲਰ ਜਿਹੜਾ ਆ ਦਿੱਤਾ ਹੋਇਆ ਆ। ਤੇ ਜਿੱਥੋਂ
ਤੁਸੀਂ ਕਹਿਣ ਲੱਗੇ ਕਿ ਆਮ ਆਦਮੀ ਪਾਰਟੀ ਵਾਲੇ ਸਿਰਫ ਮਫਲਰ ਪਾਈ ਫਿਰਦੇ ਆ,
ਨਹੀਂ ਮਫਲਰ ਆਮ ਆਦਮੀ ਪਾਰਟੀ ਪਾਉਂਦੀ ਆ ਤੇ ਅਕਾਲੀ ਦਲ ਨੇ ਪੀਲੇ ਰੰਗ ਦੇ ਹੈਗੇ ਆ, ਕਾਂਗਰਸ ਦੇ ਤਿਰੰਗੇ ਵਾਲੇ ਹੈਗੇ ਆ, ਤੇ ਨਾਲ ਦੀ ਨਾਲ ਹਾਥੀ ਵਾਲਿਆਂ ਦੇ ਵੀ ਹੈਗੇ ਆ ਨੀਲੇ ਰੰਗ ਦੇ। ਹੁਣ ਮੈਨੂੰ ਲੱਗਦਾ ਵੀ ਜਿੰਨੇ ਵੀ ਲੋਕ ਜਿਹੜੇ ਪ੍ਰਚਾਰ ਕਰਦੇ ਆ ਉਹਨਾਂ ਦੇ ਜਿਹੜੇ ਇਹ ਜ਼ਰੂਰ ਪਾਇਆ ਹੋਇਆ ਹੁੰਦਾ, ਜਿੰਨੇ ਵੀ ਲੋਕ ਇੱਥੇ ਆਉਂਦੇ ਆ ਖਾਸ ਤੌਰ ਤੇ NRI ਲੋਕਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਚਾਹੇ ਉਹ ਕਿਸੇ ਤਰ੍ਹਾਂ ਦਾ ਅਰੇਂਜਮੈਂਟ ਕਰਨਾ ਹੋਵੇ, ਤੇ ਨਾਲ ਦੀ ਨਾਲ ਚੋਣ ਕਮਿਸ਼ਨ ਜਿਹੜਾ ਬਹੁਤ ਜ਼ਿਆਦਾ ਹਾਵੀ ਹੋਇਆ ਆ ਤੇ ਥਾਂ ਥਾਂ ਦੇ ਉੱਤੇ ਪੈਰਾਮਿਲਟਰੀ ਜਿਹੜੀਆਂ ਫੋਰਸਿਸ ਆ ਉਹ ਲੱਗ ਚੁੱਕੀਆਂ, ਤੇ ਉਹਨਾਂ ਦੀ ਜਿਹੜੀ ਅਗਵਾਈ ਆ ਉਹ ਸਕੂਲ ਦੇ ਪ੍ਰਿੰਸੀਪਲ ਤੇ ਆਪਣੇ ਦੋਸਤ ਹੈਗੇ ਆ, ਟੀਚਰਸ ਹੈਗੇ ਆ ਜਿਹਨਾਂ ਦੀ ਲੈਕਚਰਾਰ, ਸੀਨੀਅਰ ਲੈਕਚਰਾਰ ਹੈਗੇ ਆ ਜਿਹਨਾਂ ਦੀ ਡਿਊਟੀ ਵੀ ਇਸ ਕੰਮ ਦੇ ਉੱਤੇ ਲੱਗੀ ਹੋਈ ਆ, ਤੇ ਉਹ ਪੈਰਾਮਿਲਟਰੀ ਫੋਰਸ ਦੀ ਅਗਵਾਈ ਜਿਹੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਚੈਕਿੰਗ ਆ ਉਹ ਕਰ ਰਹੇ ਆ, ਤੇ ਇਸ ਕਰਕੇ ਜਿਹੜਾ ਇਹ ਕਾਫੀ ਬਣਿਆ ਹੋਇਆ। ਜਿੱਥੇ ਤੱਕ ਫਲੋਰ ਦੀ ਮੈਂ ਗੱਲ ਕਰਾਂ, ਤੇ ਫਲੋਰ ਦੇ ਵਿੱਚ ਬਹੁਤ ਤਕੜਾ ਮੁਕਾਬਲਾ ਹੋ ਰਿਹਾ, ਪਿਛਲੀ ਵਾਰ ਵੀ ਅਕਾਲੀ ਦਲ ਦਾ ਉਮੀਦਵਾਰ ਕੋਈ 32 ਕੁ ਵੋਟਾਂ ਦੀ ਫਰਕ ਦੇ ਨਾਲ ਜਿੱਤਿਆ ਸੀ, ਤੇ ਇਸ ਵਾਰ ਜਿਹੜਾ ਕਿਉਂਕਿ ਸਰਬਨ ਸਿੰਘ ਫਲੋਰ ਹੁਣ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਲ ਹੋ ਗਏ, ਪਰ ਨਹੀਂ ਮਿਲੀ ਉਹਨਾਂ ਨੂੰ, ਤੇ ਉਹਦੇ ਕਰਕੇ ਜਿਹੜਾ ਕਰੀਮਪੁਰੀ ਹੁਣਾਂ ਦਾ ਜਿਹੜੇ ਕਿ ਹਾਥੀ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਆ ਉਹਨਾਂ ਦਾ ਵੀ ਪਲੜਾ ਜਿਹੜਾ ਕਾਫੀ ਭਾਰੀ ਦਿਖਾਈ ਦੇ ਰਿਹਾ ਆ, ਤੇ ਜਾਣੀ ਜੇ ਕਹਿ ਲਓ ਵੀ ਹਾਥੀ ਦੇ ਵਿੱਚ, ਝਾੜੂ ਦੇ ਵਿੱਚ, ਤੇ ਅਕਾਲੀਆਂ ਦੇ ਵਿੱਚ ਤੇ ਪੰਜੇ ਦੇ ਵਿੱਚ, ਚਾਰ ਪਾਰਟੀਆਂ ਦੇ ਵਿੱਚ ਤੁਸੀਂ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਆਹ ਪਾਰਟੀ ਜਿਹੜੀ ਆ ਜਿੱਤ ਰਹੀ ਆ, ਇੰਨਾ ਕਾਂਟੇ ਦਾ ਜਿਹੜਾ ਮੁਕਾਬਲਾ ਆ ਉਹ ਚੱਲ ਰਿਹਾ, ਕਿਉਂਕਿ ਦੁਆਬਾ ਜਿਹੜਾ ਆ ਉਹ ਬੀ ਐਸ ਪੀ ਕਰ ਰਿਹਾ ਆ, ਆਧਾਰ ਹੈਗਾ ਜੀ ਆਦਮਪੁਰ ਵੱਲ ਵੀ ਹੈ ਜੀ ਓਵਰਆਲ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ ਬੀ ਐਸ ਪੀ ਦਾ ਆਧਾਰ ਹੈ ਪਰ ਇਹ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਹੁੰਦੀਆਂ ਹਰ ਵਾਰੀ ਖਾਸ ਤੌਰ ਤੇ ਬੰਗਾ ਦੇ ਵਿੱਚ ਫਲੌਰ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਤੇ ਫਗਵਾੜਾ ਦੇ ਵਿੱਚ ਇਹ ਚਾਰ ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਬੀ ਐਸ ਪੀ ਦਾ ਹੈਗਾ ਤੇ ਉਹ ਵੀ ਜਿਹੜਾ ਜਿੱਦਾਂ ਕਹਿ ਲਓ ਕਿ ਰਿਜ਼ਲਟ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪੈਣਾ ਤੇ ਪਰ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਪੋਲੀਟੀਕਲ ਪਾਰਟੀਜ਼ ਹੈਗੀਆਂ ਆ ਉਹ ਹੁਣ ਤੇ ਥੋੜੇ ਬਹੁਤ ਲਾਲਚ ਜਿਹੜੇ ਦੇਣੇ ਸ਼ੁਰੂ ਕਰ ਦਿੱਤੇ ਆ ਤੇ ਪਿੰਡ ਦੀਆਂ ਜਿਹੜੀਆਂ ਸੱਥਾਂ ਦੇ ਵਿੱਚ ਧੋਲੀਆਂ ਜਿਹੜੀਆਂ ਲੱਗੀਆਂ ਹੋਈਆਂ ਆ ਨਾਲੇ ਤਾਂ ਲੋਕ ਅੱਗ ਫੇਕ ਰਹੇ ਆ ਨਾਲ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਵੀ ਕਰ ਰਹੇ ਆ ਕਿ ਫਲਾਨੀ ਪਾਰਟੀ ਨੇ ਆਹ ਕੰਮ ਕੀਤਾ ਫਲਾਨੀ ਨੇ ਆਹ ਕੀਤਾ ਇਸ ਕਰਕੇ ਜਿਹੜਾ ਕਾਫੀ ਉੱਥੇ ਬਹੁਤ ਵਧੀਆ ਮਾਹੌਲ ਜਿਹੜਾ ਬਣਿਆ ਹੋਇਆ ਪਰ ਖੁਸ਼ੀ ਵਾਲੀ ਗੱਲ ਇਹ ਆ ਕਿ ਲੋਕ ਜਿਹੜੇ ਆ ਉਹ ਹੁਣ ਲੜਦੇ ਨੀ ਪਹਿਲਾਂ ਸੁਣ ਲੈਂਦੇ ਆ ਹਰ ਬੰਦੇ ਦੀ ਗੱਲ ਜਿਹੜਾ ਵੀ ਆਉਂਦਾ ਆ ਤੇ ਮੈਂ ਦੇਖਿਆ ਆ ਕਿ ਸਾਡੇ ਪਿੰਡ ਇੱਕ ਅਕਾਲੀਆਂ ਨੇ ਰੈਲੀ ਕੀਤੀ ਆ ਬੀ ਐਸ ਪੀ ਨੇ ਵੀ ਰੈਲੀ ਕਰ ਲਈ ਆ ਦੋ ਰੈਲੀ ਹੁਣ ਤੱਕ ਮੈਂ ਅਟੈਂਡ ਕਰ ਚੁੱਕਾ ਤੇ ਦੋਨਾਂ ਦੇ ਵਿੱਚ ਉਹੀ ਜਿਹੜੇ ਦੇਖੇ ਜਿਹੜੀ ਅਕਾਲੀਆਂ ਵੇਲੇ ਸੀ ਬੀ ਐਸ ਪੀ ਚ ਵੀ ਉਹੀ ਬੈਠੇ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਸਾਡੀ ਪਾਰਟੀ ਕਿਹੜੀ ਆ ਉਹ ਕਹਿੰਦੇ ਇਹ ਨੀ ਦੱਸਣਾ ਜੇ ਹੁਣ ਕਾਂਗਰਸ ਦੀ ਜਦੋਂ ਰੈਲੀ ਹੋਈ ਉਹਦੇ ਵਿੱਚ ਵੀ ਅਸੀਂ ਜਾਣਾ ਆ ਜਾਣੀ ਆ ਲੋਕਾਂ ਦਾ ਹੁਣ ਰੁਝਾਨ ਹੋ ਗਿਆ ਆ ਤੇ ਬੜੇ ਸ਼ੁਭਮੇ ਜਿਹੜੇ ਨਤੀਜੇ ਆਉਣ ਦੇ ਆਸਾਰ ਹੈਗੇ ਆ ਕੁਛ ਨੀ ਪਤਾ ਲੋਕਾਂ ਦੇ ਭੇਤ ਨੀ ਹੈਗੇ ਜਾਣੀ ਇਹ ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸਦਾ ਕਿ ਜਿਹੜਾ ਬਾਕੀ ਵੀ ਮੈਂ ਕੋਸ਼ਿਸ਼ ਕਰੂੰਗਾ ਹੋਰ ਪਿੰਡਾਂ ਦੇ ਵਿੱਚ ਵੀ ਜਿੱਥੇ ਵੀ ਜਾਂਦਾ ਇਹ ਗੱਲਾਂ ਬਾਤਾਂ ਹੁੰਦੀਆਂ ਕਿਉਂਕਿ ਹੁਣ ਮੇਨ ਚਰਚਾ ਹੀ ਇਸ ਗੱਲ ਦੀ ਰਹਿ ਗਈ ਹੈ ਤੇ ਆਸ ਕਰਦੇ ਹਾਂ ਕਿ ਨਤੀਜੇ ਜਿਹੜੇ ਆ ਵਧੀਆ ਤਰੀਕੇ ਆਉਣਗੇ
ਵੈਸੇ ਤੁਸੀਂ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਹੀ ਦੱਸ ਦਿੱਤਾ ਤੁਹਾਨੂੰ ਭੇਜਣਾ ਵਧੀਆ ਹੋ ਗਿਆ ਨਾ ਹੁਣ ਤਾਂ ਸੱਥ ਦੇ ਲੈਵਲ ਤੋਂ ਸਾਨੂੰ ਖਬਰਾਂ ਆ ਰਹੀਆਂ ਨਹੀਂ ਤਾਂ ਜਿਹੜੀਆਂ ਅਸੀਂ ਅਖਬਾਰਾਂ ਪੜ੍ਹਦੇ ਹਾਂ ਪੰਜਾਬ ਦੀਆਂ ਮੁੱਖ ਪ੍ਰਮੁੱਖ ਅਖਬਾਰਾਂ ਉਹ ਸੱਥ ਨੀ ਦੱਸ ਰਹੀਆਂ ਸੀ ਰੈਲੀਆਂ ਤੱਕ ਤੋਂ ਚੱਕਦੀਆਂ ਸੀ ਤੇ ਆਪਣੇ ਰਿਪੋਰਟਰ ਭੇਜਣ ਦਾ ਹੀ ਫਾਇਦਾ ਨਾ ਤੇ ਇਸ ਦੇ ਨਾਲ ਹੀ ਸਾਡੇ ਨਾਲ ਅਜੇ ਪਾਲ ਜੀ ਬ੍ਰਿਸਬੇਨ ਤੋਂ ਤੇ ਸੰਜੇ ਵੀ ਜੁੜ ਚੁੱਕੇ ਆ ਤੇ ਇਹਨਾਂ ਦੇ ਵੀ ਸੁਨੇਹੇ ਲੈਂਦੇ ਆ ਤੇ ਮੈਂ ਕਹਿੰਦਾ ਇੱਕ ਗੀਤ ਸੁਣਦੇ ਜਾਈਏ ਥੋੜੀ ਜਿਹੀ ਆਪਾਂ ਨੂੰ ਬ੍ਰੇਕ ਮਿਲ ਜਾਏਗੀ ਤੇ ਅਸੀਂ ਇੱਕ ਸਰੋਤਿਆਂ ਨੂੰ ਗੀਤ ਸੁਣਾਉਂਦੇ ਆ ਤੇ ਮਿਲਦੇ ਆ ਜੀ ਇੱਕ ਗੀਤ ਤੋਂ ਬਾਅਦ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਓਏ ਅਜੇ ਘਰ ਦੇ ਹਾਲਾਤ ਠੀਕ ਨਹੀਂ ਆਵੇ ਮੀਂਹ ਤੇ ਬਰਾਂਡਾ ਵਗਦਾ ਅਜੇ ਘਰ ਦੇ ਹਾਲਾਤ ਠੀਕ ਨਹੀਂ ਆਵੇ ਮੀਂਹ ਤੇ ਬਰਾਂਡਾ ਵਗਦਾ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਜਿਹਨੂੰ ਹੱਥ ਜੋੜ ਕਰੇ ਤਰਲੇ ਬਾਪੂ ਦੱਸ ਉਹ ਬੰਦੇ ਕੌਣ ਸੀ ਉਹ ਜਿਹਨੂੰ ਹੱਥ ਜੋੜ ਕਰੇ ਤਰਲੇ ਬਾਪੂ ਦੱਸ ਉਹ ਬੰਦੇ ਕੌਣ ਸੀ ਉਹ ਬਾਪੂ ਕਹਿੰਦਾ ਸੀ ਸਟਾਫ ਬੈਂਕ ਦਾ ਲਿਆ ਨਿੱਕੀ ਦੇ ਵਿਆਲੀ ਲੋਣ ਸੀ ਕਿਤੇ ਪੈਰਾਂ ਚ ਨਾ ਪੈ ਜੇ ਰੱਖਣੀ ਪੈਰਾਂ ਚ ਨਾ ਪੈ ਜੇ ਰੱਖਣੀ ਪੈਂਦਾ ਰੱਖਣਾ ਧਿਆਨ ਪੱਗਦਾ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਜੱਟ ਖਾ ਲਿਆ ਇੱਕ ਲਾਲਿਆਂ ਨੇ ਜੱਟ ਖਾ ਲਿਆ ਦੂਜਾ ਖਾ ਲਿਆ ਕਬੀਲਦਾਰੀਆਂ ਉਹ ਜੈਲਦਾਰਾ ਵੇਖੀ ਡਿੱਗਣਾ ਪਵੀ ਤੇਰੇ ਮੋਢੇ ਉੱਤੇ ਜ਼ਿੰਮੇਵਾਰੀਆਂ ਬਾਜਾਂ ਵਾਲਿਆ ਬਚਾਲੀ ਡਿੱਗਣੋ ਰਾਜਾਂ ਵਾਲਿਆ ਬਚਾਲੀ ਡਿੱਗਣਾ ਤੈਨੂੰ ਪਤਾ ਸਾਡੀ ਰਗ ਰਗ ਦਾ ਦਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਕਦੇ ਕਦੇ ਮੇਰਾ ਜੀ ਕਰਦੇ ਮੰਗ ਕਰਾਂ ਮੈਂ ਵੀ ਆਈ ਫੋਨ ਦੀ ਹੋ ਕਦੇ ਮੇਰਾ ਜੀ ਕਰਦੇ ਮੰਗ ਕਰਾਂ ਮੈਂ ਵੀ ਆਈ ਫੋਨ ਦੀ ਉਂਜ ਲੈਣ ਨੂੰ ਤਾਂ ਲੈ ਵੀ ਲਵਾਂ ਪਰ ਲੋੜ ਕੀ ਹੈ ਤੰਗ ਹੋਣ ਦੀ ਉਹ ਭੈਣ ਬਾਪੂ ਨੂੰ ਨਾ ਹੱਥ ਅੱਡਣੇ ਭੈਣ ਬਾਪੂ ਨੂੰ ਨਾ ਹੱਥ ਅੱਡਣੇ ਕਿਸੇ ਗੱਲ ਦਾ ਜਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਜਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਜਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859 2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਜੋ ਪੰਜਾਬ ਗਏ ਹੋਏ ਨੇ ਤੋ ਤੜਕੇ ਸਵੇਰਾ ਹੈ ਉੱਥੋਂ ਤੇ ਅਸੀਂ ਉਹਨਾਂ ਨੂੰ ਖੇਚਲ ਦਿੱਤੀ ਹੋਈ ਆ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਨਾਲ ਸਾਂਝ ਬਣਾਈ ਸੀ ਅਜੇਪਾਲ ਬ੍ਰਿਸਬੇਨ ਤੋਂ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਪ੍ਰੋਗਰਾਮ ਨੂੰ ਪਸੰਦ ਕਰ ਰਿਹਾ ਜੀ ਤਾਂ ਆਪ ਜੀ ਨੂੰ ਵੀ ਸ਼ੁਭ ਸਵੇਰ ਤੇ ਆਸ ਕਰਦੇ ਤੁਹਾਡਾ ਦਿਨ ਸੋਹਣਾ ਬਤੀਤ ਹੋ ਰਿਹਾ ਹੋਵੇਗਾ ਤੇ ਧੰਨਵਾਦ ਸੁਨੇਹਾ ਭੇਜਣ ਲਈ ਦੋਸਤ ਅੱਗੇ ਸਾਡੇ ਨਾਲ ਸਾਂਝ ਬਣਾਈ ਆ ਦਲਜੀਤ ਸਿੰਘ ਜੀ ਸੰਜੇ ਨੇ ਸੰਜੇ ਤਾਂ ਹੁਣ ਕਿੱਥੋਂ ਨੇ ਇਹ ਤਾਂ ਨੀ ਪਤਾ ਪਰ ਇਹਨਾਂ ਦਾ ਵੀ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਗੁੱਡ ਮਾਰਨਿੰਗ ਬੁਲਾ ਰਹੇ ਆ ਸਾਰਿਆਂ ਨੂੰ ਤੇ ਸੰਜੇ ਜੀ ਆਪ ਜੀ ਨੂੰ ਵੀ ਸ਼ੁਭ ਸਵੇਰ ਤੇ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਦਿਨ ਸੋਹਣਾ ਬਤੀਤ ਹੋ ਰਿਹਾ ਹੋਵੇਗਾ ਤੇ ਵਧੀਆ ਹੀ ਚੱਲੇ ਸਾਰਾ ਦਿਨ ਤੇ ਇਹਨੇ ਸਾਨੂੰ ਭੇਜਿਆ ਹੈ ਕਾਲ ਨਿਰੰਜਣ ਜੀ ਜੀ ਹਾਂਜੀ ਤੇ ਹੈਗਾ ਹਿੰਦੀ ਚ ਤੇ ਮੈਂ ਕੋਸ਼ਿਸ਼ ਕਰਦਾ ਜੇ ਕਿਤੇ ਗਲਤੀ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣ ਤੇ ਗੌਰ ਨਾਲ ਸੁਣਿਓ ਜੀ ਕਿਉਂਕਿ ਹਿੰਦੀ ਚ ਹੁਣ ਥੋੜਾ ਹੱਥ ਟਾਇਰਡ ਹੋ ਗਿਆ ਇੱਥੇ ਆ ਕੇ ਕਦੇ ਹਿੰਦੀ ਪੜ੍ਹੀ ਨੀ ਬਹੁਤ ਚਿਰ ਬਾਅਦ ਪੜ੍ਹ ਰਹੇ ਹਾਂ ਸੋ ਚੱਕਿਆ ਸਵਰਾਗਨ ਕੀ ਰਾਣੀ ਏਕ ਪਾੜ ਫਿਰਤੀ ਚਲੇ ਏਕ ਚਲੇ ਅਸਮਾਨੀ ਕਾਲ ਨਿਰੰਜਨ ਪੀਸਣ ਲਾਗੇ ਸਵਾ ਲਾਖ ਕੀ ਖਾਣੀ ਬੜੇ ਬੜੇ ਇਸ ਜਗ ਮੇ ਪਿਸ ਗਏ ਪਿਸੇ ਗਏ ਯੋਗੀ ਜ਼ਿੰਦਾ 56 ਕੋੜ ਯਾਦਵਾ ਪਿਸ ਗਏ ਪਰੇ ਕਾਲ ਕੀ ਫੰਦਾ 9 ਵੀ ਪਿਸ ਗਏ 10 ਵੀ ਪਿਸ ਗਏ ਸਹਿਸ 88 ਕਥਨੀ ਕਥਕਥ ਪਿਸ ਗਏ ਭਗਤਾ ਭਏ ਗਰਵ ਕੀ ਭਾਸੀ 9 ਨਾਥ 84 ਪਿਸ ਗਏ ਬ੍ਰਿਸ਼ਾ ਸੁਤ 88 ਮੋਨੀ ਓ ਸੰਨਿਆਸੀ ਪਿਸ ਗਏ ਪਰੇ ਕਾਲ ਕੀ ਫਾਂਸੀ ਜੰਗਮ ਔਰ ਛੇਬੜਾ ਪਿਸ ਗਏ ਰਾਵਣ ਕੰਸਾ ਕਹੇ ਕਬੀਰ ਸੁਨੋ ਭਗਤੋ ਸਾਧੂ ਬਚੇ ਵਿਵੇਕੀ ਸੰਤਾ ਕਹੇ ਕਬੀਰ ਸੁਨੋ ਭਗਤੋ ਭਾਈ ਭਗਤੋ ਬਚੇ ਵਿਵੇਕੀ ਸੰਤਾ ਜੀ ਦਲਜੀਤ ਸਿੰਘ ਜੀ
ਜੀ ਤੇ ਬਹੁਤ ਵਧੀਆ ਵਿਚਾਰ ਇਹ ਹੈਗਾ ਆ ਵੈਸੇ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਹੈ ਵੀ ਵਿਵੇਕ ਜਿਹੜਾ ਆ ਇਹ ਬਹੁਤ ਵੱਡੀ ਚੀਜ਼ ਆ ਬਾਕੀ ਜਿਹੜਾ ਆ ਸਭ ਕੁਛ ਨਾਸ਼ ਜਿਹੜਾ ਹੋ ਜਾਂਦਾ ਆ ਬਹੁਤ ਵਧੀਆ ਵਿਚਾਰ ਹੈਗੇ ਆ
ਜੀ ਧੰਨਵਾਦ ਕਰਦੇ ਹਾਂ ਸੰਜੇ ਜੀ ਤੇ ਕੋਸ਼ਿਸ਼ ਸੀ ਹਿੰਦੀ ਚ ਕਰਨ ਦੀ ਜੇ ਕਿਤੇ ਗਲਤੀ ਹੋਈ ਤਾਂ ਸਾਨੂੰ ਕਰੈਕਟ ਕਰ ਦਿਓ ਤੇ ਜਿਹੜੇ ਹੁੰਦਾ ਆਪਣੇ ਸਰੋਤੇ ਹਿੰਦੀ ਜਾਣਦੇ ਹੋਣਗੇ ਜਿਦਾਂ ਗੈਜੇਪਾਲ ਜੀ ਆ ਸ਼ਾਇਦ ਮੈਂ ਕਹਿੰਦਾ ਹਿੰਦੀ ਚ ਵੀ ਰੱਖਦੇ ਹੋਣਗੇ ਥੋੜਾ ਜਿਹਾ ਹੱਥ ਤੇ ਕਰੈਕਸ਼ਨ ਕਰ ਦੇਣ ਕੋਸ਼ਿਸ਼ ਕਰਾਂਗੇ ਅਸੀਂ ਪ੍ਰੈਕਟਿਸ ਕਰੀਏ ਹਿੰਦੀ ਦੀ ਵੀ ਜ਼ਰੂਰੀ ਆ ਭਾਸ਼ਾਵਾਂ ਵੱਧ ਤੋਂ ਵੱਧ ਜਾਣਨੀਆਂ ਸੋ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਦਲਜੀਤ ਸਿੰਘ ਜੀ ਇੱਕ ਹੋਰ ਖਬਰ ਮੈਂ ਸਾਂਝੀ ਕਰਨੀ ਚਾਹਾਂਗਾ ਸਰੋਤਿਆਂ ਦੇ ਨਾਲ ਫਲਾਇੰਗ ਪੈ ਗਈ ਜੀ
ਅੱਛਾ ਜੀ
ਤੇ ਹੁਣੇ ਹੁਣੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗ ਰਿਹਾ ਕਿ ਅਮਨਦੀਪ ਸਿੱਧੂ ਪੰਜਾਬ ਪਹੁੰਚ ਚੁੱਕੇ ਆ ਆਪਣੇ ਸਟੂਡੀਓ ਦੇ ਵਿੱਚ ਤੇ ਆਪਣੇ ਟੈਕਨੀਕਲ ਸਪੋਰਟਰ ਸਰਬਜੀਤ ਭਾਜੀ ਉਹਨਾਂ ਨੂੰ ਰਿਸੀਵ ਕਰਨ ਗਏ ਆ ਤੇ ਇਹਨਾਂ ਦਾ ਸਵਾਗਤ ਕਰ ਦੋ ਤੁਸੀਂ ਮੈਂ ਤਾਂ ਨਹੀਂ ਕਰ ਸਕਦਾ ਇੱਥੋਂ ਬੈਠਾ
ਜੀ ਬਿਲਕੁਲ ਤੇ ਕਾਫੀ ਸਾਡੇ ਰਿਸ਼ਤੇਦਾਰ ਤੇ ਕਾਫੀ ਸਾਡੇ ਇੱਥੋਂ ਪਿੰਡ ਤੋਂ ਕਾਫੀ ਆਸਟ੍ਰੇਲੀਆ ਦੇ ਵਿੱਚ ਹੈਗੇ ਆ ਤੇ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ ਆ ਤੇ ਜਿੱਦਣ ਮੈਂ ਆਇਆ ਤੇ ਇੱਕ ਸੱਤ ਦੇ ਵਿੱਚ ਬਜ਼ੁਰਗ ਬੈਠਾ ਸੀ ਮੈਂ ਮਿਲਣ ਗਿਆ ਤੇ ਉਹਨੇ ਇੱਕ ਗੱਲ ਕਹੀ ਕਹਿੰਦਾ ਕਿੱਦਾਂ ਬੇਰਾਂਗੂ NRI ਝੜੀ ਜਾਂਦੇ ਆ ਐਤਕੀ ਤਾਂ ਤੇ ਉਹੀ ਹੋ ਜਾਂਦਾ ਹਨਾ ਵੀ NRI ਜਦੋਂ ਆਉਂਦੇ ਆ ਹੁਣ ਤੇ ਇਹ ਹੋ ਗਿਆ ਹਾਲਾਤ ਬਈ ਕਾਫੀ ਕਿਉਂਕਿ ਮੌਸਮ ਵੀ ਵਧੀਆ ਆ ਹੁਣ ਇੱਥੇ ਜਿੱਦਾਂ ਤੁਸੀਂ ਦੱਸਦੇ ਆ ਖਾਸ ਤੌਰ ਤੇ ਮਡੂਰਾ ਤੋਂ ਆਪਣੇ ਦੋਸਤਾਂ ਨੂੰ ਦੱਸਿਆ ਵੀ 36 degrees ਤੱਕ ਟੈਂਪਰੇਚਰ ਪਹੁੰਚਿਆ ਆ ਆਪਣੇ ਹੋਰ ਕੋਈ ਵੀ ਸ਼ਾਇਦ ਗੁਰਸੇਵਕ ਸਿੰਘ ਜੀ ਦੋ ਮੁੱਦਿਆਂ ਦੇ ਉੱਤੇ ਗੱਲ ਕਰਨੀ ਆਪਾਂ ਬਹੁਤ ਪਸੰਦ ਕਰਦੇ ਹਾਂ ਇੱਕ ਧਾਰਮਿਕ ਤੇ ਦੂਜਾ ਰਾਜਨੀਤਿਕ ਬਾਕੀ ਜਿਹੜੇ ਮੁੱਦੇ ਆ ਅਸੀਂ ਥੋੜੇ ਜਿਹਾ ਪਿੱਛੇ ਸਿੱਟੇ ਹੋਏ ਆ ਇਸ ਕਰਕੇ ਦੋਨੇ ਜਿਹੜੇ ਧਾਰਮਿਕ ਤੌਰ ਤੇ ਵੀ ਗੁਰਪੁਰਬ ਵੀ ਲੰਘ ਕੇ ਗਏ ਆ ਧਾਰਮਿਕ ਤੌਰ ਤੇ ਵੀ ਕਾਫੀ ਗਤੀਵਿਧੀਆਂ ਹੋ ਰਹੀਆਂ ਤੇ ਰਾਜਨੀਤਿਕ ਤੌਰ ਤੇ ਵੀ ਇਸ ਕਰਕੇ ਜਾਨੀ ਮਨ ਪਾਉਂਦਾ ਪੰਜਾਬੀਆਂ ਦੇ ਮਾਹੌਲ ਜਿਹੜਾ ਆ ਬਣਿਆ ਹੋਇਆ ਪੰਜਾਬ ਦੇ ਵਿੱਚ ਇਸ ਕਰਕੇ ਇਹਨਾਂ ਲਈ ਮਿੱਦਾ ਫਿਰ ਆਉਣਾ ਹੀ ਹੁੰਦਾ ਹਨ
ਜੀ ਬਿਲਕੁਲ ਤੇ ਵੈਸੇ ਵੀ ਇੱਕ ਚੀਜ਼ ਬਹੁਤ ਸੋਹਣੀ ਦੇਖਣ ਨੂੰ ਮਿਲੀ ਹੈ ਕਿ ਇਸ ਵਾਰ ਜਿਹੜਾ ਯੂਥ ਜਾ ਰਿਹਾ ਇਲੈਕਸ਼ਨ ਤੇ ਨਹੀਂ ਤਾਂ ਅੱਗੇ ਗੱਲਾਂ ਹੀ ਹੁੰਦੀਆਂ ਕਿ ਬਦਲਾਅ ਨਹੀਂ ਆ ਰਿਹਾ ਕੋਈ ਚੇਂਜਸ ਨਹੀਂ ਹੋ ਰਹੀਆਂ ਪਰ ਜੇ ਜੋ ਰੁਝਾਨ ਦੇਖਿਆ ਜਾ ਰਿਹਾ ਇਲੈਕਸ਼ਨ ਕਰਕੇ ਪੰਜਾਬ ਦੇ ਵਿੱਚ ਆਪਣੇ ਯੂਥ ਜਾ ਰਿਹਾ ਬਾਹਰਲੇ ਮੁਲਕਾਂ ਤੋਂ ਵੋਟ ਕਰਨ ਲਈ ਜਿਹਨਾਂ ਦੀ ਵੋਟ ਨੇ ਜਾਂ ਬਾਕੀ ਪ੍ਰਚਾਰ ਕਰਨ ਦੇ ਲਈ ਉਹ ਬਹੁਤ ਸੋਹਣਾ ਬੇਸ਼ੱਕ ਕਿਸੇ ਪਾਰਟੀ ਨੂੰ ਸਪੋਰਟ ਕਰਨ ਇੱਥੇ ਆ ਕੇ ਪਰ ਜਿਹੜਾ ਰੁਝਾਨ ਆ ਕਿ ਇੱਕ ਬਦਲਾਅ ਦੀ ਖਾਤਰ ਉਪਰਾਲੇ ਕੀਤੇ ਜਾ ਰਹੇ ਆ ਤੇ ਉਹ ਬਹੁਤ ਸੋਹਣਾ ਲੱਗਾ ਇਹ ਚੀਜ਼ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਬਣਦਾ ਕਿ ਕੱਲੀਆਂ ਗੱਲਾਂ ਹੀ ਨਹੀਂ ਹੋ ਰਹੀਆਂ ਨਹੀਂ ਤਾਂ ਹੁੰਦੇ ਸੀ ਨਾ ਬਾਹਰ ਬੈਠੇ ਗੱਲਾਂ ਕਰੀ ਜਾ ਰਹੇ ਕੋਈ ਕਰਨਾ ਕਤਰਨਾ ਨਹੀਂ ਹੁੰਦਾ ਪਰ ਹੁਣ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਰੋਜ਼ ਹੀ ਕੋਈ ਨਾ ਕੋਈ ਵੀਡੀਓ ਅਪਲੋਡ ਹੋਈ ਹੁੰਦੀ ਅੱਡੋ ਅੱਡ ਕੰਟਰੀਜ਼ ਦੇ ਵਿੱਚੋਂ ਕਿਸੇ ਨੇ ਪਾਰਟੀ ਨੂੰ ਸਪੋਰਟ ਕਰਨ ਦੇ ਲਈ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬਾਰਬੀਕਿਊ ਕੀਤੇ ਜਾ ਰਿਹਾ ਫੰਡ ਰੇਜ਼ਿੰਗ ਫੰਡ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਪੋਲੀਟੀਕਲ ਪਾਰਟੀਜ਼ ਨੂੰ ਕਿ ਇੱਕ ਬਦਲਾਅ ਦੀ ਆਸ ਦੇਖ ਲਈ ਸੋ ਇਹ ਚੀਜ਼ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੀ ਦਲਜੀਤ ਜੀ
ਜੀ ਤੇ ਗੁਰਦੇਵ ਸਿੰਘ ਜੀ ਇੱਕ ਹੋਰ ਵੀ ਹੁੰਦੀ ਹੈ ਕਿ ਇੱਥੇ ਦੇ ਲੋਕ NRI ਨੂੰ ਪਿਆਰ ਵੀ ਕਰਦੇ ਆ ਕਿਉਂਕਿ ਇੱਥੇ ਜਿੰਨੇ ਵੀ ਸਮਾਜਿਕ ਕੋਈ ਪ੍ਰੋਗਰਾਮ ਹੁੰਦੇ ਧਾਰਮਿਕ ਹੁੰਦੇ ਆ ਚਾਹੇ ਰਾਜਨੀਤਿਕ ਹੁੰਦੇ ਆ NRI ਵੱਧ ਚੜ ਕੇ ਆਰਥਿਕ ਤੌਰ ਤੇ ਸਹਿਯੋਗ ਜ਼ਰੂਰ ਕਰਦੇ ਆ ਇਸ ਕਰਕੇ ਵੀ ਲੋਕ ਜਿਹੜੇ NRI ਦੀ ਗੱਲ ਵੀ ਸੁਣਦੇ ਆ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜੇ ਨੌਜਵਾਨ ਯੂਥ ਆ ਰਿਹਾ ਉਹ ਆ ਕੇ ਸਮਝਾਉਂਦੇ ਆ ਤੇ ਲੋਕ ਜਦੋਂ ਦੱਸਦੇ ਆ ਵੀ ਸਾਡੇ ਮੁਲਕਾਂ ਦੇ ਵਿੱਚ ਏਦਾਂ ਹੁੰਦੀ ਆ ਆਪਣੇ ਵੀ ਇੱਥੇ ਏਦਾਂ ਹੋ ਸਕਦੀ ਆ ਇੱਥੇ ਇੱਥੇ ਗੱਲਾਂ ਸੁਧਾਰ ਕਰਨ ਦੀ ਲੋੜ ਹੁੰਦੀ ਆ ਤੇ ਮੈਂ ਦੇਖਿਆ ਕਿ ਲੋਕ ਬਹੁਤ ਧਿਆਨ ਦੇ ਨਾਲ ਸੁਣਦੇ ਆ ਤੇ ਉਹਨਾਂ ਦੇ ਮਨਾਂ ਦੇ ਵਿੱਚ ਜਾਂ ਅੱਖਾਂ ਦੇ ਵਿੱਚ ਇੱਕ ਹੁੰਦਾ ਯਾਰ ਸਾਡੇ ਵੀ ਏਦਾਂ ਹੋ ਸਕਦੀ ਆ ਇਸ ਕਰਕੇ ਮੈਨੂੰ ਲੱਗਦਾ ਵੀ NRI ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਨਾ ਲੋਕਾਂ ਨੂੰ ਕਿਉਂਕਿ ਜਿੱਦਾਂ ਪਤਾ ਹੈ ਕਿ ਦਾਨ ਦੇਣ ਦੇ ਵਿੱਚ ਵੀ NRI ਬਹੁਤ ਖੁੱਲ ਦਿਲੇ ਹੈਗੇ ਆ ਤੇ ਬਹੁਤ ਸਾਰੇ ਜਿਹੜੀ ਫੈਮਿਲੀ ਹੁੰਦੀਆਂ ਜਿਹਨਾਂ ਨੂੰ NRI ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੇ ਆ ਉਹਦਾ ਜਿਹੜਾ ਫਾਇਦਾ ਆ ਉਹ ਪੋਲੀਟੀਕਲ ਪਾਰਟੀਜ਼ ਨੂੰ ਮਿਲਣਾ ਆ NRI ਦਾ ਆਪਾਂ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੇ ਖੈਰ ਸਵਾਗਤ ਵੀ ਹੈਗਾ ਅਮਨਦੀਪ ਭਾਜੀ ਦਾ ਕਿ ਉਹ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਆ ਖੈਰ ਕੱਲ ਮਿਲਾਂਗੇ ਅਸੀਂ ਤੇ ਫਿਰ ਗੱਲਾਂ ਬਾਤਾਂ ਹੋਰ ਵੀ ਜੁੜਨਗੀਆਂ ਕਿਉਂਕਿ ਇੱਥੇ ਤਾਂ ਏਦਾਂ ਹੁੰਦਾ ਗੁਰਸੇਵਕ ਸਿੰਘ ਜੀ ਕਿ ਰੋਜ਼ ਹੀ ਕੁਛ ਨਾ ਕੁਛ ਸਿੱਖਣ ਨੂੰ ਸਾਨੂੰ ਜ਼ਰੂਰ ਮਿਲਦਾ ਆ
ਜੀ ਬਿਲਕੁਲ ਤੇ ਮੈਨੂੰ ਵੀ ਸੁਭਾਗ ਪ੍ਰਾਪਤ ਹੋਇਆ ਜਦੋਂ ਇਹਨਾਂ ਦੇ ਏਅਰਪੋਰਟ ਜਾਣ ਤੋਂ ਪਹਿਲਾਂ ਇੱਕ ਦਿਨ ਨਾਲ ਬਤੀਤ ਕਰਨ ਦਾ ਤੇ ਕਹਿੰਦੇ ਨਾ ਗੁੱਡ ਕੰਪਨੀ ਕੁਆਲਿਟੀ ਟਾਈਮ ਬਤੀਤ ਕੀਤਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਮਿਲਿਆ ਸੀ ਅਮਨਦੀਪ ਭਾਜੀ ਨੂੰ ਤੇ ਬਹੁਤ ਕੁਛ ਗੱਲਾਂ ਬਾਤਾਂ ਸਿੱਖਣ ਨੂੰ ਮਿਲਿਆ ਸੋ ਆਸ ਕਰਦੇ ਕਿ ਤੁਹਾਡਾ ਅਸੀਂ ਕਰਤੀ ਹੈ ਜੀ ਫਲਾਇੰਗ ਪੈ ਗਈ ਹੈ ਜੀ ਬਿੰਦ ਲੱਗਦਾ ਹੁਣ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਸਤਿ ਸ੍ਰੀ ਅਕਾਲ ਅਮਨਦੀਪ ਭਾਜੀ ਹਾਂ ਵਧੀਆ ਠੀਕ ਠਾਕ ਜੀ ਸਰੋਤੇ ਵੀ ਜੁੜੇ ਹੋਏ ਆ ਤੇ ਤੁਹਾਡੀ ਆਵਾਜ਼ ਸੁਣ ਰਹੇ ਆ ਤੇ ਤੁਸੀਂ ਉਹਨਾਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਲਓ ਜੀ
ਹਾਂਜੀ ਸਾਰੇ ਸਰੋਤੇ ਨੂੰ ਜੀ ਸਤਿ ਸ੍ਰੀ ਅਕਾਲ ਤੇ ਮੇਰਾ ਜੀ ਆਇਆਂ ਕਰੋ ਹੁਣ ਇੰਡੀਆ ਦਲਜੀਤ ਸਿੰਘ ਜੀ ਤੁਸੀਂ ਮੇਰੇ ਤੋਂ ਪਹਿਲਾਂ ਆ ਗਏ ਸੀਗੇ
ਸਤਿ ਸ੍ਰੀ ਅਕਾਲ ਭਾਜੀ ਤੇ ਸਵਾਗਤ ਹੈ ਸਾਡਾ ਆਪਣੀ ਮਾਤ ਭੂਮੀ ਦੇ ਉੱਤੇ ਆਪਣੀ ਜਨਮ ਭੂਮੀ ਦੇ ਉੱਤੇ
ਹਾਂਜੀ
ਤੇ ਮੌਸਮ ਤਾਂ ਬਹੁਤ ਵਧੀਆ ਲੱਗਿਆ ਖਾਸ ਤੌਰ ਤੇ ਧੁੰਦ ਦੇ ਵਿੱਚ ਸਾਹ ਲੈਣਾ ਬਹੁਤ ਵਧੀਆ ਲੱਗਦਾ
ਹਾਂਜੀ ਹਾਂਜੀ ਮੈਨੂੰ ਜ਼ਿਆਦਾ
ਅਮਨਦੀਪ ਭਾਜੀ ਮੈਂ ਥੋੜਾ ਜਿਹਾ ਦੱਸਦਾ ਚੱਲਾਂ। ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਦੱਸਿਆ ਸੀ ਆਪਣੇ ਸਾਰੇ ਸਰੋਤਿਆਂ ਨੂੰ ਲਿਸਨਰਸ ਨੂੰ ਕਿ ਅਸੀਂ ਦਲਜੀਤ ਸਿੰਘ ਨੂੰ ਭੇਜਿਆ ਆ ਕਿ ਕਵਰ ਕਰਨ ਲਈ ਕਿ ਹੁਣ ਇਲੈਕਸ਼ਨ ਦਾ ਮੌਕਾ ਆ ਤੇ ਮੈਨੂੰ ਲੱਗਦਾ ਕਿ ਜਿਸ ਜੋ ਹਾਲਾਤ ਨੇ ਪੰਜਾਬ ਦੇ ਅਸੀਂ ਹੋਰ ਸੀਨੀਅਰ ਆਪਣੇ ਪੱਤਰਕਾਰ ਨੂੰ ਭੇਜਤਾ ਪੰਜਾਬ ਦੇ ਵਿਚ ਤੇ ਹੁਣ ਆਸ ਆ ਕਿ ਸਾਰਾ ਪੰਜਾਬ ਕਵਰ ਸਰਕਾਰਾ ਹੋਜੂਗਾ।
ਇਹ ਤਾਂ ਜੀ ਦੇਖੋ ਜਿਹੜੀ ਇਲੈਕਸ਼ਨ ਆ ਹਜੇ ਤਾਂ ਦੇਖੋਗੇ ਦਿਨ ਚੜੇ ਤੇ ਪਤਾ ਲੱਗੂਗਾ ਵੀ ਇਲੈਕਸ਼ਨ ਕਿੱਧਰ ਨੂੰ ਜਾਣੀ ਆ, ਪਰ ਕਵਰ ਕਰਨ ਲਈ ਤਾਂ ਸਾਨੂੰ ਦੋ ਨੂੰ ਅਸੀਂ ਤੱਕ ਹੋਰ ਸਕੀਮ ਲਾਈ ਹੋ ਜਿਹੜੀ ਤੁਹਾਨੂੰ ਹਜੇ ਹੁਣ ਹੌਲੀ ਹੌਲੀ ਦੱਸਾਂਗੇ ਵੀ ਕੀ ਕਰਨਾ ਅੱਜ। ਤੇ ਉਹ ਹੋਇਆ ਏਦਾਂ ਕਿ ਜਹਾਜ਼ ਚੜਿਆ ਹੋਇਆ ਸੀਗਾ ਇੱਥੋਂ ਸਿੰਘਾਪੁਰ ਤੋਂ ਦਿੱਲੀ ਤੱਕ, ਤੇ ਉਹ ਉਹਨਾਂ ਨੇ ਬੀ ਜਹਾਜ਼ ਬੜਾ ਵਧੀਆ ਦਲਜੀਤ ਸਿੰਘ ਜੀ ਉਹ ਡਬਲ ਸਟੋਰੀ ਜਹਾਜ਼ ਤੁਸੀਂ ਵੀ ਉੱਚੇ ਆਏ ਹੋ?
ਮੈਨੂੰ ਤਾਂ ਜੀ ਪਤਾ ਨੀ, ਮੈਂ ਤਾਂ ਬਹਿ ਗਿਆ ਦੇਖਿਆ ਨੀ ਵੀ ਦੋ ਆ ਕੇ ਇੱਕ ਹੀ ਆ।
ਨਹੀਂ ਨਹੀਂ ਡਬਲ ਸਟੋਰੀ ਸੀਗਾ ਉਹ, ਸਾਨੂੰ ਤਾਂ ਉਹਨੇ ਚਵਾਰੇ ਚਾੜ ਦਿੱਤਾ ਕਹਿੰਦੇ ਚਵਾਰੇ ਵਾਲੇ ਇੱਧਰ ਨੂੰ ਹੋ ਜਾਓ, ਉਹ ਮੈਨੂੰ ਛੱਜੂ ਦਾ ਚਵਾਰਾ ਚੇਤੇ ਆ ਗਿਆ, ਮੈਂ ਕਿਹਾ ਹੋਰ ਭਜਨ ਮਾਨ ਦਾ ਇੱਕ ਗੀਤ ਸੀ ਨਾ ਇੱਕ, ਤੇ ਸਾਨੂੰ ਚਵਾਰੇ ਤੇ ਬਿਠਾ ਦਿੱਤਾ ਤੇ ਉੱਥੇ ਸਾਡੇ ਅੰਕਲ ਇੱਕ ਕੁਲਦੀਪ ਬਾਕਸਰ ਸਿਡਨੀ ਤੋਂ ਚੜੇ ਸੀਗੇ, ਤੇ ਉਹ ਤਿੰਨ ਚਾਰ ਫਲਾਈਟਾਂ ਇਕੱਠੀਆਂ ਹੁੰਦੀਆਂ ਨਾ ਸਿੰਘਾਪੁਰ ਆ ਕੇ ਕਰ ਲੈਂਦੇ ਆ, ਉਹ ਸਿੰਘਾਪੁਰ ਦਾ ਏਦਾਂ ਮਹਿਫਲ ਲੱਗੀ ਉਹ ਸਾਡੀ ਜਿੱਦਾਂ ਕਿਤੇ ਮਤਲਬ ਸਿੱਖ ਖੇਡਾਂ ਦੀ ਮੀਟਿੰਗ ਹੁੰਦੀ ਆ ਉੱਥੇ ਇਕੱਠੇ ਹੋ ਕੇ ਤਿੰਨਾਂ ਸ਼ਹਿਰਾਂ ਤੋਂ ਐਡਲੇਡ ਤੋਂ ਵੀ ਆ ਗਏ ਹਨਾ, ਸਾਰੇ ਸ਼ਹਿਰਾਂ ਤੋਂ ਇਕੱਠੇ ਹੋ ਗਏ, ਉਹ ਸਾਰੇ ਮੋਸਟਲੀ ਇੱਕ ਦੂਜੇ ਨੂੰ ਜਾਣਦੇ ਹੀ ਸੀਗੇ ਅਸੀਂ, ਤਾਂ ਬੈਠ ਕੇ ਮਹਿਫਲ ਲੱਗ ਗਈ ਤਾਂ ਉਹ ਸਾਨੂੰ ਉਹ ਸਾਰੇ ਕੁਦਰਤੀ ਚਵਾਰੇ ਚ ਬਿਠਾ ਦਿੱਤੇ ਉਹਨਾਂ ਨੇ ਮਤਲਬ ਅਪਰ ਡੈਕ ਦੇ ਵਿੱਚ ਸਿੰਘਾਪੁਰ ਲਾਈਨ ਦੀ ਜਿਹੜੀ ਨਵੀਂ ਡਰੀਮ ਲਾਈਨਰ ਆ। ਤਾਂ ਉੱਥੇ ਬੈਠੇ ਬੈਠੇ ਤਾਂ ਮੇਰੇ ਨਾਲ ਇੱਕ ਲੇਡੀ ਜਕਾਰਤਾ ਤੋਂ ਉਹ ਵੀ ਪੰਜਾਬਣੀ ਸੀਗੀ ਵੈਸੇ ਤਾਂ ਉਹ ਚੜ ਗਈ, ਉਹ ਉਹਨੇ ਇੰਨਾ ਵੀ ਖਿਲਾਇਆ ਮੈਨੂੰ ਸਾਰਿਆਂ ਨੂੰ, ਉਹਨੇ ਬਹੁਤ ਸੇਵਾ ਕੀਤੀ ਸਿੰਘਾਪੁਰ ਏਅਰਲਾਈਨ ਵਾਲਿਆਂ ਨੇ ਬਹੁਤ ਖਿਲਾਉਂਦੇ। ਉਹ ਮੈਂ ਪਹਿਲੇ ਹੀ ਰੱਜਿਆ ਆਇਆ ਸੀਗਾ ਪਿੱਛੋਂ ਤੇ ਮੈਂ ਹੁਣ ਨਾ ਛੱਡਣ ਜੋਗਾ ਤੇ ਨਾ ਖਾਣ ਜੋਗਾ, ਤੇ ਮੈਂ ਕਿਹਾ ਜੇ ਤਾਂ ਮੈਂ ਖਾਣਾ ਆ ਫਿਰ ਮੈਂ ਉਦਾਂ ਖਰਾਬ ਹੋਣਾ ਬਹੁਤ, ਪਹਿਲਾਂ ਆਲਰੇਡੀ ਓਵਰ ਈਟਿੰਗ ਹੋ ਗਈ ਆ। ਜੇ ਛੱਡਦੇ ਆ ਤਾਂ ਇਹ ਲੇਡੀ ਦੇ ਗਲਤ ਇੰਪ੍ਰੈਸ਼ਨ ਪੈਂਦਾ ਵੀ ਸਿੰਘ ਹੋਣ ਦੇ ਨਾਤੇ ਫੂਡ ਦੀ ਬੇਅਦਬੀ ਕਰਦਾ ਇਹ ਹਨਾ, ਸੋ ਇਸ ਕਰਕੇ ਮੈਨੂੰ ਉਹ ਫੂਡ ਖਾਣਾ ਪਿਆ, ਉਹ ਮੈਂ ਹੌਲੀ ਹੌਲੀ ਖਾਂਦਾ ਖਾਂਦਾ ਉਹ ਭਾਂਡੇ ਚੱਕ ਕੇ ਲੈ ਗਏ ਨਾਲ ਦੇ, ਉਹ ਸਾਡੀ ਸੀਟ ਤੇ ਚੱਕਣ ਆਈ ਤਾਂ ਮੈਂ ਮੇਤੇ ਉਹਨਾਂ ਨੂੰ ਕਹਿ ਹੋ ਗਿਆ ਮੈਂ ਕਿਹਾ ਵੀ ਮੈਂ ਹਜੇ ਖਾਣਾ ਆ ਤੇ ਮੈਂ ਉਹ ਚਮਚੇ ਜੀ ਬੜੇ ਵਧੀਆ ਕਰੋਕਰੀ ਉਹਨਾਂ ਨੇ ਦਿੱਤੀ ਸਾਰੇ ਬੜਾ ਫੋਰਕਾਂ ਲੋਹੇ ਦੀਆਂ ਪਲਾਸਟਿਕ ਦੀਆਂ ਨਹੀਂ ਸੀ, ਉਹ ਮੇਤੇ ਕਹਿ ਹੋ ਗਿਆ ਮੈਂ ਕਿਹਾ ਕੈਨ ਆਈ ਕੀਪ ਇਟ ਹਨਾ, ਤੇ ਉਹ ਕਹਿੰਦੀ ਉਹ ਜਿਹੜੀ ਏਅਰ ਹੋਸਟੇ ਸੀ ਕਹਿੰਦੀ ਮਿਸਟਰ ਸਿੰਘ ਤੈਂ ਕੀ ਕਰਨਾ, ਮੈਂ ਕਿਹਾ ਸਾਡੀ ਤਾਂ ਬਹੁਤ ਵੱਡੀ ਸਕੀਮ ਆ, ਅਸੀਂ ਤਾਂ ਐਵੇਂ ਇਲੈਕਸ਼ਨਾਂ ਦੇ ਭੁਲੇਖੇ ਆਏ ਆ ਪਾ ਕੇ ਫੇਰ ਅਸੀਂ ਸਪੋਰਟ ਕਰਨ ਦੇ ਲਈ ਕਿਸੇ ਪਾਰਟੀ ਦੀ, ਅਸੀਂ ਤਾਂ ਅਸਲ ਚ ਪੈ ਕੇ ਦਲਜੀਤ ਸਿੰਘ ਪਹਿਲਾਂ ਚਲੇ ਗਿਆ ਮੈਂ ਹੁਣ ਆ ਗਿਆ, ਜਿੰਨੇ ਵੀ ਸਾਰੇ ਆਇਓ ਆ ਸਾਰੇ ਮੇਰੇ ਮਿੱਤਰ ਹੀ ਆ, ਅਸੀਂ ਹੌਲੀ ਹੌਲੀ ਕੀ ਆ ਵੀ ਪਿਛਲੀ ਵਾਰੀ ਜਦ ਦਲਜੀਤ ਸਿੰਘ ਨੇ ਮੈਨੂੰ ਰਿਪੋਰਟ ਦੇ ਦਿੱਤੀ ਸੀ ਵੀ ਮੈਂ ਕੰਬਲ ਵੀ ਚੱਕ ਕੇ ਲੈ ਗਿਆ ਤਾਂ ਆਪਣੇ ਆਪ ਗੱਡੀਆਂ ਵੀ ਲੈ ਗਿਆ, ਤੇ ਮੈਂ ਕਿਹਾ ਹੁਣ ਮੇਰੀ ਸਕੀਮ ਆ ਵੀ ਮੈਂ ਭਾਂਡੇ ਚੱਕ ਲਵਾਂ ਸਾਰਾ ਟੀਮ, ਮਗਰ ਸਾਡੇ ਹੋਰ ਬੰਦੇ ਆ ਰਹੇ ਆ ਉਹਨਾਂ ਨੂੰ ਮੈਂ ਹੋਰ ਡਿਊਟੀਆਂ ਲਾਣੀਆਂ ਬਈ ਕੁਛ ਹੋਰ ਏਦਾਂ ਆਉਂਦੇ ਜਾਂਦੇ ਲਾ ਲਿਆ ਕਰਨ ਸਮਾਨ, ਕਹਿੰਦੇ ਤੁਸੀਂ ਕਰਨਾ ਕੀ ਆ ਇਹ ਸਮਾਨ, ਮੈਂ ਕਿਹਾ ਇਹ ਤੁਹਾਨੂੰ ਉਦਣ ਪਤਾ ਲੱਗੋ ਜਿੱਦਣ ਅਸੀਂ ਸਾਰਿਆਂ ਨੇ ਪੰਜਾਬੀਆਂ ਰਲ ਕੇ ਸਿੰਘਾਪੁਰ ਰੇਲ ਲਾਈਨ ਦਾ ਵੱਖਰਾ ਜਹਾਜ਼ ਆਪਣੇ ਨਾਂ ਹੇਠਾਂ ਖੜਾ ਕਰ ਲੈਣਾ, ਕਹਿੰਦੇ ਉਹ ਤਾਂ ਮਿਸਟਰ ਸਿੰਘ ਠੀਕ ਆ ਬਾਕੀ ਏਦਾਂ ਦਾ ਨਿੱਕ ਸੁੱਕ ਤਾਂ ਲੈ ਜਾਉਂਗੇ ਕੁਰਸੀਆਂ ਕਿੱਦਾਂ ਲੈ ਕੇ ਜਾਉਂਗੇ, ਉਹ ਮੈਂ ਕਿਹਾ ਕੁਰਸੀਆਂ ਕਰਕੇ ਤਾਂ ਇੰਡੀਆ ਨੂੰ ਚੱਲੇ ਦੇਖਣ ਵੀ ਕੁਰਸੀ ਦਾ ਰੌਲਾ ਪੈਂਦਾ ਉਹ ਕਿੱਦਾਂ ਚੱਕਣੀ ਆ, ਪੰਜਾਬੀ ਦਾ ਮੈਂ ਕਿਹਾ ਕੁਰਸੀ ਨੂੰ ਏਦਾਂ ਪੈਂਦੇ ਆ ਜਿੱਦਾਂ ਕਿਤੇ ਮਤਲਬ ਕੁਕੜੀ ਨਲੀ ਨੂੰ ਪੈਂਦੀ ਹੁੰਦੀ ਆ,
ਬਿਲਕੁਲ ਬਿਲਕੁਲ
ਕੁਰਸੀ ਨੂੰ ਤਾਂ ਦੇਖਣ ਆਏ ਹਾਂ ਆਸਮਾਨ ਤਾਂ ਉਦਾਂ ਵੀ ਅਸੀਂ ਲੈ ਲੈਣਾ ਸੀਗਾ। ਚਲੋ ਐਨੀ ਵੇ ਬਹੁਤ ਵਧੀਆ ਸਫ਼ਰ ਨਿਕਲਿਆ, ਜਹਾਜ਼ ਬੜਾ ਵਧੀਆ ਸੀਗਾ ਤੇ ਖਾਣ ਪੀਣ ਨੂੰ ਬਹੁਤ ਦਿੱਤਾ ਉਹਨਾਂ ਨੇ ਤੇ ਏਅਰਪੋਰਟ ਤੇ ਵੀ ਵਧੀਆ। ਇੱਕ ਹੋਰ ਆਪਣੇ ਸਰੋਤਿਆਂ ਨੂੰ ਦੱਸ ਦਈਏ 5,000 ਰੁਪਇਆ ਹੀ ਦਿੰਦੇ ਆ ਭਰਾਵਾ, ਮੈਂ ਹੁਣ ਆਪ ਅੱਖੀ ਦੇਖ ਲਿਆ ਸਾਰਾ ਕੁਝ, ਤੇ ਉਹ ਵੀ 100 ਦਾ ਨੋਟ ਨੀ ਲੈਂਦੇ, ਉਹ ਸਦੀਕ ਵਾਲਾ 100 ਦਾ ਨੋਟ ਮੈਂ ਕਹਿੰਦਾ ਲਾਓਗੀ ਤੇ ਉਹ 100 ਦਾ ਨੋਟ ਲੈਂਦੇ ਹੀ ਨੀ, ਉਹ ਮੈਂ ਦਿੱਤਾ ਉਹ ਕਹਿੰਦਾ ਮੋਰੇ ਪੰਜਾਬ ਨੈਸ਼ਨਲ ਬੈਂਕ ਦੀ ਸੀਗੀ ਏਜੰਸੀ ਜਿੱਥੋਂ ਤੜਾਣੇ ਸੀਗੇ ਨੋਟ, ਤੇ ਕਹਿੰਦਾ ਕਹਿੰਦਾ ਮਿਸਟਰ ਸਿੰਘ ਉਹ ਸੀਗਾ ਤਾਂ ਪੰਜਾਬੀ ਉਦਾਂ ਕਹਿੰਦਾ ਭਾਈ ਸਾਹਿਬ ਕਹਿੰਦਾ ਤੁਹਾਡੇ ਕੋਲ 50-50 ਦੇ ਨੋਟ ਹੈ ਨੀ ਦੋ ਮੈਂ ਕਿਹਾ ਹੈਗੇ ਤਾਂ ਕਹਿੰਦਾ ਪਲੀਜ਼ ਸਾਨੂੰ ਉਹ ਦੇ ਦਿਓ ਮਿੰਨਤ ਜਿਹੀ ਕੀਤੀ ਉਹਨੇ ਮੇਰੀ ਹੈਨਾ ਤੇ ਮੈਂ ਕਿਹਾ ਕੀ ਗੱਲ ਕਹਿੰਦੇ ਉਹ ਇੱਥੇ ਚੱਲਦੇ ਨੀ ਹੈਗੇ ਮੈਂ ਕਿਹਾ ਨਹੀਂ ਚੱਲਦੇ ਆ ਆਸਟ੍ਰੇਲੀਆ ਚ ਏਟੀਐਮ ਚੋਂ ਹਾਂ ਕਹਿੰਦਾ ਮੈਨੂੰ ਅੱਗੇ ਵੀ ਬਹੁਤ ਦੱਸਿਆ ਵੀ ਏਟੀਐਮ ਚੋਂ ਨਿਕਲਦੇ ਸਾਰਾ ਕੁਝ ਵੀ ਇੱਥੇ ਏਦਾਂ ਰੌਲਾ ਪਿਆ ਵੀ $100 ਦੇ ਨੋਟ ਬੰਦ ਹੋ ਗਏ ਵਾ ਤੇ ਕਹਿੰਦੇ ਹੋਏ ਵੀ ਜਾਂ ਨਹੀਂ ਮੈਂ ਕਿਹਾ ਨਹੀਂ ਗੱਲ ਚੱਲੀ ਸੀਗੀ ਪਰ ਕੀਤੇ ਨੀ ਉਹਨੇ ਦਬਕਾ ਹੀ ਮਾਰਿਆ ਸੀਗਾ ਮੈਂ ਕਿਹਾ ਹੁਣ ਮੈਂ ਕਿਹਾ ਉੱਥੇ ਕਿਹੜੇ ਮੋਦੀ ਆ ਜਿਹੜੇ ਕਰ ਦੇਣੇ ਆ ਚੇਂਜ ਇੱਕਦਮ ਹੀ ਤਾਂ ਚਲੋ ਗੱਲ ਹੋਈ ਤਾਂ ਕਹਿੰਦੇ ਬਈ ਇੱਥੇ ਅਸਲ ਦੇ ਵਿੱਚ ਨਾ ਕਹਿੰਦੇ ਜੇ ਅਸੀਂ ਵੇਚਦੇ ਆ ਨੋਟ ਜਿੱਦਾਂ ਅਸੀਂ ਕਿਸੇ ਨੂੰ 7 ਰੁਪਈਏ ਦੇ ਕੇ 7 ਨੋਟ ਲੈਣੇ ਉਹ 100 ਦੇ ਨੀ ਲੈਂਦੇ ਤਾਂ ਕਰਕੇ ਕਹਿੰਦੇ ਫਿਰ ਸਾਡੇ 100 ਦੇ ਵਿਕਦੇ ਨੀ ਤਾਂ ਸਾਨੂੰ 50 ਦੇ ਦੇ ਦਿਓ ਤੇ ਉਹ 50 ਵੀ ਉਹਦਾ ਰੇਟ ਤਾਂ ਠੀਕ ਸੀਗਾ ਅੱਜ $46 ਕੁਛ 47-47 ਪੈਸੇ ਸੀਗਾ 76 ਪੈਸੇ ਸੀਗਾ ਤਾਂ ਵਧੀਆ ਕਨਵਰਜਨ ਉਹਨੇ ਕਰਤੀ ਸੀਗੀ ਪਰ ਵੱਧ ਤੋਂ ਵੱਧ ਕਹਿ ਲੋ ਕਿ 5,000 ਰੁਪਈਆ ਹੀ ਲੈ ਸਕਦੇ ਹੋ ਤੁਸੀਂ ਏਦਾਂ ਸਿੱਧਾ ਮੋਟਾ ਮੋਟਾ ਕਹਿ ਲੋ $100 ਹੀ ਤੜਾ ਸਕਦੇ ਹਾਂ ਏਅਰਪੋਰਟ ਪਹਿਲੀ ਗੱਲ ਤਾਂ ਸਾਡੇ ਕੋਲ ਹੈ ਹੀ ਨੀ ਪੈਸੇ ਹੀ ਹੈ ਨੀ ਸਾਡੇ ਕੋਲ ਤਾਂ ਤੇ ਉਦਾਂ ਹੀ ਲੱਗਦੇ ਹੀ ਆ ਅਮੀਰ ਪਰ ਅੰਦਰੋਂ ਹੈ ਨੀ ਸਾਡੇ ਕੋਲ ਪੈਸੇ
ਟੋਟਲੀ ਮੁੱਕ ਗਏ
ਸੱਚੀ ਹੈ ਨੀ ਯਾਰ ਜੇ ਹੁੰਦੇ ਤਾਂ ਤੜਾ ਨਾ ਦਿੰਦੇ ਤਾਂ ਨਹੀਂ ਹੈ ਨੀ ਸੀਗੇ ਸੱਚੀ ਮਤਲਬ ਪਰ ਉੱਥੇ ਮੇਰੇ ਅੱਗੇ ਪਿੱਛੇ ਵੀ ਕਈ ਬੰਦੇ ਖੜੇ ਸੀਗੇ ਜਿੱਦਾਂ ਫਲਾਈਟਾਂ ਤੁਹਾਨੂੰ ਪਤਾ ਆਸਟ੍ਰੇਲੀਆ ਦੀਆਂ ਗਈਆਂ ਸੀ ਕਿਸੇ ਵੀ ਮਾਈਕੇ ਲਾਲ ਨੇ ਪੁਰਾਣਾ ਨੋਟ ਨੀ ਤੜਾਇਆ ਪਤਾ ਨੀ ਤਾਂ ਡਰਦਿਆਂ ਨੇ ਨੀ ਤੜਾਇਆ ਪਤਾ ਨੀ ਹੈ ਹੀ ਨਾ ਉਹਨਾਂ ਕੋਲ ਹਾਂ ਉਹ ਆਸਟ੍ਰੇਲੀਆ ਵਾਲਿਆਂ ਨੂੰ ਤਾਂ ਕਿਤੇ ਸੂਟਾਂ ਦੀ ਦੁਕਾਨ ਤੇ ਚੱਲਦੇ ਉੱਥੇ ਸੂਟ ਨੀ ਚੱਜ ਦੇ ਦਿਖਾਲਦੇ ਕਹਿੰਦੇ ਪਾਸੇ ਕਰ ਦੋ ਆਸਟ੍ਰੇਲੀਆ ਤੋਂ
ਆਪਣੀ ਇੱਜ਼ਤ ਪਰਦਾ ਰੱਖਣਾ ਜੀ ਪਰਦਾ ਰੱਖੀ ਦਾ ਹੁੰਦਾ ਥੋੜਾ ਜਿਹਾ
ਨਹੀਂ ਛੇੜੀ ਕਹਿਣ ਗੱਲ ਏ ਤੁਸੀਂ ਛੇੜੀ ਆ ਅਸੀਂ ਥੋੜੇ ਛੇੜੀ ਆ ਸਾਨੂੰ ਤਾਂ ਪਤਾ ਹੀ ਹੈ
ਹੁਣ ਵੀ ਕਵਰ ਕਰ ਲੈਂਦੇ ਕਈ ਵਾਰ ਨਵਾਂ ਸਰੋਤਾ ਜੁੜ ਦਿੰਦਾ ਉਹਨੂੰ ਨਾ ਦੱਸੀਏ
ਜਿੱਦਾਂ ਹੀ ਮੈਂ ਪੜਦੇ ਟਕੇ ਰਹਿਣ ਤਾਂ ਠੀਕ ਆ ਉਹ ਆਪਾਂ
ਬਿਲਕੁਲ ਬਿਲਕੁਲ
ਅਰਦਾਸ ਵੀ ਇਹੀ ਕਰਦੇ ਵੀ ਸਾਡਾ ਪੜਦਾ ਕੱਜ ਲਈ ਸਾਈਆਂ
ਹਨਾ
ਚਲੋ ਏਦਾਂ ਬਹੁਤ ਵਧੀਆ ਲੱਗ ਰਿਹਾ ਦੇਖ ਲਓ ਤੁਸੀਂ ਬ੍ਰਿਸਬੇਨ ਬੈਠੇ ਹੁਣ ਮੈਂ ਪਟਿਆਲੇ ਆ ਗਿਆ ਪਤਾ ਲੱਗਦਾ ਜਿਵੇਂ ਟਾਈਮ ਦਾ ਇੱਧਰ ਦਲਜੀਤ ਸਿੰਘ ਹੋਣੀ ਆਪਣੇ ਪਿੰਡ ਬੈਠੇ ਆ ਤੇ ਵਿਆਹ ਛਕਣਾ ਹੁਣ ਆਪਾਂ ਪਰਸੋਂ ਨੂੰ ਆ ਰਹੇ ਹਾਂ ਦਲਜੀਤ ਸਿੰਘ ਜੀ ਐਨ ਪੂਰੇ ਜੋਸ਼ ਨਾਲ
ਜੀ ਸਾਡਾ ਸਵਾਗਤ ਹੈ ਜੀ
ਹਾਂਜੀ ਹਾਂਜੀ ਤੇ ਤਿਆਰੀ
ਅਮਨਦੀਪ ਭਾਈ ਇੱਕ ਗੱਲ ਦੱਸ ਦਵਾਂ ਤੁਹਾਨੂੰ ਮੈਂ ਤੇ ਉਹਨੀ ਪਹਿਲੇ ਪ੍ਰੋਗਰਾਮ ਚ ਦੱਸਦਾ ਕਿ ਉਹ ਗੱਲਾਂ ਬਾਤਾਂ ਹੀ ਰਹਿ ਗਈਆਂ ਤੇ ਆ ਗਰੰਟੀ ਨੀ ਲੈ ਰਹੇ ਹਥਿਆਰਾਂ ਦੀ
ਨਹੀਂ ਹਥਿਆਰਾਂ ਦੀ ਗਰੰਟੀ ਹੈ ਇਹ ਕੰਮ ਨਹੀਂ ਆਪਾਂ ਹੋਰ ਦਿੰਦੇ
ਨਹੀਂ ਦੱਸਿਆ ਕਿ ਲੋਕ ਨਹੀਂ ਸੁਧਰ ਰਹੇ ਪਾਣੀ ਖੁੱਲੇ ਚੱਲ ਰਿਹਾ ਜਾਂ ਵੇਸਟੇਜ ਹੋ ਰਹੀ ਆ ਫਿਰ ਹਥਿਆਰਾਂ ਦੀ ਕੋਈ ਗਰੰਟੀ ਨਹੀਂ ਉੱਥੇ ਹੋਣਗੇ ਕਿ ਨਹੀਂ ਹੋਣਗੇ
ਨਹੀਂ ਹਥਿਆਰਾਂ ਦੀ ਪੂਰੀ ਪਾਬੰਦੀ ਹੋਊਗੀ ਬਾਕੀ ਗੱਲਾਂ ਦੇ ਉੱਤੇ ਥੋੜਾ ਜਿਹਾ ਕੰਟਰੋਲ ਮੇਰਾ ਘੱਟ ਆ ਪਰ ਹਥਿਆਰਾਂ ਦੇ ਉੱਤੇ ਜਰੂਰ ਰੱਖਾਂਗੇ
ਇੱਕ ਵਾਰੀ ਜਹਾਜ਼ ਦੀ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਬਹੁਤ ਵਧੀਆ ਤੇ ਦਲਜੀਤ ਸਿੰਘ ਇਹ ਮਤਲਬ ਬਹੁਤ ਰੇਅਰ ਹੈ ਇਹ ਗੱਲ ਮਤਲਬ ਜਿਹੜੀ ਕਿ ਓਬਜ਼ਰਵ ਕੀਤੀ ਆ ਜਦੋਂ ਨਾ ਜਹਾਜ਼ ਚੜਿਆ ਮਤਲਬ ਚੜ ਕੇ ਉਹ 1000 ਫੁੱਟ 1000 ਮੀਟਰ ਤੇ ਚਲੇ ਗਿਆ ਫਿਰ 2 ਤੇ ਚਲੇ ਗਿਆ ਹੌਲੀ ਹੌਲੀ ਚੜਦਾ ਗਿਆ ਉਹਨੇ ਜਾ ਕੇ ਫਿਰ ਬੱਤੀਆਂ ਬੁਝਾ ਦਿੱਤੀਆਂ ਮੈਂ ਨਾ ਫਿਰ ਦੇਖਿਆ ਉਹਦਾ ਜਿਹੜਾ ਅਲਟੀਮੀਟਰ ਹੈ ਵੀ 10,500 ਮੀਟਰ ਤੇ ਚਲੇ ਗਿਆ ਇੰਨੇ ਤੇ ਚਲੇ ਜਾਂਦਾ ਹੁੰਦਾ 10,500 ਤੇ ਚਲੇ
ਜਾਂਦਾ
ਤੇ ਜਦੋਂ ਮੈਂ ਦੇਖਿਆ ਆਲੇ ਦੁਆਲੇ ਸਾਰੇ ਹੌਲੀ ਹੌਲੀ ਸੁੱਤੇ ਪਏ ਕੋਈ ਘੂਕ ਰਿਹਾ ਖਾਣਾ ਪੀਣਾ ਖਾ ਲਿਆ ਸੀਗਾ ਫਿਰ ਨਾ ਮੈਂ ਮਤਲਬ ਉਸ ਵੇਲੇ ਆਪਣੀ ਕਿਤਾਬ ਕੱਢ ਕੇ ਫਿਰ ਮੈਂ ਉੱਥੇ ਮਤਲਬ ਉੱਚ ਵਿਦਿਆ ਲਈ ਆਪਣੀ ਹਾਇਰ ਸਟੱਡੀ ਕੀਤੀ ਉੱਦਾਂ ਦਾ
10,000 ਲੈਵਲ ਤੇ ਜਾ ਕੇ
10,000 ਹੁਣ ਅਸੀਂ ਕਹਿ ਸਕਦੇ ਹਾਂ ਅਸੀਂ ਹਾਇਰ ਐਜੂਕੇਸ਼ਨ ਲਈ ਆ 10,500 ਮੀਟਰ ਤੇ ਜਾ ਕੇ
ਮੈਨੂੰ ਵੀ ਉਪਰਾਲਾ ਕਰਨਾ ਪੈਣਾ ਸਿਡਨੀ ਤੱਕ ਜਾ ਕੇ ਆਵਾਂ ਮੈਨੂੰ ਕਹਿ ਦਿੰਦੇ ਕਿ ਤੂੰ ਪੜ੍ਹਾਈ ਨੀ ਬਹੁਤੀ ਕੀਤੀ ਤੈਨੂੰ ਉੱਚੀ ਵਿਦਿਆ ਹਾਸਲ ਕਰਕੇ ਆਉਂਦਾ ਮੈਂ ਵੀ ਜਾ ਕੇ
ਮੈਂ ਵੀ ਅੱਜ ਸਿੰਗਾਪੁਰ ਏਅਰਲਾਈਨ ਚ ਉੱਚ ਵਿਦਿਆ ਹਾਸਲ ਕੀਤੀ ਆ 10,500 ਮੀਟਰ ਤੇ ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਆ ਕਿ ਆਪਣੀਆਂ ਕਿਤਾਬਾਂ ਨਾਲ ਲੈ ਕੇ ਜਾਇਆ ਕਰਨ ਚਾਹੇ ਕੁਛ ਵੀ ਪੜਿਆ ਕਰਨ ਚਾਹੇ ਮਿੰਟੂ ਬਰਾੜ ਭਾਜੀ ਦੇ ਲੇਖ ਪੜ ਲਿਆ ਕਰਨ ਤੇ ਜ਼ਰੂਰ ਤੇ ਮਤਲਬ ਇਹ ਉੱਚ ਵਿਦਿਆ ਆ ਅਸਲ ਦੇ ਵਿਚ ਹਾਇਰ ਐਜੂਕੇਸ਼ਨ ਇਹਨੂੰ ਹੀ ਕਹਿੰਦੇ ਆ ਵੀ ਜਦੋਂ ਬੰਦੇ ਦੀ ਸੋਚ ਉੱਚੀ ਹੋ ਜਾਵੇ ਬਹੁਤ ਤਾਂ ਫੇਰ ਉੱਥੇ ਜਾ ਕੇ ਪੜ੍ਹੇ ਤਾਂ ਉਹਨੂੰ ਹਾਇਰ ਐਜੂਕੇਸ਼ਨ ਕਹਿੰਦੇ ਆ। ਵੈਸੇ ਮੇਰੇ ਦਿਮਾਗ ਚ ਗੱਲ ਆਈ ਸੀਗੀ ਵੀ ਬਹੁਤ ਗੋਰੇ ਪੜ੍ਹਦੇ ਆ, ਕਿਤਾਬਾਂ ਲੈ ਕੇ ਜਾਂਦੇ ਆ। ਮੈਂ ਆਲਾ ਦੁਆਲਾ ਦੇਖਿਆ ਕਿਉਂਕਿ ਜਹਾਜ਼ ਇੰਡੀਅਨ ਆਉਂਦਾ ਸੀ, ਕਿਸੇ ਦੀ ਬੱਤੀ ਨਾ ਜਗਦੀ, ਸਿਰਫ ਮੇਰੀ ਜਗਦੀ ਸੀ। ਪਰ ਜਦ ਤੁਸੀਂ ਕਿਤੇ ਉਹਦੀ ਬੱਤੀ ਜਗਾਉਂਦੇ ਹੁੰਦੇ ਰੀਡਿੰਗ ਲਾਈਟ,
ਅੱਛਾ ਜੀ,
ਹਾਂ ਉਹ ਅੰਦਰ ਵਾਲੀ ਬੱਤੀ ਨੀ, ਉਹ ਰੀਡਿੰਗ ਲਾਈਟ ਅੰਦਰ ਵਾਲੀਆਂ ਤਾਂ ਸਾਰਿਆਂ ਦੀਆਂ ਜਗਦੀਆਂ ਸੀ।
ਜਿੰਨੇ ਵੀ ਸਾਡੇ ਨਾਲ ਬੰਦੇ ਬੈਠੇ ਹੋਣੇ ਉਹਨਾਂ ਦੇ ਨਾਲ ਫੇਰ ਕੋਈ ਡੇਢ ਸਾਲ ਦਾ ਨਿਆਣਾ ਨੀ ਹੋਣਾ।
ਅੱਛਾ ਅੱਛਾ, ਹਾਂ ਨਹੀਂ ਨਹੀਂ ਸੀਗੇ ਉਹ, ਨਹੀਂ ਉਹ ਜਿਹੜੇ ਬੱਤੀਆਂ ਜਿਹਨਾਂ ਦੇ ਅੰਦਰ ਜਗਦੀਆਂ ਸੀਗੀਆਂ, ਉਹ ਤਾਂ ਜਹਾਜ਼ ਚ ਉਤਰੇ, ਉਹਨਾਂ ਦੇ ਮੂੰਹਾਂ ਚ ਜਿਹੜੀ ਸਮੈਲ ਆਉਂਦੀ ਸੀ ਉੱਤੇ ਪਤਾ ਲੱਗਦਾ ਸੀਗਾ ਬੱਤੀ ਜਗਦੀ ਇਹਨਾਂ ਦੀ ਹੁਣ ਵੀ।
ਠੀਕ ਹੈ, ਤੇ ਖਾਸ ਤੌਰ ਤੇ ਜਦੋਂ ਨਿਆਣੇ ਨਾਲ ਹੁੰਦੇ ਆ ਫੇਰ ਬਹੁਤ ਸਫ਼ਰ ਥੋੜਾ ਜਿਹਾ ਮੁਸੀਬਤ ਵਾਲਾ ਬਣ ਜਾਂਦਾ।
ਰੌਲਾ ਪਾਉਂਦੇ ਸੀਗੇ ਮਤਲਬ ਕਾਫੀ, ਜਿੱਦਾਂ ਪੰਜਾਬੀ ਦੋ ਤਿੰਨ ਪਰਿਵਾਰ ਸੀਗੇ ਤਾਂ ਨਿਆਣੇ ਰੋਂਦੇ ਸੀਗੇ, ਪਰ ਅਸੀਂ ਤਾਂ ਕੋਈ ਮਾਇੰਡ ਨੀ ਕਰਦੇ ਕਿਉਂਕਿ ਅਸੀਂ ਤਾਂ ਚਲੋ ਆਪ ਵੀ ਪਰਿਵਾਰਾਂ ਵਾਲੇ ਹੀ ਆ, ਪਤਾ ਹੀ ਆ ਇਹ ਨੈਚੁਰਲ ਹੀ ਆ ਹਨਾ। ਤੇ ਨਾਲੇ ਬੰਦਾ ਫੇਰ ਯੂਜ ਟੂ ਹੋ ਜਾਂਦਾ, ਇੰਡੀਆ ਤਾਂ ਇੰਨਾ ਕਰੋਲਾ ਤਾਂ ਉਹਦੀ ਨਾਲ ਦੀ ਗੱਡੀ ਪਾ ਜਾਂਦੀ ਆ, ਟੀ 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 ਪੋ ਪੋ ਪਾ ਕਰਕੇ।
ਬਿਲਕੁਲ ਜੀ, ਮੈਸੇਜ ਵੀ ਕਾਫੀ ਜਮਾ ਹੋ ਗਿਆ।
ਹਾਂਜੀ ਹਾਂਜੀ, ਤੁਸੀਂ ਕਰੋ
ਜੀ, ਬਿਲਕੁਲ
ਮੈਂ ਚਾਹ ਦਾ ਕੱਪ ਪੀ ਲਵਾਂ ਜਦ ਤੱਕ ਤੁਸੀਂ ਪ੍ਰੋਗਰਾਮ ਨੂੰ ਜਾਰੀ ਰੱਖੋ।
ਚਲੋ ਠੀਕ ਹੈ ਜੀ, ਬਹੁਤ ਬਹੁਤ
ਸਾਡਾ। ਹਾਂਜੀ ਦਲਜੀਤ ਸਿੰਘ ਜੀ, ਤਾਂ ਆਪਾਂ ਹੁਣ ਸੁਨੇਹੇ ਲੈ ਰਹੀ, ਸੁਨੇਹੇ ਬਹੁਤ ਇਕੱਠੇ ਹੋ ਗਏ ਤੇ ਮੈਂ ਨਾਲੇ ਤਾਂ ਆਪਣੇ ਵੀਰਾਂ ਤੋਂ ਮਾਫ਼ੀ ਮੰਗ ਲੈਂਦਾ ਕਿਉਂਕਿ ਮੇਰੇ ਸਾਹ ਨਾਸ ਕਰਦੇ ਹੋਣਗੇ ਕਿ ਭਾਜੀ ਦੇ ਹੁੰਦੇ ਹੁੰਦੇ ਮੈਸੇਜ ਪੜ੍ਹੇ ਜਾਣ। ਤਾਂ ਸਾਡੇ ਨਾਲ ਆਪਣੇ ਜੁੜੇ ਆ ਸੁਖਵਿੰਦਰ ਸੋਹਨ ਜੀ ਸਿਡਨੀ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਸਵਾਗਤ ਕਰਦੇ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ, ਧੰਨਵਾਦ ਵੀ ਕਰਦੇ ਹਾਂ ਕਿ ਸੁਨੇਹਾ ਭੇਜਣ ਦੇ ਲਈ। ਤਾਂ ਅੱਗੇ ਸਾਡੇ ਨਾਲ ਜੁੜੇ ਨੇ ਸੈਮ ਵਿਰਕ ਮੈਲਬਨ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਸਤਿ ਸ੍ਰੀ ਅਕਾਲ ਸੈਮ ਵਿਰਕ ਜੀ। ਤੇ ਪੁੱਛ ਰਹੇ ਦਲਜੀਤ ਭਾਈ ਕਿ ਕਹਿੰਦੇ ਤੁਹਾਡਾ ਪਿੰਡ ਕਿਹੜਾ ਹੈ? ਕਹਿੰਦੇ ਮੇਰਾ ਪਿੰਡ ਬਿਰਕ ਨੇੜੇ ਫਗਵਾੜਾ।
ਬਸ ਜੀ, ਬਿਰਕਾਂ ਜਾ ਕੇ ਆਏ ਆ, ਸਾਡੀ ਰਿਸ਼ਤੇਦਾਰੀ ਆ ਪਰਸੋਂ, ਸਾਡੇ ਤੋਂ ਕੋਈ 7-8 ਕਿਲੋਮੀਟਰ ਹੋਣਾ ਆ, ਦਸਾਂਝਾਂ ਦੇ ਨਾਲ ਸਾਡਾ ਪਿੰਡ ਹੈਗਾ ਚੱਕ ਦੇਸਰਾਜ। ਤੇ ਬਹੁਤ ਖੁਸ਼ੀ ਹੋਈ ਤੁਸੀਂ ਬਿਰਕਾਂ ਤੋਂ ਹੋ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
ਜਦੋਂ ਇਸੇ ਮਾਧਿਅਮ ਨਾਲ ਤੁਹਾਨੂੰ ਆਪਣੇ ਇਲਾਕੇ ਦਾ ਬੰਦਾ ਮਿਲ ਪਿਆ, ਤੇ ਮੈਂ ਦੁਬਾਰਾ ਬੋਲ ਦਿੰਦਾ ਕਿ ਚੱਕ ਦੇਸਰਾਜ ਪਿੰਡ ਹੈ ਜੀ ਇਹਨਾਂ ਦਾ, ਦਲਜੀਤ ਸਿੰਘ ਜੀ ਦਾ। ਤੇ ਤੁਸੀਂ ਅੱਗੇ ਵੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜੱਸੀ ਗਰੇਵਾਲ ਬ੍ਰਿਸਬੇਨ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਦਲਜੀਤ ਸਿੰਘ ਤੁਹਾਨੂੰ ਤੇ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਤੇ ਕਹਿੰਦੇ ਬਹੁਤ ਟਾਈਮ ਬਾਅਦ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਿਆ, ਬਹੁਤ ਚੰਗਾ ਲੱਗ ਰਿਹਾ ਆ, ਤੇ ਧੰਨਵਾਦ ਵੀਰ ਜੀ, ਤੇ ਤੁਹਾਡੇ ਕਰਕੇ ਹੀ ਪ੍ਰੋਗਰਾਮ ਆ ਤੇ ਤੁਹਾਡੇ ਲਈ ਕੀਤਾ ਜਾਂਦਾ, ਤੇ ਚੜ੍ਹਦੀ ਕਲਾ ਚ ਰਹੋ, ਧੰਨਵਾਦ। ਤੇ ਕੁਝ ਲਾਈਨਾਂ ਇਹਨੀ ਸ਼ੇਅਰ ਕੀਤੀਆਂ ਸਾਡੇ ਨਾਲ, ਮੈਂ ਸਾਂਝੀਆਂ ਕਰਦਾ ਆਪਣੇ ਵੀਰਾਂ ਨਾਲ। ਕਹਿੰਦੇ ਕੁਝ ਗੱਲਾਂ ਤੇ ਪੜਦਾ ਸ਼ੋਭਦਾ, ਕੁਝ ਕਰੀਆਂ ਹੀ ਚੰਗੀਆਂ, ਕਈ ਕਿੱਸਿਆਂ ਤੇ ਹਲੂਣ ਕੇ, ਕਈ ਕਿੱਸਿਆਂ ਨੇ ਹਲੂਣ ਕੇ ਰੱਖਤਾ, ਕਈ ਹਲਕੋ ਪਾਰ ਨਾ ਲੰਘੀਆਂ, ਥੋੜੀਆਂ ਬਹੁਤੀਆਂ ਨੇੜੇ ਸੱਚ ਦੇ, ਬਾਕੀ ਇਸ਼ਤਿਹਾਰਕਾਰਾਂ ਨੇ ਰੰਗੀਆਂ, ਗਰੇਵਾਲਾ ਜਦੋਂ ਪੜਦਾ ਹੋਵੇ ਸੱਚ ਤੇ, ਕੀ ਕਰਨੀਆਂ ਫਿਰ ਅੱਖਾਂ ਨੰਗੀਆਂ।
ਬਹੁਤ ਵਧੀਆ ਜੀ, ਪਹਿਲਾਂ ਵੀ ਕਵਿਤਾ ਭੇਜਦੇ ਹੁੰਦੇ ਆ ਜੱਸੀ ਗਰੇਵਾਲ ਹੁਣੀ, ਬਹੁਤ ਵਧੀਆ ਲਿਖਦੇ ਹੁੰਦੇ ਆ। ਜਿੱਦਾਂ ਤੁਸੀਂ ਵੀ ਦੋ ਵਾਰੀ ਨਾਲ ਲਿਆ, ਤੇ ਮੈਨੂੰ ਯਾਦ ਆ ਗਈ ਅਲੀ ਸ਼ੇਰ ਦੇ ਨਾਲ ਗੱਲ ਚੱਲਦੀ ਸੀ। ਅਲੀ ਸ਼ੇਰ ਵੈਸੇ ਤਾਂ ਮਨਮੀਤ ਸ਼ਰਮਾ ਸੀ, ਤੇ ਮਨਮੀਤ ਸ਼ਰਮਾ ਮੈਨੂੰ ਕਹਿੰਦਾ ਕਿ ਮੈਂ ਯਾਰ ਸ਼ਰਮਾ ਨੀ ਆਪਣੇ ਨਾਮ ਦੇ ਨਾਲ ਲਾਉਣਾ, ਵੀ ਆਪਾਂ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਤੇ ਆਪਾਂ ਆਪਣੇ ਪਿੰਡਾਂ ਦੇ ਨਾਮ ਲਾਉਣੇ ਆ, ਤੇ ਮੈਂ ਕਹਿੰਦਾ ਵੀ ਆਪਣਾ ਨਾਂ ਰੱਖ ਲੈਣਾ ਆ ਅਲੀ ਸ਼ੇਰ, ਮਨਮੀਤ ਅਲੀ ਸ਼ੇਰ, ਹਨਾ ਇਹ ਵਧੀਆ ਨਾਂ ਹੈਗਾ। ਮੈਨੂੰ ਕਹਿੰਦੇ ਵੀ ਤੂੰ ਵੀ ਆਪਣੇ ਪਿੰਡ ਦਾ ਨਾਂ ਪਿੱਛੇ ਲਾ ਆਪਣੇ ਨਾਂ ਦੇ ਨਾਲ, ਤੇ ਮੈਂ ਕਿਹਾ ਅਲੀ ਸ਼ੇਰ ਯਾਰ ਮੈਂ ਨੀ ਲਾਉਣਾ। ਉਹ ਮੇਰੇ ਨਾਲ ਗੁੱਸੇ ਹੋਈ ਜਾਵੇ, ਨਹੀਂ ਨਹੀਂ ਤੂੰ ਲਾ ਲਾ। ਮੈਂ ਕਿਹਾ ਯਾਰ ਤੇਰਾ ਪਿੰਡ ਹੈਗਾ ਬਹੁਤ ਸੋਹਣਾ ਅਲੀ ਸ਼ੇਰ, ਹਨਾ ਜੱਜਦਾ ਵੀ ਆ। ਹੁਣ ਮੈਂ ਕਿਹਾ ਵੀ ਤੁਸੀਂ ਆਪ ਦੇਖੋ ਮੇਰੇ ਪਿੰਡ ਦਾ ਨਾਂ ਹੈਗਾ ਚੱਕ ਦੇਸਰਾਜ, ਕਿੱਦਾਂ ਲਿਖਾ ਵੀ ਦਲਜੀਤ ਸਿੰਘ ਚੱਕ ਦੇਸਰਾਜ, ਥੋੜਾ ਜਿਹਾ ਗੱਲ ਜੀ ਨੀ ਬਣੀ। ਇਸ ਕਰਕੇ ਮੈਂ ਕਿਹਾ ਤੁਸੀਂ ਬਹੁਤ ਵਧੀਆ ਆ, ਜਿੱਦਾਂ ਤੁਹਾਨੂੰ ਮੈਂ ਹੱਸਦਾ ਹੁੰਦਾ ਵੀ ਸਾਡੇ ਪਿੰਡ ਦਾ ਬਹੁਤ ਪਿਆਰਾ ਨਾਂ, ਮੇਰੇ ਪਿੰਡ ਦਾ ਬਹੁਤ ਪਿਆਰਾ ਨਾਂ, ਇੱਦਾਂ ਦੀ ਗੱਲ ਨੀ ਹੈਗੀ, ਮੈਂ ਬਹੁਤ ਲਾਈਕ ਕਰਦਾ ਇਸ ਪਿੰਡ ਨੂੰ। ਪਰ ਜਿਹੜੇ ਪਹਿਲੀ ਵਾਰ ਜਾਂ ਦੂਜੀ ਵਾਰ ਏਦਾਂ ਸੁਣਦੇ ਆ ਉਹਨੂੰ ਉਸ ਤਰ੍ਹਾਂ ਲੱਗਦਾ ਅਟਮਤਾ ਜਿਹਾ, ਤੇ ਵੀ ਕਿੱਦਾਂ ਦਾ ਪਿੰਡ ਦਾ ਨਾਂ ਹੈਗਾ। ਪਰ ਮੈਨੂੰ ਬਹੁਤ ਪਿਆਰ ਆ ਆਪਣੇ ਪਿੰਡ ਦੇ ਇਸ ਨਾਮ ਦੇ ਨਾਲ, ਕਿਉਂਕਿ ਸ਼ੁਰੂ ਤੋਂ ਜਵਾਬ ਜੁੜ ਜਾਂਦੇ ਹਨਾ ਆਪਣੇ ਪਿੰਡ ਦੇ ਨਾਮ ਦੇ ਨਾਲ ਵੀ।
ਆਪਣੇ ਸਰਕਲ ਚ ਮਿਲਣਾ ਤੇ ਓਹਨੇ ਬਾਅਦ ਚ ਪੁੱਛਣਾ ਕਿ ਮੁੰਡਾ ਮੁਸਲਮਾਨਾਂ ਦਾ ਕਿਸੇ ਨੂੰ ਪਤਾ ਨੀ ਸੀਗਾ ਕਿ ਉਹ ਸ਼ਰਮਾ ਆ ਤਾਂ ਕਿਉਂਕਿ ਬਹੁਤ ਘੱਟ ਲਾਸਟ ਡੇ ਵੀ ਆਪਾਂ ਨੂੰ ਇਸੇ ਗੱਲ ਦਾ ਭੁਲੇਖਾ ਰਿਹਾ ਹੈ ਨਾ ਨਾਮ ਦਾ ਕਿ ਸ਼ਰਮਾ ਮਾਇੰਡ ਚ ਨੀ ਆਇਆ ਤਾਂ ਕਿੰਨੀਆਂ ਗੱਜਾਤਾਂ ਚਲੋ ਰਹਿੰਦੀਆਂ ਜੁੜੀਆਂ ਤੇ ਚਲੋ ਅਗਲੇ ਸੁਨੇਹੇ ਵੱਲ ਚੱਲਦੇ ਆ ਦਲਜੀਤ ਜੀ ਤੇ ਰਮਨਜੀਤ ਸਿੰਘ ਜੰਡੋਰੀਆ ਜੀ ਜੁੜੇ ਆਪਣੇ ਨਾਲ ਤੇ ਸਵਾਗਤ ਕਰਦੇ ਆ ਜੰਡੋਰੀਆ ਸਾਹਿਬ ਨਾਲ ਤੇ ਮਿਲਟਰੀ ਮੈਨ ਸਾਡੇ ਕੈਨਬਰਾ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਭ ਨੂੰ ਤੇ ਸਤਿ ਸ੍ਰੀ ਅਕਾਲ ਵੀਰ ਜੀ ਤੇ ਕਹਿੰਦੇ ਲੱਗਦਾ ਹਰਮਨ ਰੇਡੀਓ ਇਜ਼ ਕਵਰਿੰਗ ਆਲ ਐਕਸਕਲੂਸਿਵ ਐਂਡ ਲੇਟੈਸਟ ਰਿਪੋਰਟਸ ਆਫ ਇਲੈਕਸ਼ਨ ਸਟੈਟਸ ਵਾਈ ਦਲਜੀਤ ਸਿੰਘ ਇਜ਼ ਇਨ ਇੰਡੀਆ ਹਾਂਜੀ ਵੀਰ ਜੀ ਪਹਿਲੇ ਅਸੀਂ ਜ਼ਿਕਰ ਕਰ ਦਿੱਤਾ ਇਲੈਕਸ਼ਨ ਵਿਆਹ ਤੇ ਸਾਰੇ ਤਰ੍ਹਾਂ ਦੇ ਅਸੀਂ ਕਵਰ ਕਰਦੇ ਹਾਂ ਹੁਣ ਵੀ ਕਿਹੋ ਜਿਹਾ ਮਾਹੌਲ ਆ ਕਿਉਂਕਿ ਹਰ ਖਬਰ ਸਾਨੂੰ ਅਖਬਾਰਾਂ ਦੇ ਮਾਧਿਅਮ ਨਾਲ ਮਿਲਦੀ ਆ ਤੇ ਅਸੀਂ ਕਟਾਕਸ਼ ਵੀ ਕਰਦੇ ਹਾਂ ਜਾਂ ਵਿਰੋਧ ਜਾਂ ਪੱਖ ਵੀ ਲੈਂਦੇ ਹੁੰਦੇ ਆ ਸੋ ਚਲੋ ਸਵੱਪ ਬਣਿਆ ਇਹਨਾਂ ਦਾ ਇੰਡੀਆ ਜਾਣ ਦਾ ਤੇ ਉੱਤੋਂ ਸਵੱਪ ਸੀ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਤੇ ਹੁਣ ਦੇਖਦੇ ਹਾਂ ਕੀ ਮਾਹੌਲ ਆ ਤੇ ਉੱਥੋਂ ਸਾਰੀਆਂ ਖਬਰ ਸਾਰ ਆਪ ਨਿੱਜੀ ਤਜਰਬੇ ਸਾਂਝੇ ਕਰਨਗੇ ਸਾਡੇ ਨਾਲ ਤੇ ਕਹਿੰਦੇ ਅੰਗਰੇਜ਼ੀ ਜਾਂ ਥੋੜਾ ਜਿਹਾ ਕੀਤਾ ਮੇਰਾ ਅੰਗਰੇਜ਼ੀ ਹੱਥ ਤੰਗ ਆ ਕਹਿੰਦੇ ਪੋਲੀਟੀਸ਼ੀਅਨ ਨੀਡਸ ਦ ਅਬਿਲਿਟੀ ਟੂ ਫੋਰਟੈਲ ਵਟ ਇਜ਼ ਗੋਇੰਗ ਟੂ ਹੈਪਨ ਟੁਮਾਰੋ ਨੈਕਸਟ ਵੀਕ ਨੈਕਸਟ ਮੰਥ ਐਂਡ ਨੈਕਸਟ ਈਅਰ ਐਂਡ ਟੂ ਹੈਵ ਦ ਅਬਿਲਿਟੀ ਆਫਟਰਵਰਡਸ ਟੂ ਐਕਸਪਲੇਨ ਵਾਈ ਇਟ ਡਿਡਨਟ ਹੈਪਨ ਸੁਰਜੀਤ ਬਿੰਦ ਰੱਖਿਆ ਕਹਿੰਦੇ ਫਿਰ ਇੱਕ ਗੀਤ ਦੀ ਵੀ ਫਰਮਾਇਸ਼ ਕੀਤੀ ਆ ਤੇ ਸੁਰਜੀਤ ਬਿੰਦ ਰੱਖਿਆ ਜੀ ਦੀ ਆਵਾਜ਼ ਦੇ ਵਿੱਚ ਤੇ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਚੱਲਦੇ ਹੀ ਸਾਂਝਾ ਕਰ ਦਿੱਤਾ ਜਾਵੇਗਾ ਤੇ ਉਸ ਤੋਂ ਅੱਗੇ ਸਾਡੇ ਨਾਲ ਜੁੜੇ ਆ ਜੀ ਹਰਦੀਪ ਸਿੰਘ ਸੰਧੂ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਅਮਨਦੀਪ ਭਾਜੀ ਨੂੰ ਅਮਨਦੀਪ ਭਾਜੀ ਦਾ ਜੀ ਹੁਣ ਚਾਹ ਛੱਕ ਰਹੇ ਆ ਤੇ ਤੁਹਾਡੇ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਜੀ ਦਲਜੀਤ ਸਿੰਘ ਜੀ ਤੁਹਾਨੂੰ ਮੈਸ਼ ਕੀਤੀ ਹੈ ਕਹਿੰਦੇ ਜੀ ਜੋ ਹਾਲਾਤ ਆ ਪੰਜਾਬ ਦੇ ਇਲੈਕਸ਼ਨ ਦੇ ਦੌਰਾਨ ਚੱਲ ਰਹੇ ਤੇ ਉਹ ਜ਼ਰੂਰ ਸਾਂਝੇ ਕਰਿਓ ਸਾਡੇ ਨਾਲ ਤੇ ਹਾਂਜੀ ਹਰਦੀਪ ਸਿੰਘ ਜੀ ਸੰਧੂ ਸਾਹਿਬ ਤੇ ਇਹਨੇ ਪਹਿਲਾਂ ਵੀ ਕੀਤੇ ਆ ਤੇ ਹੁਣ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਾਂ ਹੁਣ ਜਿਹੜਾ ਬਾਕੀ ਰਹਿੰਦਾ ਸਮਾਂ ਹੁਣ ਉਹੀ ਤਜਰਬਾ ਸਾਂਝਾ ਕੀਤਾ ਜਾਊਗਾ ਮੈਂ ਤਾਂ ਅੱਗੇ ਅਮਨਦੀਪ ਭਾਜੀ ਨੂੰ ਹੱਸ ਰਿਹਾ ਸੀ ਮੈਂ ਕਿਹਾ ਵੀ ਤੁਸੀਂ ਚੱਲੇ ਵਧੀਆ ਗੱਲ ਹੈ ਕਿ ਤੁਸੀਂ ਗੱਲਾਂ ਰੀਚਾਰਜ ਕਰਾ ਆਉਂਗੇ ਇੰਡੀਆ ਤੋਂ ਤੇ ਸਾਰਾ ਸਾਲ ਉਹੀ ਚੱਲਣੀ ਆ
ਬਿਲਕੁਲ
ਹਾਂਜੀ ਤਾਂ ਦਲਜੀਤ ਸਿੰਘ ਜੀ ਦੇ ਅੱਗੇ ਸਾਡੇ ਨਾਲ ਜੁੜੇ ਆ ਜੀ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਤੇ ਆਪਣੇ ਪਰਮ ਮਿੱਤਰ ਵੀ ਆ ਤੇ ਰਿਪੋਰਟਰ ਵੀ ਆ ਬ੍ਰਿਸਬੇਨ ਤੋਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿੱਧੂ ਸਾਹਿਬ ਨੂੰ ਤੁਹਾਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਤੇ ਇਹਨਾਂ ਦਾ ਵੀ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਆਸ ਕਰਦੇ ਹਾਂ ਕਿ ਇਹਨਾਂ ਦਾ ਵੀ ਦਿਨ ਬਹੁਤ ਵਧੀਆ ਚੱਲ ਰਿਹਾ ਹੋਵੇਗਾ ਤੇ ਕੰਮ ਤੇ ਆਨੰਦ ਮਾਣ ਰਹੇ ਹੋਣਗੇ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਦੁਆਰਾ ਉਹਨਾਂ ਦਾ ਫੇਰ ਆਇਆ ਤੇ ਵੈਲਕਮ ਕਰ ਰਹੇ ਅਮਨਦੀਪ ਸਿੰਘ ਜੀ ਦਾ ਤੇ ਇਹਨਾਂ ਦਾ ਜੀ ਵੈਲਕਮ ਉਹਨਾਂ ਦਾ ਤੱਕਪੜ ਦਾ ਕਰ ਦਿੱਤਾ ਜਾਵੇਗਾ ਜੀ ਬਿਲਕੁਲ ਆਹ ਚੀਜ਼ ਮੇਰੇ ਆਈ ਸੀ ਦਿਮਾਗ ਚ ਕਹਿਣ ਤੋਂ ਬਾਅਦ ਤੇ ਚੋਣ ਜਾਬਤਾ ਜਦੋਂ ਤਾਂ ਲਾਗੂ ਹੋਇਆ ਹਥਿਆਰ ਤਾਂ ਜਮ੍ਹਾਂ ਹੋ ਗਿਆ ਬੈਨੀਫਿਟ ਹੋਇਆ ਨਾ ਦਲਜੀਤ ਸਿੰਘ ਨੂੰ ਨਹੀਂ ਤਾਂ ਅਸੀਂ ਦੇਖਣਾ ਸੀਗਾ ਕਿ ਆਹ ਚਲਾਉਣ ਦਿੰਦੇ ਆ ਕਿ ਨਹੀਂ ਤੇ ਵੈਸੇ ਭਾਈ ਤੁਹਾਨੂੰ ਆਹ ਚੀਜ਼ ਦਾ ਲਾਹਾ ਹੋ ਗਿਆ ਤੁਹਾਨੂੰ
ਇਸ ਗੱਲ ਦਾ ਤੁਸੀਂ ਸਾਡੇ ਵੀ ਦੇਖੋ ਸਾਡੇ ਬੰਦੇ ਇਦਾਂ ਦੇ ਹੈ ਨੀ ਨਾ ਤਾਂ ਸਾਡੇ ਜਿੱਦਾਂ ਤੁਸੀਂ ਕਹਿ ਲੋ ਵੀ ਕੋਈ ਇਦਾਂ ਦਾ ਰਿਸ਼ਤੇਦਾਰ ਵੀ ਸਾਡਾ ਹੈ ਨੀ ਹਨਾ ਵੀ ਜਿਹੜਾ ਇਦਾਂ ਦਾ ਕੰਮ ਸਾਰੇ ਬੰਦੇ ਕੋਈ ਬੇਕਾਰ ਬੰਦਾ ਨੀ ਹੈਗਾ ਘਰ ਦੇ ਵਿੱਚ ਵਿਹਲਾ ਹੈ ਨੀ ਗਾ ਚਾਹੇ ਇੱਧਰ ਵੀ ਹੈਗੇ ਆ ਉਹ ਆਪਣਾ ਕੰਮ ਕਰ ਰਹੇ ਆ ਸਾਰੇ ਇਦਾਂ ਦੇ ਕੰਮ ਕਰਦੇ ਹੁੰਦੇ ਜਿਹੜੇ ਜਿਹਨਾਂ ਕੋਲ ਪੈਸਾ ਖੁੱਲਾ ਹੁੰਦਾ ਇੱਦਾਂ ਦੀ ਸਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਬੰਦਾ ਵੀ ਹੈ ਨੀ ਜਿਹਦੇ ਕੋਲ ਬਹੁਤ ਅਵਾ ਕੋਲ ਪੈਸਾ ਆ ਜਾਂ ਜਿਹੜਾ ਦਿਖਾਵਾ ਕਰਦੇ ਆ ਦੂਜੀ ਗੱਲ ਹੈ ਵੀ ਜਿੰਨੇ ਵੀ ਸਾਡੇ ਰਿਸ਼ਤੇਦਾਰੀ ਦੇ ਵਿੱਚ ਵੀ ਬੱਚੇ ਹੈਗੇ ਆ ਜਾਂ ਸਾਡੇ ਘਰ ਦੇ ਵਿੱਚ ਵੀ ਹੈਗੇ ਉਹ ਕਾਫੀ ਪੜ੍ਹਨ ਨੂੰ ਵੱਲ ਨੂੰ ਹੀ ਆ ਸ਼ੁਰੂ ਤੋਂ ਜਾਣੀ ਜਿੱਦਾਂ ਕਿਤਾਬੀ ਕੀੜੇ ਨੀ ਹੁੰਦੇ ਹੁਣ ਵੀ ਮੈਂ ਦੇਖਦਾ ਹੁੰਦਾ ਆਪਣੇ ਭਤੀਜੇ ਭਤੀਜੀਆਂ ਨੂੰ ਕਿ ਉਹਨਾਂ ਦਾ ਪੜ੍ਹਨ ਵੱਲ ਜ਼ਿਆਦਾ ਰੁਝਾਨ ਹੁੰਦਾ ਤੇ ਇਸ ਕਰਕੇ ਜਦੋਂ ਇੱਦਾਂ ਦਾ ਮਾਹੌਲ ਪਰਿਵਾਰ ਦੇ ਵਿੱਚੋਂ ਮਿਲਦਾ ਹੋਵੇ ਗੁਰਸੇਵ ਸਿੰਘ ਜੀ ਮੈਨੂੰ ਨੀ ਲੱਗਦਾ ਵੀ ਉੱਥੇ ਹਥਿਆਰਾਂ ਦੀ ਕੋਈ ਗੁੰਜਾਇਸ਼ ਰਹਿ ਜਾਂਦੀ ਆ ਹਨਾ ਤੇ ਅੱਜ ਤੱਕ ਮੈਂ ਕਦੀ ਦੇਖਿਆ ਹੀ ਨੀ ਕਿਸੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਵੀ ਜਾਂ ਕਿੱਦਾਂ ਜਾਂ ਤੁਸੀਂ ਵੀ ਦੇਖਿਆ ਹੋਵੇਗਾ ਵੀ ਮੈਨੂੰ ਲੱਗਦਾ ਵੀ ਇਹ ਜਿਹੜਾ ਰੁਝਾਨ ਹੈ ਜ਼ਿਆਦਾਤਰ ਮਾਝੇ ਤੇ ਮਾਲਵੇ ਦੇ ਵਿੱਚ ਦੁਆਬੇ ਜਿੰਨਾ ਰੁਝਾਨ ਤੁਸੀਂ ਵੀ ਇੱਥੋਂ ਗਏ ਹੋਏ ਆ ਮੈਨੂੰ ਨੀ ਲੱਗਦਾ ਵੀ ਉੱਥੇ ਪਾਇਆ ਜਾਂਦਾ ਦੁਆਬੇ ਦੇ ਵਿੱਚ ਇੰਨਾ ਹਥਿਆਰਾਂ ਦਾ
ਜੀ ਬਿਲਕੁਲ ਉਹਦੇ ਮੁਕਾਬਲੇ ਬਹੁਤ ਘੱਟ ਆ ਪਰ ਅੱਜ ਦੀ ਤਰੀਕ ਚ ਮੈਨੂੰ ਲੱਗਦਾ ਤੁਹਾਨੂੰ ਚਲੋ ਹੁਣ ਘੁੰਮ ਫਿਰ ਕੇ ਲੱਗ ਜਾਣਾ ਪਤਾ ਮਾਹੌਲ ਮੈਂ ਕਹਿੰਦਾ ਪੰਜਾਬ ਦਾ ਇੱਕੋ ਜਿਹਾ ਹੀ ਹੋਇਆ ਪਿਆ ਸਾਰੇ ਪਾਸੇ। ਵੈਸੇ ਵੀ ਵਧੀਆ ਗੱਲ ਹੈ ਦਲਜੀਤ ਸਿੰਘ ਜਿੱਦਾਂ ਤੁਸੀਂ ਦੱਸਿਆ ਕਿ ਭਤੀਜੇ ਭਾਣਜੇ ਪੜ੍ਹਾਈ ਦੇ ਵਿੱਚ ਲੱਗੇ ਹੋਏ ਆ, ਇਹਨਾਂ ਨੂੰ ਹੋਰ ਪਾਸੇ ਨੂੰ ਉਤਸ਼ਾਹਿਤ ਕਰਨਾ ਵੀ ਨਹੀਂ ਚਾਹੀਦਾ, ਇਹਨਾਂ ਨੂੰ ਪੜ੍ਹਾਈ 'ਚ ਲੱਗੇ ਰਹਿਣ ਤੋਂ, ਜਿਹੜਾ ਸ਼ਰੀਫ ਆ ਉਹਨੂੰ ਸ਼ਰੀਫ ਏ ਰਹਿਣ ਤੋਂ, ਕਿਉਂਕਿ ਮੇਰੇ ਨਾਲ ਪਰਸਨਲੀ ਤੁਹਾਡਾ ਤਾਂ ਐਕਸਪੀਰੀਅੰਸ ਜਿੰਨਾ ਚਿਰ ਮੈਂ ਪੰਜਾਬ 'ਚ ਰਿਹਾ ਜਾਂ ਹੋਰਾਂ ਨੂੰ ਵੀ ਦੇਖਿਆ, ਅਤੇ ਆਹੀ ਹੁੰਦਾ ਕਿ ਸਾਰਿਆਂ ਨੇ ਕਹਿਣਾ ਕਿ ਤੁਹਾਨੂੰ ਵੀ ਤੁਸੀਂ ਤਾਂ ਜੋ ਮਰਜ਼ੀ ਕਰ ਦਿਉ, ਅਤੇ ਤੁਹਾਡੀ ਫੈਮਿਲੀ ਬੈਕਗਰਾਊਂਡ ਇੱਕ ਪੁੱਛ ਦਿੰਦੇ ਆ, ਜਿੱਦਾਂ ਹੁਣ ਤੁਸੀਂ ਆਏ ਆ ਇੱਕ ਆਸਟ੍ਰੇਲੀਆ ਤੋਂ, ਦੇਖਣਾ ਤੇਰਾ ਚਾਚਾ ਜਾਂ ਤੇਰਾ ਮਾਮਾ ਆਸਟ੍ਰੇਲੀਆ ਦਾ, ਤੁਹਾਨੂੰ ਕਾਹਦੀ ਪਰਵਾਹ ਆ, ਤੁਸੀਂ ਗੋਲੀ ਨਿਗਾ ਦੋ ਕਿਸੇ ਤੋਂ। ਆਮ ਬੋਲ ਨੇ ਜਿਹੜੇ ਅਸੀਂ ਵੀ ਕਿਸੇ ਨੂੰ ਬੋਲ ਦਿੰਦੇ ਹਾਂ ਪੰਪ ਦੇਣ ਦੇ ਮਾਰੇ, ਜਾਂ ਸਾਨੂੰ ਸੁਣਨ ਨੂੰ ਮਿਲਦੇ ਜਦੋਂ ਬਚਪਨ ਚ ਹੁੰਦੇ ਆ, ਠੀਕ ਹੈ ਜੀ, ਉਹ ਫਿਰ ਮਰ ਕੇ ਸਫ਼ਰ ਉਹਨੂੰ ਆਪ ਕਰਨਾ ਪੈਂਦਾ। ਹੁਣ ਮੇਰੇ ਵਰਗਾ ਚਾਪਰ ਕੇ ਕਿ ਜੀ ਮੇਰੇ ਨਾਨਕੇ ਤਕੜੇ, ਮੇਰੇ ਦਾਰਕੇ ਤਕੜੇ ਆ, ਕਿਸੇ ਨੂੰ ਮਾਰ ਦਈਏ ਤੇ ਜਿਹੜਾ 7 ਸਾਲ ਜਾਂ ਉਹਨੀ ਤਾਂ ਆਪਣਾ ਬੱਚਾ ਗਵਾ ਲੈਣਾ, ਤੇ ਆਪ ਜਿਹੜੇ 7 ਸਾਲ ਜਾਂ 10 ਸਾਲ ਕੈਦ ਚ ਕੱਟਣੇ ਜਾਂ ਪਰਿਵਾਰ ਨੇ ਸਫ਼ਰ ਕਰਨਾ, ਉਹ ਆਪ ਹੀ ਸਫ਼ਰ ਕਰਨਾ ਪੈਂਦਾ। ਸੋ ਨਾ ਤਾਂ ਕਿਸੇ ਨੂੰ ਪੰਪ ਦੋ, ਤੇ ਜਿਹੜਾ ਦੇ ਰਿਹਾ ਉਹਨੂੰ ਤਾੜਨਾ ਵੀ ਮੈਂ ਕਹਿੰਦਾ ਪੰਜਾਬ ਚ ਰਹਿੰਦੇ ਹੋਏ ਕਰ ਦਿਓ ਕਿ ਆਹ ਕੁਛ ਨਹੀਂ ਕਰਨਾ ਕਿਸੇ ਬੱਚੇ ਦੇ ਨਾਲ, ਜਿਹੜਾ ਸ਼ਰੀਫ ਉਹਨੂੰ ਸ਼ਰੀਫ ਰਹਿਣ ਤੋਂ ਪੜ੍ਹਾਈ ਚ ਲੱਗਾ ਲੱਗਾ ਰਹਿਣ ਦੋ ਉਹਨੂੰ, ਸਮਝ ਕੇ ਵਧੀਆ ਐਜੂਕੇਸ਼ਨ ਜਾਂ ਗੇਮਸ ਵੱਲ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ। ਤੇ ਅੱਗੇ ਅਸੀਂ ਸੁਨੇਹਾ ਲੈਂਦੇ ਹਾਂ ਜੀ ਆਪਣੇ ਨਾਲ ਦੁਬਾਰਾ ਤੋਂ ਸੰਜੇ ਜੀ ਜੁੜੇ ਆ, ਤੇ ਮੈਨੂੰ ਲੱਗਦਾ ਜੀ ਨੇ ਹਿੰਦੀ ਦਾ ਟੈਸਟ ਲੈ ਲੈਣਾ ਮੇਰਾ, ਤਾਂ ਧੰਨਵਾਦ ਕਰ ਰਿਹਾ ਜੀ। ਬਿਲਕੁਲ ਪਹਿਲਾ ਸੁਨੇਹਾ ਜਿਹੜਾ ਭੇਜਿਆ ਸੀ ਇਹਨੀ ਕਾਲ ਨਿਰੰਜਨ, ਤੇ ਉਹ ਸਾਂਝਾ ਕੀਤਾ ਸੀ, ਤੇ ਮੈਂ ਮਾਫ਼ੀ ਮੰਗਦਾ ਕਿ ਆਹ ਹੁਣ ਸੰਸਕ੍ਰਿਤ ਤੁਸੀਂ ਲਿਆਂਦੀ ਹਿੰਦੀ ਤੋਂ ਬਾਅਦ, ਆਹ ਤਾਂ ਮੈਨੂੰ ਜਮਾ ਹੀ ਨਹੀਂ ਨਾ ਆਉਂਦੀ, ਤਾਂ ਅਗਲੇ ਪ੍ਰੋਗਰਾਮ ਜ਼ਰੂਰ ਕੋਸ਼ਿਸ਼ ਕਰ ਲੂੰਗਾ ਮੈਂ ਹੱਥ ਜੋੜ ਜੋੜ ਕਿਸੇ ਪਾਸੇ ਮਿਹਨਤ ਤਾੜਲਾ ਕਰਕੇ ਪੜ੍ਹੀ ਤਾਂ ਸੀ ਮੈਂ
2 ਸਾਲ ਹੁੰਦਾ। ਜਿੱਦਾਂ ਗੁਰਸੇਵ ਸਿੰਘ ਜੀ ਕਹਿੰਦੇ ਵੀ ਜਿਹੜੀ ਸੰਸਕ੍ਰਿਤ ਹੈ, ਜਿੱਦਾਂ ਆਪਾਂ ਵੇਦ ਉਚਾਰਨ ਆਪਣਾ ਮੰਤਰ ਉਚਾਰਨ ਵੀ ਹੁੰਦਾ, ਥੋੜੀ ਜਿਹਾ ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੈਂ ਧਰਮ ਸ਼ਾਸਤਰ ਦਾ ਵਿਦਿਆਰਥੀ ਰਿਹਾ, ਤੇ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਮੰਤਰ ਆ ਉਹਦੀ ਜਿਹੜਾ ਸ਼ੁੱਧੀਕਰਨ ਉਚਾਰਨ ਸ਼ੁੱਧੀਕਰਨ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ ਸਾਡਾ ਜਿਹੜਾ ਉਚਾਰਨ ਆ। ਇਹਦੇ ਨਾਲ ਸੌਖਾ ਇਹੀ ਤਰੀਕਾ ਹੈਗਾ ਕਿ ਸੰਜੇ ਸਿੰਘ ਜੀ ਆਪ ਸਾਡੇ ਪ੍ਰੋਗਰਾਮ ਦੇ ਵਿੱਚ ਲਾਈਵ ਜੁੜ ਜਾ ਕਰਨ, ਕਿਉਂਕਿ ਅਸੀਂ ਲਾਈਵ ਕਾਲਸ ਵੀ ਲਈ ਦੀਆਂ, ਤੇ ਉਹਦੇ ਵਿੱਚ ਆਪ ਆ ਕੇ, ਕਿਉਂਕਿ ਉਚਾਰਨ ਸਹੀ ਹੋਣਾ ਜ਼ਰੂਰੀ ਆ ਕਿਸੇ ਵੀ ਕੋਈ ਵੀ ਸ਼ਬਦਾਵਲੀ ਹੈਗੀ ਕਿਸੇ ਵੀ ਭਾਸ਼ਾ ਦੀ, ਹਨਾ, ਤੇ ਉਹਦੇ ਨਾਲ ਮੀਨਿੰਗ ਦੇ ਵਿੱਚ ਫਰਕ ਨਾ ਪਵੇ, ਕਿਉਂਕਿ ਕਈ ਵਾਰੀ ਉਚਾਰਨ ਕਰਦੇ ਸਮੇਂ ਕੁਛ ਏਦਾਂ ਦੀ ਅਸ਼ੁੱਧੀ ਜਿਹਨੂੰ ਆਪਾਂ ਕਹਿ ਦਿੰਦੇ ਉਹ ਹੋ ਜਾਂਦੀ ਹੁੰਦੀ ਆ, ਤੇ ਖੈਰ
ਨਾਲ ਦੀ ਨਾਲ ਉਹ ਸ਼ਬਦ ਦਾ ਅਰਥ ਬਦਲ ਜਾਂਦਾ ਨਾ। ਹਾਂਜੀ
ਜੀ, ਤੇ ਮੈਂ ਦੱਸਦਾ ਵੀ ਨਾਲ ਨਾਲ ਆਪਾਂ ਥੋੜੀ ਜਿਹੀਆਂ ਖਬਰਾਂ ਵੀ ਸਾਂਝੀਆਂ ਕਰਦੇ ਰਹੀਏ। ਸਲਮਾਨ ਖਾਨ ਬਲੀ ਪਰੀ ਹੋ ਗਿਆ, ਕਿਉਂਕਿ ਆਪਾਂ ਅਸਲੇ ਦੀ ਗੱਲ ਕਰਦੇ ਸੀ, ਅਸਲੇ ਐਕਟ ਦੇ ਉੱਤੇ ਇੱਕ ਵਾਰੀ ਹੈਰਨ ਦਾ ਜਿਹੜਾ ਸ਼ਿਕਾਰ ਉਹਨੇ ਕੀਤਾ ਸੀਗਾ ਕਾਫੀ ਕਾਲੇ ਹੈਰਨ ਨੂੰ, ਕਿਉਂਕਿ ਕਾਲਾ ਹੈਰਨ ਬੜਾ ਰੇਅਰ ਹੈਗਾ ਪੰਜਾਬ ਆਪਣੇ ਇੰਡੀਆ ਦੇ ਵਿੱਚ, ਤੇ ਇਹਦੇ ਉੱਤੇ ਜਿਹੜੀ ਇਸੇ ਕਰਕੇ ਰੋਕ ਲਾਈ ਹੋਈ ਹੈ ਕਿ ਇਹਨੂੰ ਤੁਸੀਂ ਮਾਰ ਨਹੀਂ ਸਕਦੇ, ਪਰ 1998 ਦੇ ਵਿੱਚ ਇਹ ਮਾਮਲਾ ਦਰਜ ਹੋਇਆ, ਮਾਮਲਾ ਯਾਨੀ 1998 ਦੇ ਵਿੱਚ ਇਹਦੇ ਵਿੱਚ ਕਾਲੇ ਹਿਰਨ ਨੂੰ ਮਾਰਨ ਦਾ ਦੋਸ਼ ਹੈਗਾ ਆ, ਤੇ ਮਾਮਲਾ ਜਿਹੜਾ 1999 ਦੇ ਵਿੱਚ ਦਰਜ ਹੋਇਆ ਸੀ, ਤੇ ਇਹ ਫਿਲਮ ਉਦੋਂ ਚੱਲਦੀ ਸੀ ਹਮ ਸਾਥ ਸਾਥ ਹੈ ਰਾਜਸਥਾਨ ਦੇ ਵਿੱਚ ਜੀ, ਤੇ ਉੱਥੇ ਸ਼ੂਟਿੰਗ ਚੱਲਦੀ ਸੀ, ਤੇ ਉੱਥੇ ਇਹਨਾਂ ਨੇ ਉੱਥੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ, ਤੇ ਬਹੁਤ ਵਿਰੋਧ ਵੀ ਉਸ ਵੇਲੇ ਹੋਇਆ ਸੀਗਾ। ਇਹ 1 ਅਕਤੂਬਰ 1998 ਦੀ ਰਾਤ ਸੀਗੀ ਜਿਸ ਵੇਲੇ ਇਹਨਾਂ ਨੇ ਇਹ ਸ਼ਿਕਾਰ ਜਿਹੜਾ ਕੀਤਾ, ਤੇ ਪਰ ਕੱਲ ਜਿਹੜਾ ਪਹਿਲਾਂ ਹੇਠਲੀ ਅਦਾਲਤ ਨੇ ਇਹਨਾਂ ਨੂੰ 5 ਸਾਲ ਦੀ ਸਜ਼ਾ ਵੀ ਸੁਣਾਈ ਸੀ, ਪਰ ਹੁਣ ਜਿਹੜਾ ਆ ਕੱਲ ਜਿਹੜਾ ਇਹਦਾ ਜ਼ਿਕਰ ਹੋਇਆ ਇਹਦੀ ਜਿਹੜੀ ਅਦਾਲਤ ਦੇ ਵਿੱਚ ਸੁਣਵਾਈ ਤੋਂ ਬਾਅਦ ਕੱਲ ਫੈਸਲਾ ਆਇਆ, ਉਹਦੇ ਵਿੱਚ ਸਬੂਤਾਂ ਦੀ ਘਾਟ ਦੇ ਵਿੱਚ ਉਹਨੂੰ ਜਿਹੜਾ ਬਰੀ ਜਿਹੜਾ ਕਰ ਦਿੱਤਾ ਗਿਆ, ਕਿਹਾ ਗਿਆ ਕਿ ਤੁਹਾਡਾ ਜਿਹੜਾ ਤੁਸੀਂ ਬਰੀ ਹੋ, ਤੁਸੀਂ ਇਸ ਮਾਮਲੇ ਦੇ ਵਿੱਚ ਅਪਰਾਧੀ ਨਹੀਂ ਹੋ। ਤੇ ਖਾਸ ਤੌਰ ਤੇ ਮੈਂ ਉਹ ਅਜੀਤ ਅਖਬਾਰ ਦੇ ਵਿੱਚ ਇਹ ਇੱਕ ਕਾਰਟੂਨ ਛਪਿਆ ਹੋਇਆ, ਜਿਹੜਾ ਕਾਰਟੂਨ ਸ਼ਿਆਮ ਜਗੋਤਾ ਉਹਨਾਂ ਨੇ ਬਣਾਇਆ ਹੋਇਆ ਆ, ਉਹਦੇ ਵਿੱਚ 2 ਹਿਰਨ ਜਿਹੜੇ ਆਪਸ ਵਿੱਚ ਗੱਲਾਂ ਕਰ ਰਹੇ ਆ, ਕਾਲੇ ਹਿਰਨ ਇੱਕ ਜਾਣੀ ਇਸ ਮਾਮਲੇ ਨਾਲ ਸੰਬੰਧਿਤ ਇਹ ਕਾਰਟੂਨ ਹੈਗਾ, ਤੇ ਉਹਦੇ ਵਿੱਚ ਇੱਕ ਹਿਰਨ ਦੂਜੇ ਹਿਰਨ ਨੂੰ ਕਹਿ ਰਿਹਾ ਕਿਹੜੀ ਬੰਦੂਕ ਅਤੇ ਕਿਹੜੀ ਗੋਲੀ, ਮੈਨੂੰ ਤਾਂ ਲੱਗਦਾ ਹੈ ਉਸਨੇ ਆਤਮ ਹੱਤਿਆ ਹੀ ਕੀਤੀ ਹੋਵੇਗੀ। ਇਹ ਕਾਰਟੂਨ ਜਿਹੜਾ ਬਹੁਤ ਕੁਛ ਕਹਿ ਦਿੰਦਾ ਵੀ ਜਦੋਂ ਸਾਰੇ ਬਰੀ ਹੋ ਗਏ ਤਾਂ ਉਹ ਕਾਲਾ ਹਿਰਨ ਸ਼ਾਇਦ ਆਤਮ ਹੱਤਿਆ ਕਰ ਗਿਆ, ਕਿਸੇ ਨੇ ਮਾਰਿਆ ਨੀ। ਬੜੀ ਇਹ ਵੀ ਇੱਕ ਕੁਐਸਚਨ ਮਾਰਕ ਬਣਦਾ ਨਿਆਂਪਾਲਿਕਾ ਦੇ ਉੱਤੇ ਕਿ ਤੇ ਕੱਲ ਸਮਰਥਕ ਵੀ ਇੰਨੇ ਧੱਕੇ ਮੁੱਕੀ ਉੱਥੇ ਕੀਤੀ ਉਹਨਾਂ ਨੇ, ਤੇ ਪੁਲਿਸ ਨੂੰ ਡੰਡੇ ਦਾ ਪ੍ਰਯੋਗ ਵੀ ਕਰਨਾ ਪਿਆ। ਤੁਸੀਂ ਦੇਖੋ ਕਿ ਇਹੋ ਜਿਹਾ ਬੰਦੇ ਨੂੰ ਅਸੀਂ ਕਿੰਨੀ ਸ਼ਹਿ ਦੇ ਦਿੰਦੇ ਆ, ਜਿਹੜਾ ਕਿ ਮੈਨੂੰ ਲੱਗਦਾ ਗੁਰਸੇਵ ਸਿੰਘ ਜੀ ਮੈਨੂੰ ਨੀ ਲੱਗਦਾ ਵੀ ਕੋਈ ਇੱਕ ਫਿਲਮ ਵੀ ਇਹਦੀ ਹੈਗੀ ਜਿਹ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ।
ਬਿਲਕੁਲ, ਉਹ ਅਸੀਂ ਪਿਛਲੇ ਪ੍ਰੋਗਰਾਮ ਚ ਗੱਲ ਵੀ ਕਰਦੇ ਸੀਗੇ ਇਸ ਮਾਮਲੇ ਬਾਰੇ ਕਿ ਸਾਡੀ ਸਾਰਿਆਂ ਨਾਲ ਵੱਡੀ ਤਰਾਸਦੀ ਤਾਂ ਆ ਕਿ ਜਿਹੜੇ ਫਿਲਮਾਂ ਚ ਕੰਮ ਕਰਨ ਵਾਲੇ ਆ ਇਹਨਾਂ ਨੂੰ ਅਸੀਂ ਹੀਰੋ ਮੰਨ ਲਿਆ, ਅਸੀਂ ਹੀਰੋ ਸ਼ਬਦ ਦੀ ਵਰਤੋਂ ਇਹਨਾਂ ਦੇ ਕਰਦੇ ਹਾਂ। ਗੱਲ ਕੀਤੀ ਹੈ ਕਿ ਅਸੀਂ ਸੰਸਕ੍ਰਿਤ ਨੂੰ ਐਸੇ ਪੜ੍ਹ ਕੇ ਸਾਂਝੀ ਕਰ ਰਹੇ ਕਿ ਅਰਥ ਦਾ ਨਿਰਾਰਥ ਨਾ ਹੋ ਜਾਵੇ, ਕਿ ਕੁਛ ਗਲਤ ਨਾ ਬੋਲਿਆ ਜਾਵੇ, ਉਹਦੇ ਅਰਥ ਜਮਾ ਹੀ ਬਦਲੇ ਜਾਣੇ ਨਾ, ਤੇ ਅਸੀਂ ਹੀਰੋ ਸ਼ਬਦ ਦੀ ਵਾਰਤਾ ਫਿਲਮਾਂ ਚ ਕੰਮ ਕਰਨ ਵਾਲੇ ਕਰਦੇ ਹਾਂ। ਜੇ ਕਿਸੇ ਨੂੰ ਪੁੱਛਿਆ ਜਾਵੇ ਮੇਰੇ ਵਰਗੇ ਨੂੰ ਕਿ ਤੇਰਾ ਫੇਵਰੇਟ ਹੀਰੋ ਕੀ ਆ, ਉਹ ਹੋਣਾ ਤੇ ਚਾਹੀਦਾ ਹਰੀ ਸਿੰਘ ਨਾਲਵਾ ਜਿਹਨੇ ਧੁਰ ਤੱਕ ਜਿੱਤ ਲਿਆ, ਕੁਛ ਸਿੱਖਣ ਨੂੰ ਮਿਲਿਆ, ਆ ਭਗਤ ਪੂਰਨ ਸਿੰਘ ਜੀ ਜਿਹਨੇ ਆਪਣੀ ਜ਼ਿੰਦਗੀ ਲਾ ਦਿੱਤੀ, ਸ਼ਬਦ ਨਾਂ ਤਾਂ ਏਦਾਂ ਦੇ ਆਉਣੇ ਚਾਹੀਦੇ ਆ ਕਿ ਅਸੀਂ ਕਹਿ ਦਿੱਤਾ ਸਨੀ ਦਿਓਲ, ਸਲਮਾਨ ਖਾਨ, ਪਤਾ ਹੈ ਪੁੱਛਣ ਵਾਲਾ ਹੋਵੇ ਕਿ ਆਹ ਕਿਸ ਹਿਸਾਬ ਨਾਲ ਹੀਰੋ ਬਣ ਗਏ, ਹੀਰੋ ਸ਼ਬਦ ਦਾ ਤਾਂ ਮਤਲਬ ਹੀ ਹੋਰ ਚਲ ਗਏ, ਤੇ ਅਸੀਂ ਉਹਨਾਂ ਨੂੰ ਕਿੰਨੀ ਸਪੋਰਟ ਕਰ ਰਹੇ ਹਾਂ। ਤੇ ਤੁਹਾਨੂੰ ਚੇਤਾ ਹੋਵੇ ਪਿੱਛੇ ਜੇ ਇੱਕ ਆਪਣੇ ਇੰਡੀਆ ਦੇ ਵਿੱਚ ਹੋਇਆ ਸੀਗਾ ਜੋ ਜੈਸਿਕਾ ਮਰਡਰ ਕੇਸ ਸੀਗਾ, ਤੇ ਉਹਨੀ ਵੀ ਸੁਰਖੀਆਂ ਬਣੀ ਸੀ, ਨੋ ਵਨ ਕਿਲਡ ਜੈਸਿਕਾ, ਜਦੋਂ ਕਿਸੇ ਨੂੰ ਫੜਿਆ ਹੀ ਨੀ, ਸਾਰੇ ਰਿਹਾ ਕਰਤੇ ਸੀ, ਤੇ ਉਸ ਤੋਂ ਬਾਅਦ ਜਾ ਕੇ ਫਿਰ ਗ੍ਰਿਫਤਾਰੀਆਂ ਹੋਈਆਂ ਸੀ ਤਾਂ ਪੂਰਾ ਜੁਡੀਸ਼ੀਅਲ ਚੱਲਿਆ ਸੀਗਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਮਿਲੀ ਸੀ, ਤੇ ਹੁਣ ਉਹ ਵੀ ਹਿਰਨ ਸੋਚਦਾ ਹੋਏਗਾ ਕਿ ਨਹੀਂ ਮੈਨੂੰ ਸੁਸਾਈਡ ਹੀ ਕੀਤਾ ਆ। ਸਹੀ ਆ, ਕਾਰਟੂਨ ਜੀ ਬਹੁਤ ਵਧੀਆ ਉਹਨੇ ਉਪਰਾਲਾ ਕੀਤਾ ਜੀ।
ਜੀ ਬਿਲਕੁਲ, ਤੇ ਇਸੇ ਮਾਮਲੇ ਦਾ ਆਪਾਂ ਥੋੜੀ ਰਾਜ਼ੀ ਵੀ ਕੱਲ ਵੀ ਜਿੱਦਾਂ ਆਇਆ ਸੀ ਵੀ ਜਿਹੜਾ 9,000 ਕਰੋੜ ਦਾ ਇੱਕ ਘਟਾਲਾ, ਜਿਹਨੂੰ ਆਪਾਂ ਘਟਾਲਾ ਨਹੀਂ ਕਹਿ ਸਕਦੇ ਵੀ ਡਰੱਗ ਦਾ ਮਾਮਲਾ ਸੀਗਾ 9,000 ਕਰੋੜ ਦਾ, ਜਿਹਦੇ ਵਿੱਚ ਭੋਲਾ ਵੀ ਫੜਿਆ ਹੋਇਆ ਆ, ਚੁੰਨੀ ਲਾਲ ਗਾਭਾ ਗ੍ਰਹਿ ਦਾ ਵਪਾਰੀ ਇਹ ਵੀ ਵਿੱਚ ਹੈਗਾ ਸ਼ਮੂਲੀਅਤ, ਅਵਿਨਾਸ਼ ਚੰਦਰ ਹੁਣਾਂ ਨੂੰ ਅਜੇ ਤੱਕ ਈਡੀ ਜਿਹੜਾ ਪੁੱਛ ਗਿੱਛ ਕਰ ਰਿਹਾ, ਪਰ ਹੁਣ ਜਦੋਂ ਸਾਰਾ ਮਾਮਲਾ ਸਾਹਮਣੇ ਆਇਆ ਵੀ ਜਿਹੜਾ 6,000 ਕਰੋੜ ਦਾ ਮਾਮਲਾ ਕਿਹਾ ਜਾ ਰਿਹਾ ਸੀ ਉਹ ਹੁਣ 60 ਕਰੋੜ ਦਾ ਬਣ ਗਿਆ, ਯਾਨੀ 6,000 ਤੋਂ 60 ਕਰੋੜ ਦਾ ਉਹ ਮਾਮਲਾ ਰਹਿ ਗਿਆ, ਤੇ ਉਹਦੇ ਵਿੱਚ ਮਜੀਠੀਆ ਸਾਹਿਬ ਨੂੰ ਨਾ ਹੀ ਹੈ ਨੀ ਗਾ, ਜਿਹਦਾ ਕਿ ਕਾਫੀ ਇੱਥੇ ਜ਼ਿਕਰ ਵੀ ਹੋ ਰਿਹਾ। ਯਾਨੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਨਿਆਂਪਾਲਿਕਾ ਦੇ ਵਿੱਚ ਵੀ ਜਿਹੜਾ ਪਹਿਲਾਂ ਹੀ ਕੁਛ ਏਦਾਂ ਹੇਰ ਫੇਰ ਕਰ ਦਿੱਤਾ ਜਾਂਦਾ ਆ ਕਿ ਕਿਉਂਕਿ ਜੱਜ ਨੇ ਤਾਂ ਫੈਸਲਾ ਜਿਹੜਾ ਸਬੂਤਾਂ ਤੇ ਦੇਣਾ, ਪਰ ਉਹ ਸਬੂਤਾਂ ਦੇ ਨਾਲ ਇੰਨੀ ਜ਼ਿਆਦਾ ਛੇੜਖਾਨੀ ਕੀਤੀ ਜਾਂਦੀ ਆ ਜਾਂ ਗਵਾਹ ਖਰੀਦ ਲਏ ਜਾਂਦੇ ਆ ਕਿ ਜੱਜ ਜਿਹੜਾ ਜਾਣਦਾ ਹੋਇਆ ਵੀ ਕੁਛ ਨੀ ਕਰ ਸਕਦਾ। ਜਿੱਦਾਂ ਕਿ ਇੱਕ LLB ਸ਼ਾਇਦ ਫਿਲਮ ਹੈਗੀ ਆ, ਮੈਨੂੰ ਹੁਣ ਪੂਰਾ ਨਾਮ ਨੀ ਯਾਦ ਉਹਦਾ, ਤੇ ਉਹਦੇ ਵਿੱਚ ਉਹ ਇਹੀ ਦੱਸਿਆ ਗਿਆ, ਉਹ ਜੱਜ ਉਹ ਕਹਿੰਦਾ ਵੀ ਸਾਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਵੀ ਦੋਸ਼ੀ ਕੌਣ ਆ, ਪਰ ਉਹ ਕਹਿੰਦੇ ਵੀ ਅਸੀਂ ਮਜਬੂਰ ਹੁੰਦੇ ਆ ਵੀ ਅਸੀਂ ਸਬੂਤ ਨਾ ਹੋਣ ਕਰਕੇ ਸਾਨੂੰ ਜਿਹੜਾ ਫੈਸਲਾ ਆ ਉਹ ਦੇਣਾ ਪੈਂਦਾ ਆ। ਖੈਰ ਤੇ ਨਾਲ ਦੀ ਨਾਲ ਆਪਾਂ ਦੱਸ ਦਈਏ ਜਿਵੇਂ ਕਿ ਦੱਸਦੇ ਆ ਕਿ ਚੋਣ ਮਾਹੌਲ ਜਿਹੜਾ ਕਾਫੀ ਵੱਧ ਚੁੱਕਾ ਆ, ਤੇ 1941 ਨਾਮਜ਼ਦਗੀਆਂ ਜਿਹੜੀਆਂ ਹੋ ਚੁੱਕੀਆਂ 117 ਸੀਟਾਂ ਦੇ ਉੱਤੇ ਪੰਜਾਬ ਰਾਜ ਦੇ ਵਿੱਚ, ਤੇ ਲੁਧਿਆਣੇ ਸਭ ਤੋਂ ਜ਼ਿਆਦਾ ਨਾਮਜ਼ਦਗੀਆਂ ਹੋਈਆਂ ਆ 222, ਅੰਮ੍ਰਿਤਸਰ ਲੋਕ ਸਭਾ ਲਈ ਕਿਉਂਕਿ ਚੋਣਾਂ ਹੋਣੀਆਂ ਕਿਉਂਕਿ ਉੱਥੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਅਸਤੀਫਾ ਦੇ ਦਿੱਤਾ ਸੀ, ਉੱਥੇ ਵੀ 15 ਨਾਮਜ਼ਦਗੀਆਂ ਹੋ ਗਈਆਂ ਆ। ਇਹਦੂ ਇਲਾਵਾ ਜਿਹੜੇ ਚੇਅਰਮੈਨ ਬਣਾਏ ਸੀ ਅਜੇ 2 ਮਹੀਨੇ ਹੋਏ ਆ ਸ਼ਾਇਦ, ਅਮੀਰ ਚੇਅਰਮੈਨ, ਡੈਪਟੀ ਚੇਅਰਮੈਨ ਤੇ ਗੈਰ ਸਰਕਾਰੀ ਡਾਇਰੈਕਟਰ, ਉਹਨਾਂ ਦੇ ਸਰਕਾਰੀ ਤਾਕਤਾਂ ਦੇ ਉੱਤੇ ਕਮਿਸ਼ਨਰ ਜਿਹੜੇ ਚੋਣ ਅਧਿਕਾਰੀ BK ਸਿੰਘ ਆ ਉਹਨਾਂ ਨੇ ਰੋਕ ਲਾ ਦਿੱਤੀ ਆ, ਤੇ ਵੈਸੇ ਕਿਹਾ ਵੀ ਇਹੀ ਜਾ ਰਿਹਾ ਸੀ ਵੀ ਉਹਨਾਂ ਨੂੰ ਪਾਰਟੀ ਦੇ ਵਿੱਚ ਰੱਖਣ ਲਈ ਚੇਅਰਮੈਨੀਆਂ ਦਿੱਤੀਆਂ ਗਈਆਂ। ਵੈਸੇ ਗੁਰਸੇਵ ਸਿੰਘ ਜੀ 5 ਸਾਲ ਦੇਖੋ ਤੁਸੀਂ, ਕਿਸੇ ਬੰਦੇ ਨੂੰ ਪੁੱਛਿਆ ਨੀ, ਪਿਛਲੇ 2 ਮਹੀਨੇ ਚ ਸਾਨੂੰ ਉਹਨਾਂ ਨੂੰ ਚੇਅਰਮੈਨੀ ਦੇ ਦਿੱਤੀ, ਜਿੱਦਾਂ ਪਰਮਜੀਤ ਸਿੰਘ ਰਾਜਪੁਰ ਇਹਨਾਂ ਦਾ ਤਾਂ ਬਾਹਲਾ ਹੀ ਇਕੱਠਾ ਹੋਇਆ, ਇਹਨਾਂ ਨੂੰ ਤਾਂ ਜੇ ਮੈਨੂੰ ਲੱਗਦਾ ਮਹੀਨਾ ਵੀ ਨਹੀਂ ਹੋਇਆ ਚੇਅਰਮੈਨੀ ਲਈ ਨੂੰ, ਤੇ ਉਹਨਾਂ ਨੇ ਤਾਕਤਾਂ ਜਿਹੜੀਆਂ ਖਤਮ ਕਰ ਦਿੱਤੀਆਂ ਆ, ਤੇ ਕਾਫੀ ਜਿਹੜਾ ਚੋਣ ਮਾਹੌਲ ਇੱਕ ਮਗਿਆ ਹੋਇਆ ਆ, ਤੇ ਚੋਣ ਕਮਿਸ਼ਨ ਜਿਹੜਾ ਜਿੱਦਾਂ ਹਮੇਸ਼ਾ ਵਾਂਗੂ ਬਹੁਤ ਵਧੀਆ ਜਿਹੜਾ ਕੰਮ ਆ ਉਹ ਕਰ ਰਿਹਾ ਆ, ਤੇ ਹੁਣ ਲੱਗਦਾ ਆ ਕਿ ਹੁਣ ਚੋਣ ਕਮਿਸ਼ਨ ਦਾ ਜਿਹੜਾ ਰਾਜ ਆ ਉਹ ਹੈਗਾ। ਤੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਵੀ ਹੁਣ ਤੱਕ 4.3 ਕਰੋੜ ਦੀ ਨਗਦੀ ਫੜ ਹੋ ਚੁੱਕੀ ਆ, 21.5 ਕਿਲੋ ਦੇ ਪੋਸਟ ਡੋਡੇ ਫੜ ਹੋ ਚੁੱਕੇ ਆ, 1191 ਲੀਟਰ ਨਜਾਇਜ਼ ਸ਼ਰਾਬ ਫੜ ਹੋ ਚੁੱਕੀ ਆ, 1435 ਲੀਟਰ ਸ਼ਰਾਬ ਦੀ ਖੇਪ ਜਿਹੜੀ ਸ਼ਾਮਲ ਹੈਗੀ ਆ ਇਸ ਮਾਮਲੇ ਦੇ ਵਿੱਚ। ਪੁਲਿਸ ਵੱਲੋਂ ਵੀ 410 FIR ਵੀ ਹੁਣ ਤੱਕ ਦਰਜ ਕੀਤੀਆਂ, ਜਿਹਨਾਂ ਨੇ 23.22 ਕਰੋੜ ਦੀ ਪੋਸਟ ਨਜਾਇਜ਼ ਸ਼ਰਾਬ, ਨਸ਼ੀਲੀਆਂ ਦਵਾਈਆਂ ਤੇ ਸੋਨਾ ਆਦਿ ਜਿਹੜਾ ਜ਼ਬਤ ਕੀਤਾ ਆ, ਤੇ ਇਸ ਕਰਕੇ ਫਲਾਇੰਗ ਜਿਹੜੇ ਸਕੁਐਡ ਤੇ ਸਰਵੀਲੈਂਸ ਜਿਹੜੀਆਂ ਟੀਮਾਂ ਹੈਗੀਆਂ ਉਹ ਹੁਣ ਤੱਕ 23.58 ਕਰੋੜ ਦੀਆਂ ਬਰਾਮਦੀਆਂ ਜਿਹੜੀਆਂ ਕਰ ਚੁੱਕੀ ਆ, ਇਸ ਕਰਕੇ ਉਹਨਾਂ ਦਾ ਜਿਹੜਾ ਕਾਫੀ ਕੰਮ ਜਿਹੜਾ ਆ ਮੰਗਿਆ ਹੋਇਆ ਆ, ਤੇ ਗੱਡੀਆਂ ਦੇ ਵਿੱਚ ਚੈਕਿੰਗ ਵਗੈਰਾ ਇਹ ਵੀ ਕਾਫੀ ਜਿਹੜੀ ਆ ਚੁੱਕੀ ਆ।
ਬਹੁਤ ਵਧੀਆ, ਵੈਸੇ ਜੇ ਸਾਨੂੰ ਹੁਣ ਉਹੀ ਸਿਸਟਮ ਆ ਸਾਡਾ, ਉਹੀ ਪ੍ਰਸ਼ਾਸਨ ਆ ਜਿਹੜਾ ਪਿਛਲੇ 4 ਸਾਲਾਂ ਤੋਂ ਸ਼ੱਕ ਦੇ ਦਾਇਰੇ ਚ ਸੀਗਾ ਜਿਹੜਾ ਹੁਣ ਕੰਮ ਕਰ ਰਹੇ ਕੁਛ ਦਿਨਾਂ ਚ, ਐ ਨੀ ਪੋਸੀਬਲ ਕਿ ਹੁਣ ਚੋਣ ਜਾਬਤਾ ਲਟਕਾ ਰਹਿਣ ਦਈਏ ਜੀ, 5 ਸਾਲ ਸਾਡਾ ਪੰਜਾਬ ਦਾ ਮਾਹੌਲ ਤਾਂ ਵਧੀਆ ਬਣ ਜਾਏਗਾ, ਸ਼ਾਇਦ ਆਦਤ ਵੀ ਆਪਾਂ ਨੂੰ ਪੈ ਜਾਏਗੀ।
ਜੀ ਬਿਲਕੁਲ, ਤੁਹਾਨੂੰ ਸਕੂਟਰ ਵਾਲੀਆਂ ਗੱਡੀਆਂ ਜਿਹੜੀਆਂ ਆ ਉਹ ਨੀ ਮਿਲਦੀਆਂ, ਤੇ ਕਿਤੇ ਵੀ ਆਵਾਜ਼ ਨੀ ਵਾਧੂ ਮਿਲਦੀ, ਕਿਤੇ ਵੀ ਆਵਾਗਣ ਪੁਲਿਸ ਨੀ ਘੁੰਮਦੀ ਮਿਲਦੀ, ਅੱਗੇ ਤਾਂ ਜੈਪਸੀਆਂ ਮੂਹਰੇ ਲੈ ਕੇ ਪਾਇਲਟ ਜੈਪਸੀਆਂ ਘੁੰਮਦੇ ਹੁੰਦੇ, ਏਦਾਂ ਦਾ ਕੋਈ ਮਾਹੌਲ ਨੀ ਹੁੰਦਾ। ਤੇ ਸਭ ਤੋਂ ਵੱਡੀ ਗੱਲ ਗੁਰਸੇਵ ਸਿੰਘ ਜੀ ਇਹ ਮੈਂ ਤੁਹਾਨੂੰ ਦੱਸਦਾ ਕਿ ਅੱਗੇ ਹੁੰਦਾ ਸੀ ਕਿ ਆਪਾਂ ਕੋਈ ਵਿਆਹ ਸ਼ਾਦੀ ਰੱਖਦੇ ਹੁੰਦੇ ਸੀ ਤੇ ਆਪਾਂ ਲੀਡਰਾਂ ਨੂੰ ਕਹੀਦਾ ਸੀ ਵੀ ਤੁਸੀਂ ਜਰੂਰ ਆਓ ਜੀ ਸਾਡੇ ਘਰ, ਅਸੀਂ ਕਾਰ ਲੈ ਕੇ ਜਾਂਦੇ ਸੀ ਤੇ ਉਹ ਆਉਂਦੇ ਸੀ ਨਹੀਂ ਆਉਂਦੇ ਸੀ ਉਹ ਡਿਪੈਂਡ ਕਰਦਾ ਸੀਗਾ ਹਨਾ, ਆਪਾਂ ਟਾਈਮ ਨੀ ਜੀ ਲੱਗਾ ਆਪਣੇ ਕਿਸੇ ਹੋਰ ਬੰਦੇ ਨੂੰ ਭੇਜ ਦਿੰਦੇ ਹੁੰਦੇ, ਪੀਏ ਨੂੰ ਭੇਜ ਦਿੰਦੇ, ਇੱਦਾਂ ਹੁੰਦੇ ਸੀ। ਪਰ ਮੈਂ ਹੈਰਾਨ ਆ ਕਿ ਸਾਡੇ ਇੱਥੇ ਵਿਆਹ ਦੇ ਲਈ ਹੁਣ ਤੱਕ 3 ਜਿਹੜੇ ਉਮੀਦਵਾਰ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਯਾਰ ਜਰੂਰ ਸਾਨੂੰ ਸੱਦੋ, ਤੇ ਹੁਣ ਮੈਨੂੰ ਲੱਗਦਾ ਵੀ ਲੋਕੀ ਸੱਦਦੇ ਵੀ ਨੀ ਹੋਣੇ ਕਿਉਂਕਿ ਜਿਹਨੂੰ ਸੱਦਣਗੇ ਉਹਨਾਂ ਦੇ ਠੱਪਾ ਲੱਗ ਜਾਣਾ ਹਨਾ, ਤੇ ਜਿੱਤਣਾ ਨਾ ਜਿੱਤਣਾ ਬਾਅਦ ਵਿੱਚ ਗੱਲ ਹੋਰ ਬਣ ਜਾਂਦੀ ਹੈ। ਯਾਨੀ ਮਾਹੌਲ ਬਿਲਕੁਲ ਉਲਟ ਹੋ ਚੁੱਕਾ, ਜਿੱਦਾਂ ਕਹਿ ਸਕਦੇ ਹਾਂ ਕਿ ਹੁਣ ਲੋਕਾਂ ਦਾ ਰਾਜ ਜਿਹੜਾ ਆ ਉਨਾ ਚਿਰ ਤੱਕ ਚੱਲਣਾ ਜਦੋਂ ਤੱਕ ਵੋਟਾਂ ਨੀ ਹੈਗੀਆਂ, ਜਿਹੜੇ ਗੱਡੀਆਂ ਚੋਂ ਨਹੀਂ ਸੀ ਉੱਤਰਦੇ ਉਹੀ ਜਿਹੜੇ ਲੀਡਰ ਆ ਇੱਥੇ ਗਲੀਆਂ ਦੇ ਵਿੱਚ ਆਰਾਮ ਜਿਹੜੇ ਘੁੰਮਦੇ ਦੇਖੇ ਜਾ ਸਕਦੇ ਆ, ਤੇ ਲੋਕਾਂ ਦੀਆਂ ਮਿਹਨਤਾਂ ਜਿਹੜੀਆਂ ਪੁਰਾਣੇ ਗਿਲੇ ਸ਼ਿਕਵੇ ਜਿਹੜੇ 5 ਸਾਲਾਂ ਤੋਂ ਕੋਈ ਸੁਣਵਾਈ ਨੀ ਹੋਈ ਉਹ ਸਾਰੀਆਂ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਆ ਉਹ ਹੋਣੀਆਂ ਸ਼ੁਰੂ ਹੋ ਗਈਆਂ ਤੇ ਇੱਕ ਆਮ ਬੰਦਾ ਜਿਹੜਾ ਰਾਜਾ ਬਣ ਗਿਆ।
ਤੇ ਤੁਹਾਡੀ ਆ ਗੱਲ ਤੋਂ ਜਿਹੜੀ ਤੁਸੀਂ ਹੁਣ ਗੱਲ ਕਹੀ ਕਿ ਇੱਕ ਆਮ ਬੰਦਾ ਰਾਜਾ ਬਣ ਗਿਆ, ਫਿਰ ਮੈਨੂੰ ਤਾਂ ਐਂ ਲੱਗਦਾ ਕਿ ਵੋਟਾਂ ਪਾ ਕੇ ਗੁਲਾਮ ਹੋਣ ਵਾਲੀ ਗੱਲ ਹੋ ਰਹੀ ਆ, ਰੁਟਾਇਆ ਜਾਣਾ ਚਾਹੀਦਾ। ਜੇਕਰ ਆਮ ਲੋਕਾਂ ਦਾ ਰਾਜ ਵਾ, ਲੋਕਾਂ ਦੀ ਸੁਣਵਾਈ ਹੋ ਰਹੀ ਆ, ਕੰਮ ਹੋ ਰਹੇ ਆ, ਫਿਰ ਤਾਂ ਆਹੀ ਆ ਕਿ ਵੋਟਾਂ ਪਾ ਕੇ ਕੀ ਕੀਤਾ ਕਿ ਗੁਲਾਮੀ ਲਈ। ਆਪਾਂ ਸੁਨੇਹੇ ਵੀ ਲੈਂਦੇ ਚੱਲੀਏ, ਆਪਾਂ ਖ਼ਬਰਾਂ ਵੀ ਸਾਂਝੀਆਂ ਕਰਨੀਆਂ, ਸੁਨੇਹੇ ਵੀ ਬਹੁਤ ਇਕੱਠੇ ਹੋ ਗਏ ਆ। ਤੇ ਸਾਡੇ ਨਾਲ ਧਨੀ ਸਾਹਿਬ ਜੀ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਵੀ ਰੌਣਕਾਂ ਲੱਗੀਆਂ ਹੋਈਆਂ ਪ੍ਰੋਗਰਾਮ ਦੇ ਵਿੱਚ ਵੀ, ਤੇ ਸਿਡਨੀ ਦਾ ਅੱਜ ਮੌਸਮ ਦੱਸ ਰਿਹਾ ਕਿ ਬਹੁਤ ਸੋਹਣਾ ਹੈ, ਤੇ ਬਹੁਤ ਵਧੀਆ ਗੱਲ ਹੈ ਜੀ, ਸਿਡਨੀ ਦਾ ਮੌਸਮ ਵਧੀਆ ਜੀ। ਇੱਥੇ ਵੀ ਹੁਣ ਪੱਤਲਬਾਰੀ ਹੋ ਗਈ ਹੈ, ਤੁਹਾਡਾ ਉਹਨਾਂ ਪਤਾ ਲੱਗ ਗਿਆ ਨਾ ਇੱਕ ਸਾਥੀ ਪੰਜਾਬ ਤੋਂ ਆ, ਤੇ ਰੱਬ ਨੇ ਵੀ ਹੁਣ ਪੱਤਲਬਾਰੀ ਕਰਤੀ ਆ, ਤੇ ਟੈਂਪਰੇਚਰ ਥੋੜਾ ਜਿਹਾ ਕਾਬੂ ਚ ਆਇਆ ਬ੍ਰਿਸਬੇਨ ਦਾ ਵੀ। ਤੇ ਨਾਲ ਉਹ ਸਾਂਝਾ ਕਰ ਰਿਹਾ ਇੱਕ ਵਿਚਾਰ, ਕਹਿੰਦੇ ਕਿਤਨੇ ਅਨਮੋਲ ਹੋਤੇ ਹੈ ਜੀ ਆਪਣੇ ਕੇ ਰਿਸ਼ਤੇ, ਕੋਈ ਯਾਦ ਵੀ ਨਾ ਕਰੇ ਤਵੀ ਤੋਂ ਵੀ ਇੰਤਜ਼ਾਰ ਰਹਿਤਾ ਹੈ। ਸੋ ਕੁਛ ਸਵੇਰੀਆਂ ਨੂੰ ਵੀ ਬਹੁਤ ਵਧੀਆ ਵਿਚਾਰ, ਤੇ ਧੰਨਵਾਦ ਕਰਦੇ ਹਾਂ ਧਨੀ ਸਾਹਿਬ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਰਮਨਜੀਤ ਜੰਡੋਰੀਆ ਨੇ ਦੁਬਾਰਾ ਤੋਂ ਹਾਂਜੀ ਫੜ ਮਾਰਨੀ ਸੁਰਜੀਤ ਪਿੰਦਰਕੀਏ ਜੀ ਦਾ ਗੀਤ ਸੀ, ਤੇ ਬਹੁਤ ਜਲਦੀ ਸਾਂਝਾ ਕਰਦੇ ਹਾਂ ਜੀ, ਤੇ ਕਿਊ ਚ ਲੱਗਾ ਹੋਇਆ ਤੇ ਬਸ ਤੁਹਾਨੂੰ ਪਤਾ ਗੱਲਾਂ ਬਾਤਾਂ ਦੇ ਚੱਲਦੇ ਖਬਰਾਂ ਸਾਂਝੀਆਂ ਕਰਦੇ ਤੇ ਟਾਈਮ ਘੱਟ ਮਿਲਦਾ ਸੌਂਗ ਦੇ ਲਈ। ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਹਨ ਜੀ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ, ਤੇ ਕਹਿ ਰਹੇ ਆ ਕਿ ਕਹਿੰਦੇ ਦਲਜੀਤ ਸਿੰਘ ਜੀ ਚਾਹ ਚੂ ਪੀਓ ਜੀ, ਕਿੱਦਾਂ ਜੀ ਚੂ ਤਾਂ ਰਹਿਣ ਤੋਂ ਚਾਹ ਕਿੱਦਾਂ ਪੀ ਲਈ ਦਲਜੀਤ ਸਿੰਘ ਜੀ ਕਿ ਨਹੀਂ
ਚਾਹ ਚ ਪੀ ਲੋ, ਅਸਲ ਵਿੱਚ ਉਹਨਾਂ ਨੇ ਕਹਿੰਦੇ ਹੋਣੇ ਆਵਾਜ਼ ਚ ਫਰਕ ਪੈ ਗਿਆ ਹਨਾ,
ਸ਼ਾਇਦ ਆਹੀ ਕਰ ਰਹੇ ਕੋਈ ਵੱਡਾ ਤੜਕਾ ਹੈ ਹਜੇ ਪੰਜਾਬ ਦੇ ਵਿੱਚ। ਤੇ ਆਪਾਂ ਗੁਰਿੰਦਰ ਸਿੰਘ ਜੀ ਦਾ ਸੁਨੇਹਾ ਸਾਂਝਾ ਕਰਕੇ ਗੀਤ ਵੀ ਸੁਣਦੇ ਹਾਂ, ਤੇ ਕਹਿੰਦੇ ਵੀ ਕੁਝ ਲਾਈਨਾਂ ਵਧੀਆ ਲੱਗੀਆਂ ਸ਼ੇਅਰ ਕਰ ਰਿਹਾ। ਤੇ ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ ਕਿ ਸਾਰਿਆਂ ਦਾ ਵਧੀਆ ਚੱਲ ਰਿਹਾ ਹੋਵੇਗਾ ਕਿਸੇ ਵਾਸਤੇ। ਤੇ ਉਹਨੇ ਇੱਕ ਪੋਸਟਰ ਸਾਂਝਾ ਕੀਤਾ ਹੈ, ਕਹਿੰਦੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਹਿਲਾ ਦਸਤਾਰ ਮੁਕਾਬਲਾ 26 ਜਨਵਰੀ ਦਿਨ ਵੀਰਵਾਰ ਸਥਾਨ ਗੜ੍ਹਦੀਵਾਲ। ਤੇ ਵੈਸੇ ਬਹੁਤ ਵਧੀਆ ਗੱਲ ਹੈ ਕਿ ਦਸਤਾਰ ਮੁਕਾਬਲੇ ਹੋ ਰਹੇ, ਨਹੀਂ ਤਾਂ ਟੂਰਨਾਮੈਂਟਸ ਦੇ ਹੁੰਦੇ ਪੋਸਟਰ, ਉਹ ਵੀ ਜ਼ਰੂਰੀ ਆ ਆਪਾਂ ਵੇਖਣ, ਪਰ ਜ਼ਿਆਦਾ ਹੀ ਹੋ ਰਹੇ ਟੂਰਨਾਮੈਂਟਸ। ਤੇ ਦਸਤਾਰ ਮੁਕਾਬਲਾ ਹੈ ਜੋ ਕਿ ਮੈਨੂੰ ਲੱਗਦਾ ਕਿ ਥੋੜਾ ਨੌਜਵਾਨੀ ਨੂੰ ਉੱਧਰਲੇ ਪਾਸੇ ਪ੍ਰੇਰਿਤ ਵੀ ਕਰਨਗੇ, ਕਿਉਂਕਿ ਇਨਾਮ ਵੀ ਨਹੀਂ ਸੋਹਣਾ ਰੱਖਿਆ ਹੋਇਆ ਹੈ, ਤੇ 2100 ਰੁਪਈਆ ਪਲੱਸ ਟਰਾਫੀ ਆ, ਦੂਜਾ 1100 ਰੁਪਈਆ, ਤੇ ਬਹੁਤ ਵਧੀਆ ਉਪਰਾਲਾ ਆ ਇਹਨਾਂ ਦਾ ਗੜ੍ਹਦੀਵਾਲ ਵਾਲਿਆਂ ਦਾ। ਤੇ ਜਿਹੜੀਆਂ ਨੀ ਆਪਣੇ ਨਾਲ 17 ਸਾਂਝੀਆਂ ਕੀਤੀਆਂ ਲੈਣਾ, ਤੇ ਉਹ ਮੈਂ ਸਾਂਝੀਆਂ ਕਰਦਾ ਜੀ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ, 5 ਘੁੱਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ, ਮਸਦੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜਮਾਉਣ ਦੀ, ਹੱਸ ਹੱਸ ਮੂਹਰੇ ਛਾਤੀ ਡਾਵੇ ਤੇਰਾ ਖਾਲਸਾ, ਸਾਨੂੰ ਰੋਬ ਰੱਖਣ ਦੀ ਲੋੜ ਨਹੀਂ ਪੈਂਦੀ ਬਾਂਦਰੋ, ਸਾਡੀ ਸਰਦਾਰੀ ਰੋਬ ਨਾਲ ਲੈ ਤੁਰਦੀ ਆ ਜੀ। ਬਹੁਤ ਹੀ ਸੋਹਣੀਆਂ 17 ਨੇ, ਤੇ ਜੇਕਰ ਅਸੀਂ ਖਾਲਸ ਹੋ ਸਕੀਏ, ਬਸ ਸ਼ਰਤ ਆ ਕਿ ਅਸੀਂ ਖਾਲਸ ਹੋਈਏ, ਤਾਂ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦਾ। ਤੇ ਦਲੀਪ ਸਿੰਘ ਜੀ ਇੱਕ ਗੀਤ ਸੁਣਦੇ ਚੱਲੀਏ, ਉਸ ਤੋਂ ਬਾਅਦ ਅਸੀਂ ਕਾਲਸ ਵੀ ਲੈਣੀਆਂ ਪ੍ਰੋਗਰਾਮ ਦੇ ਵਿੱਚ ਜੀ, ਸੁਣਦੇ ਆ ਗੀਤ, ਮਿਲਦੇ ਆ ਇਸ ਗੀਤ ਤੋਂ ਬਾਅਦ।
ਦੋਸਤੋ, ਹਰ ਬੰਦਾ ਆਪਣੀ ਜ਼ਿੰਦਗੀ ਦਾ ਸਫ਼ਰ ਪਿੰਡ ਦੀ ਮਿੱਟੀ ਵਿੱਚ ਖੇਡਦਿਆਂ ਸ਼ੁਰੂ ਕਰਦਾ ਤੇ ਪਿੰਡ ਦੀ ਮਿੱਟੀ 'ਚ ਹੀ ਰਲ ਕੇ ਮੁਕਾ ਦਿੰਦਾ। ਭਾਵੇਂ ਕਿੰਨੀਆਂ ਤਰੱਕੀਆਂ ਕਰ ਲਈਏ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਈਏ, ਪਿੰਡ ਦੀਆਂ ਯਾਦਾਂ ਕਿੱਥੇ ਲੜ ਛੱਡਦੀਆਂ ਨੇ। ਸੋ ਦੋਸਤੋ, ਆਓ ਜੁੜੀਏ ਆਪਣੇ ਆਪਣੇ ਪਿੰਡਾਂ ਨਾਲ।
ਗੱਲ ਜਦੋਂ ਛੇੜ ਲੈਂਦੇ ਹਾਣੀ ਨੇ ਖੂਹਾਂ ਵਾਂਗੂ ਭਰ ਜਾਂਦੇ ਨੈਣਾਂ ਵਿੱਚ ਪਾਣੀ ਨੇ ਪਿੰਡ ਦੀ ਕੋਈ ਗੱਲ ਜਦੋਂ ਪਿੰਡ ਦੀ ਕੋਈ ਗੱਲ ਜਦੋਂ ਨੀਂਦ ਕਿੱਥੋਂ ਦੀ ਹੈ ਪਿੰਡ ਦੀ ਉਹ ਕੱਲੀ ਕੱਲੀ ਯਾਦ ਹੀ ਰਵਾਉਂਦੀ ਹੈ ਘਰੋਂ ਦੂਰ ਆ ਕੇ ਹੁਣ ਮਾਵਾਂ ਯਾਦ ਆਉਂਦੀਆਂ ਚੱਲ ਪੁੱਤ ਗੁਰੂ ਘਰ ਕਹਿ ਕੇ ਜਗਾਉਂਦੀਆਂ ਹੁਣ ਨੀ ਜਗਾਇਆ ਕੰਨੀ ਨੀ ਜਗਾਇਆ ਕੰਨੀ ਪੈਂਦੀ ਗੁਰਬਾਣੀ ਨੇ ਖੂਹਾਂ ਵਾਂਗੂ ਭਰ ਜਾਂਦੇ ਨੈਣਾਂ ਵਿੱਚ ਪਾਣੀ ਨੇ ਪਿੰਡ ਦੀ ਕੋਈ ਗੱਲ ਜਦੋਂ ਪਿੰਡ ਦੀ ਕੋਈ ਗੱਲ ਜਦੋਂ ਪੱਕਦੀ ਹੋਈ ਸ਼ਾਬਿਆਂ ਚੋਂ ਚੱਕ ਚੱਕ ਖਾਂਦੇ ਸੀ ਲੱਸੀਆਂ ਪਿਆਈਆਂ ਸੀ ਜੋ ਲੱਸੀਆਂ ਪਿਆਈਆਂ ਸੀ ਜੋ ਬੇਬੇ ਦੀ ਮਧਾਣੀ ਨੇ ਖੂਹਾਂ ਵਾਂਗੂ ਭਰ ਜਾਂਦੇ ਨੈਣਾਂ ਵਿੱਚ ਪਾਣੀ ਨੇ ਪਿੰਡ ਦੀ ਕੋਈ ਗੱਲ ਜਦੋਂ ਪਿੰਡ ਦੀ ਕੋਈ ਗੱਲ ਜਦੋਂ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਮੇਰੇ ਦਿਲਜੀਤ ਸਿੰਘ ਜੀ ਪੰਜਾਬ ਤੋਂ ਤੇ ਸਾਨੂੰ ਟੈਕਨੀਕਲ ਸਪੋਰਟ ਦੇ ਰਿਹਾ ਸਰਬਜੀਤ ਭਾਜੀ ਪਟਿਆਲੇ ਤੋਂ ਤੋ ਵੱਖੋ ਵੱਖੋ ਥਾਂ ਤੋਂ ਜੁੜੇ ਹੋਏ ਆ ਤੇ ਤੁਹਾਡਾ ਸਵਾਗਤ ਆ ਪ੍ਰੋਗਰਾਮ ਤੇ ਇੱਕ ਵਾਰ ਫਿਰ ਤੋਂ ਤੇ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਆ ਗੁਰਪ੍ਰੀਤ ਸਿੰਘ ਗਿੱਲ ਜੀ ਕੈਨਬਰਾ ਤੋਂ ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਗੁਰਪ੍ਰੀਤ ਵੀਰ ਜੀ
ਹਾਂਜੀ ਭਾਈ ਸਤਿ ਸ੍ਰੀ ਅਕਾਲ ਤੇ ਦਲਜੀਤ ਭਾਜੀ ਨੂੰ ਸਤਿ ਸ੍ਰੀ ਅਕਾਲ
ਭਾਜੀ
ਹਾਂਜੀ ਦਲਜੀਤ ਸਿੰਘ ਜੀ ਕਰੋ ਕੰਟੀਨਿਊ ਤੁਸੀਂ ਕਾਲ ਸੇ ਮਾਹਰ ਆ ਤੁਸੀਂ ਕਰੋ ਗੱਲ ਜਿਹਨੇ ਨਾ ਤੇ ਗਰਾਊਂਡ ਲੈਵਲ ਤੋਂ ਗਰਾਊਂਡ ਲੈਵਲ ਦੀ ਗੱਲ ਹੋਊਗੀ ਜੀ ਪੋਲੀਟਿਕ
ਜੀ ਗੁਰਪ੍ਰੀਤ ਭਾਜੀ ਕੀ ਕਹਿਣਾ ਚਾਹੁੰਦੇ ਆ
ਭਾਜੀ ਕੁਝ ਪੁੱਛੂਗੇ ਫਿਰ ਮੈਂ ਤਾਂ ਕੁਝ ਦੱਸੂਗਾ
ਠੀਕ
ਆ ਚਲੋ ਕੀ ਬਾਤ
ਜਿੱਦਾਂ ਮੈਂ ਹੁਣ ਗੱਲ ਸਾਡਾ ਜਿੱਦਾਂ ਹੁਣ ਪਾਰਟੀ ਵੀ ਹੈਗੀ ਆ ਆਮ ਆਦਮੀ ਪਾਰਟੀ ਤੇ ਮੈਂ ਦੇਖਿਆ ਵੀ ਕਾਫੀ ਪ੍ਰਚਾਰ ਜਿਹੜਾ ਆ ਉਹ ਵੀ ਹੋ ਰਿਹਾ ਆ ਤੇ ਹੁਣ ਸਾਨੂੰ ਕੀ ਲੱਗਦਾ ਆ ਵੀ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆਇਆ ਸੁਖਬੀਰ ਬਾਦਲ ਦਾ ਵੀ ਆਇਆ ਤੇ ਨਾਲ ਦੀ ਨਾਲ ਮੈਂ ਇੱਥੇ ਆ ਕੇ ਵੀ ਦੇਖਿਆ ਥੋੜਾ ਜਿਹਾ ਤੇ ਦੁਆਬੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਆਧਾਰ ਘੱਟ ਲੱਗਦਾ ਸਾਨੂੰ ਕੀ ਲੱਗਦਾ ਵੀ ਪਾਰਟੀ ਪਾਰਟੀ ਲੈਵਲ ਤੇ ਵੀ ਹੈਗੀ ਗੱਲ ਇਹ ਜਾਂ ਐਵੀਂ ਗੱਲਾਂ ਹੀ ਆ
ਦੇਖੋ ਜਿਹੜੇ ਮਾਲਵੇ ਦੇ ਲੋਕ ਹੈ ਨਾ ਉਹ ਉਹਨਾਂ ਦੇ ਜੋਸ਼ ਦੁਆਬੀਆਂ ਨਾਲੋਂ ਜ਼ਿਆਦਾ ਆ ਇਹ
ਆਪਣਾ
ਇਹ ਦੇਖੋ ਮੈਂ ਕਾਫੀ ਚਿਰ ਤੋਂ ਨੋਟਿਸ ਕਰ ਰਿਹਾ ਵੀ ਨਾ ਜਿਹੜੇ ਮਾਲਵੇ ਦੇ ਲੋਕ ਆ ਉਹ ਐਕਸਪੈਰੀਮੈਂਟ ਤੋਂ ਬਗੈਰ ਡਿਸੀਜਨ ਲੈਂਦੇ ਆ ਵੀ ਚਲੋ ਇੱਥੇ ਟਰਸਟ ਕਰਕੇ ਦੇਖਦੇ ਆ ਵੀ ਕੀ ਨਿਕਲਦਾ ਨਾ ਤੇ ਜਦ ਕਿ ਆਪਾਂ ਥੋੜੇ ਕਹਿੰਦੇ ਹੁੰਦੇ ਡਿਪਲੋਮੈਟਿਕ ਜੇ ਬਣ ਕੇ ਵਾਲੀ ਚੀਜ਼ ਬਹੁਤ ਲੈਂਦੇ ਆ ਵੀ ਨਹੀਂ ਯਾਰ ਇੱਦਾਂ ਨੀ ਐ ਹੋ ਸਕਦਾ ਓਦਾਂ ਨੀ ਐ ਹੋ ਸਕਦਾ ਵੀ ਆਪਾਂ ਐਕਸਪੈਰੀਮੈਂਟ ਤੋਂ ਡਰਦੇ ਆ ਇਸ ਕਰਕੇ ਸਾਨੂੰ ਗਰਾਊਂਡ ਲੈਵਲ ਤੇ ਨਹੀਂ ਦੇਖ ਰਿਹਾ ਵੀ ਆਮ ਆਦਮੀ ਪਾਰਟੀ ਨੂੰ ਇੰਨੀ ਸਪੋਰਟ ਹੈ ਪਰ ਜਿੱਥੋਂ ਤੱਕ ਬਾਈ ਮੈਨੂੰ ਪਤਾ ਲੱਗਾ ਵੀ ਬਲਾਚੌਰ ਗੜਸ਼ੰਕਰ ਤੇ ਨਵਾਂਸ਼ਹਿਰ ਇਹ ਸੀਟਾਂ ਆਮ ਆਦਮੀ ਪਾਰਟੀ ਨੂੰ ਜਾ ਰਹੀਆਂ ਤੇ ਬਾਕੀ ਤੇ ਹਜੇ ਕੋਈ ਇੰਨਾ ਸ਼ੋਰ ਨਹੀਂ ਹੈਗਾ ਪਰ ਉਧਰ ਨਕੋਦ ਵੱਲੋਂ ਸ਼ਾਹਕੋਟ ਤੋਂ ਵੀ ਉਹ ਵੀ ਸੀਟਾਂ ਆਮ ਆਦਮੀ ਪਾਰਟੀ ਨੂੰ ਜਾ ਰਹੀਆਂ ਆਪਾਂ ਨੂੰ ਪਤਾ ਵੀ ਦੁਆਬਾ ਕਾਂਗਰਸ ਦਾ ਗੜ ਆ ਕਾਂਗਰਸ ਨੂੰ ਕਾਫੀ ਸੀਟਾਂ ਇੱਥੋਂ ਜਾਂਦੀਆਂ ਨੇ ਤੋ ਕਾਂਗਰਸ ਦੇ ਜੇ ਲੀਡਰ ਆਪਣੀ ਪਾਰਟੀ ਵਿਚ ਆ ਰਹੇ ਨੇ ਮੇਰੇ ਖਿਆਲ ਬਲਾਚੌਰ ਤੋਂ ਵੀ ਲੀਡਰ ਇੱਕ ਆਏ ਨੇ ਕਾਂਗਰਸ ਦੇ ਵਿਚੋਂ ਉਥੋਂ ਵੀ ਜਿਹੜੇ ਆਪਣੇ ਬ੍ਰਿਗੇਡੀਅਰ ਖੜੇ ਹੋਏ ਨੇ ਉਹਨਾਂ ਨੂੰ ਕਾਫੀ ਉਹਨਾਂ ਹੌਸਲਾ ਮਿਲਿਆ ਤੇ ਉਹ ਸੀਟ ਜਾ ਰਹੀ ਆ ਵੀ ਆਮ ਆਦਮੀ ਪਾਰਟੀ ਦੇ ਹੱਕ ਚ ਜਾ ਰਹੀ ਆ। ਤੋ ਮਾਝੇ ਵਿਚ ਇਹ ਗੱਲ ਹੈ ਜੀ, ਮਾਝੇ ਦੇ ਵਿਚ ਉੱਥੇ ਜਥੇਦਾਰ ਜਿਹੜਾ ਸਿਸਟਮ ਬਣਾਇਆ ਹੋਇਆ ਵੀ ਓਪਨਲੀ ਬੋਲਦੇ ਵੀ ਆ ਵੀ ਆਮ ਆਦਮੀ ਪਾਰਟੀ ਅੱਗੇ ਕੇਜਰੀਵਾਲ ਵਧੀਆ ਕੰਮ ਕਰ ਰਿਹਾ ਤੇ ਉਹ ਤੁਹਾਡਾ ਨਾਂ ਜਿਹੜਾ ਅਕਾਲੀਆਂ ਦੀ ਰੈਡ ਕਾਪੀ ਵਿਚ ਚੱਲ ਜਾਂਦਾ ਵੀ ਇਹ ਬੰਦਾ ਆਮ ਆਦਮੀ ਪਾਰਟੀ ਦਾ ਸਪੋਰਟਰ ਆ। ਇਸ ਕਰਕੇ ਮਜਾਇਲ ਥੋੜਾ ਜਿਹਾ ਓਪਨਲੀ ਘੱਟ ਬੋਲ ਰਹੇ ਆ, ਪਰ ਉਹ ਵੀ ਆਸ ਇਹ ਹੈ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਹੀ ਪੈਣਗੀਆਂ ਕਿਉਂਕਿ ਉਧਰ ਚਿੱਟੇ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਤੇ ਉਹ ਫਿਰ ਇਸ ਕਰਕੇ ਗੁੱਸਾ ਉਹ ਕੱਢਣਗੇ ਆਪਣੀ ਵੋਟ ਦੇ ਨਾਲ ਹੀ। ਓਪਨਲੀ ਉਹ ਜੇ ਨਹੀਂ ਹਜੇ ਸਪੋਰਟ ਕਰ ਰਹੇ ਉਹ ਉਹਨਾਂ ਦੀ ਸਿਆਣਪ ਵੀ ਮੈਂ ਕਹਿ ਸਕਦਾ ਕਿਉਂਕਿ ਪਰਚੇ ਬਹੁਤ ਦਰਜ ਕਰਾਉਂਦੇ ਆ ਅਕਾਲੀ ਨਾ ਵੀ ਝੂਠੇ ਪਰਚੇ ਦਰਜ ਕਰਾਉਂਦੇ ਅਗਲੇ ਦੇ ਅਗਲੇ ਨੂੰ ਵੀ ਉਹਦੀ ਜ਼ੁਬਾਨ ਬੰਦ ਕਰਨ ਲਈ ਵੀ ਹੋਰ ਕਿਸੇ ਨਾਲ ਉਹ ਪ੍ਰਚਾਰ ਨਾ ਕਰੇ। ਸੋ ਏਦਾਂ ਦੀ ਗੱਲਾਂ ਪੰਜਾਬ ਦੀ ਸਿਆਸਤ ਵਿੱਚ ਹੋ ਰਹੀਆਂ ਨੇ। ਬੜੀ ਇੱਕ ਸ਼ਰਮਨਾਕ ਗੱਲ ਆ ਵੀ ਤੁਸੀਂ ਓਪਨਲੀ ਬੋਲ ਵੀ ਨੀ ਸਕਦੇ, ਉਸੇ ਵੇਲੇ ਤੁਹਾਡੇ ਤੇ ਪਰਚਾ ਦਰਜ ਹੋ ਜਾਂਦਾ। ਤੇ ਇਸ ਕਰਕੇ ਮਾਲਵੇ ਦੇ ਵਿੱਚ ਰਿਪੋਰਟ ਇਹ ਹੈ ਜੀ ਵੀ ਮਾਲਵੇ ਦੇ ਵਿੱਚ ਘੱਟੋ ਘੱਟ ਗਰਾਊਂਡ ਤੋਂ ਇਹ ਰਿਪੋਰਟ ਆ ਰਹੀ ਵੀ 55 ਤੱਕ ਸੀਟਾਂ ਮਾਲਵੇ ਚੋਂ ਇਕੱਲੀਆਂ ਲੈ ਜੂਗੀ ਆਮ ਆਦਮੀ ਪਾਰਟੀ, ਵੀ ਇੰਨਾ ਉੱਥੇ ਜ਼ਿਆਦਾ ਜ਼ੋਰ ਚੱਲ ਰਿਹਾ ਸੀ
ਜੀ। ਤੇ ਖੈਰ ਗੋਪੀ ਜੀ, ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਲੋਕ ਸਭਾ ਦੀ ਚੋਣ ਵੀ ਆ ਰਹੀ ਆ ਅੰਮ੍ਰਿਤਸਰ ਦੀ, ਤੇ ਉੱਥੇ ਦੇ ਕੀ ਅਸਰ ਹੈਗੇ ਲੋਕ ਸਭਾ ਦੇ?
ਉੱਥੋਂ ਹਜੇ ਕੁਛ ਜ਼ਿਆਦਾ ਹੈ ਨੀਗਾ ਆਮ ਆਦਮੀ ਪਾਰਟੀ ਦਾ। ਤੁਹਾਨੂੰ ਪਤਾ ਪਿਛਲੇ ਵਾਰੀ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਸੀ ਉਹ ਹੁਣ ਕਾਂਗਰਸ ਵਿੱਚ ਚੱਲ ਗਏ ਨੇ, ਤੋ ਆਮ ਆਦਮੀ ਪਾਰਟੀ ਕੋਈ ਸਟਰੋਂਗ ਕੈਂਡੀਡੇਟ ਉੱਥੇ ਹੈ ਨੀਗਾ। ਤੋ ਪਤਾ ਨੀ ਸ਼ਾਇਦ ਉਹ ਅਕਾਲੀ ਦਲ ਉਹ ਸੀਟ ਲੈ ਜਾਵੇ, ਨੋਟ ਹੋਪਫੁਲੀ, ਪਰ ਲੱਗਦਾ ਤਾਂ ਏਦਾਂ ਹੀ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਸਾਰਾ ਜ਼ੋਰ ਵਿਧਾਨ ਸਭਾ ਦੇ ਉੱਤੇ ਲੱਗਾ ਹੋਇਆ ਤੇ ਵਿਧਾਨ ਸਭਾ ਦੇ ਵਿੱਚੋਂ ਬਾਰਡਰ ਏਰੀਆ ਚ ਆਮ ਆਦਮੀ ਪਾਰਟੀ ਵਧੀਆ ਕਰ ਰਹੀ ਆ, ਥੋੜੇ ਜਿਹੜੇ ਸ਼ਹਿਰੀ ਏਰੀਏ ਨੇ ਉਹਦੇ ਵਿੱਚ ਕਾਂਗਰਸ ਵਧੀਆ ਕਰ ਰਹੀ ਆ।
ਪਰ ਗੁਰਪ੍ਰੀਤ ਇਹ ਵੀ ਤਾਂ ਗੱਲ ਸੁਣੀ ਆ ਨਾ ਕਿ ਖਾਸ ਤੌਰ ਤੇ ਅੰਮ੍ਰਿਤਸਰ ਜਿਹੜਾ ਲੋਕ ਸਭਾ ਹਲਕਾ ਹੈਗਾ ਉੱਥੇ ਦੋ ਵੋਟਾਂ ਪੈਣੀਆਂ ਇੱਕੋ ਵਾਰ, ਇੱਕ ਵਿਧਾਨ ਸਭਾ ਦੀ ਤੇ ਇੱਕ ਲੋਕ ਸਭਾ ਦੀ। ਤੁਸੀਂ ਕੀ ਸੋਚਦੇ ਆ ਵੀ ਜੇ ਲੋਕ ਜਿਹੜੇ ਆ ਜਿਦਾਂ ਤੁਸੀਂ ਕਿਹਾ ਵੀ ਅਕਾਲੀ ਦਲ ਜਿੱਤੂਗਾ, ਕੀ ਲੋਕ ਏਦਾਂ ਕਰਨਗੇ ਵੀ ਇੱਕ ਵੋਟ ਝਾੜੂ ਨੂੰ ਪਾਉਣਗੇ ਤੇ ਇੱਕ ਤੱਕੜੀ ਨੂੰ ਪਾਉਣਗੇ? ਕਿਉਂਕਿ ਸੰਭਾਵਨਾ ਇਹੀ ਹੁੰਦੀ ਆ ਵੀ ਦੋਨੋਂ ਜਦੋਂ ਦੋ ਵੋਟਾਂ ਦਾ ਪ੍ਰਯੋਗ ਹੁੰਦਾ ਬੰਦਾ ਇੱਕੇ ਚੋਣ ਨਿਸ਼ਾਨ ਦੀ ਵਰਤੋਂ ਕਰਦਾ ਜ਼ਿਆਦਾਤਰ।
ਜ਼ਰੂਰੀ ਨਹੀਂ ਹੈ, ਐਕਸਪੈਰੀਮੈਂਟ ਪਹਿਲਾਂ ਵੀ ਹੋ ਚੁੱਕੇ ਆ, ਦਿੱਲੀ ਵਿੱਚ ਵੀ ਐਕਸਪੈਰੀਮੈਂਟ ਹੋ ਚੁੱਕੇ ਆ। ਦਿੱਲੀ ਵਿੱਚ ਲੋਕ ਸਭਾ ਦੀਆਂ 370 ਸੀਟਾਂ ਬੀਜੇਪੀ ਕੋਲ ਤੇ ਵਿਧਾਨ ਸਭਾ ਦੀਆਂ 67 ਆਮ ਆਦਮੀ ਪਾਰਟੀ ਕੋਲ।
ਨਹੀਂ ਉਹ ਇਕੱਠੀਆਂ ਨਹੀਂ ਸੀ ਹੋਈਆਂ ਨਾ, ਉਹ ਵੱਖਰੀਆਂ ਵੱਖਰੀਆਂ ਇਕੱਠੀਆਂ ਹੋ ਰਹੀਆਂ।
ਮੈਂ ਉਹ ਗੱਲ ਸਮਝਦਾ ਕਿਉਂਕਿ ਇਹ ਬਾਏ ਇਲੈਕਸ਼ਨ ਆ। ਬਾਏ ਇਲੈਕਸ਼ਨ ਦੇ ਵਿੱਚ ਹੁਣ ਦੇਖੋ ਕਾਂਗਰਸ ਜਿੱਤੀ ਸੀ, ਉੱਥੋਂ ਬੀਜੇਪੀ ਦੂਜੇ ਨੰਬਰ ਦੇ ਸੀ, ਅਕਾਲੀ ਦਲ ਬੀਜੇਪੀ, ਆਮ ਆਦਮੀ ਪਾਰਟੀ ਤੀਜੇ ਜਾਂ ਚੌਥੇ ਨੰਬਰ ਦੇ। ਸੋ ਆਮ ਆਦਮੀ ਪਾਰਟੀ ਦਾ ਉਦੋਂ ਆਧਾਰ ਹੈ ਨੀ ਸੀ ਅੰਮ੍ਰਿਤਸਰ ਦੇ ਵਿੱਚ, ਪਰ ਹੁਣ ਆਸ ਹੈਗੀ ਆ ਵੀ ਜਿਹੜੀ ਵਿਧਾਨ ਸਭਾ ਦੀ ਸੀਟਾਂ ਆ ਆਮ ਆਦਮੀ ਪਾਰਟੀ ਸ਼ਹਿਰੀ, ਕਿਉਂਕਿ ਉਹ ਬਿਜ਼ਨਸ ਮਾਈਂਡਡ ਪੀਪਲ ਨੇ, ਬਿਜ਼ਨਸ ਰਨ ਕਰਦੇ ਨੇ, ਉਹ ਨੋਟਬੰਦੀ ਕਰਕੇ ਕਾਫੀ ਹਰਟ ਹੋਏ ਨੇ। ਤੇ ਕਾਂਗਰਸ ਤੋਂ ਤਾਂ ਉਹਨਾਂ ਨੂੰ ਓਦਾਂ ਹੀ ਆਸ ਨੇ ਕਿ ਵੀ ਕਾਂਗਰਸ ਕੀ ਕਰੂਗੀ ਫਿਊਚਰ ਦੇ ਵਿੱਚ। ਸੋ ਉਹ ਜਿਹੜੀ ਸ਼ਹਿਰੀ ਵੋਟ ਬੀਜੇਪੀ ਨੂੰ ਪੈਂਦੀ ਹੁੰਦੀ ਸੀ ਨਾ, ਉਹ ਆਮ ਆਦਮੀ ਪਾਰਟੀ ਨੂੰ ਪਊਗੀ। ਜੇ ਕਾਂਗਰਸ ਦੀ ਵੋਟ ਕਾਂਗਰਸ ਕੋਲ ਰਹਿ ਗਈ ਤੇ ਉਹਦੇ ਨਾਲ ਵੀ ਆਮ ਆਦਮੀ ਪਾਰਟੀ ਨੂੰ ਕੋਈ ਇੰਨਾ ਫਰਕ ਨਹੀਂ ਪੈਣ ਲੱਗਾ। ਸੋ ਇਸ ਕਰਕੇ ਸਾਡੀ ਜਿਹੜੀ ਸਟ੍ਰੈਟਜੀ ਆ ਉਹ ਇਹ ਆ ਵੀ ਜਿਹੜੀ ਬੀਜੇਪੀ ਦੀ ਵੋਟ ਹੈ ਨਾ, ਬਿਜ਼ਨਸ ਮਾਈਂਡਡ ਪੀਪਲ ਜਿਹੜੇ ਆਪਣਾ ਸਾਰਾ ਕਾਰੋਬਾਰ ਰਨ ਕਰਦੇ ਸੀ, ਉਹ ਕਾਂਗਰਸ ਨੂੰ ਜਾ ਕੇ ਆਮ ਆਦਮੀ ਪਾਰਟੀ ਨੂੰ ਜਾਵੇ ਤੇ ਉਹਦੇ ਨਾਲ ਫਿਰ ਅਸੀਂ ਸ਼ਹਿਰਾਂ ਚ ਵੀ ਸੀਟਾਂ ਕੱਢ ਸਕਦੇ ਹਾਂ। ਸੋ ਇਹ ਇੱਕ ਆਸ ਹੈ ਜੀ, ਉਸੇ ਤਰੀਕੇ ਦਾ ਪ੍ਰਚਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ। ਤੇ ਹੋਪਫੁਲੀ ਕੱਲ ਮੈਂ ਇੱਕ ਸਾਡੇ ਪ੍ਰਭਜੋਤ ਹੈਗੇ ਨੇ ਸਿੰਘ ਸਿਡਨੀ ਤੋਂ, ਉਹਨਾਂ ਦਾ ਸਟੇਟਸ ਪੜਿਆ ਸੀ, ਕਹਿੰਦੇ ਮੈਂ 20-25 ਪਰਿਵਾਰਾਂ ਚ ਗਿਆ ਆ ਮਾਝੇ ਦੇ ਇਲਾਕੇ ਜੀ, ਉਹ ਕਹਿੰਦੇ ਨੇ ਵੀ ਲੋਕ ਕਹਿੰਦੇ ਵੀ ਸਾਨੂੰ ਕੈਂਡੀਡੇਟ ਦਾ ਨਹੀਂ ਪਤਾ ਪਰ ਵੋਟ ਅਸੀਂ ਝਾੜੂ ਨੂੰ ਪਾ ਰਹੇ ਹਾਂ। ਸੋ ਜੇ ਏਦਾਂ ਦਾ ਟ੍ਰੈਂਡ ਚੱਲ ਗਿਆ, ਇਹੀ ਟ੍ਰੈਂਡ ਲੋਕ ਸਭਾ ਦੇ ਵਿੱਚ ਚੱਲਿਆ ਸੀ, ਤੋ ਹੋਪਫੁਲੀ ਵੀ 85-80 ਦੇ ਤੱਕ ਆਮ ਆਦਮੀ ਪਾਰਟੀ ਸੀਟਾਂ ਲੈ ਕੇ ਜਾ ਸਕਦੀ ਆ। ਇਹਦਾ ਸਭ ਤੋਂ ਵੱਡਾ ਤੁਸੀਂ ਇੰਪੈਕਟ ਕੱਲ ਦੇਖਿਆ, ਜੋ ਸੁਖਬੀਰ ਬਾਦਲ ਫਤਿਹਗੜ੍ਹ ਸਾਹਿਬ ਵੀ ਟਰਾਈ ਕਰ ਗਿਆ, ਅੰਮ੍ਰਿਤਸਰ ਸਾਊਥ ਵੀ ਟਰਾਈ ਕਰ ਗਿਆ, ਐਟ ਦਾ ਐਂਡ ਫਿਰ ਉਹ ਜਲਾਲਾਬਾਦ ਤੋਂ ਉਹਨੂੰ ਫੋਨ ਲਾਣੀ ਪਈ, ਕਿਉਂਕਿ ਉਹਦੀ CID ਨੇ ਉਹਨੂੰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਾ ਦਿੱਤਾ ਸੀ ਵੀ ਜੇ ਤੁਸੀਂ ਦੂਜੀ ਸੀਟ ਤੋਂ ਚੋਣ ਲੜੀ ਤੇ ਇਹਦਾ ਮਤਲਬ ਤੁਸੀਂ ਗਿਵਿੰਗ ਅਪ ਜਲਾਲਾਬਾਦ, ਤੇ ਇਹ ਤੁਹਾਡੇ ਜਿਹੜਾ ਫਿਊਚਰ ਹੈ, ਤੁਹਾਡਾ ਪੋਲਿਟਿਕਸ ਦਾ, ਉਹਦੇ ਲਈ ਬਹੁਤ ਮਾਰੂ ਸਾਬਿਤ ਹੋਊਗਾ। ਸੋ ਤੁਸੀਂ ਪਲੀਜ਼ ਇਸੇ ਇੱਕੋ ਸੀਟ ਤੋਂ ਲੜੋ ਤੇ ਉੱਥੇ ਆਪਣਾ ਜ਼ੋਰ ਲਾਓ, ਪਰ ਗਰਾਊਂਡ ਰਿਪੋਰਟ ਇਹ ਆ ਰਹੀ ਹੈ ਜੀ ਵੀ 1,20,000 ਵੋਟਾਂ ਨੇ ਜਲਾਲਾਬਾਦ ਦੇ ਵਿਚ, ਜੇ ਉਹਦੇ ਵਿਚੋਂ 90,000 ਵੀ ਪੋਲ ਹੁੰਦੀਆਂ ਨੇ, 90,000 ਦੇ ਵਿਚੋਂ 45,000 ਤੋਂ 50,000 ਤਾਂ ਭਗਵੰਤ ਮਾਨ ਦੇ ਹੱਕ ਵਿਚ ਇਸ ਵੇਲੇ ਭੁਗਤ ਰਹੀਆਂ ਨੇ। ਬਾਕੀ ਸੁਖਬੀਰ ਬਾਦਲ ਫਿਊਚਰ ਚ ਕੀ ਡੀਲ ਕਰਦਾ ਆ ਵੀ ਨੈਵਰ ਨੋ, ਪਰ ਇਸ ਵੇਲੇ ਉੱਥੋਂ ਭਗਵੰਤ ਮਾਨ ਲਈ ਗਰਾਊਂਡ ਰਿਪੋਰਟ ਵਧੀਆ ਜੀ।
ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਸਾਰੀ ਅਪਡੇਸ਼ਨ ਦੇਣ ਦੇ ਲਈ।
ਹਾਂਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਜੀ, ਤੇ ਆਪਣੇ ਹਲਕੇ ਦਾ ਵੀ ਚੈੱਕ ਕਰ ਲਿਓ, ਉੱਥੋਂ ਬੰਗਿਆਂ ਤੋਂ ਕੁਛ ਚੜੀ ਆ 26 ਸਾਲ ਦੀ, ਤੇ ਉਹਦਾ ਵੀ ਦੇਖ ਲਿਓ ਵੀ ਕੀ ਰਿਪੋਰਟ ਆ ਰਹੀ ਹੈ ਜੀ ਉੱਥੋਂ।
ਜੀ ਜਰੂਰ ਜੀ, ਹਰਜੋਤ ਕੌਰ ਉੱਥੋਂ ਖੜੇ ਹੋਏ ਆ ਤੇ ਬੰਗਿਆਂ ਦਾ ਵੀ ਮੈਂ ਤੁਹਾਨੂੰ ਦੱਸ ਦਵਾਂ, ਵੈਸੇ ਮੇਰੀ ਸੀਟ ਨੀ ਹੈਗੀ, ਉਹ ਸਾਡੀ ਫਲੋਰ ਵਿਧਾਨ ਸਭਾ ਹਲਕਾ ਹੈਗਾ, ਬੰਗਿਆਂ ਤੋਂ ਹਰਜੋਤ ਕੌਰ ਹੈਗੀ ਆ, ਪਰ ਉੱਥੇ ਮੁਕਾਬਲਾ ਵੀ ਬਹੁਤ ਧੀਰੀ ਬਣ ਗਿਆ ਕਿਉਂਕਿ ਬੰਗਾਂ ਦੇ ਵਿਚ ਬੀ ਐਸ ਪੀ ਦੀ ਵੋਟ ਬਹੁਤ ਆ ਤੇ ਖਾਸ ਤੌਰ ਤੇ ਜਿਹੜਾ ਕਾਂਗਰਸ ਦੇ ਕੈਂਡੀਡੇਟ ਤਲੋਚਨ ਸਿੰਘ ਸੋਹਣ ਜਿੱਤੇ ਸੀ, ਤੇ ਇੱਕ ਵਾਰੀ ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਉਸ ਵੇਲੇ ਉਹ ਆਜ਼ਾਦ ਖੜ ਗਿਆ ਸੀ ਜਦੋਂ ਟਿਕਟ ਨਹੀਂ ਮਿਲੀ ਸੀ, ਉਸ ਵੇਲੇ ਵੀ ਸਤਨਾਮ ਸਿੰਘ ਕੈਂਸ ਨੂੰ ਸੀਟ ਦਿੱਤੀ ਗਈ ਸੀ ਤੇ ਉਹਨਾਂ ਨੇ ਵਿਰੋਧ ਕਰ ਦਿੱਤਾ ਸੀ, ਤੇ ਪਾਖਰ ਸਿੰਘ ਨਮਾਣਾ ਨੂੰ ਕਾਂਗਰਸ ਨੇ ਸੀਟ ਦਿੱਤੀ ਸੀ ਤੇ ਇਹ ਆਜ਼ਾਦ ਖੜ ਗਏ ਤੇ ਮੈਨੂੰ ਯਾਦ ਹੈ ਇਹਨਾਂ ਦਾ ਚੋਣ ਨਿਸ਼ਾਨ ਉਸ ਵੇਲੇ ਸਾਈਕਲ ਸੀ ਤੇ ਇਹ ਕਾਂਗਰਸ ਪਛਾੜ ਕੇ ਆਜ਼ਾਦ ਹੀ ਜ਼ਿਆਦਾ ਵੋਟਾਂ ਕਾਂਗਰਸ ਨਾਲ ਲੈ ਗਿਆ ਸੀ ਤੇ ਉਹੀ ਤਲੋਚਨ ਸਿੰਘ ਸੋਹਣਾ ਹੁਣ ਆਜ਼ਾਦ ਖੜਾ ਆ ਤੇ ਉਹ ਵੀ ਵੋਟਾਂ ਬਹੁਤ ਲੈ ਕੇ ਜਾਣ ਦੀ ਸੰਭਾਵਨਾ ਹੈਗੀ ਆ। ਦੂਜੇ ਪਾਸੇ ਅਕਾਲੀ ਦਲ ਤੋਂ ਸੁਰਵਿੰਦਰ ਸੁੱਖੀ ਨੂੰ ਦਿੱਤੀ ਗਈ ਆ ਟਿਕਟ, ਪਰ ਪਹਿਲਾਂ ਜਿਹੜੇ ਜੇਤੂ ਰਹੇ ਸੀਗੇ ਪਹਿਲਾਂ ਅਕਾਲੀ ਦਲ ਦੇ ਮੋਹਨ ਲਾਲ, ਉਹ ਵੀ ਬਗਾਵਤ ਦੀ ਰੌਂ ਦੇ ਵਿਚ ਹੈਗੇ ਆ, ਵੈਸੇ ਤਾਂ ਉਹਨਾਂ ਨੂੰ ਆਸ ਸੀਗੀ ਕਿ ਫਗਵਾੜੇ ਤੋਂ ਭਾਰਤੀ ਜਨਤਾ ਪਾਰਟੀ ਉਹਨਾਂ ਟਿਕਟ ਦਊਗੀ ਤੇ ਪਰ ਨਾ ਮਿਲਣ ਕਰਕੇ ਉਹਨਾਂ ਦਾ ਵੀ ਸ਼ਾਇਦ ਇਸ ਕਰਕੇ ਇਹਦਾ ਜਿਹੜਾ ਸਿੱਧਾ ਫਾਇਦਾ ਜਿਹੜਾ ਆ ਇਹਨਾਂ ਸਾਰੀਆਂ ਗੱਲਾਂ ਨੂੰ ਜੇ ਆਪਾਂ ਧਿਆਨ ਚ ਰੱਖੀਏ ਵੀ ਹਰਜੋਤ ਕੌਰ ਫਾਇਦਾ ਜ਼ਰੂਰ ਉਠਾ ਸਕਦੀ ਹੈ ਇਹਨਾਂ ਗੱਲਾਂ ਨੂੰ। ਤੇ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਤੇ ਤੁਸੀਂ ਸਾਡੇ ਨਾਲ ਜੁੜੇ ਆ ਇਸ ਮਾਮਲੇ ਦੇ ਵਿਚ। ਖੈਰ ਆਪਣੇ ਆਪਣੇ ਹਲਕੇ ਦੀਆਂ ਰਿਪੋਰਟ ਜਿਹੜੀਆਂ ਤੁਸੀਂ ਦੇ ਸਕਦੇ ਆ ਦੋਸਤੋ, ਫਿਰ ਆਸ ਕਰਦੇ ਕਿ ਆਪਣੇ ਤੱਕ ਸਾਰੀਆਂ ਜਿਹੜੀਆਂ ਜੋ ਵੀ ਜਾਣਕਾਰੀਆਂ ਆ ਉਹ ਪਹੁੰਚਦੀਆਂ ਰਹਿਣਗੀਆਂ ਤੇ ਆਪਾਂ ਸਾਡੇ ਤੱਕ ਜਿਹੜੀਆਂ ਪਹੁੰਚਾਉਂਦੇ ਵੀ ਰਵਾਂਗੇ। ਤੇ ਨਾਲ ਨਾਲ ਗੁਰਸੇਵ ਸਿੰਘ ਜੀ, ਕਿਉਂਕਿ ਇਹਨਾਂ ਦਿਨਾਂ ਦੇ ਵਿਚ ਜਦੋਂ ਕਿ ਖਾਸ ਤੌਰ ਤੇ ਚੋਣਾਂ ਦਾ ਮਾਹੌਲ ਹੁੰਦਾ ਉਸ ਵੇਲੇ ਕੀ ਹੁੰਦਾ ਕਿ ਨਸ਼ੇ ਜਿਹੜੇ ਆ ਬਾਰਡਰ ਪਾਰ ਤੋਂ ਬਹੁਤ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਕੱਲ ਬੀ ਐਸ ਐਫ ਨੇ ਪਾਕਿਸਤਾਨ ਤੋਂ ਜਿਹੜੀ ਨਸ਼ੇ ਤੇ ਹਥਿਆਰਾਂ ਦੀ ਖੇਪ ਆ ਉਹ ਬਰਾਮਦ ਕੀਤੀ ਆ, ਭਾਵੇਂ ਠੰਡ ਸੀ ਸੰਘਣੀ ਜਿਹੜੀ ਧੁੰਦ ਵੀ ਬਣੀ ਹੋਈ ਆ, ਇਹੋ ਜਿਹੇ ਮਾਹੌਲ ਦੇ ਵਿਚ ਬਹੁਤ ਸਾਰੀ ਜਿਹੜੀ ਖੇਪ ਆ ਇੱਧਰ ਨੂੰ ਆਉਂਦੀ ਆ, ਉਧਰਲੇ ਪਾਸੇ ਤੋਂ ਜਿਹੜੇ ਕਿ ਪਾਕਿਸਤਾਨ ਦੇ ਜਿਹੜੇ ਤਸਕਰ ਆ ਉਹ ਕੰਮ ਇੱਦਾਂ ਦੇ ਕਰਦੇ ਆ। ਪਰ ਬੀ ਐਸ ਐਫ ਨੇ ਕੱਲ 2.5 ਕਿਲੋ ਹੈਰੋਇਨ, ਇੱਕ ਚਾਈਨਾ ਮੇਡ ਪਿਸਟਲ, 2 ਮੈਗਜ਼ੀਨ ਤੇ 13 ਜਿੰਦਾ ਜਿਹੜੇ ਰੌਂਦ ਆ ਉਹ ਬਰਾਮਦ ਵੀ ਕੀਤੇ ਆ। ਇਹਦਾ ਮਤਲਬ ਆ ਵੀ ਅਜੇ ਤੱਕ ਵੀ ਜਿੱਦਾਂ ਕਿਹਾ ਜਾਂਦਾ ਵੀ ਸਮਗਲਿੰਗ ਬਿਲਕੁਲ ਰੁਕ ਗਈ ਆ, ਇੱਦਾਂ ਦੀ ਗੱਲ ਨੀ ਹੈਗੀ। ਤੇ ਬੀ ਐਸ ਐਫ ਨੇ ਕੱਲ ਫੜਿਆ, ਇਹ ਤੋਂ ਲੱਗਦਾ ਵੀ ਚੋਣਾਂ ਦੇ ਵਿਚ ਅਜੇ ਵੀ ਨਸ਼ੇ ਜਿਹੜੇ ਆ ਅਹਿਮ ਰੋਲ ਪਲੇ ਕਰ ਸਕਦੇ ਆ।
ਜੀ ਗੁਰਦੇਵ ਬਿਲਕੁਲ ਜੀ ਜੀ ਬਿਲਕੁਲ, ਤੇ ਇਹੋ ਜਿਹੀਆਂ ਖਬਰਾਂ ਚਿੰਤਾ ਦਾ ਵਿਸ਼ਾ ਵੀ ਆ। ਤੇ ਵੈਸੇ ਆਸ ਪਰ ਤੁਹਾਨੂੰ ਪਤਾ ਹੈ ਕਿਉਂਕਿ ਇੱਕ ਰੁਝਾਨ ਜਿਹਾ ਬਣ ਜਾਂਦਾ ਨਾ, ਸ਼ਰਾਬ ਭੁੱਕੀ ਨਸ਼ੇ ਦੀ ਵਰਤੋਂ ਆਮ ਹੀ ਹੋ ਜਾਂਦੀ ਆ, ਪਰ ਆਸ ਕਰਦੇ ਆ ਕਿ ਲੋਕ ਹੁਣ ਆਪ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ, ਇਹ ਨੀ ਕਹਿਣਾ ਜਿੱਦਾਂ ਕਈ ਆਪਣੇ ਪੋਲੀਟੀਸ਼ੀਅਨ ਕਹਿ ਦਿੰਦੇ ਆ ਕਿ ਜੇ ਤੁਹਾਨੂੰ ਕੋਈ ਪੈਸੇ ਦਿੰਦੇ ਪੈਸੇ ਲੈ ਲਓ, ਵੋਟ ਪਰ ਸਾਨੂੰ ਪਾ ਦਿਓ, ਪੈਸੇ ਦੂਜੇ ਪਾਸੇ ਲੈ ਲਓ, ਤਾਂ ਆਪਣੀ ਜ਼ਮੀਰ ਨੂੰ ਜਾਗਦੀ ਰੱਖਣ। ਆਹੀ ਕੋਸ਼ਿਸ਼ ਕਰਨੀ ਕਿ ਤੁਸੀਂ ਵੀ ਜਿਹਨਾਂ ਨੂੰ ਮਿਲਦੇ ਆ ਪ੍ਰਚਾਰ ਕਰਦੇ ਆ ਆਪਣੀ ਜ਼ਮੀਰ ਨੂੰ ਜਾਗਦੀ ਰੱਖਣ, ਜੇ ਨਸ਼ਾ ਕਰਦੇ ਵੀ ਆ ਪਰ ਲੈ ਕੇ ਵੋਟ ਦੀ ਖਾਤਰ ਲੈ ਕੇ ਨਸ਼ਾ ਨੀ ਕਰਨ, ਕਿਉਂ ਇੱਕੋ ਲੱਖ ਅਸੀਂ ਕਹਿ ਨੀ ਸਕਦੇ ਕਿ ਜੀ ਜਾਦੂ ਦੀ ਛੜੀ ਆ, ਰਿਐਲਿਟੀ ਤੋਂ ਅਸੀਂ ਵੀ ਜਾਣੂ ਆ, ਨੀ ਕਹਿ ਸਕਦੇ ਜਾਦੂ ਛੜੀ ਘੁਮਾਈ ਕੇ ਪੰਜਾਬ ਚ ਨਸ਼ਾ ਗਾਇਬ ਹੋ ਜਾਣਾ। ਲੋਟ ਆਫ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ ਇਹਦੇ ਉੱਤੇ, ਪਰ ਉਸ ਕੋਲ ਚੈੱਕ ਆਪਣੀ ਜ਼ਮੀਰ ਦੀ ਸੁਣ ਕੇ ਵੋਟ ਕਰਨ, ਤਾਂ ਐ ਨੀ ਆ ਕਿ ਜੇ ਇੱਧਰ ਪਾਰਟੀ ਤੋਂ ਪੈਸੇ ਲੈ ਕੇ ਦੂਜੇ ਪਾਸੇ ਵੋਟ ਕਰ ਦੇਣੀ ਕਿ ਨਾ ਕਰ ਦੇਣ, ਪੈਸੇ ਦਾ ਕੀ ਆ ਤਾਂ ਆਉਂਦੇ ਜਾਂਦੇ ਰਹਿਣੇ ਆ, ਤੇ ਥੋੜਾ ਜਿਹਾ ਆਪਣੇ ਦੱਸਣ ਕਿ ਅਸੀਂ ਕੀ ਆ ਲੋਕਾਂ ਦੀ ਪੀਪਲ ਪਾਵਰ ਕੀ ਹੁੰਦੀ ਹੈ ਨਾ, ਤੇ ਥੋੜਾ ਜਿਹਾ ਇਹੀ ਮੌਕਾ ਆਇਆ 5 ਸਾਲਾਂ ਬਾਅਦ ਆਇਆ, ਸੋ ਇਸਦਾ ਇਸਤੇਮਾਲ ਕਰਨ ਤੇ ਅਸੀਂ ਸੁਨੇਹੇ ਵੀ ਸਾਂਝੇ ਕਰੀਏ ਆਪਣੇ ਦੋਸਤਾਂ ਦੇ। ਤੇ ਸਾਡੇ ਨਾਲ ਜੱਸੀ ਗਰੇਵਾਲ ਜੀ ਦੁਬਾਰਾ ਤੋਂ ਚੁਣਿਆ, ਕਹਿੰਦੇ ਥੋੜੀ ਜਿਹੀ ਜਾਣਕਾਰੀ ਲੈਣੀ ਹੈ ਤੁਹਾਡੇ ਤੋਂ। ਜੀ ਸਿੰਘ ਜੀ ਕਹਿੰਦੇ ਨੋਟਬੰਦੀ ਦੇ ਚੱਲਦੇ ਭਾਰਤ ਦੇ ਵਿੱਚ ਐਨ ਆਰ ਆਈ ਵੀਰ ਬਹੁਤ ਖੱਜਲ ਹੋ ਰਹੇ ਨੇ, ਤੇ ਉਦਾਹਰਨ ਦੇ ਤੌਰ ਤੇ ਮੇਰੇ ਘਰ ਦੇ ਮੋਮ ਡੈਡ ਇਹਨਾਂ ਦੇ ਇੰਡੀਆ ਵਾਪਸ ਜਾ ਰਹੇ ਆ ਇਸ ਸ਼ੁੱਕਰਵਾਰ ਨੂੰ, ਤੇ ਸ਼ਨੀਵਾਰ ਤੜਕੇ ਸਵੇਰੇ 2 ਵਜੇ ਦਿੱਲੀ ਪਹੁੰਚਣਾ, ਤੇ ਉਹਨਾਂ ਨੇ ਉਹ ਪੈਸੇ ਕਿੱਥੇ ਤੇ ਕਿਵੇਂ ਐਕਸਚੇਂਜ ਕਰਵਾ ਸਕਦੇ ਆ?
ਜੀ ਜੀ, ਤੇ ਉਹਦੇ ਲਈ ਇੱਦਾਂ ਹੈ ਕਿ ਜੇ ਤਾਂ ਸਾਡੇ ਕੋਲ ਪੁਰਾਣੀ ਕਰੰਸੀ ਹੈਗੀ ਆ 500 ਦੇ 1000 ਦੇ ਨੋਟ, ਜਦੋਂ ਤੁਸੀਂ ਕਸਟਮ ਨੂੰ ਪਾਰ ਕਰਦੇ ਆ ਉੱਥੇ ਇੱਕ ਤੁਸੀਂ ਪੁੱਛ ਸਕਦੇ ਆ ਉੱਥੇ ਸਟਾਫ ਮੈਂਬਰਸ ਨੂੰ, ਉੱਥੋਂ ਪੁੱਛ ਕੇ ਤੇ ਉੱਥੇ ਇੱਕ ਫਾਰਮ ਤੁਹਾਨੂੰ ਭਰਨਾ ਪੈਣਾ ਜੇ ਉਹਨਾਂ ਦੇ ਕੋਲ ਇੰਡੀਅਨ ਪਾਸਪੋਰਟ ਹੈਗਾ, ਫਿਰ ਉਹ ਉੱਥੇ ਤੁਸੀਂ ਕਰੰਸੀ ਆਪਣੀ ਦਿਖਾ ਦੇਣੀ ਆ ਵੀ ਸਾਡੇ ਕੋਲ ਇੰਨੀ ਕਰੰਸੀ ਆ ਤੇ ਉਨੀ ਉਹਨਾਂ ਨੇ ਸਟੈਂਪ ਲਾ ਦੇਣੀ ਆ। ਉਹ ਤੋਂ ਬਾਅਦ ਸਿਰਫ ਦਿੱਲੀ ਦੇ ਵਿੱਚ ਉਹ ਇੱਕ ਬ੍ਰਾਂਚ ਹੈਗੀ ਆ ਆਰ ਬੀ ਆਈ ਦੀ, ਰਿਜ਼ਰਵ ਬੈਂਕ ਆਫ ਇੰਡੀਆ ਦੀ, ਤੇ ਉੱਥੇ ਤੁਸੀਂ ਜਾ ਕੇ ਉਹ ਜਿਹੜੀ ਆਪਣੀ ਟ੍ਰਾਂਸਫਰ ਆ ਮਨੀ ਜਿਹੜੀ ਆ ਕਰਵਾ ਸਕਦੇ ਆ। ਗੁਰਸੇਵ ਸਿੰਘ ਜੀ ਇਹੀ ਪੁੱਛਿਆ ਇਹਨਾਂ ਨੇ
ਜੀ? ਬਿਲਕੁਲ ਹਾਂਜੀ ਹਾਂਜੀ ਹਾਂਜੀ
ਜੀ। ਤੇ ਬਾਕੀ ਜਿਹੜੀ
ਜੇਕਰ ਉਹ ਯਾਨੀ ਕਿ 5000 ਤੱਕ ਦੀ ਜਿਹੜਾ ਕੰਮ ਦੀ ਭਾਜੀ ਨੇ ਦੱਸਿਆ ਸੀ ਕਿ 5000 ਰੁਪਏ ਮਿਲਣਗੇ ਜੇਕਰ ਉਹ ਆਸਟ੍ਰੇਲੀਅਨ ਕਰੰਸੀ ਏਅਰਪੋਰਟ ਤੋਂ ਕਨਵਰਟ ਕਰਾਉਂਦੇ ਨਾ।
ਨਹੀਂ 5000 ਤੋਂ ਉਹ ਜੇ ਤੁਸੀਂ ਵਿਦੇਸ਼ੀ ਕਰੰਸੀ ਜਾਂ ਕੋਈ ਵੀ ਕਨਵਰਟ ਕਰਦੇ ਤੁਹਾਨੂੰ ਬੈਂਕ ਵਾਲੇ 5000 ਦਿੰਦੇ ਆ ਇੱਕ ਵਾਰ ਦੇ ਵਿੱਚ। ਵੈਸੇ ਹੁਣ ਇੱਥੇ NRI ਤੇ ਜਿਹੜੀਆਂ ਨਾਰਮਲ ਆਪਣੀਆਂ ਬੈਂਕ ਹੈਗੀਆਂ ਉਹ 10000 ਤੱਕ ਵੀ ਦੇਣ ਲੱਗ ਗਈਆਂ ਜਾਂ ਕੁਛ ਬੈਂਕ ਆ। ਇਹ ਡਿਪੈਂਡ ਕਰਦਾ ਵੀ ਉਸ ਬੈਂਕ ਦੇ ਕੋਲ ਕੈਸ਼ ਪਿਆ ਕਿੰਨਾ ਆ। ਪਰ ਇਹ ਸੌਖ ਦੀ ਗੱਲ ਇਹ ਹੈਗੀ ਆ ਕਿ ਹੁਣ ਜਿਹੜੀ ਕਰੰਸੀ ਆ ਉਹ ਵਾਪਸ ਆਉਣੀ ਸ਼ੁਰੂ ਹੋ ਗਈ ਆ। ਪਹਿਲਾਂ ਕੀ ਸੀ ਕਿ ਕਰੰਸੀ ਲੈਣ ਲੋਕ ਆਉਂਦੇ ਸੀ ਬੈਂਕਾਂ ਦੇ ਉੱਪਰ, ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੀ ਖਤਮ ਹੋ ਗਿਆ, ਲੋਕੀ ਜਮ੍ਹਾਂ ਕਰਨ ਲੱਗ ਗਏ ਸੀ ਪੈਸੇ ਬਾਜ਼ਾਰ ਜਾ ਕੇ ਨਾ ਘਰ ਜਮ੍ਹਾਂ ਕਰਦੇ ਸੀ। ਪਰ ਖਬਰਾਂ ਜਿਹੜੀਆਂ ਹੁਣ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਦੇ ਵਿੱਚ ਇਹ ਆ। ਕੱਲ ਮੈਂ ਬੈਂਕ ਦੇ ਵਿੱਚ ਵੀ ਗਿਆ ਸੀ ਤੇ ਉੱਥੇ ਮੈਨੇਜਰ ਨਾਲ ਵੀ ਗੱਲ ਹੋਈ ਆ ਤੇ ਉਹਨੇ ਇਹ ਦੱਸਿਆ ਕਿ ਹੁਣ ਜਿਹੜਾ ਬਹੁਤ ਹਾਲਾਤ ਦੇ ਵਿੱਚ ਸੁਧਾਰ ਹੋ ਜਾਣਾ, ਕਿਉਂਕਿ ਪਹਿਲਾਂ ਜਿਹੜੇ ਪੈਸੇ ਆ ਸਰ ਬੈਂਕ ਤੋਂ ਜਾ ਰਹੇ ਸੀ, ਹੁਣ ਜਿਹੜੇ ਬੈਂਕ ਦੇ ਵਿੱਚ ਪੈਸੇ ਆ ਉਹ ਆਉਣੇ ਵੀ ਸ਼ੁਰੂ ਹੋ ਗਏ, ਲੋਕੀ ਜਮ੍ਹਾਂ ਵੀ ਕਰਵਾਉਣ ਲੱਗ ਗਏ ਆ ਜਿਹੜੇ 500 ਤੇ 1000
ਸਰਕਲ ਸ਼ੁਰੂ ਹੋ ਗਏ ਜੀ ਪੈਸੇ ਦਾ
ਜੀ ਸਰਕਲ ਸ਼ੁਰੂ ਹੋ ਗਿਆ। ਤੇ ਨਾਲ ਦੀ ਨਾਲ ਕੱਲ ਔਰਜਿਤ ਪਟੇਲ ਜਿਹੜੇ ਰਿਜ਼ਰਵ ਬੈਂਕ ਦੇ ਗਵਰਨਰ ਹੈਗੇ ਆ ਉਹਨਾਂ ਨੇ ਵੀ ਦੱਸਿਆ ਵੀ ਨੋਟਬੰਦੀ ਤੋਂ ਬਾਅਦ ਹੁਣ ਤੱਕ 9.2 ਲੱਖ ਕਰੋੜ ਰੁਪਇਆ ਜਿਹੜਾ ਆ ਉਹ ਬਾਜ਼ਾਰ ਦੇ ਵਿੱਚ ਆ ਚੁੱਕਾ ਆ। ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਆ ਕਿ ਜਿਹੜਾ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਸਰਕਲ ਜਿਹੜਾ ਹੁਣ ਬਣਨਾ ਸ਼ੁਰੂ ਹੋ ਗਿਆ ਆ, ਲੋਕੀ ਆਪਣੇ ਪੈਸੇ ਜਿਹੜੇ ਆ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਵੀ ਆਉਣੇ ਸ਼ੁਰੂ ਹੋ ਗਏ ਆ। ਕੱਲ ਜਦੋਂ ਮੈਂ ਖੜਾ ਸੀ ਤੇ 1-2 ਮੈਂ ਵੀ ਦੇਖੇ ਆ ਕਿ ਕਸਟਮਰ ਜਿਹੜੇ ਪੈਸੇ ਜਮ੍ਹਾਂ ਆਪਣੇ ਕਰਵਾਉਣ ਆਏ ਹੋਏ ਸੀ। ਤੇ ਜਿੱਦਾਂ ਹੁਣ ਪੈਸੇ ਦਾ ਜਿਹੜਾ ਫਲੋ ਸ਼ੁਰੂ ਹੋ ਗਿਆ ਉਹਦੇ ਨਾਲ ਬੈਂਕਾਂ ਨੂੰ ਥੋੜਾ ਜਿਹਾ ਰਾਹਤ ਮਿਲਣੀ ਆ। ਤੇ ਇਹ ਹੁਣ ਡਿਪੈਂਡ ਕਰਦਾ ਤੇ ਹੁਣ ਤੱਕ 24,000 ਰੁਪਇਆ ਜਿਹੜਾ ਤੁਸੀਂ ਹਫ਼ਤੇ ਦਾ ਕਢਾ ਸਕਦੇ ਹੋ। ਕੁਛ ਬੈਂਕਾਂ ਤੁਹਾਨੂੰ 1 ਦਿਨ ਦੇ ਵਿੱਚ ਦੇ ਦਿੰਦੀਆਂ 24,000 ਜੇ ਉਹਨਾਂ ਦੇ ਕੋਲ ਅਵੇਲੇਬਲ ਹੈਗਾ, ਪਰ ਤੁਸੀਂ ਤੇ ਹਫ਼ਤੇ ਵਿੱਚ ਕੁਛ ਹੋਰ ਪੈਸਾ ਨਹੀਂ ਲੈ ਸਕਦੇ। ਤੇ ਕੁਛ ਬੈਂਕਾਂ ਹੈਗੀਆਂ ਜਿੱਥੇ 2,500 ਹੈਗਾ ਆ, ਤੇ ਉਹਦੇ ਲਈ ਇਹ ਆ ਕਿ ਜੇ ਤੁਹਾਨੂੰ ਜ਼ਿਆਦਾ ਪੈਸੇ ਚਾਹੀਦੇ ਆ ਤੁਸੀਂ 2 ਅਕਾਊਂਟ ਜਿਹੜੇ ਆ ਟ੍ਰਾਂਸਫਰ ਤੁਸੀਂ ਜ਼ਰੂਰ ਮਨੀ ਕਰ ਸਕਦੇ ਆ। ਇੰਟਰਨੈਟ ਬੈਂਕਿੰਗ ਜਿੱਦਾਂ ਆਪਾਂ ਇੱਥੇ ਵਰਤਦੇ ਹਾਂ ਉਹਦੇ ਵਿੱਚ ਤੁਸੀਂ ਜਿਹੜੇ ਪੈਸੇ ਆ ਇੱਧਰ ਉੱਧਰ ਜਿਹੜੇ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ 'ਚ ਕਰ ਸਕਦੇ ਹੋ।
ਠੀਕ ਹੈ ਜੀ। ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਜਿੰਨੀ ਕੁ ਜਾਣਕਾਰੀ ਚਾਹੀਦੀ ਹੋਈ ਉਹਨਾਂ ਨੂੰ ਹੁਣ ਮਿਲ ਗਈ ਹੋਵੇਗੀ। ਤੇ ਉਹ ਆਪਣੇ ਨਾਲ ਹੁਣ ਸੈਮ ਵਿਰਕ ਜੀ ਜੁੜੇ ਆ ਜਿਹਨੇ ਤੁਹਾਨੂੰ ਪਹਿਲਾਂ ਪਿੰਡ ਪੁੱਛਿਆ ਸੀ, ਤਾਂ ਉਹ ਕਹਿ ਰਹੇ ਆ ਕਿ ਭਾਜੀ ਸਾਡਾ ਮਾਸਟਰ ਹੁੰਦਾ ਸੀ ਚੱਕ ਦੇ ਸਰਾਜ ਦਾ ਸੁਰਿੰਦਰ ਪਾਲ, ਜਿਹੜਾ ਰਿਸ਼ਤੇਦਾਰੀ ਨਿਕਲਣੀ ਸ਼ੁਰੂ ਹੋ ਗਈ ਆ ਤੁਹਾਡੇ ਪਿੰਡ ਤੋਂ ਪੜ੍ਹਾਉਂਦੇ ਹੋਣਗੇ ਜੀ, ਵਧੀਆ ਗੱਲ ਆ। ਤੇ ਆ ਵੀ ਮਾਸਟਰ ਜੀ ਨੇ ਦਲਜੀਤ ਸਿੰਘ ਵੀ ਮਾਸਟਰ ਨੇ ਪੜ੍ਹਾਉਂਦੇ ਆਏ ਆ ਇੰਡੀਆ ਤੋਂ ਤੇ ਹੁਣ ਵੀ ਪੜ੍ਹਾਉਣ ਗਏ ਹੋਏ ਆ ਤੇ ਨਾਲ ਨਾਲ ਪੱਤਰਕਾਰੀ ਵੀ ਕਰਦੇ ਆ, ਮਲਟੀ ਟੈਲੈਂਟਡ ਨੇ। ਸੋ ਅੱਗੇ ਸਾਡੇ ਨਾਲ ਜੀ ਮਲਕੀਤ ਬਗਿਆਣਾ ਜੀ ਜੁੜੇ ਨੇ ਤੇ ਦੁਆਬੇ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬੇ ਤੋਂ ਆ, ਕਹਿੰਦੇ ਪੀਪਲ ਆਰ ਵੈਲ ਐਜੂਕੇਟਡ ਐਂਡ ਪੀਸਫੁਲ ਹੇਅਰ। ਦੁਆਬੇ ਦੇ ਲੋਕ ਪੜ੍ਹੇ ਲਿਖੇ ਤੇ ਪੀਸਫੁਲ ਨੇ, ਮੇਨ ਫਾਈਟ ਇਜ਼ ਬਿਟਵੀਨ ਅਕਾਲੀ ਦਲ ਐਂਡ ਕਾਂਗਰਸ। ਤੇ ਆਪਣੇ ਦੁਆਬੇ ਦੇ ਏਰੀਆ ਚ ਆਹੀ ਦੱਸਿਆ ਜਾ ਰਿਹਾ, ਕਹਿੰਦੇ ਵੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਹੀ ਆ ਮੇਨ ਫਾਈਟ ਆ। ਤਾਂ
ਆਪਾਂ ਇਸ ਖਿੱਤੇ ਦੇ ਆਧਾਰ ਤੇ ਲੋਕਾਂ ਦੀ ਇੰਟੈਲੀਜੈਂਸੀ ਨੀ ਆਪਾਂ ਨਿਰਧਾਰਤ ਕਰ ਸਕਦੇ ਗੁਰਸੇਵ ਸਿੰਘ ਜੀ, ਵੀ ਫਲਾਨੇ ਖਿੱਤੇ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਉਹ ਜ਼ਿਆਦਾ ਅਕਲਮੰਦ ਹੋਊਗਾ, ਫਲਾਨੇ ਖਿੱਤੇ ਦੇ ਵਿੱਚ ਰਹਿੰਦਾ ਬੰਦਾ ਘੱਟ ਅਕਲਮੰਦ ਆ, ਏਦਾਂ ਦੀ ਗੱਲ ਨੀ ਹੁੰਦੀ। ਅਸਲ ਦੇ ਵਿੱਚ ਲੋਕ ਇਹ ਦੇਖਦੇ ਆ ਕਿ ਸਾਡਾ ਜੀਵਨ ਪ੍ਰਭਾਵਿਤ ਕਿੰਨਾ ਹੋਇਆ। ਫਿਰ ਆਪਾਂ ਕਾਲ ਲੈ ਲਈਏ, ਪਹਿਲਾਂ ਆਪਣੇ ਦੋਸਤ ਆਪਣੇ ਨਾਲ ਜੁੜੇ ਆ। ਸਤਿ ਸ੍ਰੀ ਅਕਾਲ ਜੀ।
ਮੈਂ ਕੱਲ ਪੜ੍ਹਿਆ ਸੀਗਾ ਵੀ ਤੁਸੀਂ ATM ਚੋਂ 10,000 ਰੁਪਇਆ ਕਢਾ ਸਕਦੇ ਹੋ ਔਰ ਬੈਂਕ ਦੇ ਵਿੱਚ ਤੁਸੀਂ 1,00,000 ਕਢਾ ਸਕਦੇ ਹੋ ਅਕਾਊਂਟ ਚੋਂ
ਜੀ।
ਇਹ ਕੀ ਗੱਲ ਸਹੀ
ਜੀ? ਜਿਹੜੀ ਕੰਗ ਸਾਹਿਬ ਜਿਹੜਾ ATM ਹੈਗਾ ਉਹਦੇ ਵਿੱਚ ਤਾਂ ਨੋ ਡਾਊਟ 10,000 ਰੁਪਇਆ ਤੁਸੀਂ ਕਢਾ ਸਕਦੇ ਆ, ਕਿਉਂਕਿ 2,000 ਦੇ ਜਿਹੜੇ ਨੋਟ ਆ ਉਹ ATM ਦੇ ਵਿੱਚ ਆਉਣੇ ਸ਼ੁਰੂ ਹੋ ਗਏ ਆ, ਨਿਕਲਦੇ ਆ ਉਹ। ਪਰ ਜਿਹੜਾ 1,00,000 ਰੁਪਇਆ ਨਹੀਂ ਉਹ ਏਦਾਂ ਦੀ ਗੱਲ ਹੈ ਨੀ ਕੋਈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਫ਼ਤੇ ਦਾ ਅਜੇ 24,000 ਰੁਪਇਆ ਆ, ਤੁਸੀਂ 1,00,000 ਨੀ ਕਢਾ ਸਕਦੇ। 1,00,000 ਜੇ ਕਢਾਉਣਾ ਹੁਣ ਮੰਨ ਲਓ ਕਿ ਜੀ ਕੀ ਕਹਿ ਰਹੇ ਤੁਸੀਂ
ਅਕਾਊਂਟ ਚੋਂ ਆਪਣੇ ਅਕਾਊਂਟ ਚੋਂ
ਜੀ? ਹਾਂਜੀ ਆਪਣੇ ਅਕਾਊਂਟ ਦੇ ਵਿੱਚੋਂ।
ਆਪਣੇ ਅਕਾਊਂਟ ਚੋਂ ਤੁਸੀਂ ਅਜੇ ਤੱਕ ਲਿਮਿਟ ਇੱਕ ਹਫ਼ਤੇ ਦੀ 24,000 ਆ, ਉਹਨਾਂ ਨੇ ਇਹ ਕਰ ਦਿੱਤਾ ਕਿ 24,000 ਤੁਸੀਂ ਇੱਕ ਦਿਨ ਦੇ ਵਿੱਚ ਜ਼ਰੂਰ ਕਢਾ ਸਕਦੇ ਆ ਤੁਸੀਂ ਇੱਕ ਵਾਰ ਦੇ ਵਿੱਚ। ਪਹਿਲਾਂ ਏਦਾਂ ਹੁੰਦੀ ਸੀ ਕਿ ਇੱਕ ਦਿਨ ਦੇ ਵਿੱਚ ਤੁਸੀਂ 4,000 ਕਢਾਉਂਦੇ ਹੁੰਦੇ ਸੀ, ਹੁਣ ਤੁਸੀਂ ਉਹ ਵੀ ਇੱਥੇ ਡਿਪੈਂਡ ਕਰਦਾ ਆ ਕਿ ਬੈਂਕ ਦੇ ਕੋਲ ਪੈਸੇ ਹੈਗੇ ਆ ਤਾਂ ਉਹ ਦਿੰਦੇ ਆ, ਨਹੀਂ ਤਾਂ ਸਾਨੂੰ ਘੱਟ ਪੈਸੇ ਦੇਣੇ ਪੈਂਦੇ ਆ। ਕੁਛ ਜਿਹੜੀਆਂ ਮੇਨ ਸ਼ਹਿਰ ਦੀਆਂ ਬ੍ਰਾਂਚ ਹੈਗੀਆਂ ਉਹਨਾਂ ਕੋਲ ਕੈਸ਼ ਹੈਗਾ ਆ ਤੇ ਉਹ ਦੇ ਦਿੰਦੇ ਆ 24,000, ਪਰ ਲੱਖ ਵਾਲੀ ਗੱਲ ਸਹੀ ਨੀ ਹੈਗੀ ਜੀ।
ਅੱਛਾ, ਅਸੀਂ ਕਿੰਨੇ ਪੈਸੇ ਲਿਜਾ ਸਕਦੇ ਇੰਡੀਆ ਦੇ ਜੇ ਨਵੇਂ ਹੋਣ ਕੋਲ ਤਾਂ ਕਿਸੇ ਵਜ੍ਹਾ ਕਰਕੇ?
ਤੁਸੀਂ ਪੈਸੇ ਇੰਡੀਅਨ ਕਰੰਸੀ ਦੀ ਗੱਲ ਕਰਦੇ ਜਾਂ ਆਸਟ੍ਰੇਲੀਅਨ?
ਇੰਡੀਅਨ ਕਰੰਸੀ
ਜੀ, ਇੰਡੀਅਨ ਕਰੰਸੀ। ਇੱਕ ਜਣੇ ਨੂੰ 25,000 ਵੈਸੇ ਉਹਨਾਂ ਨੇ ਕਿਹਾ, ਪਰ ਤੁਸੀਂ 25,000 ਲਿਆ ਸਕਦੇ ਹੋ ਜਿਹੜੀ ਕਰੰਸੀ ਤੇ ਉਹ ਜੀ ਪੁਰਾਣੀ ਆ ਸਾਡੇ ਕੋਲ ਜਾਂ ਨਵੀਂ ਆ ਜਾਂ ਜਿਹੜੀ ਚੱਲ
ਜੀ? ਮੈਂ ਨਵੀਂ ਮੰਗਾ ਦੇ ਸੀ, ਬੱਚੇ ਗਏ ਸੀਗੇ ਇੰਡੀਆ ਤਾਂ ਉਹਨਾਂ ਨੇ ਲੈ ਆਂਦੇ
ਜੀ। ਉਹ ਤਾਂ ਕੋਈ ਗੱਲ ਨੀ, ਤੁਸੀਂ ਉਹ ਤਾਂ ਲਿਜਾ ਸਕਦੇ ਹੋ, ਉਹਦੇ ਤਾਂ ਕੋਈ ਏਦਾਂ ਦੀ ਪਾਬੰਦੀ ਹੈ ਨੀ। ਤੇ ਪ੍ਰੋਬਲਮ ਤਾਂ ਇਹ ਹੁੰਦੀ ਵੀ ਜਿਹੜੇ ਸਾਡੇ ਕੋਲ ਪੁਰਾਣੇ ਨੋਟ ਆ ਉਹ ਚੇਂਜ ਕਰਾਉਣ ਦੇ ਵਿੱਚ ਜ਼ਰੂਰ ਪ੍ਰੋਬਲਮ ਕਿੱਥੇ ਆ ਰਹੀਆਂ?
ਨਹੀਂ ਜੀ, ਪੁਰਾਣੇ ਪੁਰਾਣੇ ਕੋਈ ਨੀ ਹੈ, ਪੁਰਾਣੇ 100 ਦੇ ਉਹ ਚੱਲ ਜਾਣੇ ਆ, ਥੋੜੇ ਜਿਹਾ 2-4 ਕੇ ਆ
ਜੀ। ਤੇ ਤੁਸੀਂ ਫਿਰ ਖੁਸ਼ ਕਿਸਮਤ ਆ,
ਖੁਸ਼ ਕਿਸਮਤ ਹੈਗਾ ਜੀ, ਬੱਚੇ ਗਏ ਸੀਗੇ ਇੱਥੇ ਹੈਦਰਾਬਾਦ ਮੇਰੇ ਪੋਤੇ, ਉੱਥੋਂ ਚੇਂਜ ਕਰਾ ਲਿਆ ਪੁਰਾਣੇ ਲਿਜਾ ਕੇ। ਮੈਂ ਕਿਹਾ ਨਹੀਂ ਹੋਣਗੇ ਖਰਚ ਕਰ ਲਿਓ
ਜੀ 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 ਬਿਲਕੁਲ। ਤੇ ਕੱਲ ਮੈਨੂੰ ਇੱਕ ਆਪਣੇ ਦੋਸਤ ਦੇ ਮਿਲੇ ਆ ਤੇ ਉਹਨਾਂ ਦੇ ਕੋਲ 50,000 ਰੁਪਿਆ ਪੁਰਾਣੀ ਕਰੰਸੀ ਦੇ ਵਿੱਚ ਪਿਆ ਅਜੇ ਤੱਕ। ਬੜੇ ਮਯੂਸ ਦਿਖਾਈ ਦੇ ਰਹੇ ਸੀ ਕਿਉਂਕਿ ਉਹਨਾਂ ਨੂੰ ਆਸ ਸੀਗੀ ਇਹ ਕਿ ਉੱਥੋਂ ਏਅਰਪੋਰਟ ਤੋਂ ਬਦਲ ਜਾਣਗੇ, ਪਰ ਇੰਡੀਅਨ ਪਾਸਪੋਰਟ ਨਾ ਹੋਣ ਕਰਕੇ ਉਹਨਾਂ ਦੇ ਪੈਸੇ ਬਦਲੇ ਨੀ, ਇਸ ਕਰਕੇ ਕਾਫੀ ਜਿਹੜੀਆਂ ਦਿੱਕਤਾਂ ਸਾਹਮਣਾ।
ਹਾਂਜੀ ਹਾਂਜੀ, ਕਿਉਂਕਿ ਅਸੀਂ ਲਿਆਉਣ ਲੱਗੇ ਮੈਨੂੰ ਸਮਝ ਨੀ ਆਉਂਦੀ ਪਈ ਅਸੀਂ ਕੀ ਇੱਥੇ ਕਰਨਾ। ਚਲੋ 5-10,000 ਰੁਪਈਆ ਤਾਂ ਲੈ ਜਾਂਦਾ, ਚਲੋ ਕਾਰ ਕਰਨੀ ਆ ਕਾਰ ਵਾਲੇ ਨੂੰ ਦੇਣੇ ਪੈਂਦੇ ਆ, ਪਰ ਉੱਥੇ ਬੈਂਕ ਹੈਗਾ ਜਿੱਥੇ ਤੁਸੀਂ ਇੰਡੀਅਨ ਕਰੰਸੀ ਚੇਂਜ ਕਰਾ ਸਕਦੇ ਹੋ ਫੋਰਨ ਕਰੰਸੀ ਦੇ ਵਿੱਚ
ਜੀ,
ਉਹਦੀ ਕੋਈ ਲਿਮਿਟ ਹੈ ਮੈਨੂੰ ਪਤਾ ਨੀ
ਜੀ। ਬਿਲਕੁਲ, ਤੇ ਇਹ ਗੱਲ ਸਾਡੀ ਬਿਲਕੁਲ ਜਾਇਜ਼ ਆ। ਤੇ ਕੱਲ ਮੈਂ ਮੈਨੇਜਰ ਸਾਹਿਬ ਨਾਲ ਗੱਲ ਵੀ ਕਰ ਰਿਹਾ ਸੀ, ਉਹ ਕਹਿੰਦੇ ਵੀ ਇੱਕ NRI ਸਾਡੇ ਕੋਲ ਆਇਆ ਤੇ ਉਹ ਆ ਕੇ ਗੁਰਸੇਵ ਸਿੰਘ ਜੀ 18,00,000 ਰੁਪਇਆ ਲੈ ਕੇ ਆ ਗਿਆ ਸਾਡੇ ਕੋਲ, 18,00,000 ਰੁਪਇਆ ਤੇ ਪਿਛਲੇ ਹਫ਼ਤੇ ਦੀ ਗੱਲ ਆ। ਉਹ ਕਹਿੰਦੇ ਅਸੀਂ ਕਿਹਾ ਵੀ ਤੂੰ 18,00,000 ਕਿੱਥੇ ਰੱਖਿਆ ਸੀ? ਉਹ ਕਹਿੰਦਾ ਵੀ ਇੱਦਾਂ ਹੋਈ ਵੀ ਮੈਂ ਪਿਛਲੇ ਸਾਲ ਜਾਣਾ ਸੀ, ਮੈਂ ਰਜਿਸਟਰੀ ਕਿਸੇ ਤੋਂ ਜਾਣੀ ਜ਼ਮੀਨ ਵੇਚੀ ਸੀ, ਇੱਦਾਂ ਪੈਸੇ ਟਾਈਮ ਹੈ ਨੀ ਸੀ, ਰਜਿਸਟਰੀ ਲਾਸਟ ਵਾਲੇ ਟਾਈਮ ਦੇ ਵਿੱਚ ਹੋਈ ਆ ਤੇ ਉਹ ਇੰਨੇ ਪੈਸੇ ਲੈ ਕੇ ਬਾਹਰ ਨੂੰ ਚੜ ਗਿਆ 18,00,000 ਰੁਪਇਆ। ਦੇਖੋ ਤੁਸੀਂ 18,00,000 ਰੁਪਇਆ ਫੇਰ ਵਾਪਸ ਲੈ ਕੇ ਆ ਗਿਆ ਉਹ, ਤੇ ਬੜੀ ਫਨੀ ਸਿਚੁਏਸ਼ਨ ਬਣੀ ਆ। ਤੇ ਹੁਣ ਉਹ ਕਹਿ ਰਿਹਾ ਵੀ ਕਿਸੇ ਤਰੀਕੇ ਦੇ ਨਾਲ ਰੀਅਡਜਸਟਮੈਂਟ ਹੋਵੇ, ਪਰ ਮੈਨੂੰ ਹੁਣ ਪਤਾ ਨੀ ਕਿ ਉਹਨੇ ਉੱਥੋਂ ਸਾਈਨ ਕਰਵਾ ਲਿਆ ਜਾਂ ਨਹੀਂ। ਅਸਲ ਦੇ ਵਿੱਚ ਉਹ ਜਿਹੜਾ ਚਿੱਟਾ ਧਨ ਵੀ ਆ ਉਹਦਾ ਵਿਚਾਰੇ ਦਾ ਕਾਲਾ ਧਨ ਬਣ ਜਾਣਾ, ਹੁਣ
ਉਹ ਕਾਲਾ ਹੀ ਬਣਨਾ ਜੀ। ਅੱਛਾ ਜੀ, ਬਾਕੀ ਬੰਗਿਆਂ ਦੀ ਸੀਟ ਦੀ ਜੋ ਖਬਰ ਆਈ ਆ ਉਹ ਇਹ ਹੀ ਆ ਵੀ ਜਿਹੜਾ ਚੌਧਰੀ ਖੜਾ ਹੋ ਗਿਆ ਨਾ ਆਜ਼ਾਦ,
ਹਾਂਜੀ,
ਔਰ ਮੋਹਨ ਲਾਲ ਨੂੰ ਮੇਰਾ ਖਿਆਲ ਟਿਕਟ ਨਹੀਂ ਮਿਲੀ ਬੰਗਿਆਂ ਤੋਂ,
ਹਾਂਜੀ,
ਤੇ ਅੱਗੇ ਮੋਹਨ ਲਾਲ ਨੂੰ ਦਿੱਤੀ ਨਾ ਅਕਾਲੀ ਦਲ ਨੇ ਟਿਕਟ, ਤਾਂ ਮੋਹਨ ਲਾਲ 14,000 ਵੋਟ ਰਹਿ ਗਿਆ ਸੀ, ਅਕਾਲੀ ਹਾਰ ਗਏ ਸੀ,
ਹਾਂਜੀ,
ਕਹਿਣ ਸੀ ਖੜਾ ਸੀਗਾ ਉਸ ਵੇਲੇ ਰਿਪਬਲਿਕਨ ਪਾਰਟੀ ਵੱਲੋਂ
ਜੀ।
ਸੋ ਉੱਥੇ ਤਿੰਨਾਂ ਜਣਿਆਂ ਦਾ ਮੁਕਾਬਲਾ ਮੈਂ ਗਿਣਦਾ ਜੋ
ਜੀ,
ਇੱਕ ਬਾਲੀ ਸਾਹਿਬ ਦਾ ਜਿਹੜੇ ਡਾਕਟਰ ਸਾਹਿਬ ਨੇ, ਇੱਕ ਕੈਸ ਦਾ ਤੇ ਇੱਕ ਚੌਧਰੀ ਜਿਹੜਾ ਸੂੰਢ ਵਾਲਾ, ਇਹਨਾਂ ਦਾ ਪਤਾ ਨੀ ਕਿੰਨ ਜਿੱਤ ਜਾਣਾ
ਜੀ,
ਕਿਉਂਕਿ ਸੂੰਢ ਦਾ ਵੀ ਕਾਫੀ ਇਲਾਕੇ ਦੇ ਵਿੱਚ ਠੀਕ ਹੈ, ਵੈਸੇ ਉਸ ਪਾਰਟੀ ਨੂੰ ਨਹੀਂ ਲਾਈ ਕਰਦੇ ਵੱਖਰੀ ਗੱਲ ਹੈ, ਪਰ ਫਿਰ ਵੀ ਉਹਦਾ ਦਬਾਅ ਹੈ ਇਸ ਇਲਾਕੇ ਦੇ ਵਿੱਚ
ਜੀ। ਬਿਲਕੁਲ, ਕਿਉਂਕਿ ਇੱਕ ਹੋਰ ਵੀ ਆ ਕੰਗ ਸਾਹਿਬ ਕਿ ਸੂੰਢ ਸਾਹਿਬ ਨੇ ਹਲਕੇ ਦੇ ਵਿੱਚ ਕੰਮ ਕੀਤੇ ਹੋ ਆ ਜਾਂ ਹਲਕੇ ਦੇ ਵਿੱਚ ਸ਼ੁਰੂ ਤੋਂ ਵਿਚਰਦੇ ਆ, ਇਹਨਾਂ ਦੇ ਡੈਡੀ ਵੀ ਮਨਿਸਟਰ ਰਹੇ ਆ ਜਗਤ ਰਾਮ ਸੂੰਢ, ਤੇ ਜਿਹੜੇ ਡਾਕਟਰ ਸੁਖਵਿੰਦਰ ਸੁੱਖੀ ਆ ਉਹ ਨਵਾਂ ਸ਼ਹਿਰ ਤੋਂ ਨਵੇਂ ਆ, ਨਵਾਂ ਸ਼ਹਿਰ ਤੋਂ ਹਲਕਾ ਵੈਸੇ ਉਹਨਾਂ ਦਾ ਹੁੰਦਾ ਆ,
ਹਾਂਜੀ, ਕਿਉਂਕਿ ਚੌਧਰੀ ਜਿਹੜੇ ਜਗਤ ਰਾਮ ਸੀਗੇ ਉਹ ਤਾਂ ਬਹੁਤ ਵੀ ਭਲੇ ਮਾਨਸ ਬੰਦੇ ਸੀਗੇ, ਬੇਸ਼ੱਕ ਉਹ ਕਾਂਗਰਸ ਦੇ ਸੀਗੇ ਲੇਕਿਨ ਬੜੇ ਨਾਈਸ ਪਰਸਨ ਸੀਗੇ, ਨਾਈਸ ਸਪੀਕਿੰਗ ਸੀਗੇ ਵਿਚਾਰੇ, ਉਹ ਕਈ ਵਾਰ ਜਿੱਤੇ ਆ ਇੱਥੋਂ ਸਾਡੇ ਬੰਗਿਆਂ ਤੋਂ।
ਹਾਂਜੀ ਹਾਂਜੀ ਜੀ ਬਿਲਕੁਲ, ਤੇ ਹੋਰ ਕੀ ਕਹਿਣਾ ਚਾਹੁੰਦੇ ਆ ਕੰਗ ਸਾਹਿਬ?
ਹੋਰ ਬਾਕੀ ਜੀ, ਜਿਹੜੇ ਸਿੱਧੂ ਸਾਹਿਬ ਨੇ ਪਲਟਾ ਮਾਰਿਆ,
ਹਾਂਜੀ,
ਉਹ ਕਹਿੰਦੇ ਵੀ ਜਿੱਥੇ ਦੇਖਾ ਤਬਾਹ ਪਰਾਤ ਉੱਥੇ ਗਾਵਾਂ ਸਾਰੀ ਰਾਤ, ਹੈ ਜੀ, ਹੁਣ ਉਸ ਪਾਰਟੀ ਨੂੰ ਤੱਕ ਕਈ ਦੱਸਦਾ ਕਾਂਗਰਸ ਪਾਰਟੀ ਨੂੰ ਮਾਂ ਦੱਸਦਾ, ਕਹਿੰਦਾ ਮੇਰਾ ਪਿਓ ਜੋ ਪਿਤਾ ਜੀ ਜਿਹੜੇ ਸੀਗੇ ਉਹ 40 ਸਾਲ ਤੋਂ ਕਾਂਗਰਸ ਨਾਲ ਸੰਬੰਧਿਤ ਸੀਗੇ।
ਹਾਂਜੀ,
ਬੱਚਾ ਪਹਿਲਾਂ ਮਾਂ ਦਾ ਦੁੱਧ ਚੁੰਘਦਾ ਕਿ ਕਕਈ ਦਾ ਚੁੰਘਦਾ, ਆਪਣੀ ਟੀਲੀ ਮਾਂ ਦਾ ਚੁੰਘਦਾ?
ਜੀ ਬਿਲਕੁਲ,
ਸਤੀਲੀ ਮਾਂ ਦਾ ਦੁੱਧ ਤਾਂ ਚੁੰਘਦਾ ਜੇ ਮਾਂ ਕਿਤੇ ਸਖ਼ਤ ਬਿਮਾਰ ਹੋ ਗਏ ਹਸਪਤਾਲ ਚਲ ਜਾ, ਉਹ ਵੀ ਇਹ ਝਗਾਵੇ ਤਾਂ ਆਮ ਤੌਰ ਤੇ ਕੋਈ ਭੂਆ ਜਾਂ ਮਾਸੀ ਏਦਾਂ ਕੋਈ ਹੋਣ ਤਾਂ ਚਲੋ ਉਹਨਾਂ ਦੇ ਚੁੰਘ ਲੈਂਦੇ ਬੱਚੇ। ਸੋ ਇਹ ਮੈਨੂੰ ਤਾਂ ਗੱਲ ਹਜ਼ਮ ਨੀ ਹੋਈ ਵੀ ਪਹਿਲਾਂ ਕਿਤੇ ਫੇਰ ਕਿਤੇ ਜਿੱਥੇ ਦੇਖਾਂ ਤਵਾ ਪਰਾਤ ਉੱਥੇ ਗਾਵਾਂ ਸਾਰੀ ਰਾਤ।
ਜੀ ਬਿਲਕੁਲ, ਗੱਲ ਤਾਂ ਤੁਹਾਡੀ ਜਾਇਜ਼ ਹੈ। ਹੋਰ ਕੀ ਕਹਿਣਾ ਚਾਹੁੰਦੇ ਹੋ?
ਬਿਆਨ ਏਦਾਂ ਦਿੰਦਾ ਵੀ ਜਿੱਦਾਂ ਕਹਿੰਦਾ ਬਾਗ ਬਾਦਲ ਬਾਗ, ਜਿੱਦਾਂ ਕਿਤੇ ਬਾਦਲ ਦੇ ਮਗਰ ਜਨਤਾ ਲੱਗੀ ਹੁੰਦੀ ਵੀ ਬਾਦਲ ਇੰਨਾ ਪੁਰਾਣਾ ਬੰਦਾ, ਚਲੋ ਹਾਰੇ ਜਾਂ ਜਿੱਤੇ ਵੱਖਰੀ ਗੱਲ ਆ। ਇਹ ਤਾਂ ਮੇਰਾ ਖਿਆਲ ਇਹ ਤਾਂ ਜੰਮਿਆ ਵੀ ਨੀ ਹੋਣਾ ਜਾਂਦਾ ਬਾਦਲ ਚੀਫ ਮਨਿਸਟਰ ਬਣਦਾ ਰਹੇ ਪੰਜਾਬ ਦਾ। ਇੱਕ ਪੋਲੀਟੀਕਲ ਬੰਦੇ ਨੂੰ ਏਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਸ਼ੋਭਾ ਨੀ ਦਿੰਦੀਆਂ।
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਅਖੰਡ
ਸਾਹਿਬ।
ਅੱਛਾ ਜੀ, ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ। ਗੁਰਸੇਵਕ ਸਿੰਘ ਜੀ, ਆਪਣੇ ਕਾਂਗਰਸ ਸਾਹਿਬ ਨੇ ਕਿਹਾ ਵੀ ਉਹ ਪੋਲੀਟੀਕਲ ਬੰਦਾ ਹੈਗਾ ਨਵਜੋਤ ਸਿੰਘ। ਮੇਰੇ ਹਿਸਾਬ ਨਾਲ ਉਹ ਪੋਲੀਟੀਕਲ ਬੰਦਾ ਹੈ ਹੀ ਨੀਗਾ, ਅਸਲ ਵਿੱਚ ਉਹ ਮੱਛਰਾ ਆ।
ਜੀ ਸਹੀ ਸਹੀ ਹੈ
ਜੀ, ਉਹ ਮੱਛਰਾ ਆ ਤੇ ਉਹਦੇ ਤੇ ਮੈਨੂੰ ਲੱਗਦਾ ਉਹਦੀਆਂ ਗੱਲਾਂ ਤੇ ਆਪਾਂ ਨੂੰ ਧਿਆਨ ਹੀ ਨੀ ਦੇਣਾ ਚਾਹੀਦਾ। ਇਹੋ ਜਿਹੇ ਜਿਹੜੇ ਲੋਕ ਹੁੰਦੇ ਆ, ਉਹ ਰਾਖੀ ਸਾਵੰਤ ਜਿੱਦਾਂ ਹੁੰਦੀ ਆ, ਉਹ ਕੋਈ ਨਾ ਕੋਈ ਬਿਆਨ ਜੋ ਦਿੰਦੀ ਹੁੰਦੀ, ਸਿਰਫ ਆਪਣਾ ਧਿਆਨ ਖਿੱਚਣ ਲਈ ਦਿੰਦੀ ਹੁੰਦੀ, ਮੈਂ ਵੀ ਜੀਂਦੀ ਹੈਗੀ ਆ।
ਜੀ ਬਿਲਕੁਲ ਬਿਲਕੁਲ, ਤੇ ਹੁਣ ਤਾਂ ਜੀ ਸਾਬਤ ਕਰ ਦਿੱਤਾ ਨਾ ਹਰਕਤਾਂ ਕਰਕੇ।
ਬਿਲਕੁਲ,
ਆਪਣਾ
ਆਧਾਰ ਇੱਥੇ ਲੋਕ ਵੀ ਗੱਲਾਂ ਕਰਦੇ ਆ। ਪਹਿਲਾਂ ਮੈਨੂੰ ਅਜੇ ਤੱਕ ਯਾਦ ਆ ਵੀ ਅੰਮ੍ਰਿਤਸਰ ਦੀ ਚੋਣ ਜਦੋਂ ਪਹਿਲੀ ਵਾਰ ਇਹ ਜਿੱਤਿਆ ਸੀ, ਰਘੁਨੰਦਨ ਲਾਲ ਭਾਟੀਆ ਉੱਥੋਂ ਅੰਮ੍ਰਿਤਸਰ ਤੋਂ ਜਿੱਤਦੇ ਹੁੰਦੇ ਸੀ, ਤੇ ਬੜੀ ਉਹਨਾਂ ਦੀ ਚੜਾਈ ਹੁੰਦੀ ਸੀ ਕਾਂਗਰਸ ਦੇ ਹੁੰਦੇ ਸੀਗੇ ਉਹ, ਤੇ ਹਾਰੇ ਨੀ ਸੀ ਉਹਨਾਂ ਨੂੰ, ਇਹਨਾਂ ਨੇ ਹਰਾਇਆ। ਕਾਂਗਰਸ ਦੀ ਸੀਟ ਇਹ ਰਹੀ ਸੀ ਬੇਸਿਕਲੀ ਅੰਮ੍ਰਿਤਸਰ ਦੀ ਜਿਹੜੀ ਸੀਟ ਸੀ, ਤੇ ਉੱਥੇ ਇਹਨਾਂ ਨੇ ਹਰਾ ਕੇ ਜਦੋਂ ਪਹਿਲੀ ਵਾਰ ਉਹਨੂੰ ਹਰਾਇਆ ਤੇ ਉਸ ਵੇਲੇ ਇਹਦੀ ਬਹੁਤ ਚਰਚ ਹੋਈ ਸੀ, ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਭਾਰਤ ਦੇ ਲਈ ਖੇਡਿਆ ਹਨਾ, ਇੱਕ ਜਿੱਦਾਂ ਕਹਿ ਲਓ ਕਿ ਸੈਲੀਬ੍ਰਿਟੀ ਦੇ ਤੌਰ ਤੇ ਲੋਕਾਂ ਨੇ ਪਰਿਵਾਰ ਇਹਨੂੰ ਕੀਤਾ ਸੀਗਾ। ਉਦੋਂ ਬਾਅਦ ਦੇ ਵਿੱਚ ਵੀ ਜਿੰਨੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਇਹਨੇ ਜਿੱਤ ਪ੍ਰਾਪਤ ਕੀਤੀ। ਉਹਦੇ ਵਿੱਚ ਇੱਕ ਤਾਂ ਅਕਾਲੀ ਦਲ ਦਾ ਵੀ ਬਹੁਤ ਜ਼ਿਆਦਾ ਯੋਗਦਾਨ, ਅਕਾਲੀ ਦਲ ਭਾਜਪਾ ਦਾ ਜਿਹੜੀਆਂ ਵੋਟਾਂ ਤਾਂ ਹੈਗੀਆਂ ਸੀ ਜ਼ਿਆਦਾਤਰ ਲੋਕ, ਕਿਉਂਕਿ ਇੱਕ ਯੂਥ ਸੀ ਉਸ ਵੇਲੇ ਨੌਜਵਾਨ ਸੀ, ਨੌਜਵਾਨ ਨੂੰ ਜਿਹੜੇ ਨੌਜਵਾਨ ਜ਼ਿਆਦਾ ਪ੍ਰਭਾਵਿਤ ਕਰਦੇ ਆ, ਇਸ ਕਰਕੇ ਵੀ ਇਹਦੇ ਜਿੱਤਣ ਦੇ ਕਾਰਨ ਬਣੇ। ਪਰ ਹੁਣ ਜੇ ਗੱਲ ਕਰੀਏ, ਜਦੋਂ ਵੀ ਕਿਸੇ ਦੇ ਨਾਲ ਗੱਲ ਕਰ ਦਿੰਦੇ ਆ, ਇੱਥੇ ਵੀ ਗੱਲ ਕਰੀਦੀ, ਉਹਦੇ ਬਾਰੇ ਕੀ ਕਹਿਣਾ ਆ? ਉਹ ਕਹਿੰਦੇ ਛੱਡੋ ਜੀ, ਕਿਸੇ ਹੋਰ ਬਾਰੇ ਗੱਲ ਕਰ ਲਓ, ਇਹਦੇ ਬਾਰੇ ਕੀ ਗੱਲ ਕਰਨੀ ਹੁਣ।
ਸਹੀ ਹੈ, ਕਿਉਂਕਿ ਲੋਕਾਂ ਨੂੰ ਸਮਝਦਾਰ ਆ ਲੋਕ, ਕਿੰਨਾ ਕੁ ਚਿਰ ਤੁਸੀਂ ਆਪਣੀ ਗੱਲਾਂ ਨਾਲ ਭਰਮਾਓਗੇ, ਪਤਾ ਸਾਰਿਆਂ ਨੂੰ ਹੁੰਦਾ। ਕਈ ਵੇਲੇ ਪਾਰਟੀ ਦੇ ਨਾਂ ਤੇ ਵੋਟ ਪੈ ਜਾਂਦੀ ਆ, ਜਾਂ ਫਿਰ ਕਹਿੰਦੇ ਦੂਜਾ ਕੈਂਡੀਡੇਟ ਏਡਾ ਨਹੀਂ ਹੁੰਦਾ ਤਕੜਾ।
ਜ਼ਿਆਦਾਤਰ ਗੁਰਸੇਵਕ ਸਿੰਘ ਜੀ ਪਾਰਟੀ ਦੇ ਨਾਂ ਤੇ ਪੈਂਦੀ ਆ। ਹੁਣ ਜਿੱਦਾਂ ਫਲੌਰ ਤੋਂ ਸਾਡੇ ਸਰੂਪ ਸਿੰਘ ਹਰਿਆਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ, ਮੈਂ ਬਹੁਤ ਸਾਰੇ ਲੋਕਾਂ ਵਿੱਚ ਇੱਦਾਂ ਦੇ ਨੂੰ ਜਾਣੀ, ਦੇਖੋ ਕਾਂਗਰਸ ਨੂੰ ਮਿਲਦਾ, ਅਕਾਲੀਆਂ ਨੂੰ ਮਿਲਦਾ, BSP ਦੀਆਂ ਨੂੰ ਮਿਲਦਾ, ਮੈਂ ਕਈ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਲਿਆ, ਖਾਸ ਤੌਰ ਤੇ ਔਰਤਾਂ ਨੂੰ ਵੀ ਮਿਲਿਆ ਮੈਂ ਇੱਥੇ ਵੋਟਰਾਂ ਨੂੰ, ਵੀ ਵੋਟ ਕਿਹਨੂੰ ਪਾਉਣੀ ਆ, ਤੇ ਉਹ ਕਹਿੰਦੇ ਅਸੀਂ ਝਾੜੂ ਨੂੰ ਪਾਉਣੀ ਆ, ਤੇ ਮੈਂ ਕਿਹਾ ਵੀ ਉਮੀਦਵਾਰ ਕਿਹੜਾ? ਉਹ ਕਹਿੰਦੇ ਉਮੀਦਵਾਰ ਦਾ ਸਾਨੂੰ ਪਤਾ ਹੀ ਨੀ ਹਨਾ। ਤੇ ਲੋਕਾਂ ਨੂੰ ਜਿਹੜਾ ਚੋਣ ਨਿਸ਼ਾਨ ਦੇ ਨਾਲ ਪਿਆਰ ਆ, ਲੋਕੀ ਪਾਰਟੀ ਦੇ ਨਾਲ ਜੁੜੇ ਹੋਏ ਆ, ਬਹੁਤ ਸਾਰੇ ਲੋਕਾਂ ਨੂੰ ਜਾਣੀ ਉਹ ਨਾਮ ਹੀ ਨੀ ਪਤਾ ਹੁੰਦੇ ਵੀ ਜਾਣੀ ਪਾਰਟੀ ਨੂੰ ਪਤਾ ਆ, ਉਹਨੇ ਪਹਿਲਾਂ ਹੀ ਡਿਸਾਈਡ ਕੀਤਾ ਵੀ ਅਸੀਂ ਪਾਰਟੀ ਨੂੰ ਪਾਉਣੀ, ਬੰਦਾ ਸਾਨੂੰ ਕੋਈ ਪਰਵਾਹ ਨੀ ਕਿਹੜੇ ਕੌਣ ਬੰਦਾ ਖੜਾ ਕੌਣ ਨਹੀਂ,
ਪਤਾ ਕਰ ਲਿਓ ਕਿ ਤੂੰ ਤਾਂ ਖੜਾ ਵੀ ਹੈ ਕੋਈ, ਤੂੰ ਕੈਂਡੀਡੇਟ ਖੜਾ ਵੀ ਕੀਤਾ ਇਲਾਕੇ ਚ ਕਦੇ, ਤੇ ਅਸੀਂ ਸੁਨੇਹ ਵੀ ਲੈਂਦੇ ਜਾਈਏ ਕਿ ਕਾਫੀ ਚਿਰ ਤੋਂ ਹੋਲਡ ਤੇ ਪਏ ਹੋਏ ਆ। ਦਲਜੀਤ ਸਿੰਘ ਜੀ ਮਾਫ਼ ਕਰੋ, ਤੁਹਾਡੀ ਗੱਲ ਕੱਟ ਰਿਹਾ, ਤਾਂ ਵਰਿੰਦਰ ਚੀਮਾ ਜੀ ਸਾਡੇ ਨਾਲ ਜੁੜੇ ਨੇ ਤੇ ਉਹਨੇ ਇੱਕ ਚੁਟਕਲਾ ਜਿਹਾ ਸਾਂਝਾ ਕੀਤਾ ਆਪਣੇ ਨਾਲ, ਤੇ ਉਹ ਕਹਿੰਦੇ ਪੁੱਤਰ ਆਪਣੇ ਬਾਪੂ ਨੂੰ ਕਹਿੰਦਾ ਜੀ, ਕਹਿੰਦਾ ਮੈਨੂੰ ਦੂਰ ਦੀ ਐਨਕ ਲਵਾ ਦੇ, ਮੈਨੂੰ ਦੂਰ ਦੀ ਚੀਜ਼ ਨਜ਼ਰ ਨਹੀਂ ਆਈ, ਤਾਂ ਬਾਪੂ ਅੱਛਾ ਜੀ ਕਾਲ ਅਸੀਂ ਹੋਲਡ ਤੇ ਰੱਖ ਲੈਂਦੇ ਆ, ਤਾਂ ਤੇ ਅੱਛਾ ਸਾਂਝਾ ਕਰਦੇ ਜਾਈਏ, ਤੇ ਬਾਪੂ ਅੱਗੇ ਕਹਿੰਦਾ ਉੱਪਰ ਦੇਖੋ ਕੀ ਆ, ਤਾਂ ਪੁੱਤਰ ਕਹਿੰਦਾ ਜੀ ਸੂਰਜ, ਤਾਂ ਬਾਪੂ ਕਹਿੰਦਾ ਹੋਰ ਤੂੰ ਇਸ ਤੋਂ ਉੱਪਰ ਕੀ ਦੇਖਣਾ, ਤੇ ਸੂਰਜ ਤੱਕ ਦੇਖੀ ਜਾਂਦਾ, ਤੇ ਕਾਲ ਲੈਂਦੇ ਜਾਈਏ। ਸਤਿ ਸ੍ਰੀ ਅਕਾਲ ਅਜੇਪਾਲ ਜੀ, ਸਵਾਗਤ ਕਰਦੇ ਜੀ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਗੁਰਸੇਵਕ ਭਾਜੀ ਅਤੇ ਦਲਜੀਤ ਭਾਜੀ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਧੀਆ ਚੱਲ ਰਿਹਾ ਜੀ।
ਸਤਿ ਸ੍ਰੀ ਅਕਾਲ ਅਜੇਪਾਲ ਜੀ।
ਸਤਿ ਸ੍ਰੀ ਅਕਾਲ। ਹੋਰ ਭਾਜੀ ਕੀ ਹਾਲ ਚਾਲ ਨੇ ਇੰਡੀਆ ਦੇ ਜੀ?
ਹਾਲ ਚਾਲ ਬਸ ਗੁਰਸੇ, ਪਹਿਲਾਂ ਤਾਂ ਸਾਡਾ ਧੰਨਵਾਦ ਆ ਅਜੇਪਾਲ ਜੀ, ਬਹੁਤ ਤੁਸੀਂ ਉਦਣ ਮਦਦ ਕੀਤੀ ਮੇਰੀ ਏਅਰਪੋਰਟ ਤੇ ਜੀ। ਕਰਦੇ ਆ ਵੀ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਥਾਂ ਜਿਹੜੀ ਬਣਾਉਂਗੇ ਤੇ ਪ੍ਰੋਗਰਾਮ ਦੇ ਵਿੱਚ ਜੁੜੋਗੇ, ਕਿਉਂਕਿ ਬਹੁਤ ਵਧੀਆ ਇੱਥੇ ਸਾਡੇ ਪੰਜਾਬ ਤੋਂ ਵੀ ਸਾਡੇ ਬਾਰੇ ਫੀਡਬੈਕ ਆਈ ਆ, ਇੱਥੇ ਪ੍ਰੋਗਰਾਮ ਸਾਡੇ ਸੁਣਦੇ ਆ। ਖਾਸ ਤੌਰ ਤੇ ਜਦੋਂ ਜਿਹੜੇ ਆਪਣੇ ਰਿਕਾਰਡਡ ਪ੍ਰੋਗਰਾਮ ਆ ਉਹਦੇ ਵਿੱਚ ਦੋ ਕੁ ਬੰਦਿਆਂ ਨੇ ਕਿਹਾ ਯਾਰ ਜਿਹੜਾ ਸਾਡੇ ਅਜੇਪਾਲ ਜੁੜਦਾ ਹੁੰਦਾ, ਇੱਕ ਗੁਰਪ੍ਰੀਤ ਗਿੱਲ ਜੁੜਦਾ ਹੁੰਦਾ, ਆਪਣੇ ਕਾਂਗ ਸਾਹਿਬ ਜੁੜਦੇ ਹੁੰਦੇ ਆ, ਇੱਥੇ ਸਿਆਣੇ ਬੰਦੇ ਵੀ ਸੁਣਦੇ ਹੁੰਦੇ ਆ ਆਪਣਾ ਪ੍ਰੋਗਰਾਮ, ਤੇ ਉਹ ਕਹਿੰਦੇ ਵੀ ਉਹ ਬਹੁਤ ਵਧੀਆ ਗੱਲਾਂ ਕਰਦੇ, ਜਿਹੜੇ ਕਿ ਸਾਡੇ ਲਿਸਨਰ ਹੈਗੇ ਗੱਲਾਂ ਕਰਦੇ ਆ, ਲੋਕੀ ਲਾਈਕ ਕਰਦੇ ਆ, ਤੇ ਮੈਂ ਚਾਹੁੰਦਾ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਵੀ ਨਾਲ ਲਏ ਹੋਰ ਵੀ ਸਰੋਤੇ ਜਿਹੜੇ ਆ ਉਹ ਜ਼ਰੂਰ ਸਾਂਝ ਜਿਹੜੀ ਆ ਬਣਾਇਆ ਕਰਨ। ਬਾਕੀ ਜਿਹੜਾ ਮਾਹੌਲ ਠੰਡਾ ਆ, ਬਾਕੀ ਤੁਸੀਂ ਸੁਣ ਲੈਂਦੇ ਆ ਹੁਣ ਪ੍ਰੋਗਰਾਮ ਦੇ ਵਿੱਚ ਜਾਦੀ ਜ਼ਿਕਰ ਹੋ ਰਿਹਾ ਆ, ਕੀ ਕਹਿਣਾ ਚਾਹੁੰਦੇ ਅੱਜ?
ਹਾਂਜੀ ਹਾਂਜੀ, ਮੈਂ ਤਾਂ ਸਿੱਧੂ ਵਾਲੀ ਗੱਲ ਕਰਨੀ ਚਾਹੁੰਦਾ, ਕੰਗ ਅੰਕਲ ਸਿੱਧੂ ਦੀ ਗੱਲ ਕਰਦੇ ਸੀ ਨਾ, ਸਿੱਧੂ ਸਾਹਿਬ ਦੀ।
ਹਾਂਜੀ ਜੀ,
ਮੈਂ ਤੇ ਉਹ ਆਪਣਾ ਦੋ ਵੀ ਉਹਦੇ ਨਾਲ ਤਾਂ ਵਾਕਈ ਭਾਜੀ ਉਹ ਹੋਈ ਵੀ ਦੁੱਧ ਕੁੱਤਾ ਨਾ ਗਰਕ ਨਾ ਗਾਟ ਗਾ, ਵਿਚਾਰੇ ਨੂੰ ਕੁਛ ਨੀ ਸੀ ਮਿਲ ਰਿਹਾ, ਹੁਣ ਫਿਰ ਆਖਿਰ ਦੀ ਬਾਕੀ ਉਹਨੂੰ ਪੰਜੇ ਨਾਲ ਪੇਚਾ ਪਾਉਣਾ ਹੀ ਪਿਆ, ਮਤਲਬ ਪੰਜੇ ਨਾਲ ਪਿਆਰ ਪਾਉਣਾ ਪਿਆ।
ਹਾਂਜੀ,
ਤੇ ਉਹ ਅੱਜ ਮੈਂ ਕੱਲ ਤੱਕ ਸਿੱਧੂ ਨੂੰ ਸੁਣੀਦਾ ਸੀ, ਚਲੋ ਦੀ ਰਿਸਪੈਕਟ ਵੀ ਕਰੀ ਸੀ, ਠੀਕ ਆ ਵੀ ਜਿਹੜੀ ਮਰਜ਼ੀ ਉਹ ਪਾਰਟੀ ਚ ਰਵੇ ਕੋਈ ਗੱਲ ਨੀ ਵੀ ਪਹਿਲਾਂ, ਪਰ ਹੁਣ ਜੇ ਆਖਿਰ ਦੀ ਬਾਕੀ ਉਹਨੇ ਆ ਕੇ ਕਾਂਗਰਸ ਚ, ਤਾਂ ਹੁਣ ਉਹ ਜਿੱਦਾਂ ਆਪਾਂ ਦੇਖਿਆ ਕਿੰਨੀਆਂ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ, ਜੇ ਪਹਿਲਾਂ ਕਹਿ ਰਿਹਾ ਕਾਂਗਰਸ ਮੁੰਨੀ ਤੋਂ ਵੀ ਜ਼ਿਆਦਾ ਬਦਨਾਮ ਹੋ ਗਈ ਆ, ਰਾਹੁਲ ਨੂੰ ਉਹਨੇ ਪੱਪੂ ਕਿਹਾ, ਔਰ ਈਵਨ ਕੇ ਜ਼ਿਆਦਾ ਜਿੱਦਾਂ ਮਨਮੋਹਨ ਸਿੰਘ ਜਿਵੇਂ ਪ੍ਰਾਈਮ ਮਿਨਿਸਟਰ ਰਹੇ, ਪਰ ਸਰਕਾਰ ਜਿੱਦਾਂ ਵੀ ਚੱਲੀ ਵੀ ਜ਼ਿਆਦਾ ਮਨਮੋਹਨ ਸਿੰਘ ਤੇ ਕਦੀ ਕਿਸੇ ਨੇ ਅਟੈਕ ਨਹੀਂ ਕੀਤਾ, ਪਰ ਮੈਂ ਸਭ ਤੋਂ ਜ਼ਿਆਦਾ ਸਿੱਧੂ ਨੇ ਮਨਮੋਹਨ ਸਿੰਘ ਤੇ ਵੀ ਅਟੈਕ ਕੀਤਾ ਸੀਗਾ ਹਨਾ।
ਹਾਂਜੀ,
ਉਹਦੇ ਬਾਰੇ ਵੀ ਬਹੁਤ ਪੁੱਠਾ ਸਿੱਧਾ ਬੋਲਿਆ, ਪਰ ਹਾਂਜੀ, ਪਰ ਮੈਨੂੰ ਨੀ ਲੱਗਦਾ ਹੁਣ ਸਿੱਧੂ ਦੀ ਰਿਸਪੈਕਟ ਜ਼ੀਰੋ ਆਲਮੋਸਟ ਸਭ ਦੇ ਦਿਲਾਂ ਚ।
ਹਾਂਜੀ ਬਿਲਕੁਲ,
ਈਵਨ ਸਿੱਧੂ ਪਰਿਵਾਰ ਦੀ ਕਹਿ ਲੋ ਇਹਨਾਂ ਦੀ। ਹਾਂਜੀ, ਆਮ ਲੋਕਾਂ ਵਿੱਚ
ਜੀ ਬਿਲਕੁਲ।
ਹਾਂਜੀ, ਬਾਕੀ ਐਸ ਕੇ ਜਿੱਦਾਂ ਜਿਹੜੇ ਹੁਣ ਇਹ ਚੋਣਾਂ ਹੋ ਰਹੀਆਂ ਉਹ ਏਦਾਂ ਕਾਫੀ ਇੰਡੀਆ ਵੀ ਆਪਣੇ ਪੰਜਾਬ ਚ ਭਾਜੀ ਆਪਣੇ ਮੁੰਡੇ ਯਾਰ ਦੋਸਤ ਉਹਨਾਂ ਨੇ ਵੈਸੇ ਜਿੱਦਾਂ ਸਰਵੇ ਕੀਤਾ ਘਰਾਂ ਚ ਜਾ ਕੇ, ਤੇ ਉਹ ਜਿੱਦਾਂ ਕਹਿੰਦੇ ਵੀ ਅਸੀਂ ਸਾਨੂੰ ਤੁਹਾਡੇ ਵਾਲੀ ਗੱਲ ਸੇਮ, ਉਹਨਾਂ ਨੇ ਕਿਹਾ ਵੀ ਸਾਨੂੰ ਕੈਂਡੀਡੇਟ ਦਾ ਨੀ ਪਤਾ, ਵੋਟ ਅਸੀਂ ਝਾੜੂ ਨੂੰ ਪਾਉਣੀ ਆ, ਸੋ ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਤੇ ਹਾਂਜੀ ਵੀ
ਜਿੰਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਗੇ ਆ ਉਹ ਜ਼ਿਆਦਾਤਰ ਨਵੇਂ ਆ, ਬਾਕੀ ਪਾਰਟੀਆਂ ਦੇ ਉਮੀਦਵਾਰ ਪੁਰਾਣੇ ਆ, ਲੋਕੀ ਜਾਣ ਪਛਾਣ ਆ, ਲੋਕਾਂ ਦੇ ਆਉਂਦੇ ਜਾਂਦੇ ਆ, ਵਿਚਰਦੇ ਆ। ਆਮ ਆਦਮੀ ਪਾਰਟੀ ਦੇ ਜੇ ਆਪਾਂ ਭਗਵੰਤ ਮਾਨ ਸਾਹਿਬ ਨੂੰ ਛੱਡ ਲਈਏ, ਸਹਿਮਤ ਸ਼ੇਰਗਿੱਲ ਨੂੰ ਛੱਡ ਲਈਏ, ਸਾਰੇ ਨਵੇਂ ਜਿਹਨਾਂ ਨੂੰ ਹਲਕੇ ਦੇ ਵਿੱਚ ਕੋਈ ਨੀ ਜਾਣਦਾ, ਪਰ ਫੇਰ ਵੀ ਉਹਨਾਂ ਦਾ ਜਾਣੀ ਇੱਕ ਪੋਜ਼ਿਟਿਵ ਪੁਆਇੰਟ ਇਹ ਆ ਵੀ ਉਹਨਾਂ ਦੇ ਕੋਲ ਝਾੜੂ ਆ, ਝਾੜੂ ਚੋਣ ਨਿਸ਼ਾਨਾ, ਤੇ ਲੋਕੀ ਇਸ ਗੱਲ ਦੀ ਬਹੁਤ ਨੀ ਕਰਦੇ ਹੈਗੇ। ਹੋਰ ਪਾਰਟੀਆਂ ਨਾਲ ਵੀ ਇੱਦਾਂ ਹੀ ਹੈਗਾ ਕਿ ਲੋਕ ਇਹ ਸੋਚਦੇ ਆ ਵੀ ਮੈਂ ਤਰਾਂ ਪਾਉਣੀ ਆ ਵੋਟ ਜਾਂ ਪੰਜੇ ਨਾਲ ਪਾਉਣੀ ਆ, ਉਮੀਦਵਾਰ ਦਾ ਲੋਕੀ ਇੰਨਾ ਧਿਆਨ ਦਿੰਦੇ।
ਹਾਂਜੀ ਹਾਂਜੀ, ਕੱਲ ਮੈਂ ਗੱਲ ਕਰ ਰਿਹਾ ਸੀ ਉੱਥੇ ਪੰਜਾਬ ਚ ਆਪਣੇ ਮੁੰਡੇ ਨਾ ਹਲਕਾ ਆਪਣੇ ਲੰਬੀ ਹਲਕੇ ਚ ਤੇ ਉਹ ਜਲਾਲਾਬਾਦ ਦੇ ਹਲਕੇ ਚ ਵੈਸੇ ਫੀਡਬੈਕ ਵਾਸਤੇ ਗਏ ਲੋਕਾਂ ਦੇ ਘਰਾਂ ਚ ਹਨਾ, ਜਿਵੇਂ ਮੰਨ ਲਓ ਆਪਣੇ ਹੁੰਦੇ, ਤਾਂ ਉਹ ਬੀਬੀਆਂ ਨੇ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਸਾਡੇ ਵਿਹੜੇ ਚ ਆ ਤਾਂ ਗਏ ਹੋ, ਮਤਲਬ ਪਰ ਇੱਕ ਤਾਂ ਵੀਡੀਓ ਨਾ ਬਣਾਓ ਸਾਡੀ, ਤੁਸੀਂ ਉਹ ਜਿਹੜੀ ਗੱਲਬਾਤ ਕਰਨੀ ਹੈ ਕਰ ਲਓ ਸਾਡੇ ਨਾਲ, ਪਰ ਕੈਮਰੇ ਨਾਲ ਫੋਟੋਆਂ ਨਾ ਖਿੱਚੋ। ਤੇ ਵੋਟ ਉਹਨਾਂ ਨੇ ਕਿਹਾ ਵੀ ਅਸੀਂ ਝਾੜੂ ਨੂੰ ਹੀ ਪਾਉਣੀ ਆ, ਤੇ ਪਰ ਉਹ ਡਰਦੇ ਆ ਜਿੱਦਾਂ ਸਰਕਾਰ ਤੋਂ ਮੌਜੂਦਾ ਹਨਾ, ਤੇ ਨਾਲੇ ਉਹਨਾਂ ਨੇ ਉਹ ਮੁੰਡਿਆਂ ਤੋਂ ਫਿਰ ਫੋਨ ਨੰਬਰ ਲਏ ਵੀ ਭਾਈ ਆਪਦਾ ਫੋਨ ਨੰਬਰ ਸਾਨੂੰ ਦੇ ਕੇ ਜਾਓ, ਜੇ ਹੁਣ ਸਾਡੇ ਨਾਲ ਕੋਈ ਗੱਲਬਾਤ ਹੁੰਦੀ ਤਾਂ ਅਸੀਂ ਤੁਹਾਨੂੰ ਫੋਨ ਕਰਨਾ।
ਅੱਛਾ,
ਇੰਨਾ ਮਤਲਬ ਲੋਕਾਂ ਦੇ ਡਰ ਵੀ ਹੈਗਾ। ਹਾਂਜੀ, ਇਹਨਾਂ ਦੀ ਦਹਿਸ਼ਤ ਵੀ ਇੰਨੀ ਹੈਗੀ ਆ ਏਰੀਏ ਦੇ ਵਿੱਚ
ਜੀ ਬਿਲਕੁਲ। ਤੇ ਖੈਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਤੇ ਹੁਣ ਕਈ ਲੋਕਾਂ ਨੂੰ ਧਮਕਾਇਆ ਵੀ ਜਾ ਰਿਹਾ ਇੱਦਾਂ ਦੀ ਰਿਪੋਰਟ ਮਿਲੀ, ਤੇ ਫਲੋਰ ਰਿਪੋਰਟ ਮਿਲ ਰਹੀ ਆ ਕਿ ਇੱਥੇ ਜਿਹੜੇ ਲੀਡਰ ਹੈਗੇ ਆ ਉਹ ਧਮਕਾ ਇੱਕ ਦੂਜੇ ਨੂੰ ਕਿ ਧਮਕਾ ਕੇ ਜਾਂ ਡਰਾ ਕੇ ਜਾਂ ਪੁਰਾਣੀਆਂ ਕੋਈ ਗੱਲਾਂ ਦੱਸ ਕੇ ਉਹਨੂੰ ਆਪਣੇ ਨਾਲ ਜੋੜਿਆ ਜਾ ਰਿਹਾ। ਬਹੁਤ ਸਾਰੇ ਏਦਾਂ ਇੱਥੇ ਗੱਲ ਹੋਈ ਵੀ ਫਲਾਨਾ ਬੰਦਾ ਯਾਰ ਉਹ ਪਾਰਟੀ ਚ ਕਿੱਦਾਂ ਜਾ ਚਲੇ ਗਿਆ, ਉਹ ਤਾਂ ਲਾਈਕ ਨੀ ਸੀ ਕਰਦਾ, ਫਿਰ ਉਹ ਵਿੱਚ ਦੀ ਗੱਲ ਜਿਹੜੀ ਨਿਕਲਦੀ ਆ ਵੀ ਏਦਾਂ ਦੇ, ਕਿਉਂਕਿ ਏਦਾਂ ਦੀਆਂ ਸੂਹਾਂ ਬਾਹਰ ਕਲਸੂਆਂ ਜਿਹੜੀਆਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਵੀ ਉਹ ਜੀ ਫਲਾਨਾ ਇੱਦਾਂ ਆ, ਉਹਨੂੰ ਆਹ ਡਰਾਇਆ ਗਿਆ ਜਾਂ ਆਹ ਲਾਲਚ ਦਿੱਤਾ ਗਿਆ, ਤੇ ਇਹਨਾਂ ਵੋਟਾਂ ਵਿੱਚ ਜਿਹੜਾ ਸਾਮ ਦਾਮ ਉਹ ਸਾਰਾ ਕੁਛ ਦਾ ਜਿਹੜਾ ਧਿਆਨ ਆ ਉਹ ਰੱਖਿਆ ਜਾ ਰਿਹਾ।
ਹਾਂਜੀ
ਹਾਂਜੀ ਜੀ ਜੀ, ਅਜੇ
ਭਾਜੀ ਠੀਕ ਹੈ ਭਾਜੀ, ਥੈਂਕ ਯੂ ਜੀ, ਬਸ ਥੈਂਕ ਯੂ ਜੀ, ਅਗਲੇ ਸਰੋਤੇ ਨੂੰ ਦਿੰਦੇ ਜੀ ਟਾਈਮ। ਹਾਂਜੀ
ਜੀ, ਬਹੁਤ ਬਹੁਤ ਧੰਨਵਾਦ ਅਜੇ ਭਾਜੀ,
ਧੰਨਵਾਦ,
ਓਕੇ ਥੈਂਕ ਯੂ
ਜੀ, ਥੈਂਕ ਯੂ। ਗੁਰਸੇਵ ਸਿੰਘ ਜੀ ਮੈਸੇਜ ਲੈ ਲਓ ਤੁਸੀਂ ਅੱਗੇ।
ਹਾਂਜੀ ਕਿਉਂਕਿ ਸਮਾਂ ਵੀ ਸਮਾਪਤੀ ਵੱਲ ਕੁਛ 10 ਮਿੰਟ ਦਾ ਸਮਾਂ ਰਹਿ ਗਿਆ ਸਾਡੇ ਕੋਲ ਤੇ ਪਹਿਲਾਂ ਸੁਨੇਹੇ ਲੈ ਲਈਏ ਆਪਣੇ ਸੁਨੇਹੇ ਦੇ ਮਾਧਿਅਮ ਨਾਲ ਗੱਲ ਕਰਦੀ ਹੈ ਆਪਣੇ ਸਰੋਤਿਆਂ ਦੇ ਨਾਲ ਤਾਂ ਸਾਡੇ ਨਾਲ ਜਗਵੀਰ ਸਿੰਘ ਸ਼ੇਖੋਂ ਜੀ ਜੁੜੇ ਨੇ ਕੇਨਸ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਮਨ ਰੇਡੀਓ ਦੇ ਵਿਹੜੇ 'ਚ ਬੈਠੇ ਸਾਰੇ ਸਰੋਤਿਆਂ ਨੂੰ ਤੇ ਪ੍ਰੋਗਰਾਮ ਪਸੰਦ ਕਰ ਰਹੇ ਨੇ ਧੰਨਵਾਦ ਜਗਵੀਰ ਸਿੰਘ ਸ਼ੇਖੋ ਜੀ ਤੇ ਆਸ ਕਰਦੇ ਹਾਂ ਤੇ ਅੱਗੇ ਤੋਂ ਵੀ ਅਸੀਂ ਇਸ ਤਰ੍ਹਾਂ ਸਾਂਝ ਬਣਾਉਂਦੇ ਰਹੋਗੇ ਤੁਸੀਂ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਨਾਲ ਜੀ ਮੱਖਣ ਸੋਹੀ ਸਾਹਿਬ ਜੁੜੇ ਗੋਲਡ ਕੋਸਟ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਾਂਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਥੋੜੀ ਹਦਾਇਤ ਵੀ ਦੇ ਰਿਹਾ ਕਹਿੰਦੇ ਦਲਜੀਤ ਭਾਈ ਜੀ ਠੰਡ ਤੋਂ ਬਚ ਕੇ ਰਹਿਣਾ
ਬਹੁਤ ਬਹੁਤ ਧੰਨਵਾਦ ਮੱਖਣ ਸੋਹੀ ਸਾਹਿਬ ਠੰਡ ਜਿੱਦਾਂ ਕਹਿੰਦੇ ਹੁੰਦੇ ਠੰਡ ਹੈ ਨਾ ਕਹਿੰਦੀ ਆ ਬਈ ਬੱਚਿਆਂ ਨੂੰ ਮੈਂ ਕੁਝ ਨੀ ਕਹਿੰਦਾ ਨੌਜਵਾਨ ਮੇਰੇ ਭਾਈ ਬੁੱਢੇ ਬੁੱਢੀਆਂ ਮੈਂ ਨੀ ਛੱਡਦਾ ਭਾਵੇਂ ਚੁੱਕੀ ਫੈਨ ਰਜਾਈ ਇਹ ਕਹਾਵਤ ਆ ਤੇ ਬੱਚਿਆਂ ਨੂੰ ਇਹ ਪਾਲਾ ਕਹਿੰਦਾ ਹੁੰਦਾ ਹੈ ਨਾ ਤੇ ਨੌਜਵਾਨ ਹੈ ਨਾ ਪਰ ਬੁੱਢੇ ਬੁੱਢੀਆਂ ਦਾ ਜ਼ਿਆਦਾ ਖਤਰਨਾਕ ਹੋ ਜਾਂਦਾ ਕੰਮ ਖਾਸ ਤੌਰ ਤੇ ਜਾਂ ਤਾਂ ਹੁਣ ਤੁਸੀਂ ਮੈਨੂੰ ਬੁੱਢੇ ਡਿਕਲੇਅਰ ਕਰ ਦੋ ਹੈ ਨਾ ਮੱਖਣ ਸੋਹੀ ਸਾਹਿਬ ਪਰ ਖੈਰ ਬਹੁਤ ਬਹੁਤ ਧੰਨਵਾਦ ਪਿਆਰ ਆ ਆਪਣਾ ਕਿ ਤੁਸੀਂ ਇੰਨੀ ਫਿਕਰ ਕਰਦੇ ਹੋ ਤਾਂ ਬਹੁਤ ਬਹੁਤ ਧੰਨਵਾਦ
ਤੇ ਵੈਸੇ ਵੀ ਕਿਹਾ ਜਾਂਦਾ ਕਹਿੰਦੇ ਸ਼ਰਮ ਤੇ ਠੰਡ ਮੰਨਣ ਤੇ ਲੱਗਦੀ ਆ ਤੇ ਪੋਲੀਟੀਸ਼ੀਅਨ ਸ਼ਰਮ ਨਹੀਂ ਮੰਨਦੇ ਤੁਸੀਂ ਠੰਡ ਨਾ ਮੰਨਿਓ ਬੈਲੈਂਸ ਜਿਹਾ ਬਣਾ ਕੇ ਰੱਖਿਓ ਤਾਂ ਇੱਥੋਂ ਅੱਗੇ ਆਪਣੇ ਵੀਰ ਜੁੜੇ ਆ ਜੀ ਇਟਲੀ ਤੋਂ ਕੁਲਦੀਪ ਸਿੰਘ ਜੀ ਤੇ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਇਤਿਹਾਸ ਕਰਦੇ ਆ ਕਿ ਇਹਨਾਂ ਦਾ ਜਿਹੜਾ ਵੀ ਸਮਾਂ ਉੱਥੇ ਦਿਨ ਜਾਂ ਰਾਤ ਜੋ ਵੀ ਆ ਵਧੀਆ ਚੱਲ ਰਿਹਾ ਹੋਏਗਾ ਕੰਮ ਕਾਰ ਵਧੀਆ ਹੋਏਗਾ ਤੇ ਇਹਨਾਂ ਦੇ ਆਸ ਕਰਦੇ ਤੇ ਅੱਗੇ ਤੋਂ ਵੀ ਕੋਈ ਨਾ ਕੋਈ ਸੁਨੇਹਾ ਜਾਂ ਖਬਰ ਸਾਂਝੀ ਜ਼ਰੂਰ ਕਰਨ ਉੱਥੇ ਦੇ ਤੇ ਪਿਛਲੇ ਮੈਸੇਜ ਦੇ ਵਿੱਚ ਉੱਥੇ ਦਾ ਟੈਂਪਰੇਚਰ -2 ਦੱਸ ਰਹੇ ਆ ਤੇ ਕਾਫੀ ਠੰਡਾ ਮੌਸਮ ਆ ਤੇ ਵੈਸੇ ਜੈਲਸ ਜੀ ਹੁੰਦੀ ਹੈ ਜਦੋਂ ਠੰਡ ਦੀ ਗੱਲ ਹੁੰਦੀ ਹੈ ਉਦੋਂ ਅਸੀਂ ਗਰਮੀ ਚ ਬੈਠੇ ਹੋਏ ਆ ਕੋਈ ਨੀ ਕਿਤੇ ਠੰਡੇ ਮੁਲਕ ਸਫ਼ਰ ਕਰਦਾ ਕਿਉਂਕਿ ਠੰਡ ਨੇ ਇੱਥੇ ਆਉਣਾ ਨੀ ਮੈਨੂੰ ਲੱਗਦਾ ਨੀ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਮੈਂ ਤਾਂ ਕੱਪੜੇ ਵੀ ਵਾਪਸ ਭੇਜਤੇ ਜੈਕਟਾਂ ਲੈ ਕੇ ਆਇਆ ਸੀ ਐਸੇ ਆਸ ਤੇ ਐਤਕੀ ਆਊਗੀ ਠੰਡ ਐਤਕੀ ਆਊਗੀ ਸੋ ਠੰਡ ਤਾਂ ਨੀ ਆਈ ਤੇ ਆਵੇ ਕਿਤੇ ਟਰੈਵਲ ਕਰਨਾ ਪੈਣਾ ਲੱਗਦਾ ਠੰਡੇ ਮੁਲਕ ਦੇ ਵਿੱਚ ਸਾਡੇ ਵੀਰ ਸੰਜੇ ਜੀ ਨੇ ਹਾਂਜੀ
ਬ੍ਰਿਸਬੇਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਬ੍ਰਿਸਬੇਨ ਦੇ ਵਿੱਚ ਜ਼ਰੂਰ ਮੈਂ ਵੀ ਜਦੋਂ ਆ ਸਵੇਰ ਨੂੰ ਹੁਣ ਮੈਂ ਤੜਕੇ ਜਿੱਦਾਂ 5 ਜਾਂ 5:30 ਵਜੇ ਉੱਠ ਖੜਦਾ ਤੇ ਜਦੋਂ ਮੈਂ ਬਾਹਰ ਦਾ ਦੇਖਦਾ ਬਾਹਰ ਦਾ ਖੇਤਾਂ ਵਿੱਚ ਮੈਂ ਘੁੰਮਣ ਚਲੇ ਜਾਂਦਾ ਤੇ ਉੱਥੇ ਜਾ ਕੇ ਨਾ ਵੱਖਰੀ ਤਰ੍ਹਾਂ ਦਾ ਇੱਕ ਸਕੂਨ ਮਿਲਦਾ ਸਾਡੇ ਆਲੇ ਦੁਆਲੇ ਕੁਛ ਨੀ ਦਿਖਦਾ ਹੁੰਦਾ ਧੁੰਦ ਪਈ ਹੁੰਦੀ ਆ ਦੂਰ ਲਾਈਟਾਂ ਜਾਗਦੀਆਂ ਦਿਖਦੀਆਂ ਹੁੰਦੀਆਂ ਬ੍ਰਿਸਬੇਨ ਦੇ ਵਿੱਚ ਇਹੀ ਮੌਸਮ ਜਿਹੜਾ ਆਪਾਂ ਦੂਜਾ ਮਿਸ ਕਰਦੇ ਹਾਂ ਜੋ ਤੁਸੀਂ ਏਦਾਂ ਇਕਾਂਤ ਦੇ ਵਿੱਚ ਹੁੰਦੇ ਆ ਤੁਹਾਨੂੰ ਪੁਰਾਣੀਆਂ ਯਾਦਾਂ ਚੇਤੇ ਆਉਂਦੀਆਂ ਵੀ ਏਦਾਂ ਕਰਦੇ ਹੁੰਦੇ ਸੀ ਏਦਾਂ ਹੁੰਦੀ ਸੀ ਉਸ ਇਨਵਾਇਰਮੈਂਟ ਤੁਸੀਂ ਪਤਾ ਨੀ ਕਿਤੇ ਪਾਸਟ ਵਿੱਚ ਚਲੇ ਜਾਂਦੇ ਆ ਤੇ ਇਸ ਕਰਕੇ ਜਿੱਥੇ ਕਿਤੇ ਵੀ ਹੋ ਤੁਸੀਂ ਉਹਦਾ ਜਿਹੜਾ ਲੋਥਫ ਜਿਹੜਾ ਆ ਮੌਸਮ ਦਾ ਜ਼ਰੂਰ ਉਠਾਉਣਾ ਚਾਹੀਦਾ ਬ੍ਰਿਸਬੇਨ ਦੇ ਮੌਸਮ ਨਾਲ ਵੀ ਯਾਦਾਂ ਆ ਆਪਣੀਆਂ ਜਦੋਂ ਵੀ ਕਿਤੇ ਏਦਾਂ ਦਾ ਮੌਸਮ ਆਊਗਾ ਹੋਰ ਕਿਸੇ ਮੁਲਕ ਚ ਆਪਾਂ ਨੂੰ ਬ੍ਰਿਸਬੇਨ ਵੀ ਯਾਦ ਆਉਣਾ ਪਰ ਬ੍ਰਿਸਬੇਨ ਦੀ ਗੱਲ ਇਹ ਆ ਕਿ ਬਹੁਤੀ ਠੰਡ ਨੀ ਪੈਂਦੀ ਹਨਾ ਤੇ ਸਾਡੀ ਗੱਲ ਸਹੀ ਆ ਜਿਹੜੇ ਕੱਪੜੇ ਤੇ ਮੋਟੇ ਬ੍ਰਿਸਬੇਨ ਚ ਕਦੀ ਵਰਤੇ ਨੀ ਉਹ ਇੱਥੇ ਆ ਕੇ ਹੁਣ ਵਰਤਣੇ ਪੈ ਰਹੇ ਆ
ਵਧੀਆ ਗੱਲ ਤੇ ਮੈਂ ਤਾਂ ਕਈ ਚਿਰ ਮੈਨੂੰ ਲਾਸਟ ਈਅਰ ਇੱਕ ਫਰੈਂਡ ਆਇਆ ਸਾਡਾ ਤੇ ਉਹ ਜਦੋਂ ਸਿਆਲ ਦਾ ਸੀਗਾ ਵੀ ਸਰਦੀ ਸ਼ੁਰੂ ਹੋ ਗਈ ਆ ਠੀਕ ਆ ਜੀ ਤੇ ਉਹਨੇ ਮਹੀਨਾ ਕੁ ਲੰਘ ਗਿਆ ਮੈਂ ਦੁਬਾਰਾ ਫਿਰ ਮਿਲਿਆ ਉਹਨੂੰ ਅਕਸਰ ਜਦੋਂ ਵੀਕਐਂਡ ਤੇ ਮਿਲਦੇ ਹੁੰਦੇ ਸੀ ਤਾਂ ਮੈਨੂੰ ਕਹਿੰਦਾ ਵੀਰ ਜੀ ਆਪਣੇ ਸਿਆਲ ਕਦੋਂ ਸ਼ੁਰੂ ਹੋਣਾ ਮੈਂ ਕਿਹਾ ਪੀਕ ਆ ਸਰਦੀਆਂ ਦਾ ਪੀਕ ਆ ਤੂੰ ਟੀ ਸ਼ਰਟ ਪਾਈ ਉਹ ਬੈਠਾ ਸੀ ਟੀ ਸ਼ਰਟ ਪਾਈ ਮੈਂ ਬੈਠਾ ਸੀ ਗਰਾਊਂਡ ਦੇ ਵਿੱਚ ਮੈਂ ਕਿਹਾ ਸਰਦੀਆਂ ਦਾ ਪੀਕ ਚੱਲ ਰਿਹਾ ਤੈਨੂੰ ਆਪ ਮਹਿਸੂਸ ਕਰਨੀ ਪੈਣੀ ਠੰਡ ਕਿਤੇ ਨਾ ਕਿਤੇ ਤੈਨੂੰ ਲੱਗੇ ਤੂੰ ਕਹਿ ਦੇਣਾ ਕਿ ਸਿਆਲ ਆ ਗਿਆ ਕਿਉਂਕਿ ਜੇ ਸਾਡੀ ਫੈਮਿਲੀ ਹੈ ਚਲੋ ਕੈਨੇਡਾ ਦੇ ਵਿੱਚ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਜੇ ਕਿਤੇ ਕਹਿਣਗੇ ਕਿੱਦਾਂ ਮੌਸਮ ਠੰਡ ਆ ਅੱਛਾ ਕਿੰਨਾ ਟੈਂਪਰੇਚਰ 7 ਡਿਗਰੀ ਆ ਕਹਿਣਾ ਅੱਜ ਧੋਤਣ ਲੱਗ ਜਾਂਦੇ ਹੁੰਦੇ ਕਹਿੰਦੇ ਅਸੀਂ ਇਹਨੂੰ ਗਰਮੀ ਗਰੀ ਦੀ ਮੈਂ ਹੁਣ ਤੁਸੀਂ ਕਿਹੋ ਇਸੇ ਚੀਜ਼ ਨਾਲ ਇਸੇ ਚੀਜ਼ ਨਾਲ ਮਹਿਸੂਸ ਕਰਨੀ ਹੈ ਕੋਸ਼ਿਸ਼ ਕਰੀ ਦੀ ਫਰਿੱਜ ਖੋਲ ਕੇ ਤੇ ਪਿੱਛੇ ਆਪਣੇ ਲਾਸਟ ਵੀਕ ਇੱਕ ਸਰੋਤੇ ਦਾ ਆਇਆ ਸੀਗਾ ਕਿ ਕੈਨੇਡਾ ਦੇ ਕਿਸੇ ਸਟੇਟ ਚ ਦੱਸ ਰਹੇ ਸੀ ਕਿ -34 ਡਿਗਰੀ ਤਾਪਮਾਨ ਤੇ ਸਾਡੇ ਲਈ ਤਾਂ ਮੈਂ ਇਮੈਜੀਨੇਸ਼ਨ ਨੀ ਕਰ ਰਹੇ ਜਿੱਥੇ ਮੈਂ ਕੰਮ ਕਰਦਾ ਉੱਥੇ ਕੋਲਡ ਰੂਮ ਆ ਉਹ ਮੈਕਸੀਮਮ -17 ਤੱਕ ਜਾਂਦੇ ਆ ਜੀ ਤੁਸੀਂ ਇੱਕ ਦਿਨ ਉੱਥੇ ਵੜ ਕੇ ਦੇਖਿਆ ਮੈਂ ਅੱਛਾ ਇੱਥੋਂ ਵੀ ਦੁੱਗਣਾ ਮਾਈਨਸ ਸੋ ਜਿਹੋ ਜਿਹਾ ਮੌਸਮ ਹੋ ਜਾਏ ਆਪਣੇ ਸਰੀਰ ਹੋ ਜਾਂਦੇ ਆ ਤੇ ਇਹਨੀ ਸਾਂਝੀ ਕੀਤੀ ਹੈ ਜੀ ਆਪਣੇ ਸੰਜੇ ਜੀ ਨੇ ਫੋਟੋ ਆਪਣੇ ਨਾਲ ਇੱਕ ਤਾਂ ਕਹਿੰਦੇ ਆਹ ਕੁਛ ਕਰਨਗੇ ਜੀ ਹਿੰਦੀ ਚ ਫੇਰਾ ਫੋਟੋ ਚਲੋ ਮੈਂ ਸਾਂਝੀ ਕਰਦਾ ਕਹਿੰਦੇ ਆਪ 24,000 ਇੱਕ ਹਫ਼ਤੇ ਮੇ ਨਿਕਾਲ ਸਕਤੇ ਹੈ ਮਤਲਬ ਇੱਕ ਮਹੀਨੇ ਮੇ 1,00,000 ਔਰ ਇੱਕ ਸਾਲ ਮੇ 12,00,000 ਰੁਪਏ ਇਸ ਦੇਸ਼ ਮੇ ਮਾਤਰ 24 ਲੱਖ ਐਸੇ ਲੋਕ ਹੈ ਜਿਨ੍ਹੇ ਇੱਕ ਸਾਲ ਮੇ ਆਪਣੀ ਆਏ 10 ਲੱਖ ਸੇ ਜ਼ਿਆਦਾ ਬਤਾਈ ਹੈ यानी कुल आबादी का तकरीबन 0.20%, तो फिर ये तो बाकी के 99.80% लोग हैं वो किस बात के लिए इतना चिल्ला रहे हैं, सोचने योग्य बात है। जी दिलजीत जी,
गल तो इन्हां दी बिल्कुल जायज है, पर खैर रौला भी तो उन्हां वालों पाया जा रहा है जेड़े कि इस काबिल हैगे आ पैसे कढ़ाउण दे, खास तौर ते NRI बंदे ज्यादा इत्थे दे लोक, मैं लोकल नूं भी मिलिया आ, ਉਹ ਕਹਿੰਦੇ ਵੀ ਸਾਨੂੰ ਹੁਣ ਇੰਨੀਆਂ ਸਮੱਸਿਆਵਾਂ ਦਾ ਸਾਹਮਣਾ ਨੀ ਕਰਨਾ ਪੈ ਰਿਹਾ, ਕਿਉਂਕਿ ATM ਦੇ ਵਿੱਚ ਉਹਨਾਂ ਦੇ ਜਿਹੜਾ ਬੰਦਾ ਹਫ਼ਤੇ ਦੇ ਵਿੱਚ 24,000, ਮੈਨੂੰ ਨੀ ਲੱਗਦਾ ਵੀ ਕਿਸੇ ਬੰਦੇ ਦਾ ਇੱਥੇ ਹਫ਼ਤੇ ਦਾ 24,000 ਖਰਚ ਹੈਗਾ ਜਿਹੜਾ ਇੱਥੇ ਰਹਿ ਰਿਹਾ, ਅਨਲੈਸ ਉਹ ਕੋਈ ਵੱਡਾ ਕੋਈ ਪ੍ਰੋਜੈਕਟ ਨੀ ਛੇੜਦਾ, ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਅਡਜਸਟ ਕਰ ਰਿਹਾ। ਮੇਨ ਜਿਹੜੀ ਸਮੱਸਿਆ ਆਉਂਦੀ ਆ ਉਹ ਆਉਂਦੀ NRI ਨੂੰ, NRI ਨੇ, ਕਿਉਂਕਿ ਉਹ ਜਿਹੜਾ ਸਾਰਾ ਖਰਚਾ ਕਰਨਾ ਹੁੰਦਾ ਆ, ਉਹਨੀ ਸਾਲ ਬਾਅਦ 2 ਸਾਲਾਂ ਬਾਅਦ ਆਉਣਾ ਤੇ ਉਹਨੇ ਆ ਕੇ ਲੱਖਾਂ ਰੁਪਇਆ ਸਿਰਫ 1-1.5 ਮਹੀਨੇ ਦੇ ਵਿੱਚ ਖਰਚਣਾ ਹੁੰਦਾ, ਅਸਲੀ ਸਮੱਸਿਆ ਉਹਨਾਂ ਦੀ ਆ, ਉਹਨਾਂ ਕਰਕੇ ਆਪਾਂ ਨੂੰ ਜ਼ਿਆਦਾ ਸਮੱਸਿਆ ਜਿਹੜੀ ਲੱਗ ਰਹੀ ਆ ਇੱਥੇ ਦੇ ਲੋਕਲ ਜਿਹੜੇ ਲੋਕ ਆ। ਮੈਨੂੰ ਲੱਗਦਾ ਵੀ ਇੱਥੇ ਮੈਂ ਕੋਈ ਪਰੇਸ਼ਾਨ ਬੰਦਾ ਨਹੀਂ ਦੇਖਿਆ ਜਿਹੜਾ ਇੱਥੇ ਦਾ ਲੋਕਲ ਆ, ਜਿੰਨੇ ਵੀ ਪਰੇਸ਼ਾਨ ਬੰਦੇ ਦੇਖੇ ਉਹ NRI ਦੇਖੇ ਆ, ਕਿਉਂਕਿ NRI ਜਦੋਂ ਹੁਣ ਕਿਤੇ ਸ਼ਾਪਿੰਗ ਵੀ ਕਰਨ ਜਾਂਦੇ ਆ ਜਿੱਥੇ ਬਹਿੰਦੀਆਂ ਆ ਬੁੜੀਆਂ, 25-30,000 ਰੁਪਇਆ ਤਾਂ ਨਾਰਮਲ ਜੀ ਗੱਲ ਹੋ ਜਾਂਦੀ ਆ, ਇਸ ਕਰਕੇ ਉਹਨਾਂ ਨੂੰ ਸਮੱਸਿਆ ਹੈਗੀ ਆ। ਪਰ ਉਹਦੇ ਵਿੱਚ ਵੀ ਹੁਣ ਤੁਸੀਂ ਦੇਖ ਲਓ ਵੀ FPOS ਮਸ਼ੀਨ ਜਿਹੜੀਆਂ ਉਹ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹੋ ਗਈਆਂ ਆ, ਤੇ ਕੱਲ ਮੈਂ ਤੁਹਾਨੂੰ ਜਦੋਂ ਦੱਸ ਰਹੇ ਸੀ ਮੈਨੇਜਰ ਸਾਹਿਬ ਨੇ ਇਹ ਵੀ ਦੱਸਿਆ ਵੀ ਜਾਣੀ ਰਿਕਾਰਡ ਤੋੜ ਵਿਕਰੀ ਹੋ ਰਹੀ ਆ ਆਪਣੇ FPOS ਮਸ਼ੀਨਾਂ ਦੀ, ਤੇ ਉਹ ਕਹਿੰਦੇ ਸਾਡੇ ਤੋਂ ਹੁਣ ਸਪਲਾਈ ਨੀ ਹੋ ਪਾ ਰਹੀ ਵੀ ਇੰਨੀਆਂ ਡਿਮਾਂਡ ਜਿਹੜੀਆਂ ਸਾਡੇ ਕੋਲ ਪੈਂਡਿੰਗ ਪੈ ਗਈਆਂ ਆ, ਕਿ ਉਹ ਜਿਹੜੀਆਂ FPOS ਮਸ਼ੀਨ ਜਿੱਦਾਂ ਜਿੱਦਾਂ ਜ਼ਿਆਦਾ ਜ਼ਿਆਦਾ ਆਈ ਗਈਆਂ ਤੇ ਉਹਦਾ ਜਿਹੜਾ ਜ਼ਿਆਦਾ ਜਿਹੜਾ ਇਸਤੇਮਾਲ ਹੋਣ ਲੱਗ ਜਾਣਾ ਆ ਤੇ ਫਾਇਦਾ ਜ਼ਰੂਰ ਹੋ ਜਾਣਾ। ਵੈਸੇ ਸਾਡੀ ਜਿਹੜੀ ਗੱਲ ਆ ਉਹ ਬਿਲਕੁਲ ਸਹੀ ਆ ਕਿ ਫੇਕਾ ਥੋੜੇ ਲੋਕਾਂ ਦਾ ਆ, ਪਰ ਉਹ ਹੈ ਜ਼ਰੂਰ ਆ।
ਜੀ ਬਿਲਕੁਲ, ਤੇ ਚਲੋ ਹੁਣ ਤੁਸੀਂ ਐਕਸਪਲੇਨ ਕਰਤੀ ਤੇ ਧੰਨਵਾਦ ਵੀਰ ਦਾ ਜਿਹੜੀਆਂ ਖਬਰ ਸਾਂਝੀ ਕੀਤੀ ਸਾਡੇ ਨਾਲ। ਤੇ ਅੱਗੇ ਆਪਣੇ ਨਾਲ ਮਨੀ ਸਿੰਘ ਜੀ ਜੁੜੇ ਆ ਤੇ ਉਹ ਕਹਿ ਰਹੇ ਕਿ ਕਹਿੰਦੇ ਮੈਂ ਪੋਰਟ ਦੇ ਉੱਤੇ ਸਿਕਿਉਰਿਟੀ ਕਰਦਾ ਤੇ ਇੱਥੋਂ ਕਹਿੰਦੇ ਇੰਡੀਆ ਨੂੰ ਕਣਕ ਐਕਸਪੋਰਟ ਕੀਤੀ ਜਾਂਦੀ ਆ, ਤੇ ਕਹਿੰਦੇ ਕਿਹੋ ਜਿਹਾ ਟਾਈਮ ਆ ਗਿਆ ਕਿ ਇੰਡੀਆ ਨੂੰ ਆਸਟ੍ਰੇਲੀਆ ਤੋਂ ਕਣਕ ਖਰੀਦਣੀ ਪੈ ਰਹੀ ਆ, ਤੇ ਕਹਿੰਦੇ ਆਲਮੋਸਟ 84,000 ਟਨ ਹੁਣ ਤੱਕ ਜਾ ਚੁੱਕੀ ਹੈ ਕਣਕ ਉਹਨਾਂ ਦੇ ਜਿਹੜੇ ਪੋਰਟ ਤੇ ਆ ਉਸ ਪੋਰਟ ਤੋਂ।
ਇਹਦੇ ਵਿੱਚ ਗੁਰਸੇਵ ਸਿੰਘ ਮੈਂ ਤੁਹਾਨੂੰ ਦੱਸ ਦਵਾਂ ਵੀ ਇੱਥੇ ਇੱਕ ਮੇਰਾ ਦੋਸਤ ਆ ਆੜ੍ਹਤੀ ਆਇਆ ਉਹ ਜਲੰਧਰ ਦਾ, ਤੇ ਉਹਦੇ ਨਾਲ ਇੱਕ ਵਾਰੀ ਮੈਂ ਗੱਲ ਕੀਤੀ ਤੇ ਉਹ ਗੱਲ ਚੱਲਦੀ ਸੀ ਤੇ ਮੈਨੂੰ ਰੋਟੀ ਜੋ ਖਿਲਾਈ, ਕਹਿੰਦਾ ਤੈਨੂੰ ਮੱਧ ਪ੍ਰਦੇਸ਼ ਦੀ ਰੋਟੀ ਖਿਲਾ ਰਹੇ ਆ, ਮੱਧ ਪ੍ਰਦੇਸ਼ ਦੇ ਆਟੇ ਦੀ ਰੋਟੀ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਯਾਰ ਵੀ ਚਲੋ ਬਹੁਤ ਵਧੀਆ ਗੱਲ ਆ, ਤੇਰੇ ਤਾਂ ਗੱਲ ਚੱਲ ਪਈ ਤੇ ਉਹ ਕਹਿੰਦਾ ਵੀ ਮੱਧ ਪ੍ਰਦੇਸ਼ ਦਾ ਆਟਾ ਜੇ ਅਸੀਂ ਲਿਆਉਂਦੇ ਆ ਹਮੇਸ਼ਾ, ਇੱਥੇ ਦਾ ਅਸੀਂ ਆਟਾ ਨੀ ਵਰਤਦੇ, ਅਸੀਂ ਕਿਹਾ ਤੁਸੀਂ ਯਾਰ ਆੜ੍ਹਤੀ ਲੋਕ ਆ ਤੁਸੀਂ ਕਾਹਤੇ ਉੱਥੋਂ ਮੰਗਾਉਂਦੇ ਹੋ, ਕਹਿੰਦਾ ਯਾਰ ਇੱਥੇ ਤਾਂ ਕਣਕ ਬਹੁਤ ਜ਼ਹਿਰੀਲੀ ਆ, ਯਾਨੀ ਇਹ ਆੜ੍ਹਤੀ ਆ ਇੱਕ ਬੰਦਾ ਕਹਿ ਰਿਹਾ ਸੀ। ਜਿੱਦਾਂ ਜਿੱਦਾਂ ਸਾਡੀ ਦਾਣੇ ਦੇ ਵਿੱਚ ਕੁਆਲਿਟੀ ਘੱਟਦੀ ਜਾ ਰਹੀ ਆ, ਉਹਦੇ ਨਾਲ ਜਿਹੜੇ ਲੋਕ ਜਿਹੜੇ ਅਫੋਰਡ ਕਰ ਸਕਦੇ ਆ, ਜਿਹਨਾਂ ਲੋਕੀ ਇੱਕ ਤਾਂ ਜਿਹਨਾਂ ਕੋਲ ਪੈਸਾ ਵੀ ਹੈਗਾ ਤੇ ਦੂਜਾ ਆਪਣੇ ਸਿਹਤ ਦੇ ਪ੍ਰਤੀ ਜ਼ਿਆਦਾ ਅਵੇਅਰ ਵੀ ਹੈਗੇ ਆ, ਉਹਨਾਂ ਦੀ ਡਿਮਾਂਡ ਜਿਹੜੀ ਆ ਇੱਦਾਂ ਦੀ ਕਣਕ ਦੀ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਆ, ਸ਼ਾਇਦ ਇਹੀ ਕਾਰਨ ਆ ਵੀ ਆਸਟ੍ਰੇਲੀਆ ਵਰਗੇ ਕਣਕ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਵਰਗੇ ਦੇਸ਼ ਤੋਂ ਸਾਨੂੰ ਜਿਹੜਾ ਕਣਕ ਆ ਮੰਗਵਾਉਣੀ ਪੈ ਰਹੀ ਆ।
ਜੀ ਬਿਲਕੁਲ, ਹਰੀ ਕ੍ਰਾਂਤੀ ਦੇ ਨਾਂ ਦੇ ਉੱਤੇ ਜਿਹੜੇ ਖਾਦਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਤੇ ਉਹ ਮਾਰੂ ਸਾਬਤ ਹੋ ਰਹੀ ਹੈ ਜ਼ਮੀਨ ਦੇ ਲਈ ਵੀ, ਪੰਛੀਆਂ ਦੇ ਲਈ ਤੇ ਆਪਣੇ ਲਈ ਵੀ। ਸੋ ਬਹੁਤ ਜ਼ਿਆਦਾ ਅਵੇਅਰਨੈਸ ਤੇ ਐਕਸ਼ਨ ਦੀ ਲੋੜ ਆ ਇਸ ਵੇਲੇ ਪੰਜਾਬ ਦੀ, ਤੇ ਆਸ ਕਰਦੇ ਹਾਂ ਕਿ ਕੋਈ ਬਦਲ ਆਵੇਗਾ ਤੇ ਜਿਹੜੇ ਬਦਲ ਚ ਆਉਣ ਤੇ ਆਪਣੀ ਜ਼ਿੰਮੇਵਾਰੀ ਸੰਭਾਲਣ ਪੂਰੀ ਤਰ੍ਹਾਂ, ਜੋ ਕਹੀਆਂ ਗੱਲਾਂ। ਤੇ ਨਾਲ ਹੀ ਕਹਿ ਰਹੇ ਆ ਕਿ ਕਹਿੰਦੇ ਜੀ ਬਾਕੀ ਸ਼ੋਅ ਵਧੀਆ ਲੱਗ ਰਿਹਾ ਤੇ ਮਿੰਟੂ ਬਾਈ ਜੀ ਲਈ ਰਿਸਪੈਕਟ ਭੇਜ ਰਹੇ ਆ ਉਹ ਜੀ। ਬਿਲਕੁਲ, ਸਾਡੇ ਵੱਲੋਂ ਵੀ, ਸਾਡੇ ਸੀਨੀਅਰ ਨੇ ਮਿੰਟੂ ਬਰਾੜ ਜੀ, ਤੇ ਸਾਡੇ ਵੱਲੋਂ ਵੀ ਰਿਸਪੈਕਟ, ਹੀ ਟੈਲੈਂਟਡ, ਠੀਕ ਹੈ ਜੀ। ਤੇ ਮੈਂ ਕਹਿੰਦਾ ਆਪਣੇ ਲਈ ਇੱਕ ਦਲੀਰ ਜੀ ਆਪਣੇ ਲੀਡਰ ਹੈ ਕਹਿ ਸਕਦੇ ਆ, ਕੰਮ ਕਰਦੇ ਆ ਮੋਹਰੇ ਹੋ ਕੇ। ਸੋ ਤੇ ਮਨੀ ਸਿੱਧੂ ਮਨੀ ਜੀ ਆਪਣੇ ਨਾਲ ਸਿਡਨੀ ਤੋਂ ਜੁੜੇ ਸੀ ਤੇ ਇੱਕ ਹੋਰ ਸਾਂਝੀ ਕਰ ਰਹੇ ਗੱਲ ਹੋਣੀ ਸੀ ਜੀ ਉਹਨਾਂ ਨੂੰ ਹੋਲ ਤੇ ਕਾਲ ਸਾਡੇ ਨਾਲ ਜੁੜੇ ਆ ਜੀ ਜਗਤਾਰ ਸਿੰਘ ਕੰਗ ਜੀ, ਤੇ ਸੁਨੇਹਾ ਲੈ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਦੇ ਆ, ਤੇ ਉਹ ਕਹਿੰਦੇ ਆ ਕਿ ਜੀ ਕਦੇ ਆਇਆ ਪਰਸਨਲੀ ਮੀਟ ਹਰਜੋਤ ਸਿੰਘ ਬੈਂਸ, ਤੇ ਉਹ ਹਰਜੋਤ ਸਿੰਘ ਆਪ ਦੇ ਜਿਹੜੇ ਕੈਂਡੀਡੇਟ ਨੇ ਲੁਧਿਆਣੇ ਤੋਂ, ਤੇ ਉਹ ਕਹਿੰਦੇ ਆ ਕਿ ਉਹ ਬਹੁਤ ਹੀ ਹੈਲਪਫੁਲ ਤੇ ਚੰਗੇ ਸ਼ਖਸੀਅਤ ਨੇ। ਸੋ ਉਹਨਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਤੇ ਧੰਨਵਾਦ ਮਨੀ ਸਿੰਘ ਸਿਡਨੀ ਵਾਲਿਓ, ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਚੱਲ ਰਿਹਾ ਹੋਵੇਗਾ। ਤੇ ਅਸੀਂ ਕੋਲ ਲੈਂਦੇ ਹਾਂ ਜੀ ਜਗਤਾਰ ਸਿੰਘ ਕੰਗ ਦੀ। ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਭਾਜੀ ਸਾਰੇ ਸਰੋਤਿਆਂ ਨੂੰ
ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ?
ਹਾਲ ਚਾਲ ਵਧੀਆ ਜੀ ਵਧੀਆ, ਨਾਲੇ ਜਿਹੜੇ ਇੰਡੀਆ ਬੰਦੇ ਆਪਣੇ ਗਏ ਆ ਸਿੱਧੂ ਸਾਹਿਬ ਤੇ ਦਲਜੀਤ ਸਿੰਘ ਜੀ, ਇਹਨਾਂ ਨੂੰ ਜਿਆਦਾ ਸਤਿ ਸ੍ਰੀ ਅਕਾਲ ਤੇ ਅੱਜ ਕੱਲ ਮੌਸਮ ਦਾ ਵਧੀਆ ਆਨੰਦ ਮਾ ਰਿਹਾ ਠੰਡ ਦੇ ਵਿਚ, ਆਪਾਂ ਗਰਮੀ ਚ ਇੱਥੇ ਬੈਠੇ ਆ
ਜੀ,
ਪਾਰਸ਼ੈਲਿਟੀ ਕਰਕੇ ਇੰਡੀਆ ਵਾਲਿਆਂ ਨੂੰ ਜਿਆਦਾ ਸਤਿ ਸ੍ਰੀ ਅਕਾਲ ਦਾ ਕਾਰਨ
ਝੰਡੀਆਂ ਲੱਗੀਆਂ ਘਰਾਂ ਦੇ ਉੱਪਰ ਟੈਂਕੀਆਂ ਦੇ ਉੱਤੇ
ਬਿਲਕੁਲ, ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਜੀ ਸਤਿ ਸ੍ਰੀ ਅਕਾਲ, ਕਿਉਂਕਿ ਤੁਸੀਂ ਵੀ ਜਿਹੜਾ ਇੰਨਾ ਪਿਆਰ ਬਖਸ਼ਦੇ ਆ, ਪਰ ਨਾਲ ਨਾਲ ਇਹ ਆ ਜਗਤਾਰ ਸਿੰਘ ਕੰਗ ਜੀ, ਤੁਸੀਂ ਸ਼ਾਇਦ ਇਸ ਕਰਕੇ ਮਿਸ ਕਰਦੇ ਆ ਵੀ ਅਸੀਂ ਅੱਜ ਰਜਾਈਆਂ ਚ ਬੈਠੇ ਆ, ਹਨਾ, ਉਹ ਇੱਕ ਜ਼ਰੂਰ ਸੰਭਾਵਨਾ ਹੋ ਜਾਂਦੀ ਗੁਰਸੇਵ ਸਿੰਘ ਜੀ, ਇਸ ਕਰਕੇ ਜਿਆਦਾ ਸਤਿ ਸ੍ਰੀ ਅਕਾਲ ਆ, ਮੌਸਮ ਵਧੀਆ ਦੇ ਵਿਚ ਬੈਠੇ ਆ
ਹਾਂਜੀ। ਹੁਣ ਜੀ ਤੁਹਾਡੀ ਥੋੜੀ ਆਵਾਜ਼ ਹੁਣ ਨਾ ਵਧੀਆ ਬਣ ਗਈ, ਪਹਿਲਾਂ ਮੈਨੂੰ ਲੱਗਦਾ ਥੋੜਾ ਜਿਹਾ ਅਰਧ ਉੱਠ ਖੜੇ ਤਾਂ ਕਰਕੇ ਥੋੜੀ ਨੀਂਦ ਦੇ ਵਿਚ ਬੋਲਦੇ ਸੀਗੇ, ਹੁਣ ਥੋੜੀ ਆਵਾਜ਼ ਠੀਕ ਹੈ, ਮੈਨੂੰ ਲੱਗਦਾ ਚਾਹ ਦਾ ਕੱਪ ਪੀ ਲਿਆ ਹੋਣਾ।
ਨਹੀਂ ਚਾਹ ਜੀ ਨਹੀਂ ਪੀਤੀ, ਤੇ ਕੋਈ ਨੀ, ਮੈਂ ਅਗਲੀ ਵਾਰ ਨੂੰ ਥੋੜਾ ਜਿਹਾ ਕਰੂੰਗਾ, ਕਿਉਂਕਿ ਇਸ ਵਾਰ ਮੇਰੀ ਕੋਈ ਸੈਟਿੰਗ ਨੀ ਹੋਈ ਤੇ ਪਰਿਵਾਰ ਸਾਰਾ ਸੁੱਤਾ ਪਿਆ, ਤੇ ਡਰਾਇੰਗ ਆਵਾਜ਼ ਵੀ ਥੋੜੀ ਜਿਹੀ ਖੜਕਦੀ ਹੋਈ ਹੈ,
ਕੱਚ ਹੌਲੀ ਹੌਲੀ ਬੋਲਦੇ ਲੱਗਦੇ ਹਾਂ ਜੀ, ਕੋਈ ਸੁੱਤੇ ਪਏ ਹੁੰਦੇ, ਕੋਈ ਗੱਲ ਨੀ
ਜੀ ਜੀ ਜੀ।
ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਜਿੱਦਾਂ ਹੁਣ ਆਪਣੇ ਹਾਂਜੀ ਜਿੱਦਾਂ ਹੁਣ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣੀ ਆ, ਉਹ ਉਹਨੇ ਪਟਿਆਲੇ ਤੋਂ ਵੀ ਖੜੇ ਆ ਤੇ ਇੱਧਰ ਆਪਣੇ ਖੜੇ ਆ ਲੰਬੀ ਤੋਂ ਵੀ ਖੜ ਗਏ, ਜਾਂ ਤਾਂ ਉਹਨਾਂ ਉਹਨਾਂ ਜਿਹੜੇ ਆਪਣੇ ਲੋਕ ਹੈ ਪਟਿਆਲੇ ਏਰੀਏ ਦੇ, ਇਹਨਾਂ ਨੂੰ ਵੋਟ ਪਾਉਣੀ ਨਾ ਉੱਥੋਂ, ਜਾਂ ਤਾਂ ਇਹਨਾਂ ਨੇ ਉਹਨਾਂ ਤੇ ਯਕੀਨ ਨੀ ਕੀਤਾ ਤਾਂ ਕਰਕੇ ਲੰਬੀ ਵਿੱਚ ਜਾ ਕੇ ਖੜ ਗਏ, ਉਹ ਲੋਕਾਂ ਦਾ ਯਕੀਨ ਉੱਠ ਜਾਂਦਾ ਏਦਾਂ ਵੀ ਜਿਹੜਾ ਬੰਦਾ ਜਾ ਕੇ ਸਾਡਾ ਹਲਕਾ ਛੱਡ ਕੇ ਦੂਜੇ ਥਾਂ ਜਾ ਕੇ ਖੜਾ, ਮੈਂ ਉਧਰੋਂ ਜਿੱਤ ਜਾਵਾਂ ਸ਼ਾਇਦ, ਮੈਂ ਇਧਰੋਂ ਜਿੱਤ ਜਾਵਾਂ, ਨਾਲੇ ਐਕਸ ਸੀ ਐਮ ਹੈਗੇ ਆ ਉਹ, ਜਿਹੜੀ ਪਾਰਟੀ ਛੱਡ ਕੇ ਬੰਦਾ ਦੂਜੀ ਪਾਰਟੀ ਆ, ਸਿੱਧੂ ਸਾਹਿਬ ਹੋ ਗਏ ਜਾਂ ਆਪਣੇ ਪ੍ਰਗਟ ਸਿੰਘ ਹੋਣੀ ਹੋ ਗਏ, ਇਹਨੂੰ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ, ਵੀ ਤੁਸੀਂ ਇੱਕ ਖੂਹ ਵਿੱਚੋਂ ਨਿਕਲ ਕੇ ਦੂਜੇ ਖੂਹ 'ਚ ਡਿੱਗ ਪਏ ਆ, ਹੁਣ ਜਿੱਦਾਂ ਬੈਂਸ ਬ੍ਰਦਰ ਹੈ ਉਹਨੇ ਵਿਚਾਰਿਆਂ ਨੇ ਬਹੁਤ ਵਧੀਆ ਫੈਸਲਾ ਸੋਚਿਆ ਵੀ ਇਹਨਾਂ ਨੂੰ ਪਾਰਟੀ ਨੂੰ ਨਕਾਰ ਕੇ ਉਹਨੇ ਨਵੀਂ ਪਾਰਟੀ ਚੋਣ ਲਈ, ਤੇ ਲੋਕਾਂ ਕੋਲ ਜਾ ਕੇ ਇਹ ਗੱਲ ਕਹਿ ਸਕਦੇ ਭਾਈ ਅਸੀਂ ਤਾਂ ਨਵੀਂ ਪਾਰਟੀ ਵਿੱਚ ਆ, ਲੋਕ ਵੀ ਉਹਨਾਂ ਦੀ ਗੱਲ ਸੁਣਦੇ ਵੀ ਵਾਕਿਆ ਠੀਕ ਹੈ, ਹੁਣ ਜਿਹੜਾ ਕਾਂਗਰਸ ਦੇ ਵਿੱਚ ਨਿਕਲ ਗਿਆ ਅਕਾਲੀਆਂ 'ਚ ਵੜ ਗਿਆ, ਅਕਾਲੀਆਂ 'ਚ ਨਿਕਲ ਗਿਆ ਕਾਂਗਰਸ 'ਚ ਵੜ ਗਿਆ, ਉਹ ਲੋਕਾਂ ਕੋਲ ਜਾ ਕੇ ਕੀ ਹੋਊਗਾ
ਜੀ? ਬਿਲਕੁਲ,
ਇਸ ਕਰਕੇ ਮੈਂ ਲੋਕਾਂ ਨੂੰ ਸਾਰੇ ਵੀਰਾਂ ਨੂੰ ਅਪੀਲ ਕਰਦਾ ਵੀ ਇਹਨਾਂ ਨੂੰ ਵੋਟ ਇਹ ਨਾ ਪਾਓ, ਇਹਨਾਂ ਨੇ ਜਮਾਨਤ ਇਹਨਾਂ ਦੀ ਖਾਸ ਕਰਕੇ ਜਾਬਤ ਹੋਣੀ ਚਾਹੀਦੀ ਜਿਹੜਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦਾ, ਨਵੀਂ ਪਾਰਟੀ ਚੁਣ ਕੇ ਦੇਖੋ ਤੁਸੀਂ ਉਹ ਕਰਦੇ ਕੀ ਆ, ਤਾਂ ਹੁਣ ਬੰਦਾ ਜਾ ਕੇ ਗੱਲ ਤਾਂ ਕਰ ਸਕਦਾ ਭਾਈ ਮੈਂ ਦੇਖੋ ਨਵੀਂ ਪਾਰਟੀ ਵਿੱਚ ਆਇਆ ਤੇ ਤੁਸੀਂ ਮੈਨੂੰ ਵੋਟ ਪਾਓ
ਜੀ,
ਤਾਂ ਇਸ ਕਰਕੇ ਸਾਡੇ ਏਰੀਏ ਵਿੱਚ ਤਾਂ ਆਪਣਾ ਗੜ੍ਹ ਸਿੰਘ ਪੈਂਦਾ ਏਰੀਆ, ਉਹ ਸਾਡੇ ਬਹੁਤ ਵਧੀਆ ਇਸ ਵੇਲੇ ਸਾਡੇ ਤਿੰਨੇ ਸੀਟਾਂ ਤੇ ਨਵਾਂ ਸ਼ਹਿਰ ਗੜ੍ਹ ਸ਼ੰਕਰ ਅਤੇ ਬਲਾਚੌਰ ਬਹੁਤ ਬਹੁਤ ਵਧੀਆ ਪੁਜੀਸ਼ਨ ਹੈ ਆਮ ਆਦਮੀ ਪਾਰਟੀ ਦੀ, ਹਰ ਰੋਜ਼ ਸਾਡੀ ਗੱਲ ਹੁੰਦੀ ਆ ਤੇ ਮੇਰੀ ਐਮ ਐਲ ਏ ਨਾਲ ਵੀ ਤਿੰਨ ਚਾਰ ਵਾਰ ਗੱਲ ਹੋਈ ਆ, ਕੱਲ ਵੀ ਹੋਈ ਆ, ਕੱਲ ਕੇਜਰੀਵਾਲ ਸਾਹਿਬ ਗੜ੍ਹ ਸ਼ੰਕਰ ਆਏ ਸੀਗੇ ਤੇ ਪਰਸੋਂ, ਤੇ ਐਡਾ ਵੱਡਾ ਰਸ਼ ਸੀਗਾ ਤਾਂ ਬਹੁਤ 8 ਵਜੇ ਲੋਕ ਉੱਥੇ ਬੈਠੇ ਸੀਗੇ, ਯਾਨੀ ਕਿ ਸਾਰੀ ਦਾਣਾ ਮੰਡੀ ਸਾਰੀ ਭਰੀ ਹੋਈ ਸੀਗੀ, ਤੇ ਸਾਡੇ ਪਿੰਡ ਤੋਂ ਮੁੰਡੇ 25-30 ਜਾਣੇ ਇੱਥੇ ਗਏ ਸੀਗੇ, ਲਾਈਵ ਮੈਨੂੰ ਦਿਖਾਣੇ ਦੀ ਸੀਗੇ ਆਪਾਂ ਦੇਖਿਆ ਆ
ਜੀ ਜੀ,
ਇਸ ਕਰਕੇ ਆਪਾਂ ਕਹਿੰਦੇ ਦੁਆਬੇ ਵਿੱਚ ਵੀ ਬਹੁਤ ਵਧੀਆ ਪੋਜੀਸ਼ਨ ਹੈ ਹਜੇ, ਬਾਕੀ ਸ਼ੋਭੇ ਰਸਤਮ ਹੁੰਦੇ ਆ ਉਹ ਬਾਅਦ ਚ ਪਤਾ ਲੱਗੂਗਾ ਵੀ ਵੋਟਾਂ ਵੇਲੇ ਕਿੱਧਰ ਨੂੰ ਹੋ ਸਾਰਾ ਦੁਆਬਾ ਕੀ ਹੋ ਜਾਵੇ, ਜਿਹੜੀ ਅੰਕਲ ਨੂੰ ਗੱਲ ਕਰਦੇ ਆ ਬਲਾ ਆਪਣੇ ਬੰਗਾ ਸੀਟ ਦੀ, ਉਹ ਚ ਹਰਜੋਤ ਕੌਰ ਜਿਹੜੀ ਕੁੜੀ ਖੜੀ ਆ ਉਹਨੂੰ ਮੇਰੇ ਹਿਸਾਬ ਨਾਲ ਜਿੱਤ ਜਾਣਾ, ਜਿੱਦਾਂ ਉੱਥੇ ਆ ਹੁਣ ਕਾਂਗਰਸ ਦਾ ਬੰਦਾ ਹੋਰ ਖੜ ਗਿਆ, ਵੋਟਾਂ ਮੰਡ ਹੋਣੀਆਂ ਕੈਂਥ ਵੀ ਜਿਹੜਾ ਇੱਕ ਤੇ ਅਕਾਲੀਆਂ ਜਾ ਕੇ ਪਹਿਲਾਂ ਖੜਾ ਸੀਗਾ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ, ਐਮ ਪੀ ਦਾ ਇਲੈਕਸ਼ਨ ਵੀ ਲੜਿਆ ਸੀਗਾ ਸਾਡੇ ਨਵੇਂ ਸੋਰੀ ਹੁਸ਼ਿਆਰਪੁਰ ਤੋਂ, ਤੇ ਜਿਹੜੇ ਇਹ ਪਾਰਟੀ ਛੱਡ ਛੱਡ ਕੇ ਲੋਕ
ਲੜੇ ਸੀਗੇ ਸਤਨਾਮ ਸਿੰਘ ਐਸੋਲ
ਫਲੌਰ ਤੋਂ ਵੀ ਲੜੇ ਸੀਗੇ, ਉਹ ਤੋਂ ਪਹਿਲਾਂ ਜੀ ਆਪਣੇ ਹੁਸ਼ਿਆਰਪੁਰ ਤੋਂ ਵੀ ਐਮ ਪੀ ਇੱਕ ਵਾਰੀ ਖੜ ਲਏ, ਮੈਨੂੰ ਪਤਾ ਮੈਂ ਅਸੀਂ ਇਹਨਾਂ ਦੀ ਬੋਰਡ ਸਪੋਰਟ ਕਰਨ ਜਾਂਦੇ ਰਹੇ, ਮੈਂ ਸਰਪੰਚ ਸੀਗਾ ਪਿੰਡ ਵਿੱਚ ਇਸ ਕਰਕੇ ਮੈਨੂੰ ਪਤਾ ਇਹਨਾਂ ਬਾਰੇ, ਪਹਿਲਾਂ ਇਹ ਖੜੇ ਸੀਗੇ ਉਧਰੋਂ ਹਾਂਜੀ ਹਾਂਜੀ
ਅੱਛਾ ਜੀ ਠੀਕ ਹੈ
ਹਾਂਜੀ, ਕਾਂਸ਼ੀ ਰਾਮ ਵੀ ਖੜੇ ਸੀ ਇੱਕ ਵਾਰੀ, ਉਹ ਵੀ ਅਕਾਲੀਆਂ ਦੀ ਸਪੋਰਟ ਨਾਲ ਖੜੇ ਸੀਗੇ
ਜੀ, ਉਹ ਹੁਸ਼ਿਆਰਪੁਰ ਤੋਂ ਖੜਦੇ ਰਹੇ ਆ, ਉਹ ਜਿੱਤਦੇ ਵੀ ਰਹੇ ਉੱਥੇ,
ਉਹ ਵੀ ਹੁਸ਼ਿਆਰਪੁਰ ਤੋਂ ਖੜੇ ਜਿੱਤੇ ਵੀ ਸੀਗੇ ਇੱਕ ਵਾਰੀ 10,000 ਵੋਟ ਤੋਂ, ਲੇਕਿਨ ਮੁੜ ਕੇ ਬਾਅਦ ਚ ਪਾਰਟੀਆਂ ਕੋਈ ਉੱਥੇ ਚੱਲ ਗਿਆ ਉੱਥੇ ਚੱਲ ਗਿਆ, ਬੀ ਐਸ ਪੀ ਦਾ ਥੋੜਾ ਜਿਹਾ ਹੁਣ ਕੰਮ ਖਰਾਬ ਹੀ ਆ, ਤੇ ਆਪਣੇ ਗੜ੍ਹ ਸ਼ੰਕਰ ਤੋਂ ਮੁੰਡੇ ਨਾਲ ਸੋਮਨਾਥ ਬੰਗੜ ਜਿੱਦਾਂ ਉਹ ਬੀ ਐਸ ਪੀ ਦਾ ਸੀਗਾ ਉਹ ਨਾਲ ਰਲ ਗਿਆ ਇਹਨਾਂ ਦੇ, ਕਾਫੀ ਇਹਨਾਂ ਨੂੰ ਬਲ ਜਿਹਾ ਮਿਲ ਗਿਆ, ਉਦੋਂ ਬਲਾਚੌਰ ਤੋਂ ਵੀ ਕਾਂਗਰਸ ਦੇ ਬੰਦੇ ਟੁੱਟ ਕੇ ਆਮ ਆਦਮੀ ਪਾਰਟੀ ਰਲ ਗਿਆ, ਤੇ ਇਸ ਵੇਲੇ ਵਧੀਆ ਪੋਜੀਸ਼ਨ ਆ, ਦੇਖੋ ਅੱਗੇ ਕੀ ਬਣਦਾ, ਬਾਕੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੁਣ ਆਪਾਂ ਟਾਈਮ ਪੱਕ ਲੈ ਕੇ ਖੜੇ ਰਾਹ ਦੇ ਵਿੱਚ,
ਜੀ ਬਹੁਤ ਬਹੁਤ
ਧੰਨਵਾਦ ਜਗਤਾਰ ਸਿੰਘ ਜੀ,
ਸਤਿ ਸ੍ਰੀ ਅਕਾਲ ਜੀ, ਓਕੇ ਸਾਰੇ ਸਤਿ ਸ੍ਰੀ ਅਕਾਲ
ਜੀ। ਤੇ ਗੁਰਕਿਰਨ ਸਿੰਘ ਜੀ, ਟਾਈਮ ਵੀ ਹੁਣ ਲਗਭਗ ਸਮਾਪਤੀ ਵੱਲੇ ਹੀ ਆ, ਤੇ ਜਿਹੜੇ ਮੈਸੇਜ ਰਹਿੰਦੇ ਆ ਦੋ ਸਾਲ
ਹਾਂਜੀ, ਨਹੀਂ ਮੈਸੇਜ ਆਪਣੇ ਪੂਰੇ ਹੋ ਗਏ ਆ ਤੇ ਕਾਲ ਵੀ ਪੂਰੀ ਹੋ ਗਈ। ਚਲੋ ਇੱਕ ਕਾਲ ਜਾਂਦੇ ਜਾਂਦੇ ਇੱਕ ਕਾਲ ਹੋਰ ਲੈ ਲੈਂਦੇ ਆ ਜੀ। ਹਾਂਜੀ ਗੁਰਸ਼ਰਨ ਜੀ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਵੀਰ ਜੀ, ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਭਾਈ, ਕੀ ਹਾਲ ਚਾਲ ਨੇ?
ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਜੀ, ਕੀ ਹਾਲ ਚਾਲ, ਕੀ ਕਹਿਣਾ ਚਾਹੁੰਦੇ ਜੀ ਅੱਜ?
ਬਹੁਤ 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 ਵਧੀਆ ਪ੍ਰੋਗਰਾਮ ਤੁਹਾਡਾ, ਬਹੁਤ ਵਧੀਆ ਚੱਲ ਰਿਹਾ ਤੇ ਜਿਹੜੀ ਜਾਣਕਾਰੀ ਮਤਲਬ ਤੁਸੀਂ ਲੈ ਕੇ ਨਾ ਪੂਰੀ ਪੂਰੀ ਨੌਲੇਜ ਇਕੱਠੀ ਕਰਕੇ ਲੈ ਕੇ ਆਉਂਦੇ ਹੋ। ਜਿੱਦਾਂ ਕਿ ਪਿਛਲੀ ਵਾਰ ਆਪਣਾ ਜੁੱਤੀ ਕਲਚਰ ਤੇ ਗੱਲ ਚੱਲੀ ਸੀ ਨਾ, ਤੁਸੀਂ ਪੂਰਾ ਐਕਸਪਲੇਨ ਕੀਤਾ ਵੀ ਉਹਦੇ ਪਿੱਛੇ ਜੁੱਤੀ ਮਾਰਨ ਦਾ ਕਾਰਨ ਕੀ ਆ, ਵੀ ਉਹਦਾ ਪ੍ਰਭਾਵ ਕੀ ਪੈਂਦਾ, ਨਦੀ ਉਹਦੀ ਸੱਟ ਨੀ ਲੱਗਦੀ ਹੈਗੀ ਪਰ ਵੀ ਕਿੰਨੀ ਉਸ ਚੀਜ਼ ਦੀ ਬੇਇੱਜ਼ਤੀ ਹੁੰਦੀ ਆ। ਤੇ ਮੈਂ ਮਤਲਬ ਹੋਰ ਵੀ ਰੇਡੀਓ ਸੁਣਦਾ ਰਹਿੰਦਾ ਕਿਉਂਕਿ ਤੁਹਾਨੂੰ ਪਤਾ ਡਰਾਈਵਿੰਗ ਵਾਲਿਆਂ ਦਾ ਇੱਕ ਰੇਡੀਓ ਸਾਥੀ ਹੁੰਦਾ ਨਾਲ, ਤੇ ਮਤਲਬ ਕਿਸੇ ਹੋਰ ਦੇ ਕੋਲੋਂ ਉਹ ਐਕਸਪਲੇਨੇਸ਼ਨ ਮਿਲੀ ਨਹੀਂ ਹੈਗੀ ਵੀ ਮਤਲਬ ਕੀ ਕਹਿ ਸਕਦੇ ਆ। ਤੇ ਦੂਸਰੀ ਗੱਲ, ਤੁਸੀਂ ਅੱਗੇ ਜਿੰਨਾ ਮਤਲਬ ਪੋਜ਼ਿਟਿਵ ਰਿਸਪੋਂਸ ਦਿੱਤਾ ਵੀ ਐਨ ਆਰ ਆਈ ਵੀਰ ਜਾ ਰਹੇ ਆ ਉੱਥੇ, ਕਿੰਨਾ ਕਿੰਨੀ ਉਹ ਆਪਣੇ ਪੰਜਾਬ ਲਈ ਚਿੰਤਤ ਹੈਗੇ ਆ, ਕੀ ਕੰਟਰੀਬਿਊਸ਼ਨ ਕਰ ਰਹੇ ਆ, ਤੇ ਉਹਨਾਂ ਨੇ ਇੱਕ ਮੈਨੂੰ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈਗੀ, ਰੇਡੀਓ ਚੈਨਲ ਪਰਦੇਸੀ ਤੇ ਪਰਮਿੰਦਰ ਸਿੰਘ ਟਿਵਾਣਾ ਚਲਾਉਂਦੇ ਆ ਪ੍ਰੋਗਰਾਮ, ਤੇ ਉਹਨਾਂ ਨੇ ਮਤਲਬ ਉਹਦੇ ਬੜੀ ਬੜੀ ਨੈਗੇਟਿਵ ਸ਼ਬਦਾਵਲੀ ਮਤਲਬ ਸ਼ਬਦ ਯੂਜ਼ ਕੀਤੇ ਵੀ ਇਹ ਇੱਥੇ ਸਿਰਫ ਬਹਿ ਕੇ ਬੜਕਾ ਮਾਰਦੇ ਆ, ਜਾਂਦੇ ਨਹੀਂ ਹੈਗੇ ਜਾਂ ਕੁਛ ਵੀ, ਉਹਦੇ ਲਈ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਰਿਹਾ। ਤੁਸੀਂ ਮਤਲਬ ਚੰਗੀ ਗੱਲ ਆ ਵੀ ਕਿੱਦਾਂ ਕੰਟਰੀਬਿਊਸ਼ਨ ਕਰ ਰਹੇ ਆ, ਤੇ ਫਾਈਨੈਂਸ਼ੀਅਲ ਹੈਲਪ ਉੱਥੇ ਜਾ ਕੇ ਜਿਹਨਾਂ ਦੀ ਵੋਟ ਹੈਗੀ ਆ ਜਾਂ ਕਿੱਦਾਂ ਵੀ ਹੈਗਾ, ਤੇ ਬਹੁਤ ਚੰਗੀ ਗੱਲ ਆ। ਹਾਂਜੀ, ਤੇ ਦੂਸਰੀ ਗੱਲ ਆਪਣੇ ਗੱਲ ਕਰ ਰਹੇ ਸੀਗੇ ਵੀ ਆਪਣੇ ਆਪਣੇ ਕਣਕ ਵਾਲੀ, ਦੇਖੋ ਜੀ ਉਹਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜ਼ਹਿਰ ਦਾ ਕੈਪਸੂਲ ਡਿਕਲੇਅਰ ਕੀਤਾ ਗਿਆ। ਮੈਨੂੰ ਯਾਦ ਆ ਮੈਂ 2006-2007 ਦੇ ਵਿੱਚ ਨਾ ਇੰਡੀਆ ਦੇ ਵਿੱਚ ਮੇਰੇ ਤਾਏ ਜੀ ਦਾ ਹਨੀ ਪ੍ਰੋਡਕਸ਼ਨ ਦਾ ਹੁੰਦਾ ਸੀ ਕੰਮ, ਉਹਨਾਂ ਦਾ ਬੀ ਕੀਪਿੰਗ ਕਰਦੇ ਸੀ ਉਹ, ਤੇ ਉਹਨੇ ਕਾਫੀ ਹਾਂਜੀ ਉਹਨਾਂ ਨੇ ਪੰਜਾਬ ਐਸੋਸੀਏਸ਼ਨ ਜਿਹੜਾ ਆਪਣੇ ਪੀ ਏ ਯੂ ਤੋਂ ਚੱਲਦਾ ਸੀਗਾ ਉੱਥੇ ਸਾਰੇ ਪੰਜਾਬ ਦੇ ਆਪਣੇ ਕਿਸਾਨ ਜਿਹੜੇ ਹਨੀ ਵਾਲੇ ਆ ਉਹ ਇਕੱਠੇ ਹੁੰਦੇ ਸੀਗੇ, ਤੇ ਉਹਨਾਂ ਨੇ ਆਪਣੇ ਨਾ ਇੱਕ ਕਸ਼ਮੀਰ ਕਿਉਂਕਿ ਏਸ਼ੀਆ ਦੀ ਸਭ ਤੋਂ ਦਰਾਹ ਮੰਡੀ ਆ ਹਨੀ ਦੇ ਵਿੱਚ, ਤੇ ਹਾਂਜੀ ਉੱਥੇ ਕਸ਼ਮੀਰ ਵਾਲੇ ਨੇ ਹਾਂਜੀ ਜਗਜੀਤ ਸਿੰਘ ਕਪੂਰ ਜਿਹੜੇ ਕਸ਼ਮੀਰ ਐਪਰੀ ਚਲਾਉਂਦੇ ਆ, ਤੇ ਉਹਦਾ ਜਿਹੜਾ ਪਲਾਂਟ ਲੱਗਦਾ ਪ੍ਰੋਸੈਸਿੰਗ ਪਲਾਂਟ ਉਹ ਬਹੁਤ ਹੀ ਐਕਸਪੈਂਸਿਵ ਹੈਗਾ, ਕੋਈ ਅਫੋਰਡ ਨਹੀਂ ਕਰ ਸਕਦਾ, ਜਾਂ ਤਾਂ ਜਿਹੜਾ ਆਪਣਾ ਸਰਕਾਰੀ ਸੀਗਾ ਉਹ ਬੰਦ ਪਿਆ, ਤੇ ਇੱਕ ਸਿਰਫ ਉਹਨਾਂ ਦਾ ਪਲਾਂਟ ਚੱਲ ਰਿਹਾ, ਉਹਨੂੰ ਹਨੀ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਐਕਸਪੋਰਟ ਕਰਨਾ ਪੈਂਦਾ, ਤੇ ਉਦੋਂ ਨਾ ਮਤਲਬ ਇਹਨਾਂ ਨੇ ਕੀ ਕੀਤਾ, ਚਾਈਨਾ ਦਾ ਹਨੀ ਨਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬੈਨ ਹੋ ਗਿਆ ਸੀਗਾ ਕਿਉਂਕਿ ਉਹਦੇ ਵਿੱਚ ਕੈਮੀਕਲ ਪਾਏ ਗਏ ਪੈਸਟੀਸਾਈਡ, ਜਿੱਥੋਂ ਉਹਨਾਂ ਨੇ ਮਤਲਬ ਰਸ ਚੂਸਿਆ ਫਲੋਰਾ ਸੀਗਾ ਉਹਦੇ ਤੇ ਸਪਰੇਅ ਵਗੈਰਾ ਕੀਤੀ ਹੋਣੀ ਆ, ਤੇ ਉਹ 3 ਸਾਲ ਲਈ ਬੈਨ ਹੋ ਗਿਆ ਚਾਈਨਾ ਦਾ ਹਨੀ। ਆਪਣੇ ਇੰਡੀਆ ਦਾ ਨੰਬਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਮੇਰੇ ਖਿਆਲ 3ਜਾ ਜਾਂ 4ਥਾ ਸੀਗਾ ਕੁਆਲਿਟੀ ਦੇ ਵਿੱਚ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਚਾਈਨਾ ਤੋਂ ਇੰਡੀਆ ਇੰਪੋਰਟ ਕਰ ਲਿਆ, ਆਪਣੇ ਵਾਲੇ ਦੇ ਵਿੱਚ ਮਿਕਸ ਕਰਕੇ ਐਕਸਪੋਰਟ ਕਰਤਾ ਆਪਣੇ ਲੈਵਲ ਲਾ ਕੇ ਸਾਰਾ ਕੁਛ, ਉਹ ਜੀ ਜਾਂਦਾ ਹੀ ਫੜਿਆ ਗਿਆ, ਉਹ ਪਹਿਲੀ ਕੰਸਾਈਨਮੈਂਟ ਹੀ ਉਹਨਾਂ ਦੀ ਮਤਲਬ ਫੜੀ ਗਈ। ਉਹ ਜੇ ਜਿੱਥੇ ਅਸੀਂ 3ਜੇ-4ਥੇ ਨੰਬਰ ਦੇ ਸੀਗੇ, ਅੱਜ ਮੇਰੇ ਖਿਆਲ ਅਸੀਂ 10 ਤੋਂ ਉੱਪਰ ਹੈ, ਉਸ ਟਾਈਮ ਸਿੱਧਾ 12ਵੇਂ-13ਵੇਂ ਨੰਬਰ ਤੇ ਪਹੁੰਚ ਗਏ ਸੀਗੇ, ਤੇ
ਅੱਛਾ ਜੀ
ਹਾਂਜੀ ਦੇਖੋ ਹਾਂਜੀ, ਤੇ ਉਹਦਾ ਪ੍ਰਭਾਵ ਅਸੀਂ ਸਿਰਫ ਆਪਣੇ ਲਈ ਹਰ ਬੰਦਾ ਸੋਚਦਾ ਮੈਂ ਪੈਸੇ, ਉਹਨਾਂ ਦੀ ਉਸ ਟਾਈਮ ਦੇ ਵਿੱਚ